ਮੈਂ ਸੋਚ ਰਿਹਾ ਹਾਂ ਕਿ ਕਿੰਨੇ ਲੋਕ ਇਸ ਛੋਟੇ ਜਿਹੇ ਗੀਤ ਨੂੰ ਜਾਣਦੇ ਹਨ। ਜਦ ਮੈਂ ਤੁਹਾਡਾ ਮਸੀਹ ਸੰਗਤ ਨਾਲ ਨਿੱਘਾ ਸਵਾਗਤ ਕਰਦਾ ਹਾਂ। ਅੱਜ ਮਸੀਹ ਦਾ ਪਿਆਰ, ਕਿੰਨੇ ਲੋਕ ਇਸ ਛੋਟੇ ਗੀਤ ਨੂੰ ਜਾਣਦੇ ਹਨ, ਉਹ ਤੁਹਾਡੀ ਫਿਕਰ ਕਰਦਾ ਹੈ, ਤੁਹਾਨੂੰ ਪਤਾ ਹੈ। ਠੀਕ ਹੈ, ਆਓ ਦੇਖੀਏ ਕਿ ਸਾਨੂੰ ਇਹ ਮਿਲਦਾ ਹੈ। ਤੁਸੀਂ ਇਹ ਜਾਣਦੇ ਹੋ ਭੈਣ, ਤੁਹਾਨੂੰ ਪਤਾ ਹੈ ਉਹ। ਠੀਕ ਹੈ, ਚਲੋ ਹੁਣ ਇਸ ਦੀ ਦੁਬਾਰਾ ਕੋਸ਼ਿਸ਼ ਕਰਦੇ ਹਾਂ। ਸਾਡੇ ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਫਿਕਰ ਕਰਦੇ ਹੋ ਤੇ ਸਾਡੇ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ ਹੈ। ਇੱਥੋਂ ਤੱਕ ਕਿ ਤੁਸੀਂ ਆਪਣੇ ਪਿਆਰੇ ਪੁੱਤਰ ਨੂੰ ਭੇਜਿਆ, ਆਪਣੇ ਨਿਰਦੋਸ਼ ਪੁੱਤਰ ਨੂੰ ਦੋਸ਼ੀ ਪਾਪੀਆਂ ਦੀ ਥਾਂ ਲੈਣ ਲਈ। ਜਿਸ ਤਰ੍ਹਾਂ ਤੁਸੀਂ ਸਾਡੀ ਫਿਕਰ ਕੀਤੀ ਅਤੇ ਸਾਡਾ ਧਿਆਨ ਰੱਖਿਆ, ਅਸੀਂ ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਭੂ। ਅਸੀਂ ਅੱਜ ਦੁਪਹਿਰ ਨੂੰ ਇੱਥੇ ਇਕੱਠੇ ਹੋ ਕੇ ਖੁਸ਼ ਹਾਂ। ਅਸਮਾਨ ਦੀਆਂ ਛੱਤਾਂ ਹੇਠ ਇਸ ਸਭਾ ਲਈ ਤੁਹਾਡੀਆਂ ਅਸ਼ੀਸ਼ਾਂ ਮੰਗਦੇ ਹਾਂ। ਇਹ ਬਖਸ਼ ਦੋ ਪ੍ਰਭੂ ਕਿ ਹਰ ਆਦਮੀ, ਔਰਤ, ਲੜਕਾ ਜਾਂ ਲੜਕੀ ਜੋ ਵੀ ਇੱਥੇ ਹੈ, ਇਨ੍ਹਾਂ ਵਚਨਾਂ ਵਿੱਚ ਡੂੰਘਾਈ ਨਾਲ ਅਧਿਐਨ ਕਰੇ। ਅਸੀਂ ਅਜਿਹੇ ਸੰਸਾਰ ਦਾ ਸਾਹਮਣਾ ਕਰ ਰਹੇ ਹਾਂ ਜੋ ਸ਼ੈਤਾਨ ਦੁਆਰਾ ਨਿਯੰਤ੍ਰਿਤ ਕੀਤਾ ਜਾ ਰਿਹਾ ਹੈ। ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਦੋਂ ਅਸੀਂ ਭੂਤਾਂ ਦੀ ਸ਼ਕਤੀ ਦਾ ਅਤੇ ਇਸ ਗੱਲ ਦਾ ਅਧਿਐਨ ਕਰ ਰਹੇ ਹਾਂ ਕਿ ਉਹ ਲੋਕਾਂ ਨਾਲ ਕੀ ਕਰਦੇ ਹਨ, ਤੁਸੀਂ ਸਾਨੂੰ ਵੱਡਾ ਵਿਸ਼ਵਾਸ ਦਿਓਗੇ ਅਤੇ ਬਹੁਤ ਸਾਰੇ ਮਹਾਨ ਚਿੰਨ੍ਹ ਅਤੇ ਅਚੰਭੇ ਦਿਖਾਏ ਜਾ ਸਕਦੇ ਹਨ, ਕਿਉਂਕਿ ਅਸੀਂ ਇਸ ਨੂੰ ਮਸੀਹ ਦੇ ਨਾਮ ਅਤੇ ਪਰਮੇਸ਼ਵਰ ਦੀ ਮਹਿਮਾ ਲਈ ਮੰਗਦੇ ਹਾਂ। ਆਮੀਨ। ਅਸੀਂ ਅੱਜ ਦੁਪਹਿਰ ਨੂੰ ਇੱਕ ਅਧਿਐਨ ਕਰ ਰਹੇ ਹਾਂ, ਮੇਰਾ ਅੰਦਾਜ਼ਾ ਹੈ ਲਗਭਗ 15 ਮਿੰਟ ਪਹਿਲਾਂ। ਇਹ ਅਜੇ ਵੀ ਭੂਤ ਵਿਗਿਆਨ ਬਾਰੇ ਹੈ। ਮੈਨੂੰ ਹੁਣੇ ਹੀ ਕੁਝ ਸਮਾਂ ਪਹਿਲਾਂ ਭਾਈ ਬੀਲਰ, ਮੇਰੇ ਦੋਸਤਾਂ ਤੋਂ ਇੱਕ ਸੁਨੇਹਾ ਮਿਲਿਆ ਹੈ। ਮੈਂ ਅਫਰੀਕਾ ਵਿੱਚ ਜੁਲਾਈ ਦੇ ਮੱਧ ਵਿੱਚ ਸ਼ੁਰੂਆਤ ਕਰਾਂਗਾ, ਇਸ ਲਈ ਇਸ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਅਸੀਂ ਹੁਣ ਇਸ ਨੂੰ ਤੈਅ ਕਰ ਲਿਆ ਹੈ ਤੇ ਭਾਈ ਬੈਕਸਟਰ ਉਸ ਸਮੇਂ ਨਹੀਂ ਜਾ ਸਕਦਾ, ਇਸ ਲਈ ਮੈਨੂੰ ਆਪ ਹੀ ਅਫਰੀਕਾ ਜਾਣਾ ਪਵੇਗਾ, ਇਸ ਲਈ ਉੱਥੇ ਜਾ ਰਿਹਾ ਹਾਂ। ਤੁਹਾਨੂੰ ਹੁਣ ਮੇਰੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪ੍ਰਭੂ ਮੇਰੀ ਸਹਾਇਤਾ ਕਰੇ, ਕਿਉਂਕਿ ਹੁਣ ਮੈਨੂੰ ਸੱਚਮੁੱਚ ਇਸ ਦੀ ਲੋੜ ਹੈ। ਮੈਂ ਉਸ ਸਭਾ ਵਿੱਚ ਘੱਟੋ ਘੱਟ 2 ਲੱਖ ਲੋਕਾਂ ਦੇ ਆਉਣ ਦੀ ਉਮੀਦ ਕਰ ਰਿਹਾ ਹਾਂ। ਮੈਂ ਇੱਥੇ ਇੱਕ ਦਰਸ਼ਨ ਲਿਖਿਆ ਹੋਇਆ ਹੈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਇਸ ਦਾ ਲਾਭ ਪ੍ਰਾਪਤ ਕਰੋ। ਇਹ ਦਸੰਬਰ ਵਿੱਚ ਆਇਆ ਸੀ। ਮੈਂ ਇੱਕ ਸਵੇਰ ਕਮਰੇ ਵਿੱਚ ਸੀ ਜਦੋਂ ਪ੍ਰਭੂ ਦਾ ਦੂਤ ਅੰਦਰ ਆਇਆ। ਤੁਸੀਂ ਜਾਣਦੇ ਹੋ, ਜਦੋਂ ਮੈਂ ਉੱਥੇ ਸੀ ਤਾਂ ਮੈਂ ਪਰਮੇਸ਼ਵਰ ਦੀ ਅਨਾਗਿਆਕਾਰੀ ਕੀਤੀ ਅਤੇ ਮੈਨੂੰ ਅਮੇਬਾ ਲੱਗ ਗਿਆ। ਕੋਈ ਵੀ ਜਾਣਦਾ ਹੈ ਕਿ ਅਮੇਬਾ ਕੀ ਹੁੰਦਾ ਹੈ? ਇੱਕ ਪਰਜੀਵੀ ਹੈ ਜੋ ਲਗਭਗ ਤੁਹਾਨੂੰ ਮਾਰ ਦਿੰਦਾ ਹੈ, ਕਿਉਂਕਿ ਮੈਂ ਕੁਝ ਅਜਿਹਾ ਕੀਤਾ ਸੀ ਜੋ ਪਰਮੇਸ਼ਵਰ ਨੇ ਮੈਨੂੰ ਨਾ ਕਰਨ ਲਈ ਕਿਹਾ ਸੀ। ਕਿੰਨਿਆਂ ਨੇ ਇੱਕ ਕਹਾਣੀ ਸੁਣੀ ਹੈ? ਮੇਰਾ ਅੰਦਾਜ਼ਾ ਹੈ ਕਿ ਤੁਹਾਡੇ ਵਿੱਚੋਂ ਕੁਝ ਇੱਥੇ ਹਨ। ਮੈਂ ਜਾਣਦਾ ਹਾਂ ਕਿ ਡੇਰੇ ਦੇ ਆਲੇ ਦੁਆਲੇ ਦੇ ਲੋਕਾਂ ਨੇ ਇਹ ਗੱਲ ਸੁਣੀ ਸੀ ਕਿ ਕੀ ਹੋਇਆ ਸੀ। ਪਰਮੇਸ਼ਵਰ ਨੇ ਮੈਨੂੰ ਇੱਕ ਜਗ੍ਹਾ ਜਾਣ ਲਈ ਕਿਹਾ ਸੀ ਅਤੇ ਇਸ ਜਗ੍ਹਾ ਤੋਂ ਦੂਰ ਰਹਿਣ ਲਈ ਅਤੇ ਕਿਸੇ ਹੋਰ ਥਾਂ ਤੇ ਵਾਪਸ ਜਾਣ ਲਈ ਕਿਹਾ ਸੀ। ਮੈਂ ਪ੍ਰਚਾਰਕਾਂ ਨੂੰ ਗੱਲਬਾਤ ਨਾਲ ਮੈਨੂੰ ਇਸ ਤੋਂ ਬਾਹਰ ਕਰਨ ਦਿੱਤਾ। ਹੁਣ ਪ੍ਰਚਾਰਕ ਸ਼ਾਨਦਾਰ ਲੋਕ ਹਨ, ਉਹ ਮੇਰੇ ਭਰਾ ਹਨ, ਪਰ ਤੁਸੀਂ ਧਿਆਨ ਰੱਖੋ ਕਿ ਪਰਮੇਸ਼ਵਰ ਤੁਹਾਨੂੰ ਕੀ ਕਹਿੰਦਾ ਹੈ। ਇਹ ਠੀਕ ਹੈ, ਸਮਝੇ, ਤੁਹਾਡੇ ਕੋਲ ਇੱਕ ਮਿਸ਼ਨ ਹੈ। ਕਿੰਨਿਆਂ ਨੂੰ ਯਾਦ ਹੈ ਕਿ ਬਾਈਬਲ ਵਿੱਚ ਇੱਕ ਵਾਰ 2 ਨਵੀ ਸਨ? ਉਹਨਾਂ ਵਿੱਚ ਇੱਕ ਨੂੰ ਪ੍ਰਭੂ ਨੇ ਕਿਹਾ, ਤੂੰ ਫਲਾਣੀ ਫਲਾਣੀ ਥਾਂ ਤੇ ਜਾ, ਤੂੰ ਕਿਸੇ ਹੋਰ ਰਾਹ ਨੂੰ ਮੁੜ ਜਾਈ। ਇਸ ਤਰ੍ਹਾਂ ਜਦੋਂ ਤੂੰ ਉੱਥੇ ਜਾਵੇਂ ਤਾਂ ਤੂੰ ਨਾ ਕੁਝ ਖਾਣਾ ਨਾ ਪੀਣਾ। ਇੱਕ ਹੋਰ ਨਬੀ ਉਸ ਨੂੰ ਮਿਲਿਆ ਤੇ ਕਿਹਾ, ਤੈਨੂੰ ਮਿਲਣ ਤੋਂ ਬਾਅਦ ਪ੍ਰਭੂ ਮੈਨੂੰ ਮਿਲਿਆ ਹੈ, ਅਤੇ ਕਿਹਾ, ਮੇਰੇ ਘਰ ਆ। ਨਬੀ ਨੇ ਦੂਸਰੇ ਨਬੀ ਦੀ ਗੱਲ ਸੁਣੀ ਅਤੇ ਇਸ ਦੁਆਰਾ ਆਪਣੀ ਜਾਨ ਗੁਆ ਲਈ। ਵੇਖੋ, ਤੁਸੀਂ ਉਹੀ ਕਰੋ ਜੋ ਪਰਮੇਸ਼ਵਰ ਤੁਹਾਨੂੰ ਕਰਨ ਲਈ ਕਹਿੰਦਾ ਹੈ, ਭਾਵੇਂ ਕੋਈ ਕੁਝ ਵੀ ਕਹਿੰਦਾ ਰਹੇ। ਇਸ ਦਰਸ਼ਨ ਨੇ ਮੈਨੂੰ ਜਗਾ ਦਿੱਤਾ ਸੀ। ਸਤੰਬਰ ਦੀ 13 ਨੂੰ ਜਾਂ ਦਸੰਬਰ ਸੀ ਜਦੋਂ ਮੈਂ ਆਪਣੇ ਬਿਸਤਰੇ ਦੇ ਇੱਕ ਪਾਸੇ ਬੈਠਾ ਹੋਇਆ ਸੀ। ਮੈਂ ਸੋਚ ਰਿਹਾ ਸੀ ਕਿ ਮੇਰਾ ਭਵਿੱਖ ਕੀ ਹੋਵੇਗਾ। ਜਦੋਂ ਮੈਂ ਇੱਥੇ ਵਾਪਸ ਆਇਆ ਤਾਂ ਉਹ ਮੈਨੂੰ ਬਿਮਾਰਖਾਨੇ ਵਿੱਚ ਸੁੱਟਣ ਲਈ ਤਿਆਰ ਸਨ, ਪਰ ਜੀਵੀ ਕੀਟਾਣੂਆਂ ਨੇ ਮੈਨੂੰ ਬਿਮਾਰ ਕਰ ਦਿੱਤਾ ਸੀ। ਜਦੋਂ ਮੈਂ ਇਸ ਧਰਤੀ ਤੇ ਪੈਰ ਧਰਿਆ ਤਾਂ ਉਹਨਾਂ ਨੇ ਮੇਰੀ ਜਾਂਚ ਕੀਤੀ। ਪਰਮੇਸ਼ਵਰ ਦੀ ਕਿਰਪਾ ਨਾਲ ਉਹਨਾਂ ਨੇ ਮੈਨੂੰ ਘਰ ਜਾਣ ਦਿੱਤਾ, ਕਿਉਂਕਿ ਇਹ ਬਹੁਤ ਫੈਲਿਆ ਹੋਇਆ ਸੀ, ਅਤੇ ਮੈਂ ਪ੍ਰਾਰਥਨਾ ਕੀਤੀ। ਮੈਂ ਉਹਨਾਂ ਸੇਵਕਾਂ ਕੋਲ ਗਿਆ, ਮੈਂ ਕਿਹਾ, ਯਹੋਵਾ ਨੇ ਮੈਨੂੰ ਇਸ ਪਾਸੇ ਨਾ ਜਾਣ ਲਈ ਕਿਹਾ ਹੈ। ਉਹਨਾਂ ਨੇ ਕਿਹਾ, ਪਰਮੇਸ਼ਵਰ ਨੇ ਤੇਰੇ ਤੋਂ ਇਲਾਵਾ ਕਿਸੇ ਹੋਰ ਨਾਲ ਗੱਲ ਕੀਤੀ ਹੈ? ਮੈਂ ਕਿਹਾ, ਕੋਰਾ ਨੂੰ ਇੱਕ ਵਾਰ ਇਹ ਵਿਚਾਰ ਆਇਆ ਸੀ, ਇਸ ਲਈ, ਪਰ ਮੈਂ ਗਿਆ ਤੇ ਕੁਝ ਪੱਤੇ ਲਏ ਅਤੇ ਉਹਨਾਂ ਦੇ ਪੈਰਾਂ ਤੇ ਰੱਖ ਦਿੱਤੇ। ਮੈਂ ਕਿਹਾ, ਯਾਦ ਰੱਖਣਾ, ਪ੍ਰਭੂ ਦੇ ਨਾਮ ਵਿੱਚ ਜੇਕਰ ਅਸੀਂ ਉਸ ਯਾਤਰਾ ਤੇ ਜਾਵਾਂਗੇ ਤਾਂ ਇਹ ਅਸਫਲ ਹੋਵੇਗੀ ਅਤੇ ਸਾਨੂੰ ਸਾਰਿਆਂ ਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ। ਅਸੀਂ ਯਕੀਨਨ ਇਹ ਕੀਤਾ। ਵਾਪਸ ਆਉਂਦੇ ਵੇਲੇ ਅਸੀਂ ਸਾਰੇ ਮੋਇਆਂ ਵਰਗੇ ਹੋ ਗਏ ਸੀ। ਵਿਦੇਸ਼ਾਂ ਵਿੱਚ ਮੁਕਾਬਲਾ ਕਰਨ ਲਈ ਤੁਹਾਡੇ ਅੱਗੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਉਦਾਹਰਣ ਲਈ, ਇੱਕ ਛੋਟੀ ਜਿਹੀ ਮੱਖੀ ਤੁਹਾਨੂੰ ਡੰਗ ਮਾਰ ਦੇਵੇਗੀ, ਇਸ ਨਾਲ ਹੀ ਤੁਹਾਨੂੰ ਬੁਖਾਰ ਹੋ ਸਕਦਾ ਹੈ। ਉਹ ਛੋਟੀ ਜਿਹੀ ਚੀਜ਼ ਜਦੋਂ ਇਹ ਤੁਹਾਨੂੰ ਕੱਟਦੀ ਹੈ, ਜੇ ਤੁਸੀਂ ਆਪਣੇ ਆਪ ਤੇ ਖੁਰਕ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਸ ਨੂੰ ਖੁਰਕ ਨਹੀਂ ਸਕਦੇ। ਤੁਸੀਂ ਵੇਖਣਾ, ਜੇ ਇੱਕ ਕਾਲੀ ਮੱਖੀ ਹੈ ਤਾਂ ਇਸ ਨੂੰ ਖਿੱਚ ਕੇ ਬਾਹਰ ਨਾ ਕੱਢੋ। ਇਸ ਦਾ ਛੋਟਾ ਜਿਹਾ ਸਿਰ ਹੁੰਦਾ ਹੈ, ਇਹ ਚਮੜੀ ਵਿੱਚ ਸੁਰਾਖ ਕਰਕੇ ਆਪਣਾ ਰਸਤਾ ਬਣਾ ਲੈਂਦੀ ਹੈ, ਇਸ ਤਰ੍ਹਾਂ ਘੁੰਮਦੀ ਹੈ ਅਤੇ ਆਪਣੇ ਆਪ ਨੂੰ ਕੱਸ ਲੈਂਦੀ ਹੈ। ਜੇ ਤੁਸੀਂ ਇਸ ਨੂੰ ਖਿੱਚਦੇ ਹੋ ਤਾਂ ਤੁਸੀਂ ਉਸ ਵਿੱਚੋਂ ਸਿਰ ਨੂੰ ਖਿੱਚ ਲਵੋਗੇ। ਇਸ ਵਿੱਚ ਇੱਕ ਰੋਗਾਣੂ ਹੁੰਦਾ ਹੈ ਜੋ ਤੁਹਾਨੂੰ ਅਧਰੰਗ ਕਰ ਦੇਵੇਗਾ। ਇਸ ਲਈ ਨਾ ਖੁਰਕੋ ਨਾ ਖਿੱਚੋ, ਬਸ ਕੁਝ ਚਰਬੀ ਲਵੋ। ਉਹ ਆਪਣੀ ਪਿੱਠ ਰਾਹੀਂ ਸਾਹ ਲੈਂਦਾ ਹੈ, ਇਸ ਤੇ ਚਰਬੀ ਲਗਾ ਦਿਓ ਅਤੇ ਉਹ ਬਾਹਰ ਆ ਜਾਵੇਗਾ। ਫਿਰ ਉੱਥੇ ਇੱਕ ਛੋਟਾ ਜਿਹਾ ਮੱਛਰ ਹੈ, ਉਹ ਥੋੜਾ ਜਿਹਾ ਵੀ ਸ਼ੋਰ ਨਹੀਂ ਕਰਦਾ, ਉਹ ਸਿੱਧਾ ਹਵਾ ਵਿੱਚੋਂ ਆਉਂਦਾ ਹੈ, ਬਸ ਤੁਹਾਨੂੰ ਛੂੰਦਾ ਹੈ, ਬਸ ਇੰਨਾ ਹੀ ਅਤੇ ਤੁਹਾਨੂੰ ਮਲੇਰੀਆ ਹੋ ਜਾਂਦਾ ਹੈ। ਫਿਰ ਉੱਥੇ ਉਹ ਸੱਪ ਹੈ ਜਿਸ ਨੂੰ ਉਹ ਮਾਂਬਾ ਕਹਿੰਦੇ ਹਨ। ਜੇ ਉਹ ਤੁਹਾਨੂੰ ਡੰਗਦਾ ਹੈ ਤਾਂ ਤੁਸੀਂ ਉਸਦੇ ਡੰਗ ਮਾਰਨ ਤੋਂ ਬਾਅਦ 2 ਮਿੰਟ ਹੀ ਜਿਉਂਦੇ ਰਹਿ ਸਕਦੇ ਹੋ। ਉੱਥੇ ਇੱਕ ਪੀਲਾ ਕੋਬਰਾ ਸੀ, ਤੁਸੀਂ ਉਸਦੇ ਡੰਗ ਮਾਰਨ ਤੋਂ ਬਾਅਦ ਲਗਭਗ 15 ਮਿੰਟ ਤੱਕ ਹੀ ਜਿਉਂਦੇ ਰਹਿ ਸਕਦੇ ਹੋ। ਉਹਨਾਂ ਵਿੱਚੋਂ ਇੱਕ ਮੇਰੇ ਪੁੱਤਰ ਦੇ ਇੰਨਾ ਨੇੜੇ ਆ ਗਿਆ ਸੀ ਕਿ ਉਹ ਆਪਣਾ ਹੱਥ ਉਸਦੇ ਸਿਰ ਤੇ ਰੱਖ ਸਕਦਾ ਸੀ। ਪਹਿਲਾਂ ਹੀ ਉੱਪਰ ਆ ਗਿਆ ਸੀ ਹਮਲਾ ਕਰਨ ਲਈ, ਸਾਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਇਸ ਤਰ੍ਹਾਂ। ਅਤੇ ਉੱਥੇ ਕਾਲਾ ਕੋਬਰਾ ਹੈ, ਉੱਥੇ ਬਸ ਸਭ ਕੁਝ ਹੈ। ਫਿਰ ਜਾਨਵਰਾਂ ਦੇ ਜੰਗਲੀ ਖਤਰੇ, ਸ਼ੇਰ, ਬਾਘ, ਚੀਤੇ, ਜੰਗਲ ਵਿੱਚ ਮੁਕਾਬਲਾ ਕਰਨ ਲਈ ਹੋਰ ਸਭ ਕੁਝ ਹੈ। ਫਿਰ ਬਿਮਾਰੀਆਂ, ਉੱਥੇ ਹਰ ਕਿਸਮ ਦੀਆਂ ਬਿਮਾਰੀਆਂ ਹਨ। ਉੱਥੇ ਤੁਹਾਡੇ ਕੋਲ ਸਾਹਮਣਾ ਕਰਨ ਲਈ ਇੰਨਾ ਕੁਝ ਹੈ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਚੁਣੌਤੀ ਦੇਣ ਲਈ ਹਰ ਪਾਸੇ ਜਾਦੂਗਰ ਹਨ, ਉਹਨਾਂ ਦੇ ਅੰਧ ਵਿਸ਼ਵਾਸ। ਪਰ ਕਿਵੇਂ ਸਾਡੇ ਪ੍ਰਭੂ ਨੇ ਇਹਨਾਂ ਚੀਜ਼ਾਂ ਨੂੰ ਪਰਾ ਕੀਤਾ ਹੈ, ਇਹ ਵੇਖਣਾ ਅਦਭੁਤ ਚੀਜ਼ ਹੈ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਉੱਥੇ ਖੜਾ ਸੀ ਕੀ ਹੋਇਆ ਸੀ। ਮੈਂ ਤੁਹਾਨੂੰ ਕਿਸੇ ਹੋਰ ਮੁਲਾਕਾਤ ਵਿੱਚ ਦੱਸਾਂਗਾ, ਕਿਉਂਕਿ ਮੈਂ ਅੱਜ ਦੁਪਹਿਰ ਆਪਣੇ ਵਿਸ਼ੇ ਤੇ ਜਾਣਾ ਚਾਹੁੰਦਾ ਹਾਂ ਜੋ ਭੂਤ ਵਿਗਿਆਨ ਹੈ। ਹੁਣ ਮੈਂ ਉੱਥੇ ਬੈਠ ਕੇ ਸੋਚ ਰਿਹਾ ਸੀ ਕਿ ਅੰਤ ਕੀ ਹੋਏਗਾ। ਸਮੁੰਦਰ ਦੇ ਪਾਰੋਂ ਵਾਪਸ ਆਉਂਦੇ ਹੋਏ ਮੈਂ ਜਾਣਦਾ ਹਾਂ ਕਿ ਜਦੋਂ ਅਸੀਂ ਉੱਥੇ ਸੀ ਤਾਂ ਸਾਡੇ ਕੋਲ ਲਗਭਗ 1 ਲੱਖ ਲੋਕ ਪਰਿਵਰਤਨ ਹੋਏ ਸਨ। ਬਜ਼ੁਰਗ ਭਾਈ ਬੋਸਵਰਥ ਮੇਰੇ ਕੋਲ ਆਇਆ, ਮੈਂ ਕਿਹਾ ਭਾਈ ਬੋਸਵਰਥ। ਉਸਨੇ ਕਿਹਾ ਭਾਈ ਬ੍ਰਹਮ, ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ, ਤੁਸੀਂ ਬਸ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੋ। ਮੈਂ ਕਿਹਾ ਅੱਛਾ, ਪਰ ਮੇਰਾ ਅੰਦਾਜ਼ਾ ਹੈ ਕਿ ਇਹ ਸਭ ਖਤਮ ਹੋ ਗਿਆ ਹੈ। ਮੈਂ 40 ਸਾਲ ਤੋਂ ਉੱਪਰ ਹੋ ਗਿਆ ਹਾਂ, ਮੇਰਾ ਅੰਦਾਜ਼ਾ ਹੈ ਕਿ ਮੈਂ ਚੰਗੀ ਲੜਾਈ ਲੜੀ ਹੈ ਅਤੇ ਦੌੜ ਨੂੰ ਮੁਕਾ ਛੱਡਿਆ ਹੈ। ਉਸਨੇ ਕਿਹਾ 40 ਸਾਲਾਂ ਤੋਂ ਉੱਪਰ ਹੋ ਗਏ ਹੋ, ਮੈਂ ਤਾਂ ਮਸੀਹ ਵਿੱਚ ਆਉਣ ਤੋਂ ਪਹਿਲਾਂ ਇੰਨੇ ਚਿਰ ਦਾ ਸੀ। ਉਸਨੇ ਕਿਹਾ ਮੈਂ ਅਜੇ ਵੀ ਚੰਗਾ ਚੱਲ ਰਿਹਾ ਹਾਂ, ਉਹ ਆਪਣੇ 80 ਸਾਲ ਵਿੱਚ ਜਾਣ ਦੇ ਨੇੜੇ ਸੀ। ਮੈਂ ਕਿਹਾ ਠੀਕ ਹੈ, ਸ਼ਾਇਦ ਇਹੀ ਸਹੀ ਹੈ। ਉਸਨੇ ਕਿਹਾ ਨਹੀਂ, ਤੁਸੀਂ ਤਾਂ ਬਿਲਕੁਲ ਨਵੇਂ ਬ੍ਰਹਮ ਹੋ, ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਸਭਾਵਾਂ ਨੂੰ ਕਿਵੇਂ ਬਿਹਤਰ ਢੰਗ ਨਾਲ ਨਿਯੰਤ੍ਰਿਤ ਕਰਨਾ ਹੈ। ਉਸਨੇ ਕਿਹਾ ਜੇ ਤੁਸੀਂ ਕਦੇ ਅਮਰੀਕਾ ਤੇ ਇਸ ਦੇ ਸਹੀ ਤਰੀਕੇ ਨਾਲ ਹਮਲਾ ਕਰ ਸਕੋ, ਸਹੀ ਤਰ੍ਹਾਂ ਰੱਖੀ ਹੋਈ ਸਭਾ ਦੇ ਨਾਲ ਜਿੱਥੇ ਤੁਸੀਂ 1 ਜਗ੍ਹਾ ਵਿੱਚ 6 ਜਾਂ 8 ਹਫ਼ਤੇ ਰਹਿ ਸਕਦੇ ਹੋ, ਇਸ ਦੀ ਤਿਆਰੀ ਕਰੋ ਅਤੇ ਆਲੇ ਦੁਆਲੇ ਇਸ਼ਤਿਹਾਰ ਦੇ ਦਿਓ, ਤੁਸੀਂ ਕੁਝ ਕਰੋ ਪਰ ਸਾਡੇ ਪ੍ਰਭੂ ਲਈ। ਇਸ ਲਈ ਅਸੀਂ ਅੱਗੇ ਵਧੇ ਅਤੇ ਇਸ ਲਈ ਇਹ ਬਹੁਤ ਚੰਗਾ ਸੀ। ਫਿਰ ਥੋੜੀ ਦੇਰ ਬਾਅਦ ਜਦੋਂ ਮੈਂ ਅਮਰੀਕਾ ਵਿੱਚ ਸੀ ਤਾਂ ਮੈਂ ਇੱਕ ਦਰਸ਼ਨ ਵੇਖਿਆ, ਇਹ ਮੇਰੇ ਕੋਲ ਆਇਆ, ਮੈਨੂੰ ਵਾਪਸ ਅਫਰੀਕਾ ਵਿੱਚ ਲੈ ਗਿਆ। ਇਸਨੇ ਮੈਨੂੰ ਉਹੀ ਸਭਾ ਦਿਖਾਈ ਜੋ ਡਰਬਨ ਦੇ ਸਾਹਮਣੇ ਹੋਈ ਸੀ। ਪਹਿਲੀ ਸਭਾ ਇਤਿਹਾਸ ਵਿੱਚ ਅਲੋਪ ਹੋ ਗਈ ਪੱਛਮ ਵੱਲ ਜਾਂਦੇ ਹੋਏ। ਦੂਜੀ ਸਭਾ ਉੱਪਰ ਆਈ, ਜਦੋਂ ਇਹ ਆਈ ਇਹ ਅਜੇ ਵੀ ਪਹਿਲੀ ਸਭਾ ਨਾਲੋਂ ਵੱਡੀ ਸੀ। ਮੈਂ ਇੱਕ ਚੀਕ ਸੁਣੀ, ਇੱਕ ਦੂਤ ਸਵਰਗ ਵਿੱਚੋਂ ਬਾਹਰ ਆ ਰਿਹਾ ਸੀ, ਉਸ ਕੋਲ ਇੱਕ ਵੱਡੀ ਰੋਸ਼ਨੀ ਸੀ ਅਤੇ ਪ੍ਰਭੂ ਦਾ ਦੂਤ ਜੋ ਇੱਥੇ ਸਾਡੇ ਨਾਲ ਖੜਾ ਹੈ ਹਮੇਸ਼ਾ ਮੇਰੇ ਸੱਜੇ ਪਾਸੇ ਖੜਾ ਹੁੰਦਾ ਹੈ, ਇਸ ਵਾਲੇ ਪਾਸੇ, ਉਹ ਉੱਥੇ ਖੜਾ ਸੀ। ਇਹ ਆਲੇ ਦੁਆਲੇ ਫੇਰਿਆ ਸੀ, ਮੈਂ ਇਸ ਆਦਮੀ ਨੂੰ ਉਸਦੇ ਹੇਠਾਂ ਖੜਾ ਦੇਖਿਆ। ਹੁਣ ਜਦੋਂ ਤੁਸੀਂ ਉਸ ਨੂੰ ਦੇਖਦੇ ਹੋ ਤਾਂ ਇਹ ਦਰਸ਼ਨ ਨਹੀਂ ਹੁੰਦਾ, ਇਹ ਉਨਾ ਹੀ ਅਸਲੀ ਹੈ ਜਿੰਨਾ ਤੁਸੀਂ ਮੈਨੂੰ ਦੇਖ ਰਹੇ ਹੋ, ਕਿਉਂ ਤੁਸੀਂ ਉਸ ਨੂੰ ਤੁਰਦੇ ਅਤੇ ਤੁਹਾਡੇ ਨਾਲ ਗੱਲ ਕਰਦੇ ਸੁਣ ਸਕਦੇ ਹੋ। ਇਹ ਬਿਲਕੁਲ ਅਸਲੀ ਹੈ, ਇਹ ਇੱਕ ਦਰਸ਼ਨ ਨਹੀਂ ਹੈ। ਆਦਮੀ ਉੱਥੇ ਹੀ ਖੜਾ ਹੈ ਜਿਵੇਂ ਤੁਸੀਂ ਖੜੇ ਹੋ, ਉਸਦੀ ਆਵਾਜ਼ ਉਸੇ ਵਰਗੀ ਹੈ ਜਿਵੇਂ ਮੇਰੀ ਜਾਂ ਤੁਹਾਡੀ ਹੈ, ਪਰ ਇੱਕ ਦਰਸ਼ਨ ਕੁਝ ਅਜਿਹਾ ਹੈ ਜੋ ਤੁਹਾਡੇ ਸਾਹਮਣੇ ਫੁੱਟ ਨਿਕਲਦਾ ਹੈ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ, ਪਰ ਇਹ ਆਦਮੀ ਬਸ ਤੁਰ ਕੇ ਆਉਂਦਾ ਹੈ ਅਤੇ ਉੱਥੇ ਖੜਾ ਹੋ ਜਾਂਦਾ ਹੈ। ਉਸਨੇ ਮੈਨੂੰ ਦੱਸਿਆ ਕੀ ਹੋਣ ਜਾ ਰਿਹਾ ਸੀ। ਇਹ ਦੂਤ ਹੇਠਾਂ ਆਇਆ, ਉਸਨੇ ਮੈਨੂੰ ਮੁੜਨ ਅਤੇ ਇਸ ਪਾਸੇ ਵੱਲ ਵੇਖਣ ਲਈ ਕਿਹਾ। ਉਹ ਭਾਰਤ ਵੱਲ ਦੇਖ ਰਿਹਾ ਸੀ। ਮੈਂ ਇਹ ਨਹੀਂ ਜਾਣਦਾ ਕਿ ਇਹ ਭਾਰਤ ਵਿੱਚ ਹੈ, ਪਰ ਇਹ ਨੇੜੇ ਹੈ। ਪਰ ਉਹ ਭਾਰਤੀ ਲੋਕ ਸਨ, ਕਿਉਂਕਿ ਅਫਰੀਕੀ ਲੋਕ ਵੱਡੇ, ਗਠੀਲੇ, ਭਾਰੇ ਚਰਬੀ ਵਾਲੇ ਹਨ। ਉਹਨਾਂ ਵਿੱਚੋਂ ਕੋਈ ਤਾਂ ਲਗਭਗ 7 ਫੁੱਟ ਲੰਬੇ ਹਨ ਅਤੇ ਉਹਨਾਂ ਦਾ ਵਜਨ 280-300 ਪੌਂਡ ਹੈ। ਗਠੀਲੇ ਹਨ, ਜੁਲਸ, ਹੁਣ ਸੁੰਗੀ ਅਤੇ ਬਾਸੂਤੋਸ, ਉਹ ਉੱਥੇ ਬਹੁਤ ਸਾਰੇ ਵੱਖ ਵੱਖ ਕਬੀਲੇ ਹਨ। ਉਸ ਦਿਨ ਉੱਥੇ 15 ਵੱਖ ਵੱਖ ਕਬੀਲੇ ਬੈਠੇ ਹੋਏ ਸਨ ਜਿਨ੍ਹਾਂ ਨਾਲ ਮੈਂ ਗੱਲ ਕਰ ਰਿਹਾ ਸੀ। ਮੈਂ ਇੱਕ ਸ਼ਬਦ ਕਹਿੰਦਾ ਸੀ ਜਿਵੇਂ ਯੇਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ। ਮੈਂ ਸਾਰੇ ਤਰਜਮਾ ਕਰਨ ਵਾਲਿਆਂ ਦੇ ਤਰਜਮਾ ਕਰਨ ਤੋਂ ਪਹਿਲਾਂ ਪਾਣੀ ਪੀਣ ਲਈ ਜਾ ਸਕਦਾ ਸੀ। ਮੈਂ ਸੋਚਿਆ ਕਰਦਾ ਸੀ ਜਦੋਂ ਪੈਂਟੀਕੋਸਟ ਲੋਕਾਂ ਨੂੰ ਗੈਰ ਜ਼ਬਾਨਾਂ ਵਿੱਚ ਬੋਲਦੇ ਸੁਣਦਾ ਸੀ ਕਿ ਕੋਈ ਇੱਕ ਤਰ੍ਹਾਂ ਦੀ ਆਵਾਜ਼ ਵਿੱਚ ਬੋਲ ਰਿਹਾ ਹੈ ਤੇ ਦੂਸਰਾ ਕਿਸੇ ਹੋਰ ਵਿੱਚ, ਇਹ ਕਿਵੇਂ ਹੋ ਸਕਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਸਹੀ ਸੀ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਜਦੋਂ ਇਸਨੇ ਕਿਹਾ ਕੋਈ ਬੋਲੀ ਵਿਅਰਥ ਨਹੀਂ ਹੈ, ਇਹ ਠੀਕ ਹੈ। ਉਹਨਾਂ ਵਿੱਚੋਂ ਕੋਈ ਇਸ ਤਰ੍ਹਾਂ ਬੋਲਦਾ ਬਲੁਰ 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 ਬਲੁਰ, ਜਿਸ ਦਾ ਮਤਲਬ ਸੀ ਯਸ਼ੂ ਪਰਮੇਸ਼ਵਰ ਦਾ ਪੁੱਤਰ। ਕੋਈ ਹੋਰ ਬੋਲਦਾ ਕਲੰਕ 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 ਕਲੰਕ, ਜਿਸ ਦਾ ਅਰਥ ਸੀ ਯਸ਼ੂ ਪਰਮੇਸ਼ਵਰ ਦਾ ਪੁੱਤਰ ਆਪਣੀ ਭਾਸ਼ਾ ਵਿੱਚ। ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਸ ਕਿਸਮ ਦੀ ਬੋਲੀ ਹੈ, ਇਸ ਦਾ ਕਿਤੇ ਨਾ ਕਿਤੇ ਕੋਈ ਅਰਥ ਹੈ। ਇਹ ਠੀਕ ਹੈ। ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਸ ਤਰ੍ਹਾਂ ਦਾ ਰੌਲਾ ਹੈ, ਇਸ ਦਾ ਕਿਤੇ ਨਾ ਕਿਤੇ ਕਿਸੇ ਲਈ ਕੁਝ ਤਾਂ ਅਰਥ ਹੁੰਦਾ ਹੈ। ਮੈਂ ਦੇਖਿਆ ਕਿ ਮੇਰੇ ਖੱਬੇ ਪਾਸੇ ਜਦੋਂ ਦੂਤ ਹੇਠਾਂ ਆਇਆ ਤਾਂ ਮੈਂ ਇੱਕ ਝੁਰਮਟ ਜਿਹਾ ਦੇਖਿਆ। ਉਹ ਆਦਮੀ ਸਨ, ਇੰਜ ਲੱਗਦਾ ਸੀ ਜਿਵੇਂ ਉਹਨਾਂ ਦੇ ਦੁਆਲੇ ਇੱਕ ਚਾਦਰ ਸੀ ਇਸ ਤਰ੍ਹਾਂ ਲਪੇਟ ਕੇ ਬੰਨੀ ਹੋਈ ਸੀ, ਜਿਵੇਂ ਇੱਕ ਛੋਟੇ ਬੱਚੇ ਦੁਆਲੇ ਤੋਲੀਆ ਲਪੇਟਿਆ ਹੁੰਦਾ ਹੈ। ਮੈਂ ਜਿੱਥੋਂ ਤੱਕ ਵੀ ਦੇਖ ਸਕਦਾ ਸੀ ਲੋਕਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਫਿਰ ਇਸ ਦੂਤ ਨੇ ਇੱਕ ਵੱਡੀ ਰੋਸ਼ਨੀ ਨੂੰ ਚਾਲੂ ਕੀਤਾ, ਇਸ ਤਰ੍ਹਾਂ ਅੱਗੇ ਅਤੇ ਪਿੱਛੇ ਹਿਲਾਉਣਾ ਸ਼ੁਰੂ ਕਰ ਦਿੱਤਾ। ਮੈਂ ਆਪਣੀ ਜ਼ਿੰਦਗੀ ਵਿੱਚ ਇੰਨੇ ਸਾਰੇ ਲੋਕਾਂ ਨੂੰ ਕਦੇ ਨਹੀਂ ਦੇਖਿਆ ਸੀ। ਫਿਰ ਇਹ ਦੂਜਾ ਦੂਤ ਮੇਰੇ ਬਹੁਤ ਜ਼ਿਆਦਾ ਨੇੜੇ ਆਇਆ। ਉਸਨੇ ਕਿਹਾ ਉਸ ਸਭਾ ਵਿੱਚ 300,000 ਲੋਕ ਹਨ। ਮੈਂ ਇਸ ਨੂੰ ਇੱਥੇ ਲਿਖਿਆ ਹੋਇਆ ਹੈ, ਤੁਸੀਂ ਇਸ ਨੂੰ ਕਿਸੇ ਕਾਗਜ਼ ਦੇ ਟੁਕੜੇ ਤੇ ਲਿਖ ਲਵੋ, ਜਿਵੇਂ ਮੈਂ ਫਿਨਲੈਂਡ ਵਿੱਚ ਛੋਟੇ ਮੁੰਡੇ ਦੇ ਮੁੜ ਜੀ ਉੱਠਣ ਬਾਰੇ ਦੱਸਿਆ ਸੀ। ਤੁਸੀਂ ਇਸ ਨੂੰ ਆਪਣੀ ਬਾਈਬਲ ਦੇ ਖਾਲੀ ਪੰਨੇ ਤੇ ਜਾਂ ਕਿਤੇ ਲਿਖ ਲਵੋ ਕਿ ਇਸ ਸਭਾ ਵਿੱਚ ਉਸ ਸਭਾ ਵਿੱਚ 300,000 ਲੋਕ ਸ਼ਾਮਿਲ ਹੋਣਗੇ। ਦੇਖੋ ਕਿ ਇਹ ਸਹੀ ਹੈ ਜਾਂ ਨਹੀਂ, ਇਹ ਪਹਿਲੀ ਸਭਾ ਤੋਂ 3 ਗੁਣਾ ਜ਼ਿਆਦਾ ਹੋਣਗੇ। ਵੇਖਿਆ, ਸਭਾ ਵਿੱਚ 300,000 ਲੋਕ ਸ਼ਾਮਿਲ ਹੋਣਗੇ। ਮੈਂ ਉੱਥੇ ਪਹੁੰਚਣ ਲਈ ਬਹੁਤ ਖੁਸ਼ ਹਾਂ। ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ, ਕਿਉਂਕਿ ਮੈਂ ਆਪਣੇ ਪ੍ਰਭੂ ਲਈ ਰੂਹਾਂ ਨੂੰ ਜਿੱਤਣਾ ਪਸੰਦ ਕਰਦਾ ਹਾਂ। ਉੱਥੇ ਇੱਕ ਵਾਰ ਵਿੱਚ 30,000 ਅਧਰਮੀਆਂ ਨੂੰ ਯਿਸੂ ਕੋਲ ਆਉਂਦੇ ਹੋਏ ਵੇਖਿਆ, ਇੱਕ ਜਗਵੇਦੀ ਦੀ ਪੁਕਾਰ ਵਿੱਚ 30,000 ਅਧਰਮੀ। ਹੁਣ ਜਲਦੀ ਨਾਲ ਆਪਣੇ ਵਿਸ਼ੇ ਤੇ ਆਉਂਦੇ ਹਾਂ। ਕੱਲ ਅਸੀਂ ਭੂਤਾਂ ਦੀ ਤਕਨੀਕ ਦਾ ਅਧਿਐਨ ਕੀਤਾ ਸੀ। ਮੈਂ ਅੱਜ ਸੋਚ ਰਿਹਾ ਹਾਂ ਜਿਵੇਂ ਪਰਮੇਸ਼ਵਰ ਕੰਮ ਕਰ ਰਿਹਾ ਹੈ। ਤੁਸੀਂ ਨਹੀਂ ਜਾਣਦੇ ਕਿ ਬਾਹਰ ਨਿਕਲਣਾ ਕਿਹੋ ਜਿਹੀ ਆਜ਼ਾਦੀ ਹੈ। ਮੈਂ ਕੋਈ ਸਿੱਖਿਅਕ ਨਹੀਂ ਹਾਂ, ਮੈਂ ਇੱਕ ਬਾਈਬਲ ਵਿਆਖਿਆਕਾਰ ਬਣਨ ਤੋਂ ਬਹੁਤ ਦੂਰ ਹਾਂ। ਮੇਰੀ ਪੜ੍ਹਾਈ 7ਵੀਂ ਜਮਾਤ ਤੱਕ ਸੀਮਤ ਹੈ। ਮੈਂ ਲਗਭਗ 25 ਸਾਲ ਪਹਿਲਾਂ ਸਕੂਲ ਤੋਂ ਬਾਹਰ ਆ ਗਿਆ ਸੀ, ਇਸ ਲਈ ਬਹੁਤ ਲੰਬਾ ਸਮਾਂ ਹੋ ਗਿਆ ਹੈ ਅਤੇ ਮੇਰੇ ਕੋਲ ਬਹੁਤ ਜ਼ਿਆਦਾ ਸਿੱਖਿਆ ਨਹੀਂ ਹੈ, ਪਰ ਜੋ ਵੀ ਮੈਂ ਜਾਣਦਾ ਹਾਂ ਉਹ ਪ੍ਰੇਰਣਾ ਦੁਆਰਾ ਪ੍ਰਾਪਤ ਕਰਦਾ ਹਾਂ। ਜੇਕਰ ਉਹ ਪ੍ਰੇਰਣਾ ਬਾਈਬਲ ਨਾਲ ਮੇਲ ਨਹੀਂ ਖਾਂਦੀ ਤਾਂ ਇਹ ਗਲਤ ਹੈ। ਸਮਝੇ, ਇਹ ਬਾਈਬਲ ਹੋਣੀ ਚਾਹੀਦੀ ਹੈ। ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਹੜੀ ਪ੍ਰੇਰਣਾ ਹੈ, ਇੱਥੇ ਪਰਮੇਸ਼ਵਰ ਦੀ ਨੀਂਹ ਹੈ, ਇਸ ਤੋਂ ਇਲਾਵਾ ਹੋਰ ਕੋਈ ਨੀਂਹ ਨਹੀਂ ਰੱਖੀ ਗਈ। ਇਹ ਕੀ ਹੈ, ਜੇ ਮੈਂ ਜੋ ਕਹਾਂ ਉਹ ਇਸ ਦੇ ਉਲਟ ਹੈ, ਤੁਸੀਂ ਮੇਰੇ ਸ਼ਬਦਾਂ ਨੂੰ ਝੂਠਾ ਹੋਣ ਦਿਓ, ਕਿਉਂਕਿ ਇਹੀ ਸੱਚ ਹੈ। ਸਮਝੇ, ਜੇ ਕੋਈ ਦੂਤ ਤੁਹਾਨੂੰ ਕੁਝ ਦੱਸਦਾ ਹੈ ਜੋ ਇਸ ਤੋਂ ਵੱਖਰਾ ਹੈ, ਪੌਲਸ ਨੇ ਕਿਹਾ ਉਹ ਤੁਹਾਡੇ ਲਈ ਸ਼ਰਾਪਤ ਹੋਵੇ। ਪ੍ਰਕਾਸ਼ ਦਾ ਇੱਕ ਦੂਤ ਵੀ। ਹੁਣ ਇੱਥੇ ਬਹੁਤ ਸਾਰੀਆਂ ਮਹਾਨ ਚੀਜ਼ਾਂ ਹਨ। ਮੈਂ ਕੇਵਲ 2 ਦਿਨ ਚੁਣੇ ਸਨ ਤਾਂ ਜੋ ਵਿਸ਼ੇ ਨੂੰ ਲੋਕਾਂ ਤੱਕ ਪਹੁੰਚਾਵਾਂ, ਜੋ ਕੱਲ ਅਤੇ ਅੱਜ ਸੀ ਦੁਪਹਿਰ ਦੀਆਂ ਸਭਾਵਾਂ ਵਿੱਚ। ਮੇਰਾ ਅਜਿਹਾ ਕਰਨ ਦਾ ਕਾਰਨ ਇਹ ਹੈ ਕਿ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਪਰਮੇਸ਼ਵਰ ਮੇਰੀ ਮਦਦ ਕਰੇ। ਮੇਰੇ ਦਿਲ ਵਿੱਚ ਕੁਝ ਹੈ। ਇਸ ਮਹਾਨ ਸੰਦੇਸ਼ ਦੇ ਬਾਅਦ ਖੁਦ ਪਰਮੇਸ਼ਵਰ ਦੁਆਰਾ ਇਸ ਦੀ ਪੁਸ਼ਟੀ ਕਰਨ ਤੋਂ ਬਾਅਦ ਕਿ ਜੋ ਮੈਂ ਕਿਹਾ ਉਹ ਸੱਚ ਹੈ, ਉਸ ਦੇ ਵਚਨ ਦੁਆਰਾ, ਇਨ੍ਹਾਂ ਅਚਰਜ ਕੰਮਾਂ ਦੁਆਰਾ, ਹੁਣ ਮੈਂ ਸੋਚਦਾ ਹਾਂ ਕਿ ਪਰਮੇਸ਼ਵਰ ਦੇ ਲਈ ਮੈਂ ਇਸ ਫਰਜ਼ ਦੇ ਹੇਠਾਂ ਕਿ ਕਲੀਸਿਆ ਨੂੰ ਖੁਸ਼ਖਬਰੀ ਦੇ ਸੱਚ ਨਾਲ ਇਸ ਗੱਲ ਨੂੰ ਕਲੀਸਿਆ ਲਈ ਲੈ ਕੇ ਆਵਾਂ। ਉਹ ਬਹੁਤ ਟੁੱਟ ਗਏ ਹਨ, ਬਹੁਤ ਸਾਰੇ ਵੱਖ ਵੱਖ ਸੰਗਠਨਾਂ ਵਿੱਚ, ਬਹੁਤ ਸਾਰੇ ਸੰਪਰਦਾਇਕ ਹਿੱਸਿਆਂ ਵਿੱਚ। ਇਹ ਇੰਨਾ ਗਲਤ ਹੋ ਗਿਆ ਹੈ। ਜਦੋਂ ਅਸੀਂ ਦੁਬਾਰਾ ਜਨਮ ਲੈਂਦੇ ਹਾਂ ਤਾਂ ਅਸੀਂ ਸਾਰੇ ਪਰਮੇਸ਼ਵਰ ਦੇ ਬੱਚੇ ਹਾਂ। ਵੇਖੋ, ਗੱਲ ਦੀ ਸੱਚਾਈ ਇਹ ਹੈ ਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਇਹ ਜਾਣੀਏ ਕਿ ਅਸੀਂ ਉਸਦੇ ਬੱਚੇ ਹਾਂ। ਹੁਣ ਯਾਦ ਕਰੋ ਜਦੋਂ ਸੁਲੇਮਾਨ ਦੇ ਮੰਦਰ ਨੂੰ ਤਰਾਸ਼ਿਆ ਗਿਆ ਸੀ, ਸਾਰੇ ਸੰਸਾਰ ਵਿੱਚੋਂ ਚਟਾਨਾਂ ਲਿਆਂਦੀਆਂ ਗਈਆਂ ਸਨ। ਕੋਈ ਚਟਾਨ ਇਸ ਪਾਸੇ, ਕੋਈ ਉਸ ਪਾਸੇ ਨੂੰ ਮੁੜੀ ਹੋਈ ਸੀ, ਕੋਈ ਇਸ ਤਰ੍ਹਾਂ ਕੱਢੀ ਗਈ, ਕੋਈ ਉਸ ਪਾਸੇ ਨੂੰ ਕੱਢੀ ਗਈ ਸੀ। ਪਰ ਜਦੋਂ ਇਹ ਇਕੱਠੀਆਂ ਹੋਈਆਂ ਉੱਥੇ ਇੱਕ ਵੀ ਆਰੇ ਦੀ ਆਵਾਜ਼ ਨਹੀਂ ਸੀ, ਨਾ ਹੀ ਕਿਸੇ ਹਥੋੜੇ ਦੀ ਆਵਾਜ਼। ਸਭ ਕੁਝ ਸਿੱਧਾ ਆਪਣੀ ਆਪਣੀ ਥਾਂ ਵਿੱਚ ਚਲਾ ਗਿਆ। ਪਰਮੇਸ਼ਵਰ ਉਸਦਾ ਨਿਰਦੇਸ਼ਕ ਸੀ। ਪਰਮੇਸ਼ਵਰ ਕੋਲ ਇੱਕ ਅਸੈਂਬਲੀ ਨਾਂ ਦੀ ਕਲੀਸਿਆ ਹੈ, ਇੱਕ ਇਹ ਅਤੇ ਇੱਕ ਉਹ ਹੈ। ਪਰ ਜਦੋਂ ਸਾਰੇ ਇਕੱਠੇ ਹੋਣਗੇ ਉਹ ਸਾਰੇ ਭਾਈਚਾਰਕ ਪ੍ਰੇਮ ਦਾ ਇੱਕ ਵੱਡਾ ਝੁੰਡ ਹੋਵੇਗਾ ਅਤੇ ਪਰਮੇਸ਼ਵਰ ਉਹਨਾਂ ਨੂੰ ਰੱਖੇਗਾ। ਉਹ ਕਲੀਸਿਆ ਨੂੰ ਇਕੱਠੀ ਕਰੇਗਾ ਅਤੇ ਉਸ ਨੂੰ ਅਸਮਾਨ ਵਿੱਚ ਲੈ ਜਾਵੇਗਾ। ਹਰ ਮਸ਼ਹੂਰ ਤਸਵੀਰ ਇਸ ਤੋਂ ਪਹਿਲਾਂ ਕਿ ਇਹ ਕਦੇ ਕਲਾ ਦੇ ਹਾਲ ਵਿੱਚ ਲਟਕਾਈ ਜਾਵੇ, ਇਸ ਨੂੰ ਉਸ ਵਿੱਚ ਜਾਣ ਤੋਂ ਪਹਿਲਾਂ ਆਲੋਚਕਾਂ ਦੇ ਹਾਲ ਵਿੱਚੋਂ ਲੰਘਣਾ ਪੈਂਦਾ ਹੈ। ਮੈਨੂੰ ਮਾਫ ਕਰਨਾ, ਮੈਂ ਉਸਦਾ ਨਾਮ ਨਹੀਂ ਯਾਦ ਕਰ ਪਾ ਰਿਹਾ ਜਿਸਨੇ ਆਖਰੀ ਭੋਜ ਨੂੰ ਚਿਤਰਿਤ ਕੀਤਾ ਸੀ। ਉਹ ਜੋ ਵੀ ਸੀ, ਇਸ ਵਿੱਚ ਉਸਦਾ ਪੂਰਾ ਜੀਵਨ ਲੱਗ ਗਿਆ। ਇਹ ਲਗਭਗ 20 ਜਾਂ 10 ਸਾਲ, ਮੇਰਾ ਮੰਨਣਾ ਹੈ, ਮਸੀਹ ਅਤੇ ਯਹੂਦਾ ਦੇ ਤਸਵੀਰ ਦੇ ਦੌਰਾਨ। ਕੀ ਤੁਹਾਨੂੰ ਅਹਿਸਾਸ ਹੈ ਉਸ ਮਸ਼ਹੂਰ ਤਸਵੀਰ ਵਿੱਚ ਇੱਕੋ ਆਦਮੀ ਨੇ ਮਸੀਹ ਲਈ 10 ਸਾਲ ਭੋਜ ਦਿੱਤਾ ਸੀ, ਬਾਅਦ ਵਿੱਚ 10 ਸਾਲ ਯਹੂਦਾ ਲਈ। ਇਹ ਠੀਕ ਹੈ, ਪਾਪ ਦੇ 10 ਸਾਲ ਇੱਕ ਮਹਾਨ ਓਪੇਰਾ ਗਾਇਕ ਤੋਂ ਮਸੀਹ ਦੀ ਜਗ੍ਹਾ ਲੈਣ ਲਈ ਯਹੂਦਾ ਦੇ ਸਥਾਨ ਤੇ ਆਇਆ। ਤੁਹਾਨੂੰ 10 ਸਾਲ ਲੈਣ ਦੀ ਲੋੜ ਨਹੀਂ ਹੈ, ਇਸ ਨੂੰ 10 ਮਿੰਟ ਲੱਗਦੇ ਹਨ। ਤੁਹਾਡੇ ਨਾਲ ਉਹੀ ਕੰਮ ਕਰੇਗਾ, ਇਹ ਤੁਹਾਡੇ ਚਰਿੱਤਰ ਨੂੰ ਬਦਲ ਦੇਵੇਗਾ। ਪਰ ਕਿਸੇ ਵੀ ਤਰ੍ਹਾਂ ਉਹ ਤਸਵੀਰ ਸਾਰੇ ਆਲੋਚਕਾਂ ਵਿੱਚ ਚਲੀ ਗਈ। ਇਹ ਉਹੀ ਹੈ ਜੋ ਪਰਮੇਸ਼ਵਰ ਦੀ ਕਲੀਸਿਆ ਬਾਰੇ ਮੈਂ ਸੋਚਦਾ ਹਾਂ, ਜਿਸ ਝੁੰਡ ਨੂੰ ਬੁਲਾਇਆ ਗਿਆ ਹੈ। ਖੈਰ, ਮੇਰਾ ਇਹ ਮਤਲਬ ਕਿਸੇ ਟੀਕਾ ਟਿੱਪਣੀ ਦੁਆਰਾ ਨਹੀਂ ਹੈ। ਮੈਂ 7 ਸਮੁੰਦਰ ਪਾਰ ਕੀਤੇ ਹਨ, ਮੈਂ ਦੁਨੀਆ ਭਰ ਵਿੱਚ ਆਪਣੀ 3ਜੀ ਯਾਤਰਾ ਤੇ ਹਾਂ, ਅਤੇ ਲੋਕ ਕਹਿੰਦੇ ਹਨ ਪਵਿੱਤਰ ਪਖੰਡੀ, ਪਵਿੱਤਰ ਪਖੰਡੀ। ਮੈਂ ਸੰਸਾਰ ਭਰ ਵਿੱਚ ਭਾਲ ਕੀਤੀ ਹੈ ਅਤੇ ਮੈਨੂੰ ਅਜੇ ਤੱਕ ਕੋਈ ਪਵਿੱਤਰ ਪਖੰਡੀ ਨਹੀਂ ਮਿਲਿਆ। ਇੱਕ ਅਜਿਹਾ ਨਾਮ ਹੈ ਜੋ ਸ਼ੈਤਾਨ ਲੋਕਾਂ ਨਾਲ ਨੱਥੀ ਕਰ ਦਿੰਦਾ ਹੈ, ਇਹੀ ਸਭ ਹੈ। ਪਵਿੱਤਰ ਪਖੰਡੀ ਜਿਹੀ ਕੋਈ ਚੀਜ਼ ਨਹੀਂ ਹੈ। ਮੇਰੇ ਕੋਲ 668 ਵੱਖ ਵੱਖ ਕਲੀਸਿਆ ਦੇ ਅੰਕੜੇ ਹਨ ਜੋ ਸੰਸਾਰ ਵਿੱਚ ਹਨ। ਉਹਨਾਂ ਵਿੱਚੋਂ ਇੱਕ ਵੀ ਨਹੀਂ ਹੈ ਜਿਸ ਨੂੰ ਪਵਿੱਤਰ ਪਖੰਡੀ ਕਿਹਾ ਜਾਂਦਾ ਹੈ, ਇਹ ਸਰਕਾਰ ਦੇ ਅੰਕੜੇ ਹਨ। ਇੱਥੇ ਇੱਕ ਵੀ ਪਵਿੱਤਰ ਪਖੰਡੀ ਕਲੀਸਿਆ ਨਹੀਂ ਹੈ ਜਿਸ ਬਾਰੇ ਮੈਂ ਜਾਣਦਾ ਹਾਂ। ਇਸ ਲਈ ਇਹ ਕੁਝ ਅਜਿਹਾ ਹੈ ਜੋ ਸ਼ੈਤਾਨ ਨੇ ਕਿਹਾ ਸੀ, ਪਰ ਹੁਣ ਇਸ ਸਭ ਕੁਝ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਪਰਮੇਸ਼ਵਰ ਨੇ ਇੱਕ ਤਸਵੀਰ ਬਣਾਈ ਹੈ। ਕਿਸੇ ਸਮੇਂ ਛੋਟੇ ਪੁਰਾਣੇ ਗਿਰਜੇ ਇੱਥੇ ਹੋਇਆ ਕਰਦੇ ਸਨ। ਤੁਹਾਡੇ ਵਿੱਚੋਂ ਕੁਝ, ਮੈਂ ਨਾ ਪੱਕੇ ਵਾਲਾਂ ਵਾਲੇ ਆਦਮੀ ਨੂੰ ਦੇਖ ਰਿਹਾ ਹਾਂ। ਮੇਰਾ ਮੁੰਡਾ ਕੱਲ ਜਦ ਮੈਂ ਕਮਰੇ ਵਿੱਚ ਪੜ੍ਹ ਰਿਹਾ ਸੀ, ਇੱਕ ਸੇਵਕ ਆਇਆ ਤੇ ਕਿਹਾ, ਤੁਹਾਡੇ ਡੈਡੀ ਨਾਲ ਮੈਂ ਹੱਥ ਮਿਲਾਉਣਾ ਚਾਹੁੰਦਾ ਹਾਂ। ਬੇਸ਼ੱਕ, ਮੇਰੇ ਲੜਕੇ ਦਾ ਪਾਲਣ ਪੋਸ਼ਣ ਭਾਈ ਬੈਕਸਟਰ ਅਤੇ ਉਹਨਾਂ ਨਾਲ ਹੋਇਆ ਹੈ, ਜੋ ਸਿਰਫ ਕਹਿ ਦਿੰਦੇ ਹਨ ਨਹੀਂ, ਛੇਤੀ ਨਾਲ। ਮੈਨੂੰ ਇਹ ਗੱਲ ਪਸੰਦ ਨਹੀਂ ਹੈ, ਸਮਝੇ? ਕੋਈ ਗੱਲ ਨਹੀਂ, ਜੇ ਮੈਂ, ਬੇਸ਼ੱਕ ਮੈਂ ਮਨੁੱਖ ਦਾ ਵੀ ਅਤੇ ਪਰਮੇਸ਼ਵਰ ਦਾ ਸੇਵਕ ਨਹੀਂ ਹੋ ਸਕਦਾ, ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਭਰਾਵਾਂ ਨਾਲ ਹੱਥ ਮਿਲਾਉਣਾ ਪਸੰਦ ਕਰਦਾ ਹਾਂ। ਮੈਨੂੰ ਅਜਿਹਾ ਕਰਨਾ ਪਸੰਦ ਹੈ। ਮੈਂ ਇੱਕ ਸੇਵਕ ਨਾਲ ਹੱਥ ਮਿਲਾਉਣਾ ਪਸੰਦ ਕਰਦਾ ਹਾਂ, ਕੇਵਲ ਇੱਕ ਸੇਵਕ ਹੀ ਨਹੀਂ ਪਰ ਪਰਮੇਸ਼ਵਰ ਦੇ ਕਿਸੇ ਵੀ ਬੱਚੇ ਨਾਲ। ਮੈਨੂੰ ਇਹ ਕਰਨਾ ਪਸੰਦ ਹੈ। ਮੈਨੂੰ ਇਸ ਬਾਰੇ ਉਦੋਂ ਤੱਕ ਪਤਾ ਨਹੀਂ ਸੀ ਜਦੋਂ ਤੱਕ ਮੇਰੀ ਪਤਨੀ ਨੇ ਮੈਨੂੰ ਥੋੜੀ ਦੇਰ ਬਾਅਦ ਨਹੀਂ ਦੱਸਿਆ। ਅੱਛਾ, ਜੇ ਉਸਨੇ ਉਸ ਸੇਵਕ ਨੂੰ ਕਿਹਾ ਹੁੰਦਾ, ਬਸ ਇੱਕ ਮਿੰਟ ਰੁਕੋ, ਉਹ ਪ੍ਰਾਰਥਨਾ ਵਿੱਚ ਹਨ, ਮੈਂ ਦੇਖਦਾ ਹਾਂ ਕਿ ਉਹ ਕੀ ਕਹਿੰਦੇ ਹਨ, ਇਹ ਬਿਹਤਰ ਹੁੰਦਾ। ਇਸ ਲਈ ਮੈਂ ਉਸਨੂੰ ਅਜਿਹਾ ਨਾ ਕਰਨ ਲਈ ਥੋੜੀ ਜਿਹੀ ਤਾੜਨਾ ਦਿੱਤੀ, ਸਮਝੇ? ਇਸ ਲਈ ਇਹ ਸੱਚ ਹੈ, ਤੁਸੀਂ ਬਸ ਸਿੱਧਾ ਇਨਕਾਰ ਨਹੀਂ ਕਰ ਸਕਦੇ। ਜਿਵੇਂ ਭਾਈ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ, ਜੇ ਤੁਸੀਂ ਕਰਦੇ ਹੋ ਤਾਂ ਰਾਤ ਨੂੰ ਮੈਂ ਥੱਕ ਜਾਂਦਾ ਹਾਂ, ਤੁਸੀਂ ਸਮਝੇ? ਲੋਕ ਗੱਲ ਕਰਨ ਲਈ ਜਾਂਦੇ ਹਨ ਅਤੇ ਹਰ ਕਿਸੇ ਨੂੰ ਸ਼ਾਇਦ ਕੋਈ ਬਿਮਾਰੀ ਹੁੰਦੀ ਹੈ, ਅਤੇ ਜਦੋਂ ਉਹ ਇਸ ਬਾਰੇ ਬੋਲਣ ਲੱਗਦੇ ਹਨ, ਇਸ ਬਾਰੇ ਦੱਸਣ ਲਈ ਪ੍ਰਭੂ ਦਾ ਦੂਤ ਉੱਥੇ ਹੁੰਦਾ ਹੈ। ਉੱਥੇ ਕੋਈ ਬੈਠਾ ਮੇਰੇ ਵੱਲ ਦੇਖ ਰਿਹਾ ਹੈ, ਉਹ ਜਾਣਦਾ ਹੈ ਕਿ ਇਹ ਸੱਚ ਹੈ। ਬਸ ਕੁਝ ਮਿੰਟ ਪਹਿਲਾਂ ਤੋਂ ਜਾਂ ਲਗਭਗ 1.5 ਘੰਟੇ ਤੋਂ ਇੱਥੇ ਬੈਠੀ ਇੱਕ ਔਰਤ, ਜੋ ਨਹੀਂ ਜਾਣਦੀ ਸੀ ਕਿ ਇਹ ਕੀ ਸੀ, ਕਿ ਪ੍ਰਭੂ ਦੇ ਦੂਤ ਨੇ ਉਸ ਰਾਤ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਦੱਸਿਆ, ਅਤੇ ਉਹ ਇਸ ਨੂੰ ਸਮਝ ਨਹੀਂ ਸਕੀ, ਪਰ ਅੱਜ ਇਹ ਹੋ ਗਿਆ। ਇਸ ਲਈ ਹੁਣ ਉਹ ਜਾਣਦੀ ਹੈ ਕਿ ਜਦੋਂ ਉਸ ਨਾਲ ਗੱਲ ਕਰ ਰਿਹਾ ਸੀ ਤਾਂ ਇਸਦਾ ਕੀ ਅਰਥ ਸੀ। ਉੱਥੇ ਖਲੋ ਕੇ ਉਸ ਨਾਲ ਗੱਲਾਂ ਕਰਦਾ ਹੋਇਆ ਪ੍ਰਭੂ ਦਾ ਦੂਤ ਸਿੱਧਾ ਬਾਹਰ ਚਲਾ ਗਿਆ ਤੇ ਉਸ ਨੂੰ ਦੱਸਿਆ ਕਿ ਉਸ ਦੀ ਪਰੇਸ਼ਾਨੀ ਕੀ ਸੀ, ਇਸ ਬਾਰੇ ਸਭ ਕੁਝ, ਅਤੇ ਉਹ ਕਿਸ ਬਾਰੇ ਸੋਚ ਰਹੀ ਸੀ। ਉਸ ਦੇ ਅਜੀਜ਼ਾਂ ਵਿੱਚੋਂ ਕਿਸੇ ਨੂੰ ਪਰਮੇਸ਼ਵਰ ਨੇ ਕਿਵੇਂ ਗੱਲ ਕੀਤੀ ਅਤੇ ਕਿਹਾ ਕਿ ਉਸ ਨੇ ਇਸ ਗੱਲ ਨੂੰ ਪੱਕਿਆ ਕੀਤਾ ਹੈ ਕੀ ਹੋਣ ਵਾਲਾ ਹੈ, ਇਸ ਲਈ ਉਹ ਬਿਲਕੁਲ ਉਸੇ ਤਰ੍ਹਾਂ ਹੈ ਜੋ ਇਹ ਹੋਏਗਾ, ਸਮਝੇ? ਪਰਮੇਸ਼ਵਰ ਨੇ ਅਜਿਹਾ ਕਿਹਾ ਸੀ। ਹੁਣ ਕਈ ਵਾਰੀ ਕੀ ਹੁੰਦਾ ਹੈ, ਹਰ ਦਰਸ਼ਨ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੰਦਾ ਹੈ, ਸਮਝੇ? ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਰਾਤ ਨੂੰ ਗਿਰਜੇ ਜਾਂਦੇ ਹੋ, ਤੁਸੀਂ ਉਦੋਂ ਤੱਕ ਪੂਰੀ ਤਰ੍ਹਾਂ ਥੱਕ ਗਏ ਹੁੰਦੇ ਹੋ, ਇੱਥੋਂ ਤੱਕ ਤੁਹਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਕੀ ਕਰਨਾ ਹੈ, ਅਤੇ ਹੁਣ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ। ਵੇਖੋ, ਕਿਉਂਕਿ ਇਹ ਇੱਕ ਸਭਾ ਤੋਂ ਦੂਜੀ ਅਤੇ ਇੱਕ ਹੋਰ ਤੱਕ ਹੈ, ਇਹ ਇੱਕੋ ਸਭਾ ਸੀ, ਇਹ ਵੱਖਰੀ ਹੋਵੇਗੀ, ਕਿਉਂਕਿ ਮੈਂ ਹੁਣ ਘਰ ਜਾ ਰਿਹਾ ਹਾਂ ਅਤੇ ਕੁਝ ਮਹੀਨਿਆਂ ਲਈ ਕੁਝ ਨਹੀਂ ਕਰਨ ਵਾਲਾ। ਬਾਹਰ ਜਾਂਦਾ ਹਾਂ ਅਤੇ ਆਪਣੀਆਂ ਮੱਛੀਆਂ ਫੜਨ ਲਈ ਡੰਡੀ ਲੈਂਦਾ ਅਤੇ ਮੱਛੀ ਫੜਨ ਲਈ ਚਲਾ ਜਾਂਦਾ, ਪਰ ਮੈਨੂੰ ਇੱਕ ਸਭਾ ਤੋਂ ਦੂਜੀ ਤੱਕ, ਇੱਕ ਤੋਂ ਇੱਕ ਹੋਰ ਤੱਕ, ਤੁਸੀਂ ਸਮਝੇ? ਇਹ ਉਹ ਹੈ ਜੋ ਇਸ ਨੂੰ ਬਣਾਉਂਦਾ ਹੈ। ਅਤੇ ਤੁਸੀਂ ਸਾਰੇ ਪ੍ਰਾਰਥਨਾ ਕਰੋ। ਤੁਸੀਂ ਲੋਕ ਜੋ ਇੱਥੇ ਸਰੋਤਿਆਂ ਵਿੱਚ ਹੋ, ਉਹਨਾਂ ਨੇ ਮੈਨੂੰ ਕੱਲ ਰਾਤ ਦੱਸਿਆ ਕਿ ਮੈਂ ਕਿਸੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਵਿਅਕਤੀ ਨੇ ਪੁਕਾਰ ਦਾ ਜਵਾਬ ਨਹੀਂ ਦਿੱਤਾ। ਹੁਣ ਇਹ ਬਹੁਤ ਖਤਰਨਾਕ ਗੱਲ ਹੈ, ਤੁਸੀਂ ਸਮਝੇ? ਕਈ ਵਾਰ ਇਹ ਰੋਸ਼ਨੀ ਨਹੀਂ ਪੈਂਦੀ, ਇਹਨਾਂ ਵਿਚਕਾਰ ਹਨੇਰਾ ਸਥਾਨ ਹੁੰਦਾ ਹੈ। ਮੈਂ ਪ੍ਰਭੂ ਦੇ ਦੂਤ ਨੂੰ ਵੇਖਦਾ ਹਾਂ ਜਦੋਂ ਇੱਥੇ ਖੜਾ ਹੁੰਦਾ ਹੈ, ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ, ਫਿਰ ਮੈਂ ਇਸ ਨੂੰ ਆਪਣੇ ਤੋਂ ਦੂਰ ਜਾਂਦਾ ਹੋਇਆ ਮਹਿਸੂਸ ਕਰਦਾ ਹਾਂ, ਇਹ ਮੈਨੂੰ ਛੱਡ ਦਿੰਦਾ ਹੈ ਅਤੇ ਕਿਤੇ ਹੋਰ ਚਲਾ ਜਾਂਦਾ ਹੈ। ਉੱਥੇ ਥੋੜਾ ਚਿਰ ਖੜਾ ਰਹਿੰਦਾ ਹੈ ਅਤੇ ਮੈਂ ਇਸ ਨੂੰ ਦੇਖ ਸਕਦਾ ਹਾਂ, ਇਹ ਚਮਕੇਗਾ ਅਤੇ ਦਰਸ਼ਨ ਆਵੇਗਾ। ਫਿਰ ਮੈਂ ਦਰਸ਼ਨ ਵੇਖਦਾ ਹਾਂ, ਮੈਂ ਦੇਖਦਾ ਹਾਂ ਕਿ ਉਹ ਵਿਅਕਤੀ ਕਿੱਥੇ ਹੈ ਅਤੇ ਉਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਮੈਂ ਵਿਅਕਤੀ ਨੂੰ ਲੱਭਦਾ ਹਾਂ, ਫਿਰ ਮੈਂ ਬੋਲਦਾ ਹਾਂ, ਇਹੀ ਹੁੰਦਾ ਹੈ। ਤੁਹਾਨੂੰ ਹਰ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ, ਪਰ ਇਹ ਹੈ ਜੋ ਹੁੰਦਾ ਹੈ, ਤੁਸੀਂ ਸਮਝੇ? ਇਹ ਸਭ ਆਤਮਿਕ ਖੇਤਰ ਵਿੱਚ ਹੁੰਦਾ ਹੈ। ਫਿਰ ਜੇ ਵਿਅਕਤੀ ਜਵਾਬ ਨਹੀਂ ਦਿੰਦਾ ਤਾਂ ਇਹ ਬਹੁਤ ਬੁਰਾ ਹੈ, ਇਸ ਲਈ ਸੁਚੇਤ ਰਹੋ। ਸੁਣੋ, ਵੇਖਦੇ ਰਹੋ, ਜਦੋਂ ਉਹ ਬੋਲਦਾ ਹੈ ਤਾਂ ਜਵਾਬ ਦਿਓ, ਕਿਸੇ ਵੀ ਸਮੇਂ ਜਵਾਬ ਦੇਣ ਲਈ ਤਿਆਰ ਰਹੋ। ਇਸ ਲਈ ਮੇਰੀ ਪਤਨੀ ਅਤੇ ਭਾਈ ਬੀਲਰ ਅਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਅੱਜ ਸਵੇਰੇ ਮੈਨੂੰ ਇਸ ਬਾਰੇ ਦੱਸਿਆ ਕਿ ਇਹ ਇੱਕ ਆਦਮੀ ਉਸਦੇ ਭਰਾ ਲਈ ਬੁਲਾ ਰਿਹਾ ਸੀ ਕਿਤੇ, ਜਿੱਥੇ ਉਸਦੇ ਨਾਲ ਕੋਈ ਸਮੱਸਿਆ ਸੀ। ਉਸ ਆਦਮੀ ਨੇ ਪੁਕਾਰ ਦਾ ਜਵਾਬ ਨਹੀਂ ਦਿੱਤਾ, ਇਸ ਲਈ ਉਸਦੀ ਮਦਦ ਨਹੀਂ ਕੀਤੀ ਜਾ ਸਕੀ। ਇਹ ਪਰਮੇਸ਼ਵਰ ਅਤੇ ਮਨੁੱਖ ਦੇ ਵਿਚਕਾਰ ਹੈ। ਫਿਰ ਦਰਸ਼ਨ ਮੇਰੇ ਤੋਂ ਚਲਾ ਗਿਆ, ਫਿਰ ਮੈਂ ਉਸ ਨੂੰ ਲੱਭ ਨਹੀਂ ਸਕਿਆ ਕਿਉਂਕਿ ਉਸਨੇ ਜਵਾਬ ਨਹੀਂ ਦਿੱਤਾ। ਇਸ ਲਈ ਵੇਖਦੇ ਰਹੋ, ਸੁਚੇਤ ਰਹੋ। ਹੁਣ ਭੂਤ ਵਿਗਿਆਨ ਦੇ ਇਸ ਵਿਸ਼ੇ ਨੂੰ ਲੈ ਕੇ ਅਸੀਂ ਭੂਤਾਂ ਬਾਰੇ ਗੱਲ ਕਰਾਂਗੇ। ਹੁਣ ਲੋਕ ਜਦ ਤੁਸੀਂ ਕਹਿੰਦੇ ਹੋ ਭੂਤ, ਤਾਂ ਉਹ ਛੇਤੀ ਨਾਲ ਸੋਚਣ ਲੱਗਦੇ ਹਨ ਉਹ ਕੁਛ ਕੱਟੜਤਾ ਜਾਂ ਕੁਝ ਅਜਿਹਾ ਹੋਵੇਗਾ, ਪਰ ਭੂਤ ਦੂਤਾਂ ਵਾਂਗ ਹੀ ਅਸਲ ਹਨ, ਉਹ ਬਿਲਕੁਲ ਅਸਲੀ ਹਨ। ਅਤੇ ਸ਼ੈਤਾਨ ਅਸਲ ਵਿੱਚ ਇੱਕ ਸ਼ੈਤਾਨ ਹੈ, ਜਿਵੇਂ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ, ਉਸੇ ਤਰ੍ਹਾਂ ਇੱਕ ਸ਼ੈਤਾਨ ਹੈ। ਸਵਰਗ ਬਿਲਕੁਲ ਅਸਲੀ ਜਗ੍ਹਾ ਹੈ, ਜੇ ਨਰਕ ਜਿਹੀ ਕੋਈ ਚੀਜ਼ ਨਹੀਂ ਹੈ ਤਾਂ ਸਵਰਗ ਜਿਹੀ ਵੀ ਕੋਈ ਚੀਜ਼ ਨਹੀਂ ਹੈ। ਜੇ ਕੋਈ ਦਿਨ ਨਹੀਂ ਹੈ ਤਾਂ ਕੋਈ ਰਾਤ ਵੀ ਨਹੀਂ ਹੈ, ਸਮਝੇ? ਪਰ ਜਿਵੇਂ ਦਿਨ ਹੈ ਉਸੇ ਤਰ੍ਹਾਂ ਰਾਤ ਵੀ ਹੈ। ਜਿਵੇਂ ਇਹ ਪੱਕੀ ਗੱਲ ਹੈ ਕਿ ਜੇ ਉੱਥੇ ਮਸੀਹ ਹੈ ਤਾਂ ਉੱਥੇ ਪਖੰਡੀ ਦਾ ਹੋਣਾ ਵੀ ਲਾਜ਼ਮੀ ਹੈ। ਜਿਵੇਂ ਯਕੀਨੀ ਤੌਰ ਤੇ ਕੋਈ ਅਜਿਹਾ ਵਿਅਕਤੀ ਹੈ ਜੋ ਅਸਲ ਵਿੱਚ ਪਰਮੇਸ਼ਵਰ ਤੋਂ ਹੈ, ਤਾਂ ਉੱਥੇ ਕੋਈ ਹੋਵੇਗਾ ਜੋ ਉਸਦੀ ਨਕਲ ਕਰੇਗਾ, ਸਮਝੇ? ਇਹ ਬਿਲਕੁਲ ਸਿੱਧਾ ਅਤੇ ਉਲਟਾ ਹੈ, ਕਾਲਾ ਅਤੇ ਚਿੱਟਾ ਅਤੇ ਹਰ ਚੀਜ਼ ਤੇ ਜੀਵਨ ਦੇ ਬਿਲਕੁਲ ਹੇਠਾਂ, ਹਰ ਜਗ੍ਹਾ ਸੱਚ ਅਤੇ ਝੂਠ ਹੈ। ਜੇ ਇੱਕ ਝੂਠੀ ਖੁਸ਼ਖਬਰੀ ਹੈ ਤਾਂ ਇੱਕ ਸੱਚੀ ਵੀ ਹੈ। ਇੱਥੇ ਇੱਕ ਸੱਚਾ ਬਪਤਿਸਮਾ ਹੈ, ਇੱਕ ਝੂਠਾ ਬਪਤਿਸਮਾ ਹੈ, ਇੱਕ ਢੋਂਗੀ ਵਿਸ਼ਵਾਸੀ ਹੈ ਤੇ ਇੱਕ ਅਸਲ ਵਿਸ਼ਵਾਸੀ ਹੈ। ਇੱਥੇ ਇੱਕ ਅਸਲੀ ਅਮਰੀਕੀ ਡਾਲਰ ਹੈ, ਇੱਥੇ ਇੱਕ ਨਕਲੀ ਅਮਰੀਕੀ ਡਾਲਰ ਵੀ ਹੈ। ਇੱਥੇ ਇੱਕ ਸੱਚਾ ਮਸੀਹ ਹੈ ਅਤੇ ਇੱਕ ਅਸਲ ਪਖੰਡੀ ਵੀ ਹੈ। ਵੇਖੋ, ਉਹ ਸਿਰਫ ਨਕਲ ਹੈ, ਇਸ ਲਈ ਤੁਸੀਂ ਵੇਖਦੇ ਹੋ ਇਹ ਸਭ ਕੁਝ ਇਕੱਠਾ ਹੀ ਹੁੰਦਾ ਹੈ। ਹੁਣ ਅਸੀਂ ਇਸ ਨੂੰ ਵੱਖ ਨਹੀਂ ਕਰ ਸਕਦੇ। ਸ਼ਾਇਦ ਉਹ ਮੈਨੂੰ ਇੱਥੇ ਥੋੜਾ ਜਿਹਾ ਬੋਲਣ ਦੇਵੇ। ਇੱਥੇ ਕਿੰਨੇ ਪ੍ਰਚਾਰਕ ਹਨ? ਆਪਣੇ ਹੱਥ ਉਠਾਓ, ਚਾਰੇ ਪਾਸੇ ਪ੍ਰਚਾਰਕ, ਆਓ ਤੁਹਾਡੇ ਹੱਥਾਂ ਨੂੰ ਵੇਖੀਏ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਭਰਾਵੋ। ਹੁਣ ਇਸ ਨੂੰ ਸਿਧਾਂਤ ਲਈ ਨਹੀਂ ਲੈਂਦੇ, ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਮਹੱਤਵਪੂਰਨ ਵਿਸ਼ੇ ਵੱਲ ਆਈਏ, ਇੱਥੇ ਕਿੰਨੇ ਲੋਕ ਪੈਂਟੇਕੋਸਟਲ ਹਨ? ਆਪਣੇ ਹੱਥ ਉਠਾਓ। ਅੱਛਾ, ਤੁਸੀਂ ਸਾਰੇ ਪੈਂਟੇਕੋਸਟਲ ਹੋ, ਠੀਕ ਹੈ। ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਜਦੋਂ ਮੈਂ ਪਹਿਲੀ ਵਾਰ ਤੁਹਾਡੇ ਖੇਤਰ ਜਾਂ ਸ਼੍ਰੇਣੀ ਵਿੱਚ ਆਇਆ ਸੀ ਤਾਂ ਮੇਰੇ ਕੋਲ ਕੀ ਸੀ? ਮੈਂ ਇੱਥੇ ਇੰਡੀਆਨਾ ਵਿੱਚ ਮਿਸ਼ਵਾਕਾ ਨਾਂ ਦੀ ਜਗ੍ਹਾ ਤੇ ਸੀ। ਪੈਂਟੇਕੋਸਟਲ ਲੋਕਾਂ ਦਾ ਪਹਿਲਾ ਸਮੂਹ ਜੋ ਮੈਂ ਕਦੇ ਦੇਖਿਆ ਸੀ, ਉਹਨਾਂ ਨੂੰ ਯਿਸੂ ਮਸੀਹ ਦੀ ਪੈਂਟੇਕੋਸਟਲ ਅਸੈਂਬਲੀ ਕਿਹਾ ਜਾਂਦਾ ਸੀ। ਮੈਨੂੰ ਯਕੀਨ ਹੈ ਕਿ ਅਜਿਹਾ ਕੁਝ ਸੀ, ਲੋਕਾਂ ਦਾ ਸ਼ਾਨਦਾਰ ਝੁੰਡ ਸੀ। ਹੁਣ ਉਹ ਇਕੱਠੇ ਹੋ ਗਏ ਹਨ ਅਤੇ ਆਪਣੇ ਆਪ ਨੂੰ ਯੂਨਾਈਟਿਡ ਪੈਂਟੇਕੋਸਟਲ ਕਹਿੰਦੇ ਹਨ। ਪਾਣੀ ਦੇ ਬਪਤਿਸਮੇ ਦੇ ਮੁੱਦੇ ਦੇ ਕਾਰਨ ਉਹ ਬਾਕੀਆਂ ਨਾਲੋਂ ਵੱਖਰੇ ਹੋ ਗਏ ਹਨ। ਇਹ ਚੀਜ਼ ਉਹਨਾਂ ਨੂੰ ਪਖੰਡੀ ਨਹੀਂ ਬਣਾਉਂਦੀ। ਉੱਥੇ ਬਹੁਤ ਸਾਰੇ ਸੱਚੇ, ਅਸਲੀ ਸੱਚੇ, ਪਵਿੱਤਰ ਆਤਮਾ ਨਾਲ ਭਰੇ, ਦੁਬਾਰਾ ਜਨਮੇ ਮਸੀਹ ਲੋਕ ਹਨ। ਪਰਮੇਸ਼ਵਰ ਨੇ ਉਹਨਾਂ ਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਲੈਣ ਦੁਆਰਾ ਪਵਿੱਤਰ ਆਤਮਾ ਦਿੱਤਾ ਸੀ, ਅਤੇ ਬਾਕੀ ਲੋਕਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈਣ ਲਈ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ। ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਪਵਿੱਤਰ ਆਤਮਾ ਦਿੱਤਾ ਜੋ ਉਸਦੀ ਆਗਿਆਕਾਰੀ ਕਰਦੇ ਹਨ। ਇਸ ਲਈ ਕਿਸ ਨੂੰ ਮਿਲਿਆ? ਕਿਸ ਨੇ ਉਸਦੀ ਆਗਿਆਕਾਰੀ ਕੀਤੀ? ਹੁਣ ਜੇ ਤੁਸੀਂ ਭੁੱਲ ਗਏ ਹੋ ਤਾਂ ਜਿਸ ਰਾਹ ਤੇ ਰਹਿਣਾ ਚਾਹੁੰਦੇ ਹਨ ਉਹਨਾਂ ਨੂੰ ਰਹਿਣ ਦਿਓ ਅਤੇ ਅੱਗੇ ਵਧਦੇ ਰਹੋ ਅਤੇ ਭਾਈਚਾਰੇ ਵਿੱਚ ਬਣੇ ਰਹੋ। ਇਹੀ ਸਭ ਹੈ। ਇਹ ਕੀ ਸੀ ਜੋ ਉਹਨਾਂ ਨੂੰ ਤੋੜ ਰਿਹਾ ਸੀ? ਤੋੜ ਕੇ ਦੂਰ ਕਰ ਰਿਹਾ ਸੀ, ਸਮਝੇ? ਕੀ ਤੋੜ ਰਿਹਾ ਸੀ? ਪਾੜ ਰਿਹਾ ਸੀ, ਭਾਈਚਾਰਾ ਤੋੜ ਰਿਹਾ ਸੀ, ਆਪਣੇ ਆਪ ਨੂੰ ਵੱਖਰਾ ਕਰ ਰਿਹਾ ਸੀ? ਨਹੀਂ ਸ਼ੇਰਮਾਨ, ਅਸੀਂ ਵੱਖ ਨਹੀਂ ਹੋਏ, ਅਸੀਂ ਇੱਕ ਹਾਂ। ਇਹ ਠੀਕ ਹੈ। ਜਦੋਂ ਮੈਂ ਉੱਥੇ ਖੜਾ ਸੀ, ਮੈਂ ਉਹਨਾਂ ਲੋਕਾਂ ਨੂੰ ਦੇਖ ਰਿਹਾ ਸੀ। ਹੁਣ ਮੈਂ ਇੱਕ ਨਿਯਮਤ ਛੋਟੇ ਜਿਹੇ ਪੁਰਾਣੇ ਦੱਖਣੀ ਬੈਪਟਿਸਟ ਗਿਰਜੇ ਵਿੱਚੋਂ ਬਾਹਰ ਆਇਆ ਹਾਂ। ਕਿਉਂ? ਮੈਂ ਉਹਨਾਂ ਲੋਕਾਂ ਨੂੰ ਮਿਲਾਂਗਾ। ਮੈਂ ਉੱਥੇ ਗਿਆ ਅਤੇ ਉਹ ਤਾੜੀਆਂ ਵਜਾ ਰਹੇ ਸਨ, ਚੀਕ ਰਹੇ ਸਨ। ਮੈਂ ਉਹਨਾਂ ਵਿੱਚੋਂ ਇੱਕ। ਮੈਨੂੰ ਖੁਸ਼ੀ ਹੈ ਕਿ ਮੈਂ ਉਹਨਾਂ ਵਿੱਚੋਂ ਇੱਕ ਹਾਂ। ਮੈਂ ਸੋਚਿਆ, ਵਾਹ, ਸਭ ਤੋਂ ਪਹਿਲਾਂ ਜੋ ਤੁਸੀਂ ਜਾਣਦੇ ਹੋ, ਇੱਥੇ ਕੋਈ ਵਿਅਕਤੀ ਉੱਥੋਂ ਹੇਠ ਆਇਆ। ਜਿੰਨੇ ਜ਼ੋਰ ਨਾਲ ਉਹ ਨੱਚ ਸਕਦਾ ਸੀ, ਉਨੇ ਜ਼ੋਰ ਨਾਲ ਨੱਚਦਾ ਹੋਇਆ। ਮੈਂ ਸੋਚਿਆ, ਕਲੀਸਿਆ ਦੇ ਦਸਤੂਰ, ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਨਹੀਂ ਸੁਣੀਆਂ। ਮੈਂ ਉਹਨਾਂ ਨੂੰ ਆਲੇ ਦੁਆਲੇ ਦੇਖਦਾ ਰਿਹਾ। ਮੈਂ ਹੈਰਾਨ ਹੋਇਆ, ਅੱਛਾ, ਦੁਨੀਆ ਵਿੱਚ ਉਹਨਾਂ ਲੋਕਾਂ ਨਾਲ ਕੀ ਹੋ ਗਿਆ ਹੈ? ਹੁਣ ਤੁਸੀਂ ਮੈਨੂੰ ਆਪਣੀ ਜੀਵਨ ਕਥਾ ਸੁਣਾਉਂਦੇ ਹੋਏ ਸੁਣਿਆ ਸੀ ਜਿੱਥੇ ਮੈਂ ਉਸ ਮੁਲਾਕਾਤ ਬਾਰੇ ਗੱਲ ਕੀਤੀ ਸੀ, ਪਰ ਇਹ ਉਹ ਚੀਜ਼ ਹੈ ਜੋ ਮੈਂ ਪਹਿਲਾਂ ਲੋਕਾਂ ਵਿੱਚ ਕਦੇ ਨਹੀਂ ਦੱਸੀ। ਹੁਣ ਜੇਕਰ ਤੁਸੀਂ ਇਸ ਨੂੰ ਆਪਣੇ ਰਿਕਾਰਡਰ ਤੋਂ ਮਿਟਾਉਣਾ ਚਾਹੁੰਦੇ ਹੋ ਤਾਂ ਕਿਉਂ, ਤੁਸੀਂ ਅਜਿਹਾ ਕਰ ਸਕਦੇ ਹੋ, ਠੀਕ ਹੈ। ਇਸ ਲਈ ਮੈਂ ਦੇਖਿਆ ਤੇ ਸੋਚਿਆ, ਅੱਛਾ, ਉਹ ਲੋਕ ਸਭ ਤੋਂ ਖੁਸ਼ਹਾਲ ਲੋਕ ਹਨ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੇਖੇ ਹਨ। ਉਹ ਆਪਣੇ ਧਰਮ ਤੋਂ ਸ਼ਰਮਿੰਦੇ ਨਹੀਂ ਸਨ। ਅਸੀਂ ਬੈਪਟਿਸਟਾਂ ਨੂੰ ਥੋੜੀ ਜਿਹੀ ਸ਼ਰਮ ਆਉਂਦੀ ਹੈ ਕਦੇ ਕਦਾਈ, ਤੁਸੀਂ ਜਾਣਦੇ ਹੋ, ਸਮਝੇ? ਜਦੋਂ ਪ੍ਰਾਰਥਨਾ ਕਰਨ ਲਈ ਜਾਂਦੇ ਹਨ ਤਾਂ ਤੁਸੀਂ ਜਾਣਦੇ ਹੋ, ਪੱਖੇ ਦੇ ਓਹਲੇ ਹੋ ਜਾਂਦੇ ਹਨ, ਤੁਹਾਨੂੰ ਪਤਾ ਹੈ। ਪਰ ਉਹ ਲੋਕ ਨਹੀਂ ਸਨ ਭਾਈ, ਉਹਨਾਂ ਦੇ ਅੰਦਰ, ਬਾਹਰ ਅਤੇ ਸਾਰੇ ਪਾਸੇ ਧਰਮ ਸੀ। ਖੈਰ, ਮੈਨੂੰ ਉਹ ਰਾਤ ਯਾਦ ਹੈ ਜਦੋਂ ਮੈਂ ਮੰਚ ਤੇ ਗਿਆ ਸੀ। ਉਹਨਾਂ ਨੇ ਕਿਹਾ ਸਾਰੇ ਪ੍ਰਚਾਰਕ ਮੰਚ ਉੱਤੇ ਆਉਣ, ਇਹ ਇੱਕ ਸੰਮੇਲਨ ਸੀ। ਉਹਨਾਂ ਨੂੰ ਇਹ ਇੱਥੇ ਉੱਤਰ ਵਿੱਚ ਕਰਨਾ ਪਿਆ, ਰੰਗ ਭੇਦ ਦੀ ਸਮੱਸਿਆ ਕਾਰਨ, ਦੱਖਣ ਦੇ ਜਿਮ ਕਰੋ ਕਾਨੂੰਨ ਦੇ ਕਾਰਨ। ਇਸ ਲਈ ਹਰੇਕ ਥਾਂ ਤੋਂ ਸਾਰੇ ਉੱਥੇ ਇਕੱਠੇ ਹੋਏ ਸਨ। ਮੈਂ ਵੀ ਉੱਥੇ ਬੈਠਾ ਹੋਇਆ ਸੀ। ਮੈਂ ਉਸ ਦਿਨ, ਉਸ ਰਾਤ ਸਾਰੇ ਪ੍ਰਚਾਰਕਾਂ ਨੂੰ ਸੁਣਿਆ ਸੀ। ਉਹਨਾਂ ਨੇ ਕਿਹਾ ਕਿ ਕੋਈ ਪੁਰਾਣਾ ਪ੍ਰਚਾਰਕ, ਇੱਕ ਬਜ਼ੁਰਗ ਕਾਲਾ ਆਦਮੀ, ਉਸਦੇ ਸਿਰ ਦੇ ਆਲੇ ਦੁਆਲੇ ਵਾਲਾਂ ਦੀ ਥੋੜੀ ਜਿਹੀ ਕਿਨਾਰੀ ਸੀ। ਉਸਨੇ ਵੱਡਾ ਲੰਬਾ ਫਰਾਕ ਜਿਹਾ ਪ੍ਰਚਾਰਕ ਕੋਟ ਪਹਿਨਿਆ ਹੋਇਆ ਸੀ, ਮਖਮਲੀ ਕਾਲਰ ਸੀ ਅਤੇ ਗਰਮ ਮੌਸਮ ਸੀ। ਵਿਚਾਰਾ ਬੁੱਢਾ ਬੰਦਾ ਇਸ ਤਰ੍ਹਾਂ ਬਾਹਰ ਆਇਆ। ਉਸਨੇ ਕਿਹਾ, ਮੇਰੇ ਪਿਆਰੇ ਬੱਚਿਓ, ਉਸਨੇ ਕਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਉਹ ਗਵਾਹੀ ਦੇਣ ਲੱਗਾ। ਮੈਂ ਮੰਚ ਤੇ ਬੈਠੇ ਹੋਇਆਂ ਵਿੱਚੋਂ ਸਭ ਤੋਂ ਛੋਟਾ ਵਿਅਕਤੀ ਸੀ, ਤਾਂ ਉਸਨੇ ਕਿਹਾ, ਮੈਂ ਤੁਹਾਨੂੰ ਦੱਸਦਾ ਹਾਂ। ਉਸਨੇ ਆਪਣਾ ਵਿਸ਼ਾ ਅਜੂਬ ਵਿੱਚੋਂ ਲਿਆ। ਜਦੋਂ ਮੈਂ ਜਗਤ ਦੀਆਂ ਨੀਹਾਂ ਧਰੀਆਂ ਤਾਂ ਤੂੰ ਉਸ ਵੇਲੇ ਕਿੱਥੇ ਸੀ? ਮੈਨੂੰ ਦੱਸ ਕਿ ਉਹ ਕਿੱਥੇ ਬਣੀਆਂ ਗਈਆਂ ਸਨ। ਇਹ ਸਾਰੇ ਹੋਰ ਪ੍ਰਚਾਰਕ ਮਸੀਹ ਬਾਰੇ ਪ੍ਰਚਾਰ ਕਰ ਰਹੇ ਸਨ, ਜਿਵੇਂ ਆਮ ਤੌਰ ਤੇ ਹੁੰਦਾ ਹੈ। ਮੈਂ ਉਹਨਾਂ ਨੂੰ ਸੁਣਿਆ, ਉਹਨਾਂ ਦਾ ਆਨੰਦ ਮਾਣਿਆ, ਪਰ ਇਹ ਬਜ਼ੁਰਗ ਪ੍ਰਚਾਰਕ ਨਹੀਂ। ਉਹ ਸੰਸਾਰ ਦੇ ਸ਼ੁਰੂ ਹੋਣ ਤੋਂ ਲਗਭਗ 10,000 ਸਾਲ ਪਿੱਛੇ ਚਲਾ ਗਿਆ ਸੀ। ਉਹ ਸਵਰਗ ਵਿੱਚ ਗਿਆ ਤੇ ਆਕਾਸ਼ ਦੇ ਪਾਰ ਹੇਠਾਂ ਆ ਗਿਆ। ਉਹ ਜੋ ਪ੍ਰਚਾਰ ਕਰ ਰਹੇ ਸਨ, ਕਰਦੇ ਜਾ ਰਹੇ ਸਨ ਦਿਨ ਦੇ ਵੇਲੇ। ਉਹ ਉਸ ਬਾਰੇ ਪ੍ਰਚਾਰ ਕਰ ਰਿਹਾ ਸੀ ਜੋ ਸਵਰਗ ਵਿੱਚ ਹੋ ਰਿਹਾ ਸੀ। ਉਹ ਮਸੀਹ ਨੂੰ ਲੇਟਵੀਂ ਸਤਰੰਗੀ ਪਿੰਗ ਤੇ ਵਾਪਸ ਲਿਆਇਆ, ਮੁੜ ਕਿਤੇ ਅਨੰਤਾ ਵਿੱਚ। ਉਸ ਬਜ਼ੁਰਗ ਨੂੰ ਪ੍ਰਚਾਰ ਕਰਦੇ ਹੋਏ 5 ਮਿੰਟ ਵੀ ਨਹੀਂ ਹੋਏ ਸਨ, ਕਿਸੇ ਚੀਜ਼ ਨੇ ਉਸ ਨੂੰ ਫੜ ਲਿਆ। ਉਸਨੇ ਹਵਾ ਵਿੱਚ ਛਾਲ ਮਾਰੀ ਅਤੇ ਆਪਣੀਆਂ ਅੱਡੀਆਂ ਨੂੰ ਆਪਸ ਵਿੱਚ ਟਕਰਾਇਆ ਅਤੇ ਚੀਕਿਆ, ਹੁਪੀ। ਉਸ ਕੋਲ ਉਨੀ ਹੀ ਜਗ੍ਹਾ ਸੀ ਜਿੰਨੀ ਕੁ ਹੁਣ ਮੇਰੇ ਕੋਲ ਹੈ। ਉਸਨੇ ਕਿਹਾ, ਤੁਹਾਡੇ ਕੋਲ ਮੇਰੇ ਲਈ ਪ੍ਰਚਾਰ ਕਰਨ ਲਈ ਕਾਫੀ ਜਗ੍ਹਾ ਨਹੀਂ ਹੈ, ਅਤੇ ਉਹ ਚਲਾ ਗਿਆ। ਮੈਂ ਸੋਚਿਆ, ਜੇ ਇਹ 80 ਸਾਲਾਂ ਦੇ ਆਦਮੀ ਨਾਲ ਅਜਿਹਾ ਕਰੇਗਾ ਤਾਂ ਮੇਰੇ ਨਾਲ ਕਿਵੇਂ ਹੋਏਗਾ? ਇਹੀ ਮੈਂ ਚਾਹੁੰਦਾ ਹਾਂ। ਜਿਸ ਚੀਜ਼ ਨੇ ਮੈਨੂੰ ਫੜਿਆ ਉਹ ਇਹੀ ਹੈ। ਹੁਣ ਅਸੀਂ ਭੂਤਾਂ ਬਾਰੇ ਗੱਲ ਕਰ ਰਹੇ ਹਾਂ। ਮੈਨੂੰ ਕਿਸ ਚੀਜ਼ ਨੇ ਫੜਿਆ ਸੀ? ਮੈਂ 2 ਬੰਦਿਆਂ ਨੂੰ ਵੇਖਿਆ। ਇੱਕ ਬੰਦਾ ਇੱਕ ਪਾਸੇ ਬੈਠਾ ਸੀ ਅਤੇ ਦੂਜਾ ਦੂਸਰੇ ਪਾਸੇ। ਜਦੋਂ ਆਤਮਾ ਉਤਰਦਾ ਸੀ ਤਾਂ ਉਹ ਆਦਮੀ ਉੱਠਦੇ ਸਨ ਅਤੇ ਬੋਲੀਆਂ ਬੋਲਦੇ ਅਤੇ ਰੋਲਾ ਪਾਉਂਦੇ ਸਨ ਅਤੇ ਮੂੰਹ ਵਿੱਚੋਂ ਝਾਗ ਕੱਢਦੇ ਸਨ। ਮੈਂ ਸੋਚਿਆ, ਜੇ ਮੇਰੇ ਕੋਲ ਸਿਰਫ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ, ਸਮਝੇ? ਕਿੰਨੀ ਸ਼ਾਨਦਾਰ ਚੀਜ਼ ਹੈ, ਮੈਨੂੰ ਇਹ ਪਸੰਦ ਹੈ। ਮੈਂ ਬਾਹਰ ਮੱਕੀ ਦੇ ਖੇਤ ਵਿੱਚ ਗਿਆ। ਮੈਂ ਤੁਹਾਨੂੰ ਆਪਣੀ ਜੀਵਨ ਕਥਾ ਸੁਣਾਈ ਸੀ, ਤੁਸੀਂ ਇਸ ਨੂੰ ਕਿਤਾਬ ਵਿੱਚ ਪੜ੍ਹ ਲਓ। ਮੈਂ ਸਾਰੀ ਰਾਤ ਸੁੱਤਾ ਰਿਹਾ। ਮੈਂ ਅਗਲੀ ਸਵੇਰ ਵਾਪਸ ਆ ਗਿਆ, ਇਸ ਲਈ ਮੈਂ ਸੋਚਿਆ ਕਿ ਮੈਂ ਬਸ ਅਜਮਾ ਕੇ ਵੇਖਾਂਗਾ। ਮੇਰੇ ਕੋਲ ਕੰਮ ਕਰਨ ਦਾ ਇੱਕ ਤਰੀਕਾ ਹੈ ਜਿਸ ਨੂੰ ਮੇਰੇ ਤੇ ਪਰਮੇਸ਼ਵਰ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਮੈਂ ਇੱਕ ਦ੍ਰਿਸ਼ਟਾਂਤ ਲੈਂਦਾ ਹਾਂ ਅਤੇ ਇੱਕ ਆਦਮੀ ਦੀ ਆਤਮਾ ਨੂੰ ਮਿਲਣ ਲਈ ਜਾਂਦਾ ਹਾਂ। ਤੁਸੀਂ ਇਸ ਨੂੰ ਠੀਕ ਇੱਥੇ ਮੰਚ ਉੱਤੇ ਦੇਖਦੇ ਹੋ, ਸਮਝੇ? ਇਸ ਲਈ ਮੈਨੂੰ ਉਹਨਾਂ ਆਦਮੀਆਂ ਵਿੱਚੋਂ ਇੱਕ ਨਾਲ ਗੱਲ ਕਰਨੀ ਪਈ। ਮੈਂ ਉਹਨਾਂ ਨੂੰ ਵੇਖਿਆ, ਉਹ ਇਕੱਠੇ ਬੈਠ ਕੇ ਹੱਥ ਫੜੀ ਹੋਈ ਨੱਚਦੇ ਸਨ ਅਤੇ ਰੋਲਾ ਪਾਉਂਦੇ ਸਨ। ਮੈਂ ਸੋਚਿਆ, ਉਹ ਮੈਨੂੰ ਇਹ ਅਸਲੀ ਚੀਜ਼ ਲੱਗਦੀ ਹੈ, ਅਤੇ ਮੈਂ ਉਸਦਾ ਇੱਕ ਹੱਥ ਫੜ ਲਿਆ। ਮੈਂ ਕਿਹਾ, ਤੁਹਾਡਾ ਕੀ ਹਾਲ ਹੈ ਸ਼੍ਰੀਮਾਨ? ਉਸਨੇ ਕਿਹਾ, ਤੁਹਾਡਾ ਕੀ ਹਾਲ ਹੈ? ਉਹ ਬਹੁਤ ਵਧੀਆ ਆਦਮੀ ਸੀ, ਸੱਜਣ ਕਿਸਮ ਦਾ ਬੰਦਾ ਸੀ। ਮੈਂ ਕਿਹਾ, ਕੀ ਤੁਸੀਂ ਇੱਕ ਸੇਵਕ ਹੋ? ਉਸਨੇ ਕਿਹਾ, ਨਹੀਂ ਸ਼੍ਰੀਮਾਨ, ਮੈਂ ਬਸ ਇੱਕ ਆਮ ਮੈਂਬਰ ਹਾਂ। ਮੈਨੂੰ ਉਸ ਨਾਲ ਥੋੜੀ ਜਿਹੀ ਗੱਲਬਾਤ ਕਰਨੀ ਪਈ ਤਾਂ ਜੋ ਮੈਂ ਉਸਦੀ ਆਤਮਾ ਨੂੰ ਫੜ ਸਕਾਂ, ਸਮਝੇ? ਉਸਨੂੰ ਇਹ ਨਹੀਂ ਪਤਾ ਸੀ, ਕਿਸੇ ਨੂੰ ਨਹੀਂ ਪਤਾ ਸੀ। ਮੈਂ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ ਇਸ ਤੋਂ ਪਹਿਲਾਂ ਕਿ ਮੈਂ ਕਈ ਸਾਲਾਂ ਬਾਅਦ ਇਸ ਦਾ ਜ਼ਿਕਰ ਕੀਤਾ। ਇਸ ਲਈ ਜਦੋਂ ਮੈਨੂੰ ਪਤਾ ਲੱਗਿਆ ਤਾਂ ਇਹ ਸੱਚ ਸੀ, ਉਹ ਬਿਲਕੁਲ ਸਹੀ ਮਸੀਹ ਆਦਮੀ ਸੀ। ਉਹ ਬੰਦਾ ਬਿਲਕੁਲ ਪਰਮੇਸ਼ਵਰ ਦਾ ਸੰਤ ਸੀ। ਮੈਂ ਸੋਚਿਆ, ਇਹ ਠੀਕ ਹੈ। ਪਰ ਇੱਕ ਅਜੀਬ ਗੱਲ, ਜਦੋਂ ਮੈਂ ਦੂਸਰੇ ਆਦਮੀ ਨੂੰ ਫੜਿਆ ਤਾਂ ਇਹ ਉਸਦੇ ਉਲਟ ਸੀ। ਇੱਥੋਂ ਤੱਕ ਕਿ ਉਹ ਇੱਕ ਔਰਤ ਨਾਲ ਰਹਿ ਰਿਹਾ ਸੀ ਜੋ ਉਸਦੀ ਪਤਨੀ ਨਹੀਂ ਸੀ। ਇਹ ਠੀਕ ਹੈ। ਜਦੋਂ ਮੈਂ ਉਸ ਦਰਸ਼ਨ ਨੂੰ ਆਉਂਦੇ ਹੋਏ ਵੇਖਿਆ, ਮੈਂ ਸੋਚਿਆ, ਉਹ ਅਜਿਹਾ ਨਹੀਂ ਹੋ ਸਕਦਾ। ਮੈਂ ਸੋਚਿਆ, ਹੁਣ ਉਹਨਾਂ ਲੋਕਾਂ ਵਿੱਚ ਇਹ ਆਤਮਾ ਗਲਤ ਹੈ, ਇਹ ਸਭ ਕੁਝ ਉਸ ਵਿੱਚ ਹੈ। ਇਸ ਲਈ ਉਸ ਰਾਤ ਜਦੋਂ ਮੈਂ ਸਭਾ ਵਿੱਚ ਗਿਆ ਤਾਂ ਪ੍ਰਭੂ ਦੀ ਆਸ਼ੀਸ਼ ਉੱਤੇ ਰਹੀ ਸੀ। ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਦੇ ਦੂਤ ਨੇ ਗਵਾਹੀ ਦਿੱਤੀ ਕਿ ਇਹ ਪਵਿੱਤਰ ਆਤਮਾ ਸੀ, ਅਤੇ ਉਹੀ ਆਤਮਾ ਜੋ ਇਸ ਆਦਮੀ ਤੇ ਉੱਤਰ ਰਹੀ ਸੀ ਉਹੀ ਦੂਸਰੇ ਆਦਮੀ ਤੇ ਉੱਤਰ ਰਹੀ ਸੀ। ਜਦੋਂ ਆਤਮਾ ਉਤਰਦਾ ਤਾਂ ਦੋਵੇਂ ਉੱਠਦੇ ਤੇ ਦੋਵੇਂ ਚੀਕਦੇ ਤੇ ਰੋਲਾ ਪਾਉਂਦੇ ਪ੍ਰਭੂ ਦੀ ਉਸਤਤ ਕਰਦੇ ਸਨ, ਪਰਾਈਆਂ ਭਾਸ਼ਾਵਾਂ ਵਿੱਚ ਬੋਲਦੇ ਅਤੇ ਨੱਚਦੇ ਸਨ। ਮੈਂ ਕਿਹਾ, ਪ੍ਰਭੂ, ਮੈਂ ਬਸ ਇਸ ਨੂੰ ਸਮਝ ਨਹੀਂ ਸਕਦਾ। ਮੈਂ ਕਿਹਾ, ਮੈਂ ਇਸ ਨੂੰ ਬਾਈਬਲ ਵਿੱਚ ਕਿਤੇ ਨਹੀਂ ਦੇ ਸਕਦਾ ਜਿੱਥੇ ਇਹ ਸਹੀ ਹੋ ਸਕਦਾ ਹੈ। ਸ਼ਾਇਦ ਮੈਂ ਧੋਖਾ ਖਾ ਗਿਆ ਹਾਂ। ਵੇਖੋ, ਮੈਂ ਨਹੀਂ ਕਰ ਸਕਦਾ। ਮੈਂ ਬਾਈਬਲ ਵਿੱਚ ਸਖਤੀ ਨਾਲ ਬੁਨਿਆਦੀ ਹਾਂ। ਇਸ ਨੂੰ ਇਹੀ ਹੋਣਾ ਚਾਹੀਦਾ ਹੈ, ਸਮਝੇ? ਮੈਂ ਕਿਹਾ, ਪ੍ਰਭੂ, ਤੁਸੀਂ ਮੇਰੀ ਹਾਲਤ ਨੂੰ ਜਾਣਦੇ ਹੋ। ਮੈਂ ਇਸ ਗੱਲ ਨੂੰ ਤੁਹਾਡੇ ਵਚਨ ਵਿੱਚ ਵੇਖਣਾ ਚਾਹੁੰਦਾ ਹਾਂ। ਮੈਂ ਸਮਝ ਨਹੀਂ ਸਕਦਾ, ਜਦੋਂ ਪਵਿੱਤਰ ਆਤਮਾ ਇਸ ਆਦਮੀ ਉੱਤੇ ਉਤਰਦਾ ਹੈ ਤਾਂ ਪਵਿੱਤਰ ਆਤਮਾ ਉਸ ਆਦਮੀ ਉੱਤੇ ਵੀ ਉਤਰਦਾ ਹੈ। ਉਹਨਾਂ ਵਿੱਚੋਂ ਇੱਕ ਸੰਤ ਹੈ ਤੇ ਦੂਜਾ ਪਖੰਡੀ। ਮੈਨੂੰ ਪਤਾ ਹੈ ਕਿ ਉਹ ਹੈ। ਮੈਂ ਉਸ ਆਦਮੀ ਨੂੰ ਬਾਹਰ ਲੈ ਜਾ ਸਕਦਾ ਸੀ ਅਤੇ ਉਸਨੂੰ ਸਾਬਤ ਕਰ ਸਕਦਾ ਸੀ, ਜਾਂ ਉਸਨੂੰ ਉੱਥੇ ਹੀ ਕਹਿੰਦਾ ਅਤੇ ਉਸਨੂੰ ਇਸ ਬਾਰੇ ਦੱਸ ਦਿੰਦਾ, ਜਿਵੇਂ ਮੈਂ ਕੱਲ ਰਾਤ ਇਸ ਤਰ੍ਹਾਂ ਕਰ ਸਕਦਾ ਸੀ, ਜਿਵੇਂ ਉੱਥੇ ਕੋਈ ਢੋਂਗੀ ਬੈਠਾ ਹੋਇਆ ਸੀ। ਮੈਨੂੰ ਉਸਨੂੰ ਬਾਹਰ ਬੁਲਾਉਣਾ ਚਾਹੀਦਾ ਸੀ ਜਦ ਉਹ ਉੱਠ ਕੇ ਬੜਬੜਾਉਣਾ ਸ਼ੁਰੂ ਕਰ ਰਿਹਾ ਸੀ, ਪਰ ਮੈਂ ਉਸਨੂੰ ਜਾਣ ਦਿੱਤਾ ਸਭਾ ਵਿੱਚ ਹੋਣ ਕਰਕੇ, ਪਰ ਮੈਂ ਉਸਨੂੰ ਜਾਣਦਾ ਸੀ। ਹਾਂ ਸ਼੍ਰੀਮਾਨ, ਉਹਨਾਂ ਵਿੱਚੋਂ 2 ਬਿਲਕੁਲ ਉੱਥੇ ਹੀ ਬੈਠੇ ਹੋਏ ਸਨ ਉਸ ਰਾਤ। ਇੱਥੇ ਸ਼ਹਿਰ ਵਿੱਚ ਇੱਕ ਖਾਸ ਕਲੀਸਿਆ ਨਾਲ ਸੰਬੰਧਿਤ ਹਨ, ਉਹ ਆਲੋਚਕ ਹਨ। ਮੈਂ ਉਹਨਾਂ ਨੂੰ ਦੇਖਿਆ ਹੈ, ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਬਸ ਇੱਕ ਮੁਸੀਬਤ ਸ਼ੁਰੂ ਕਰ ਦਿੰਦੇ। ਮੈਂ ਇਸ ਨੂੰ ਕਈ ਵਾਰ ਕੀਤਾ ਹੈ, ਮੈਂ ਉਹਨਾਂ ਨੂੰ ਇਕੱਲੇ ਛੱਡ ਦਿੰਦਾ ਹਾਂ, ਸਮਝੇ? ਇਹ ਸਭ ਠੀਕ ਹੈ, ਪਰਮੇਸ਼ਵਰ ਜਾਣਦਾ ਹੈ, ਉਹ ਨਿਆਈ ਹੈ। ਉਹ ਮੈਨੂੰ ਇੱਕ ਵਾਰ ਬੁਲਾ ਲੈਣ, ਫਿਰ ਤੁਸੀਂ ਦੇਖੋਗੇ ਕੀ ਵਾਪਰਦਾ ਹੈ। ਮੈਂ ਕਦੇ ਵੀ ਭੂਤ ਨੂੰ ਬਾਹਰ ਨਹੀਂ ਬੁਲਾਇਆ, ਉਹ ਮੇਰੇ ਕੋਲ ਆਇਆ ਤੇ ਮੈਨੂੰ ਚੁਣੌਤੀ ਦਿੱਤੀ। ਉਦੋਂ ਹੀ ਪਰਮੇਸ਼ਵਰ ਕੰਮ ਕਰਦਾ ਹੈ, ਸਮਝੇ? ਇਹ ਸਹੀ ਹੈ, ਤੁਸੀਂ ਦੇਖਿਆ ਕੀ ਹੋਇਆ ਸੀ, ਪਰ ਮੈਂ ਇਸ ਨੂੰ ਜਾਣ ਦਿੱਤਾ, ਸਭਾ ਨੂੰ ਔਖਾ ਬਣਾ ਦਿੱਤਾ, ਕਿਉਂਕਿ ਉਹ ਆਤਮਾ ਹਰ ਸਮੇਂ ਮੇਰੇ ਵੱਲ ਵੱਧ ਰਹੀ ਸੀ, ਸਮਝੇ? ਇਸ ਲਈ ਮੈਂ ਬਸ ਜਾਰੀ ਰੱਖਿਆ। ਹੁਣ ਇਹਨਾਂ ਆਦਮੀਆਂ ਨੂੰ ਮੈਂ ਸਮਝ ਨਹੀਂ ਸਕਿਆ। ਇਹ 2 ਸਾਲ ਬਾਅਦ ਜਾਂ 3 ਜਦੋਂ ਮੈਂ ਗ੍ਰੀਨ ਮਿਲ ਇੰਡੀਆਨਾ ਸਕਾਊਟ ਰਿਜ਼ਰਵੇਸ਼ਨ ਵਿੱਚ ਸੀ। ਮੈਂ ਇੱਕ ਪੁਰਾਣੀ ਗੁਫਾ ਵਿੱਚ ਵਾਪਸ ਆ ਗਿਆ ਜਿੱਥੇ ਮੈਂ ਪ੍ਰਾਰਥਨਾ ਕਰਨ ਜਾਂਦਾ ਹਾਂ। ਮੈਂ ਕਿਹਾ, ਪ੍ਰਭੂ ਮੈਂ ਸਮਝ ਨਹੀਂ ਸਕਦਾ ਕਿ ਲੋਕਾਂ ਦੇ ਉਸ ਸਮੂਹ ਦਾ ਕੀ ਬਣ ਗਿਆ ਹੈ। ਸਭ ਤੋਂ ਵਧੀਆ ਲੋਕ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਮਿਲਿਆ ਹਾਂ। ਮੈਂ ਨਹੀਂ ਸਮਝਦਾ ਕਿ ਇਹ ਗਲਤ ਆਤਮਾ ਕਿਵੇਂ ਹੋ ਸਕਦੀ ਹੈ। ਤੁਸੀਂ ਮੇਰੇ ਦਿਲ ਦੀ ਖਰਿਆਈ ਨੂੰ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਡੀ ਸੇਵਾ ਕਰਦਾ ਹਾਂ। ਉਹੀ ਆਤਮਾ ਜੋ ਇੱਥੇ ਹੈ ਮੇਰੇ ਨਾਲ ਉਹਨਾਂ ਲੋਕਾਂ ਉੱਤੇ ਵੀ ਸੀ, ਇੱਥੇ ਉਸ ਵਿਅਕਤੀ ਉੱਤੇ ਵੀ ਸੀ। ਇਸ ਲਈ ਮੈਂ ਸਮਝ ਨਹੀਂ ਸਕਿਆ ਅਤੇ ਪ੍ਰਭੂ ਦਇਆ ਕਰਕੇ ਹੇਠਾਂ ਆਇਆ ਅਤੇ ਮੈਨੂੰ ਦਿਖਾਇਆ ਇਹ ਉਹ ਥਾਂ ਹੈ ਜਿੱਥੇ ਅਸੀਂ। ਇਹ ਪਹਿਲਾਂ ਵਚਨ ਅਨੁਸਾਰ ਹੋਣਾ ਚਾਹੀਦਾ ਹੈ। ਉਸਨੇ ਕਿਹਾ, ਆਪਣੀ ਬਾਈਬਲ ਚੁੱਕ, ਅਤੇ ਮੈਂ ਆਪਣੀ ਬਾਈਬਲ ਚੁੱਕੀ। ਮੇਰਾ ਅੰਦਾਜ਼ਾ ਹੈ ਕਿ ਕੋਈ ਵਚਨ ਆਉਣ ਤੋਂ ਪਹਿਲਾਂ ਮੈਂ 10 ਮਿੰਟ ਬਾਈਬਲ ਨੂੰ ਫੜ ਕੇ ਖੜਾ ਰਿਹਾ। ਮੈਂ ਕੁਝ ਪਲ ਇੰਤਜ਼ਾਰ ਕੀਤਾ। ਮੈਂ ਉਸਨੂੰ ਦੁਬਾਰਾ ਇਹ ਕਹਿੰਦੇ ਸੁਣਿਆ, ਇਬਰਾਨੀਆਂ 6 ਵੱਲ ਮੋੜ ਅਤੇ ਪੜ੍ਹਨਾ ਸ਼ੁਰੂ ਕਰ, ਜਿੱਥੇ ਇਸਨੇ ਕਿਹਾ ਹੈ, ਮੀਂਹ ਧਰਤੀ ਉੱਤੇ ਇਸ ਨੂੰ ਪਾਣੀ ਦੇਣ ਅਤੇ ਤਿਆਰ ਕਰਨ ਲਈ ਆਉਂਦਾ ਹੈ, ਪਰ ਕੰਡਿਆਲੀਆਂ ਅਤੇ ਪਖੜੇ ਜੋ ਅਪਰਵਾਨ ਹੁੰਦੇ ਹਨ ਜਿਹਦਾ ਅੰਤ ਭਸਮ ਕੀਤੇ ਜਾਣਾ ਹੈ। ਅਤੇ ਮੈਂ ਇਸ ਨੂੰ ਉੱਥੇ ਹੀ ਫੜ ਲਿਆ। ਮੈਂ ਸੋਚਿਆ ਇਹੀ ਗੱਲ ਹੈ, ਪਰਮੇਸ਼ਵਰ ਦਾ ਧੰਨਵਾਦ ਹੋਵੇ, ਇਹੀ ਗੱਲ ਹੈ, ਸਮਝੇ। ਯੀਸ਼ੂ ਨੇ ਕਿਹਾ, ਇੱਕ ਬੀਜ ਬੀਜਣ ਵਾਲਾ ਬੀਜਣ ਗਿਆ, ਕੀ ਉਸਨੇ ਨਹੀਂ ਕਿਹਾ? ਹੁਣ ਇੱਥੇ ਤੁਸੀਂ ਸਾਰੇ ਮਸੀਹ ਲੋਕ ਹੋ, ਹਰ ਕਿਸੇ ਨੇ ਆਪਣੇ ਹੱਥ ਉੱਪਰ ਕੀਤੇ ਸਨ, ਜੋ ਵੀ ਹੋਣ, ਚਾਹੇ ਪੈਂਟੀਕੋਸਟਲ, ਦੁਬਾਰਾ ਜਨਮੇ ਮਸੀਹ, ਠੀਕ ਹੈ। ਉਸਨੇ ਕਿਹਾ, ਇੱਕ ਬੀਜ ਬੀਜਣ ਵਾਲਾ ਬੀਜਦਾ ਹੋਇਆ ਗਿਆ, ਜਦੋਂ ਉਹ ਸੁੱਤਾ ਪਿਆ ਸੀ ਉਸਦੇ ਆਰਾਮ ਮੌਤ ਵਿਚਕਾਰ, ਸਮਝੇ। ਜਦੋਂ ਸੋ ਰਿਹਾ ਸੀ ਤਾਂ ਇੱਕ ਦੁਸ਼ਮਣ ਆਇਆ ਤੇ ਉਸ ਖੇਤ ਵਿੱਚ ਜੰਗਲੀ ਬੂਟੀ ਬੀਜ ਦਿੱਤੀ। ਜੰਗਲੀ ਬੂਟੀ ਕੀ ਹੈ? ਜੰਗਲੀ ਬੂਟੀ ਝਾੜੀਆਂ ਤੇ ਅਜਿਹੀਆਂ ਚੀਜ਼ਾਂ। ਹੁਣ ਜਦੋਂ ਕਿਸਾਨ ਯਾਨੀ ਪ੍ਰਚਾਰਕ ਨੇ ਇਹਨਾਂ ਜੰਗਲੀ ਬੂਟੀਆਂ ਨੂੰ ਵੱਧਦੇ ਦੇਖਿਆ ਤਾਂ ਉਸਨੇ ਕਿਹਾ, ਮੈਨੂੰ ਜਾ ਕੇ ਉਹਨਾਂ ਨੂੰ ਪੁੱਟਣ ਦਿਓ। ਉਸਨੇ ਕਿਹਾ, ਨਹੀਂ ਨਹੀਂ, ਤੁਸੀਂ ਕਣਕ ਨੂੰ ਵੀ ਪੁੱਟ ਦਿਓਗੇ, ਦੋਵਾਂ ਨੂੰ ਇਕੱਠੇ ਵਧਣ ਦਿਓ। ਉੱਥੇ ਇੱਕ ਕਣਕ ਦਾ ਖੇਤ ਹੈ, ਇਸ ਵਿੱਚ ਵੇਲਾਂ, ਕੰਡਿਆਲੀਆਂ ਅਤੇ ਜੰਗਲੀ ਬੂਟੀ ਸਭ ਕੁਝ ਹੈ, ਕੀ ਇਹ ਸਹੀ ਹੈ? ਪਰ ਹੁਣ ਉੱਥੇ ਕਣਕ ਵੀ ਹੈ। ਹੁਣ ਮੀਂਹ ਧਰਤੀ ਉੱਤੇ ਪਾਣੀ ਦੇਣ ਲਈ ਆਉਂਦਾ ਹੈ। ਮੀਂਹ ਕਿਸ ਲਈ ਹੈ? ਕੰਡਿਆਲੀਆਂ ਝਾੜੀਆਂ ਨੂੰ ਪਾਣੀ ਦੇਣ ਲਈ ਨਹੀਂ। ਹੁਣ ਧਿਆਨ ਦਿਓ, ਜੰਗਲੀ ਵੇਲਾਂ ਨੂੰ ਪਾਣੀ ਦੇਣ ਲਈ ਨਹੀਂ, ਮੀਂਹ ਕਣਕ ਲਈ ਭੇਜਿਆ ਜਾਂਦਾ ਹੈ, ਪਰ ਕੰਡਿਆਲੀਆਂ ਝਾੜੀਆਂ ਅਤੇ ਨਦੀਨ ਕਣਕ ਵਾਂਗ ਹੀ ਪਿਆਸੇ ਹਨ। ਜੋ ਮੀਂਹ ਕਣਕ ਤੇ ਪੈਂਦਾ ਹੈ ਉਹੀ ਮੀਂਹ ਨਦੀਨਾਂ ਤੇ ਪੈਂਦਾ ਹੈ। ਜੰਗਲੀ ਬੂਟੀ ਉਸੇ ਤਰ੍ਹਾਂ ਸਿੱਧੀ ਖੜੀ ਹੋ ਜਾਵੇਗੀ ਅਤੇ ਖੁਸ਼ੀ ਅਤੇ ਆਨੰਦ ਕਰੇਗੀ, ਜਿਵੇਂ ਛੋਟੀ ਕਣਕ ਖੜੀ ਹੁੰਦੀ ਹੈ ਤੇ ਆਪਣੇ ਆਪ ਨੂੰ ਉਤਾਂਹ ਖੜੀ ਕਰਦੀ ਹੈ। ਪਰ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣੋਗੇ, ਉੱਥੇ ਤੁਸੀਂ ਹੋ, ਸਮਝੇ। ਉਹੀ ਪਵਿੱਤਰ ਆਤਮਾ ਇੱਕ ਪਖੰਡੀ ਨੂੰ ਅਸ਼ੀਸ਼ ਦੇ ਸਕਦਾ ਹੈ, ਇਸ ਨੇ ਤੁਹਾਡੇ ਵਿੱਚੋਂ ਕੁਝ ਅਰਮੀਨੀਅਨਾਂ ਨੂੰ ਬਾਹਰ ਕੱਢ ਦਿੱਤਾ ਹੈ, ਪਰ ਇਹ ਸੱਚ ਗੱਲ ਹੈ, ਇਹੀ ਸੱਚ ਹੈ। ਪਵਿੱਤਰਤਾ ਸਿਖਾਈ ਗਈ ਹੈ, ਜਿਸ ਪਵਿੱਤਰਤਾ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ, ਪਰ ਉਹੀ ਆਤਮਾ ਮੀਂਹ ਧਰਮੀ ਅਤੇ ਅਧਰਮੀ ਦੋਹਾਂ ਉੱਤੇ ਪੈਂਦਾ ਹੈ, ਪਰ ਉਹਨਾਂ ਦੇ ਫਲਾਂ ਦੁਆਰਾ ਤੁਸੀਂ ਉਹਨਾਂ ਨੂੰ ਪਛਾਣੋਗੇ। ਜੇ ਮੈਂ ਇੱਧਰ ਵੇਖ ਕੇ ਕਣਕ ਲੈਣ ਜਾਂਦਾ ਹਾਂ ਤਾਂ ਮੈਨੂੰ ਕਣਕ ਤਾਂ ਮਿਲੇਗੀ, ਪਰ ਨਾਲ ਜੰਗਲੀ ਬੂਟੀ ਵੀ ਆਵੇਗੀ। ਉਹ ਉਸੇ ਮੀਂਹ ਤੇ ਪਲਦੀ ਹੈ ਜਿਹੜਾ ਕਣਕ ਲਈ ਪਿਆ ਸੀ, ਅਤੇ ਮੀਂਹ ਜੰਗਲੀ ਬੂਟੀ ਲਈ ਨਹੀਂ ਭੇਜਿਆ ਗਿਆ ਸੀ, ਇਹ ਕਣਕ ਲਈ ਭੇਜਿਆ ਗਿਆ ਸੀ। ਪਰ ਮੀਂਹ ਖੇਤ ਵਿੱਚ ਪਿਆ ਸੀ, ਕਣਕ ਦੇ ਖੇਤ ਵਿੱਚ ਜੰਗਲੀ ਬੂਟੀ ਵੀ ਸੀ। ਮੀਂਹ ਦਾ ਉਨਾ ਹੀ ਫਾਇਦਾ ਉਸਨੇ ਲਿਆ ਜਿੰਨਾ ਬਾਕੀਆਂ ਨੇ ਲਿਆ। ਉਹੀ ਮੀਂਹ ਜਿਸਨੇ ਕਣਕ ਨੂੰ ਜਿਉਂਦਾ ਰੱਖਿਆ, ਉਸਨੇ ਜੰਗਲੀ ਬੂਟੀ ਨੂੰ ਵੀ ਜਿਉਂਦਾ ਰੱਖਿਆ। ਜਿਵੇਂ ਅਸੀਂ ਸਿਖਾ ਰਹੇ ਹਾਂ, ਕੁਦਰਤੀ ਕਿਸਮ ਦੀਆਂ ਸਾਰੀਆਂ ਚੀਜ਼ਾਂ ਆਤਮਿਕ ਚੀਜ਼ ਦੀਆਂ ਮਿਸਾਲਾਂ ਹਨ। ਭੂਤ ਵਿਗਿਆਨ ਭੂਤ ਮਸੀਹਤ ਦੀ ਨਕਲ ਕਰਦੇ ਹਨ, ਫਿਰ ਵੀ ਉਹਨਾਂ ਦੇ ਕੋਲ ਬਰਕਤ ਹੈ। ਇਹ ਕੋਈ ਲੱਸੀ ਨਹੀਂ ਹੈ ਭਰਾਵੋ, ਜੇ ਤੁਸੀਂ ਇਸ ਨੂੰ ਲੈ ਸਕਦੇ ਹੋ, ਸਮਝੇ। ਹੁਣ ਇਹ ਸੱਚ ਹੈ, ਮੈਂ ਅੱਜ ਇਸ ਲਈ ਨਹੀਂ ਬਚਾਇਆ ਗਿਆ ਕਿਉਂਕਿ ਮੈਂ ਚੀਖ ਪੁਕਾਰ ਸਕਦਾ ਹਾਂ, ਮੈਂ ਇਸ ਲਈ ਨਹੀਂ ਬਚਾਇਆ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਬਚ ਗਿਆ ਹਾਂ, ਮੈਂ ਬਚ ਗਿਆ ਹਾਂ ਕਿਉਂਕਿ ਮੈਂ ਇਸ ਬਾਈਬਲ ਵਿਚਲੀਆਂ ਪਰਮੇਸ਼ਵਰ ਦੀਆਂ ਸ਼ਰਤਾਂ ਨੂੰ ਪੂਰਾ ਕੀਤਾ ਹੈ। ਯੀਸ਼ੂ ਨੇ ਕਿਹਾ, ਉਹ ਜੋ ਮੇਰੇ ਵਚਨਾਂ ਨੂੰ ਸੁਣਦਾ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ, ਉਸ ਕੋਲ ਸਦੀਪਕ ਜੀਵਨ ਹੈ। ਉਸ ਉੱਤੇ ਸਜ਼ਾ ਦਾ ਹੁਕਮ ਨਹੀਂ, ਸਗੋਂ ਮੌਤ ਨੂੰ ਪਾਰ ਕਰਕੇ ਉਹ ਜੀਵਨ ਵਿੱਚ ਚਲਾ ਗਿਆ ਹੈ। ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਉਹਨਾਂ ਸ਼ਰਤਾਂ ਤੇ ਮੈਂ ਬਚ ਗਿਆ ਹਾਂ ਕਿਉਂਕਿ ਪਰਮੇਸ਼ਵਰ ਨੇ ਅਜਿਹਾ ਕਿਹਾ ਹੈ। ਜੇ ਉਹ ਮੈਨੂੰ ਦੱਸਦਾ ਕਿ ਤੁਸੀਂ ਇਸ ਲਈ ਬਚ ਗਏ ਹੋ ਕਿਉਂਕਿ ਇੱਕ ਤੇਜ਼ ਹਵਾ ਦਾ ਬੁੱਲਾ ਮੇਰੇ ਚਿਹਰੇ ਤੇ ਵੱਜਿਆ ਸੀ, ਇਹ ਬਹੁਤ ਚੰਗੀ ਗੱਲ ਹੈ, ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੇਜ਼ ਹਵਾ ਦਾ ਬੁੱਲਾ ਆਇਆ ਕਿੱਥੋਂ ਸੀ, ਇਸ ਤੋਂ ਪਹਿਲਾਂ ਕਿ ਮੇਰੇ ਚਿਹਰੇ ਤੇ ਵੱਜੇ, ਸਮਝੇ। ਹੁਣ ਉਸ ਤੇਜ਼ ਹਵਾ ਦੇ ਬੁੱਲੇ ਦੇ ਤੁਹਾਡੇ ਨਾਲ ਟਕਰਾਉਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਹੋ, ਸਮਝੇ। ਵੇਖੋ, ਤੁਹਾਡੇ ਫਲਾਂ ਦੁਆਰਾ ਤੁਹਾਨੂੰ ਜਾਣਿਆ ਜਾਂਦਾ ਹੈ, ਇਸ ਲਈ ਭੂਤ ਬਿਲਕੁਲ ਮਸੀਹਾਂ ਵਿੱਚ ਕੰਮ ਕਰ ਸਕਦੇ ਹਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਪੌਲਸ ਵੱਲ ਦੇਖੋ, ਪੌਲਸ ਨੇ ਕਿਹਾ, ਜੇਕਰ ਤੁਹਾਡੇ ਵਿੱਚੋਂ ਕੋਈ ਹੈ, ਜੇ ਮੈਂ ਤੁਹਾਡੇ ਵਿਰੁੱਧ ਕੁਝ ਕਿਹਾ ਹੈ ਤਾਂ ਮੈਨੂੰ ਮਾਫ ਕਰ ਦਿਓ, ਤੁਹਾਡੇ ਵਿਰੁੱਧ ਉਸ ਨਾਲੋਂ ਕੁਝ ਜ਼ਿਆਦਾ ਨਹੀਂ ਕਹਾਂਗਾ ਜਿੰਨਾ ਮੈਂ ਅਸੈਂਬਲੀਆਂ, ਬੈਪਟਿਸਟ ਜਾਂ ਕਿਸੇ ਵਿਰੁੱਧ ਕਹਿੰਦਾ ਹਾਂ। ਇਹ ਸੱਚ ਹੈ, ਜਿੱਥੇ ਤੁਸੀਂ ਖੁੰਝ ਗਏ ਹੋ ਉਹ ਇਹੀ ਗੱਲ ਸੀ, ਤੁਸੀਂ ਉਹਨਾਂ ਮਨੁੱਖਾਂ ਤੇ ਚੀਜ਼ਾਂ ਵਿੱਚੋਂ ਨਬੀ ਬਣਾ ਰਹੇ ਹੋ ਜੋ ਨਬੀ ਨਹੀਂ ਹਨ। ਨਬੀ ਉਹ ਨਹੀਂ ਹਨ ਜਿਨ੍ਹਾਂ ਉੱਤੇ ਹੱਥ ਰੱਖੇ ਜਾਂਦੇ ਹਨ ਅਤੇ ਬਾਹਰ ਭੇਜੇ ਜਾਂਦੇ ਹਨ, ਨਬੀ ਤਾਂ ਜਨਮ ਤੋਂ ਹੀ ਨਬੀ ਹੁੰਦੇ ਹਨ। ਸਮਝੇ। ਬਾਈਬਲ ਵਿੱਚ ਭਵਿੱਖਬਾਣੀ ਇੱਕ ਦਾਨ ਹੈ। ਇਹ ਉਹੀ ਥਾਂ ਹੈ ਜਿੱਥੇ ਤੁਸੀਂ ਗਲਤੀ ਕਰ ਦਿੰਦੇ ਹੋ। ਭਵਿੱਖਬਾਣੀ ਦੇ ਦਾਨ ਅਤੇ ਇੱਕ ਨਬੀ ਦੇ ਵਿਚਕਾਰ, ਪਰਮੇਸ਼ੁਰ ਨੇ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਪੁਰਖਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ। ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਬੋਲ ਰਿਹਾ ਹੈ ਅਤੇ ਮਸੀਹ ਦੀ ਦੇਹ ਵਿੱਚ 9 ਆਤਮਿਕ ਦਾਨ ਕੰਮ ਕਰ ਰਹੇ ਹਨ। ਇਹ ਭਵਿੱਖਬਾਣੀ ਦਾ ਦਾਨ ਅੱਜ ਰਾਤ ਇਸ ਇਸਤਰੀ ਤੇ ਹੋ ਸਕਦਾ ਹੈ, ਪਰ ਸ਼ਾਇਦ ਉਸ ਦੀ ਬਾਕੀ ਦੀ ਜ਼ਿੰਦਗੀ ਇਹ ਉਸ ਤੇ ਕਦੀ ਨਾ ਆਵੇ। ਇਹ ਅਗਲੀ ਰਾਤ ਨੂੰ ਉਸ ਔਰਤ ਕੋਲ ਜਾ ਸਕਦਾ ਹੈ, ਅਗਲੀ ਵਾਰ ਇਸ ਆਦਮੀ ਕੋਲ ਹੋ ਸਕਦਾ ਹੈ। ਹੋ ਸਕਦਾ ਹੈ ਕਿ ਉਸ ਉੱਤੇ ਜੋ ਪਿੱਛੇ ਹੈ ਅਗਲੀ ਵਾਰ। ਇਹ ਉਹਨਾਂ ਨੂੰ ਨਵੀ ਨਹੀਂ ਬਣਾਉਂਦਾ, ਕਿਸੇ ਨੂੰ ਵੀ ਨਵੀ ਨਹੀਂ ਬਣਾਉਂਦਾ। ਇਹ ਤੁਹਾਡੇ ਵਿੱਚ ਇੱਕ ਭਵਿੱਖਬਾਣੀ ਦਾ ਦਾਨ ਹੈ। ਇਸ ਤੋਂ ਪਹਿਲਾਂ ਕਿ ਉਹ ਭਵਿੱਖਬਾਣੀ ਕਲੀਸਿਆ ਨੂੰ ਦਿੱਤੀ ਜਾ ਸਕੇ, ਇਸ ਦਾ 2 ਜਾਂ 3 ਆਤਮਿਕ ਯਾਜਕਾਂ ਦੇ ਸਾਹਮਣੇ ਨਿਆਂ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸਹੀ ਹੈ। ਪੌਲਸ ਨੇ ਕਿਹਾ ਸੀ, ਤੁਸੀਂ ਸਾਰੇ ਭਵਿੱਖਬਾਣੀ ਕਰ ਸਕਦੇ ਹੋ, ਪਰ ਇੱਕ ਇੱਕ ਕਰਕੇ। ਜੇ ਇਸ ਤੇ ਕੁਝ ਪ੍ਰਗਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਚੁੱਪ ਰਹਿਣਾ ਚਾਹੀਦਾ ਹੈ। ਇਹ ਤਾਂ ਫਿਰ ਸਾਰੇ ਝੁੰਡ ਨੂੰ ਨਵੀਂ ਬਣਾ ਦੇਵੇਗਾ। ਅੱਜ ਦੀ ਸਿੱਖਿਆ ਦੇ ਅਨੁਸਾਰ ਨਹੀਂ, ਪੈਂਟੇਕੋਸਟਲ ਕਲੀਸਿਆ ਅਸੀਂ ਸਾਰੀਆਂ ਚੀਜ਼ਾਂ ਉਲਝਾ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਪਰਮੇਸ਼ਵਰ ਅੰਦਰ ਨਹੀਂ ਆ ਸਕਦਾ ਜਦੋਂ ਤੱਕ ਅਸੀਂ ਗੱਲ ਨੂੰ ਸਿੱਧਾ ਤੇ ਬਾਈਬਲ ਅਨੁਸਾਰ ਨਹੀਂ ਕਰ ਲੈਂਦੇ। ਇਹ ਠੀਕ ਹੈ, ਤੁਹਾਨੂੰ ਸਹੀ ਰਸਤਾ ਲੈਣਾ ਚਾਹੀਦਾ ਹੈ। ਤੁਸੀਂ ਨਕਸ਼ੇ ਨੂੰ ਦੇਖੇ ਬਿਨਾਂ ਘਰ ਕਿਵੇਂ ਬਣਾਉਣ ਜਾ ਰਹੇ ਹੋ, ਸਮਝੇ? ਤੁਹਾਨੂੰ ਸਹੀ ਸ਼ੁਰੂਆਤ ਕਰਨੀ ਪਵੇਗੀ। ਤੁਸੀਂ ਕਦੇ ਵੀ ਕਿਸੇ ਨੂੰ ਜਸ਼ਾਇਆ ਜਾਂ ਮੂਸਾ ਜਾਂ ਕਿਸੇ ਨਵੀ ਦੇ ਸਾਹਮਣੇ ਖੜੇ ਹੋਏ ਨਹੀਂ ਦੇਖਿਆ। ਇੱਕ ਖੜਾ ਹੋਇਆ ਸੀ, ਕੋਰਾ। ਇੱਕ ਦਿਨ ਉਸ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ। ਪਰਮੇਸ਼ਵਰ ਨੇ ਕਿਹਾ, ਆਪਣੇ ਆਪ ਨੂੰ ਵੱਖਰਾ ਕਰ ਲੈ, ਮੈਂ ਧਰਤੀ ਨੂੰ ਖੋਲਣ ਜਾ ਰਿਹਾ ਹਾਂ। ਇੱਕ ਨਵੀ ਜਨਮ ਤੋਂ ਹੀ ਨਵੀ ਹੁੰਦਾ ਹੈ। ਦਾਨ ਅਤੇ ਬੁਲਾਹਟ ਤੋਬਾ ਤੋਂ ਬਗੈਰ ਹੁੰਦੇ ਹਨ। ਇਹ ਪਰਮੇਸ਼ਵਰ ਦੁਆਰਾ ਪਹਿਲਾਂ ਤੋਂ ਠਹਿਰਾਇਆ ਜਾਂਦਾ ਹੈ। ਬਾਲਪੁਣੇ ਤੋਂ ਹੀ ਸਭ ਕੁਝ ਬਿਲਕੁਲ ਸਹੀ ਸੀ, ਬਿਲਕੁਲ ਜੋ ਉਸਨੇ ਕਿਹਾ ਉਹ ਸੱਚ ਸੀ ਅਤੇ ਸਾਬਤ ਹੋਇਆ ਅਤੇ ਸਾਹਮਣੇ ਲਿਆਂਦਾ ਗਿਆ। ਇਹ ਪਰਮੇਸ਼ਵਰ ਦਾ ਵਚਨ ਹੈ ਜੋ ਨਬੀ ਕੋਲ ਆਉਂਦਾ ਹੈ, ਪਰ ਇੱਕ ਭਵਿੱਖਬਾਣੀ ਦਾ ਦਾਨ ਕਲੀਸਿਆ ਵਿੱਚ ਹੈ। ਹੁਣ ਤੁਸੀਂ ਕਹਿੰਦੇ ਹੋ, ਅੱਛਾ, ਨਬੀ ਤਾਂ ਪੁਰਾਣੇ ਨੇਮ ਵਿੱਚ ਸਨ। ਉਹ ਨਹੀਂ, ਨਵੇਂ ਨੇਮ ਵਿੱਚ ਵੀ ਨਬੀ ਸਨ। ਅਗਾਬਸ ਇੱਕ ਨਵੇਂ ਨੇਮ ਦਾ ਨਬੀ ਸੀ। ਭਵਿੱਖਬਾਣੀ ਦੀ ਆਤਮਾ ਨੂੰ ਉੱਥੇ ਉਤਰਦੀ ਹੋਏ ਅਤੇ ਪੌਲਸ ਨਾਲ ਇਸ ਬਾਰੇ ਗੱਲ ਕਰਦੇ ਹੋਏ ਵੇਖੋ। ਤਦ ਆਗਬੂਸ ਜਰੂਸਲਮ ਤੋਂ ਆਇਆ ਸੀ ਅਤੇ ਪੌਲਸ ਨੂੰ ਲੱਭਿਆ ਅਤੇ ਆਪਣੀ ਪੇਟੀ ਨੂੰ ਉਸਦੇ ਲੱਕ ਦੁਆਲੇ ਬੰਨ ਦਿੱਤਾ। ਉਸਨੇ ਕਿਹਾ, ਯਹੋਵਾ ਇੰਜ ਫਰਮਾਉਂਦਾ ਹੈ, ਉਹ ਆਦਮੀ ਜਿਸਨੇ ਪਹਿਨਿਆ ਸੀ, ਜਦੋਂ ਜਰੂਸਲਮ ਪਹੁੰਚੇਗਾ ਤਾਂ ਉਸਨੂੰ ਜੰਜੀਰਾਂ ਨਾਲ ਬੰਨ ਦਿੱਤਾ ਜਾਵੇਗਾ। ਅਗਾਬਸ ਜਿਸਨੇ ਖੜਾ ਹੋ ਕੇ ਭਵਿੱਖਬਾਣੀ ਕੀਤੀ ਕੀ ਹੋਏਗਾ, ਉਹ ਇੱਕ ਨਬੀ ਸੀ, ਅਜਿਹਾ ਆਦਮੀ ਨਹੀਂ ਜਿਸ ਕੋਲ ਬਸ ਭਵਿੱਖਬਾਣੀ ਦਾ ਦਾਨ ਸੀ। ਮੇਰੇ ਪੈਂਟੀਕੋਸਟਲ ਦੋਸਤ, ਤੁਸੀਂ ਚੰਗਾਈ ਅਤੇ ਬਾਕੀ ਸਾਰੇ ਦਾਨਾਂ ਨੂੰ ਆਪਸ ਵਿੱਚ ਮਿਲਾ ਨਹੀਂ ਸਕਦੇ। ਦਾਨ ਕਲੀਸਿਆ ਵਿੱਚ ਹਨ, ਕਲੀਸਿਆ ਦੇ ਕਿਸੇ ਵੀ ਵਿਅਕਤੀ ਦੇ ਹੇਠ ਹਨ। ਕੋਈ ਵੀ ਵਿਅਕਤੀ ਜਿਸਨੇ ਸਰੀਰ ਵਿੱਚ ਬਪਤਿਸਮਾ ਲਿਆ ਹੈ, ਸਾਨੂੰ ਸਾਰਿਆਂ ਨੂੰ ਇੱਕੋ ਹੀ ਆਤਮਾ ਦੁਆਰਾ ਬਪਤਿਸਮਾ ਦਿੱਤਾ ਗਿਆ ਹੈ। ਅੱਛਾ, ਮੇਰੇ ਕੋਲ ਚੰਗਾਈ ਦਾ ਦਾਨ ਹੈ। ਅੱਛਾ, ਬਾਈਬਲ ਨੇ ਕਿਹਾ ਹੈ, ਇੱਕ ਦੂਜੇ ਦੇ ਸਾਹਮਣੇ ਆਪਣੀ ਗਲਤੀ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਹਰ ਵਿਅਕਤੀ ਇੱਕ ਦੂਜੇ ਲਈ ਪ੍ਰਾਰਥਨਾ ਕਰੇ। ਅਸੀਂ ਕੋਈ ਵੰਡਿਆ ਹੋਇਆ ਸਮੂਹ ਨਹੀਂ ਹਾਂ, ਅਸੀਂ ਇੱਕ ਸਮੂਹਿਕ ਇਕੱਠਾ ਸਮੂਹ ਹਾਂ, ਸਮਝੇ? ਹੁਣ ਇਹੀ ਉਹ ਥਾਂ ਹੈ ਜਿੱਥੇ ਭੂਤ ਕਈ ਵਾਰ ਕੰਮ ਕਰ ਜਾਂਦੇ ਹਨ। ਹੁਣ ਦੇਖੋ ਪੌਲਸ ਨੇ ਕੀ ਕਿਹਾ ਸੀ, ਜੇ ਕੋਈ ਪਰਾਈ ਭਾਸ਼ਾ ਬੋਲੇ ਅਤੇ ਦੂਜਾ ਉਸਦਾ ਅਰਥ ਕਰੇ ਅਤੇ ਜੋ ਕੁਝ ਵੀ ਆਖੇ ਉਸਦੀ ਜਾਂਚ ਕੀਤੀ ਜਾਵੇ, ਇਸ ਤੋਂ ਪਹਿਲਾਂ ਕਿ ਕਲੀਸਿਆ ਉਸ ਨੂੰ ਸਵੀਕਾਰ ਕਰੇ। ਇਹ ਬਸ ਲਿਖਤਾਂ ਨੂੰ ਹੀ ਬੋਲਣਾ ਨਹੀਂ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼। ਪਰਮੇਸ਼ਵਰ ਆਪਣੇ ਆਪ ਨੂੰ ਡਰਾਉਂਦਾ ਨਹੀਂ ਹੈ, ਪਰ ਇਹ ਕਲੀਸਿਆ ਲਈ ਚੇਤਾਵਨੀ ਹੋਣੀ ਚਾਹੀਦੀ ਹੈ। ਫਿਰ ਜੇ ਚੰਗੇ ਜਾਜਕ ਕਹਿੰਦੇ ਹਨ, ਆਓ ਇਸ ਨੂੰ ਸਵੀਕਾਰ ਕਰੀਏ, ਠੀਕ ਹੈ, ਇਹ ਪ੍ਰਭੂ ਵੱਲੋਂ ਸੀ। ਦੂਜਾ ਕਹਿੰਦਾ ਹੈ, ਆਓ ਇਸ ਨੂੰ ਸਵੀਕਾਰ ਕਰੀਏ। 2 ਜਾਂ 3 ਗਵਾਹਾਂ ਦੇ ਮੂੰਹ ਤੋਂ ਹਰ ਗੱਲ ਨੂੰ ਪੱਕਾ ਕਰ ਲਿਆ ਜਾਵੇ, ਫਿਰ ਕਲੀਸਿਆ ਇਸ ਨੂੰ ਸਵੀਕਾਰ ਕਰੇ ਅਤੇ ਇਸ ਦੇ ਲਈ ਤਿਆਰ ਹੋਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਜੋ ਉਸਨੇ ਕਿਹਾ ਸੀ, ਤੁਹਾਡੇ ਵਿਚਕਾਰ ਇੱਕ ਦੁਸ਼ਟ ਆਤਮਾ ਹੈ, ਇਹ ਠੀਕ ਹੈ। ਜੇਕਰ ਇਹ ਪੂਰਾ ਹੁੰਦਾ ਹੈ ਤਾਂ ਪਰਮੇਸ਼ਵਰ ਦਾ ਧੰਨਵਾਦ ਕਰੋ, ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿਚਕਾਰ ਹੈ, ਸਮਝੇ? ਹੁਣ ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਦੇਖਣਾ ਹੈ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਲਈ ਇਸ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਮੇਰੀਆਂ ਅੱਖਾਂ ਨੀਲੀਆਂ ਹਨ ਤਾਂ ਮੈਂ ਇਹਨਾਂ ਨੂੰ ਭੂਰੀਆਂ ਨਹੀਂ ਬਣਾ ਸਕਦਾ, ਮੈਨੂੰ ਨੀਲੀਆਂ ਅੱਖਾਂ ਨਾਲ ਹੀ ਸੰਤੁਸ਼ਟ ਹੋਣਾ ਪਏਗਾ। ਇਹੀ ਉਹ ਥਾਂ ਹੈ ਜਿੱਥੇ ਭੂਤ ਆਤਮਿਕ ਲੋਕਾਂ ਦੇ ਖੇਤਰ ਵਿੱਚ ਕੰਮ ਕਰ ਜਾਂਦੇ ਹਨ। ਸਾਨੂੰ ਇੱਥੇ ਇੱਕ ਡੂੰਘੀ ਚੀਜ਼ ਮਿਲੀ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਬਹੁਤ ਡੂੰਘੀ ਨਹੀਂ ਹੈ। ਹੁਣ ਪਹਿਲੇ ਸ਼ਮੂਏਲ 28 ਵਿੱਚ ਮੈਂ ਇਸ ਸਮੇਂ ਇੱਥੇ ਕੁਝ ਲਿਖਤਾਂ ਪੜ੍ਹਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਨਾਲ ਸੁਣੋ। ਮੈਂ ਇਸ ਗੱਲ ਨੂੰ ਲੈਣਾ ਚਾਹੁੰਦਾ ਹਾਂ, ਭੂਤ, ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ ਕਿ ਉਹ ਕਲੀਸਿਆ ਵਿੱਚ ਕਿਵੇਂ ਕੰਮ ਕਰਦੇ ਹਨ, ਕਿਵੇਂ ਸ਼ੈਤਾਨ ਕੋਲ ਹਰ ਅਸਲੀ ਚੀਜ਼ ਲਈ ਇੱਕ ਨਕਲੀ ਚੀਜ਼ ਹੈ। ਅਤੇ ਬਾਈਬਲ ਦੇ ਅਨੁਸਾਰ ਤੁਸੀਂ ਦੇਖ ਸਕਦੇ ਹੋ, ਭੂਤ ਮਸੀਹਾਂ ਵਿੱਚ ਆਉਂਦੇ ਹਨ ਅਤੇ ਉਹ ਨਕਲ ਕਰਦੇ ਹਨ। ਕਈ ਵਾਰ ਅਸੀਂ ਲੋਕਾਂ ਨੂੰ ਮਸੀਹ ਹੋਣ ਦਾ ਦਾਅਵਾ ਕਰਦੇ ਹੋਏ ਵੇਖਦੇ ਹਾਂ ਜਦੋਂ ਕਹਿੰਦੇ ਹਨ, ਮੈਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਹੈ। ਕਿਉਂ? ਭੂਤ ਵੀ ਤਾਂ ਇਸੇ ਗੱਲ ਦਾ ਦਾਅਵਾ ਕਰਦੇ ਹਨ ਅਤੇ ਕੰਬਦੇ ਹਨ। ਇਹ ਕੋਈ ਨਿਸ਼ਾਨੀ ਨਹੀਂ ਹੈ ਕਿ ਤੁਸੀਂ ਬਚਾਏ ਗਏ ਹੋ। ਇਨ੍ਹਾਂ ਰਾਤਾਂ ਵਿੱਚੋਂ ਕਿਸੇ ਰਾਤ ਮੈਂ ਚੋਣ ਬਾਰੇ ਗੱਲ ਕਰਨੀ ਚਾਹੁੰਦਾ ਅਤੇ ਫਿਰ ਤੁਸੀਂ ਦੇਖੋਗੇ ਕਿ ਮੁਕਤੀ ਦਾ ਅਰਥ ਕੀ ਹੈ, ਸਮਝੇ? ਇਹ ਅਜਿਹਾ ਕੁਝ ਵੀ ਨਹੀਂ ਹੈ ਜਿਸ ਲਈ ਤੁਹਾਨੂੰ ਕੁਝ ਕਰਨਾ ਪਵੇਗਾ। ਪਹਿਲੀ ਜਾਂ ਆਖਰੀ ਗੱਲ, ਜਾਂ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਪਰਮੇਸ਼ਰ ਇੱਕ ਆਦਮੀ ਨੂੰ ਬਿਨਾਂ ਸ਼ਰਤ ਦੇ ਬਚਾਉਂਦਾ ਹੈ। ਲੜਕੀ, ਇਹ ਡੂੰਘਾਈ ਵਿੱਚ ਚਲਾ ਗਿਆ ਹੈ ਨਾ? ਹੁਣ ਤੁਸੀਂ ਵੀ ਇਸ ਨੂੰ ਆਪਣੀ ਸੋਚ ਵਿੱਚੋਂ ਬਾਹਰ ਕੱਢ ਦਿਓ ਜਦ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ। ਠੀਕ ਹੈ, ਅਬਰਾਹਮ ਸਾਡੇ ਵਿਸ਼ਵਾਸ ਦੀ ਸ਼ੁਰੂਆਤ ਸੀ, ਕੀ ਇਹ ਸਹੀ ਗੱਲ ਹੈ? ਅਬਰਾਹਮ ਕੋਲ ਵਾਅਦਾ ਸੀ, ਅਤੇ ਮੇਰਾ ਅੰਦਾਜ਼ਾ ਹੈ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਇਸ ਲਈ ਬੁਲਾਇਆ ਕਿਉਂਕਿ ਉਹ ਇੱਕ ਮਹਾਨ ਆਦਮੀ ਸੀ। ਨਹੀਂ ਸ਼੍ਰੀਮਾਨ, ਉਹ ਬਾਬਲ ਤੋਂ ਬਾਹਰ ਆਇਆ, ਕਸਦੀਆਂ ਦੀ ਧਰਤੀ ਵਿੱਚ, ਉਰ ਸ਼ਹਿਰ ਵਿੱਚ, ਅਤੇ ਪਰਮੇਸ਼ਰ ਨੇ ਉਸ ਨੂੰ ਬੁਲਾਇਆ ਅਤੇ ਬਿਨਾਂ ਸ਼ਰਤ ਦੇ ਉਸ ਦੇ ਨਾਲ ਆਪਣਾ ਨੇਮ ਬੰਨਿਆ। ਮੈਂ ਤੈਨੂੰ ਬਚਾਉਣ ਜਾ ਰਿਹਾ ਹਾਂ, ਅਤੇ ਕੇਵਲ ਤੈਨੂੰ ਹੀ ਨਹੀਂ ਅਬਰਾਹਮ, ਪਰ ਤੇਰੀ ਅੰਸ਼ ਨੂੰ ਵੀ, ਬਿਨਾਂ ਕਿਸੇ ਸ਼ਰਤ ਦੇ। ਪਰਮੇਸ਼ਵਰ ਮਨੁੱਖ ਨਾਲ ਨੇਮ ਬੰਨਦਾ ਹੈ, ਅਤੇ ਮਨੁੱਖ ਹਰ ਵਾਰ ਆਪਣਾ ਨੇਮ ਤੋੜ ਦਿੰਦਾ ਹੈ। ਮਨੁੱਖ ਨੇ ਕਦੇ ਵੀ ਪਰਮੇਸ਼ਵਰ ਨਾਲ ਆਪਣਾ ਨੇਮ ਬਰਕਰਾਰ ਨਹੀਂ ਰੱਖਿਆ। ਸ਼ਰ੍ਹਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਗਿਆ, ਉਹ ਸ਼ਰ੍ਹਾਂ ਨੂੰ ਪੂਰਾ ਕਰ ਹੀ ਨਹੀਂ ਸਕਦੇ ਸਨ। ਮਸੀਹ ਆਇਆ ਅਤੇ ਸ਼ਰ੍ਹਾਂ ਨੂੰ ਤੋੜ ਦਿੱਤਾ, ਕਿਉਂਕਿ ਕਿਰਪਾ ਪਹਿਲਾਂ ਹੀ ਇੱਕ ਮੁਕਤੀਦਾਤਾ ਪ੍ਰਦਾਨ ਕਰ ਚੁੱਕੀ ਸੀ, ਇੱਕ ਬਚਨ ਦਾ ਰਸਤਾ ਪ੍ਰਦਾਨ ਕੀਤਾ ਹੋਇਆ ਸੀ। ਫਿਰ ਵੀ ਲੋਕ ਬਚਨ ਦੀ ਬਜਾਏ ਉਹ ਫਿਰ ਵੀ ਕੁਝ ਕਰਨਾ ਚਾਹੁੰਦੇ ਸਨ। ਮਨੁੱਖ ਹਮੇਸ਼ਾ ਆਪਣੇ ਆਪ ਨੂੰ ਬਚਾਉਣ ਲਈ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਤੁਸੀਂ ਇਹ ਨਹੀਂ ਕਰ ਸਕਦੇ। ਇਹ ਉਸਦੀ ਫਿਤਰਤ ਹੈ। ਜਿਵੇਂ ਹੀ ਉਸਨੂੰ ਪਤਾ ਲੱਗਾ ਕਿ ਉਹ ਨੰਗਾ ਹੈ, ਅਦਨ ਦੇ ਬਾਗ ਵਿੱਚ ਉਸਨੇ ਅੰਜੀਰ ਦੇ ਪੱਤਿਆਂ ਦੇ ਰੁਮਾਲ ਬਣਾ ਲਏ। ਕੀ ਇਹ ਸਹੀ ਹੈ? ਉਸਨੂੰ ਪਤਾ ਲੱਗਾ ਕਿ ਇਸ ਨਾਲ ਗੱਲ ਨਹੀਂ ਬਣੇਗੀ। ਅਜਿਹਾ ਕੁਝ ਵੀ ਨਹੀਂ ਹੈ ਜੋ ਮਨੁੱਖ ਆਪਣੇ ਆਪ ਨੂੰ ਬਚਾਉਣ ਲਈ ਕਰ ਸਕਦਾ ਹੈ। ਪਰਮੇਸ਼ਵਰ ਤੁਹਾਨੂੰ ਬਚਾਉਂਦਾ ਹੈ ਬਿਨਾਂ ਕਿਸੇ ਸ਼ਰਤ ਦੇ। ਫਿਰ ਜਦੋਂ ਤੁਸੀਂ ਬਚ ਜਾਂਦੇ ਹੋ ਤਾਂ ਤੁਸੀਂ ਬਚ ਗਏ ਹੋ। ਜਦੋਂ ਅਬਰਾਹਮ ਚਲਾ ਗਿਆ, ਉਸ ਨੂੰ ਵੇਖੋ, ਪਰਮੇਸ਼ਵਰ ਨੇ ਉਸ ਨੂੰ ਫਲਸਤੀਨ ਦੀ ਧਰਤੀ ਦਿੱਤੀ ਅਤੇ ਉਸਨੂੰ ਨਾ ਛੱਡਣ ਲਈ ਕਿਹਾ। ਕੋਈ ਵੀ ਯਹੂਦੀ ਜੋ ਫਲਸਤੀਨ ਨੂੰ ਛੱਡਦਾ ਹੈ ਸੋ ਪਿੱਛੇ ਹਟਿਆ ਹੋਇਆ ਹੈ। ਪਰਮੇਸ਼ਵਰ ਨੇ ਉਸਨੂੰ ਉੱਥੇ ਰਹਿਣ ਲਈ ਕਿਹਾ ਸੀ। ਜੇ ਪਰਮੇਸ਼ਵਰ ਤੁਹਾਨੂੰ ਕੁਝ ਕਰਨ ਲਈ ਕਹਿੰਦਾ ਹੈ ਅਤੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਪਿੱਛੇ ਹਟ ਜਾਂਦੇ ਹੋ। ਕੀ ਇਹ ਸਹੀ ਹੈ? ਇੱਕ ਸੋਕਾ ਪੈ ਜਾਂਦਾ ਹੈ ਅਬਰਾਹਮ ਦੇ ਵਿਸ਼ਵਾਸ ਦੀ ਪਰਖ ਕਰਨ ਲਈ, ਅਤੇ ਅਬਰਾਹਮ ਉੱਥੇ ਰਹਿਣ ਦੀ ਬਜਾਏ ਉੱਥੇ ਉਹ ਨਹੀਂ ਰਹਿ ਸਕਦਾ ਸੀ। ਉਹ ਭੱਜ ਗਿਆ ਤੇ ਸਾਰਾ ਨੂੰ ਲੈ ਕੇ ਲਗਭਗ 300 ਮੀਲ। ਕਾਸ਼ ਮੇਰੇ ਕੋਲ ਉਸ ਬਾਰੇ ਗੱਲ ਕਰਨ ਦਾ ਸਮਾਂ ਹੁੰਦਾ। ਕਿਸੇ ਹੋਰ ਧਰਤੀ ਉੱਤੇ ਚਲਾ ਗਿਆ। ਜਦੋਂ ਉੱਥੇ ਪਹੁੰਚਿਆ ਤਾਂ ਉਸਨੂੰ ਅਬੀਮਲਕ ਨਾਮ ਦਾ ਇੱਕ ਮਹਾਨ ਰਾਜਾ ਮਿਲਿਆ। ਉਹ ਇੱਕ ਜਵਾਨ ਆਦਮੀ ਸੀ ਅਤੇ ਆਪਣੇ ਲਈ ਇੱਕ ਪਤਨੀ ਦੀ ਤਲਾਸ਼ ਕਰ ਰਿਹਾ ਸੀ। ਇਸ ਲਈ ਉਸਨੂੰ ਅਬਰਾਹਮ ਦੀ ਪਤਨੀ ਸਾਰਾ ਮਿਲੀ ਅਤੇ ਉਸਨੂੰ ਉਸਦੇ ਨਾਲ ਪਿਆਰ ਹੋ ਗਿਆ। ਅਤੇ ਅਬਰਾਹਮ ਨੇ ਕਿਹਾ, ਹੁਣ ਤੂੰ ਉਸਨੂੰ ਆਖੀ ਕਿ ਤੂੰ ਮੇਰੀ ਭੈਣ ਹੈ ਅਤੇ ਮੈਂ ਤੇਰਾ ਭਰਾ ਹਾਂ। ਇਸ ਲਈ ਅਬੀਮਲਕ ਨੂੰ ਇਹ ਚੰਗਾ ਲੱਗਾ। ਇਸ ਲਈ ਉਸਨੇ ਕਿਹਾ, ਠੀਕ ਹੈ, ਅਸੀਂ ਉਸਨੂੰ ਮਹਿਲ ਵਿੱਚ ਲੈ ਜਾਵਾਂਗੇ। ਮੇਰਾ ਅੰਦਾਜ਼ਾ ਹੈ ਕਿ ਔਰਤਾਂ ਨੇ ਉਸਨੂੰ ਤਿਆਰ ਕਰ ਦਿੱਤਾ ਅਤੇ ਉਹ ਅਗਲੇ ਦਿਨ ਉਸ ਨਾਲ ਵਿਆਹ ਕਰਨ ਜਾ ਰਿਹਾ ਸੀ। ਅਤੇ ਅਬੀਮਲਕ ਇੱਕ ਚੰਗਾ ਧਰਮੀ ਆਦਮੀ ਸੀ, ਪਰ ਉਸ ਰਾਤ ਜਦੋਂ ਉਹ ਸੁੱਤਾ ਹੋਇਆ ਸੀ, ਪ੍ਰਭੂ ਨੇ ਉਸਨੂੰ ਦਰਸ਼ਨ ਦੇ ਕੇ ਕਿਹਾ, ਤੂੰ ਇੱਕ ਮਰੇ ਹੋਏ ਆਦਮੀ ਜਿਹਾ ਹੈ। ਉਸਨੇ ਕਿਹਾ, ਜਿਹੜੀ ਔਰਤ ਤੂੰ ਵਿਆਹ ਕਰਨ ਲਈ ਲਿਆਂਦੀ ਹੈ ਉਹ ਕਿਸੇ ਹੋਰ ਆਦਮੀ ਦੀ ਪਤਨੀ ਹੈ। ਹੁਣ ਵੇਖੋ, ਕਿਸੇ ਹੋਰ ਆਦਮੀ ਦੀ ਪਤਨੀ। ਉਸਨੇ ਕਿਹਾ, ਪ੍ਰਭੂ, ਤੁਸੀਂ ਮੇਰੇ ਦਿਲ ਦੀ ਖਰਿਆਈ ਨੂੰ ਜਾਣਦੇ ਹੋ। ਉਹ ਇੱਕ ਧਰਮੀ ਅਤੇ ਪਵਿੱਤਰ ਆਦਮੀ ਸੀ। ਤੁਸੀਂ ਮੇਰੇ ਦਿਲ ਦੀ ਖਰਿਆਈ ਨੂੰ ਜਾਣਦੇ ਹੋ। ਉਸ ਆਦਮੀ ਨੇ ਮੈਨੂੰ ਦੱਸਿਆ ਸੀ ਕਿ ਉਸਦੀ ਭੈਣ ਸੀ, ਅਤੇ ਕੀ ਸਾਰਾ ਨੇ ਮੈਨੂੰ ਨਹੀਂ ਦੱਸਿਆ ਆਪ ਹੀ ਕਿ ਉਹ ਮੇਰਾ ਭਰਾ ਹੈ? ਪਰਮੇਸ਼ਵਰ ਨੇ ਕਿਹਾ, ਮੈਂ ਤੇਰੇ ਦਿਲ ਦੀ ਖਰਿਆਈ ਨੂੰ ਜਾਣਦਾ ਹਾਂ। ਇਹੀ ਕਾਰਨ ਹੈ ਕਿ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਤੋਂ ਰੋਕ ਦਿੱਤਾ ਹੈ, ਪਰ ਉਹ ਮੇਰਾ ਨਬੀ ਹੈ। ਹਲੇਲੂਇਆ। ਉਹ ਕੀ ਸੀ? ਪਿਛਾਂ ਹਟਿਆ ਹੋਇਆ, ਝੂਠਾ, ਬੇਈਮਾਨ। ਕੀ ਇਹ ਸਹੀ ਹੈ? ਉਹ ਨਹੀਂ, ਇੱਥੇ ਕੋਈ ਛੋਟਾ ਜਿਹਾ ਚਿੱਟਾ ਝੂਠ ਨਹੀਂ ਹੈ। ਉਹ ਜਾਂ ਤਾਂ ਕਾਲੇ ਝੂਠ ਹਨ ਜਾਂ ਉਹ ਬਿਲਕੁਲ ਝੂਠ ਨਹੀਂ ਹਨ। ਉਹ ਬੰਦਾ ਬਾਹਰ ਬੈਠਾ ਝੂਠ ਬੋਲ ਰਿਹਾ ਸੀ। ਇਹ ਕਹਿ ਰਿਹਾ ਸੀ ਕਿ ਉਹ ਉਸਦੀ ਭੈਣ ਹੈ, ਜਦਕਿ ਉਹ ਉਸਦੀ ਪਤਨੀ ਸੀ। ਇਧਰ ਉਧਰ ਦੀਆਂ ਗੱਲਾਂ ਮਾਰ ਰਿਹਾ ਸੀ ਅਤੇ ਪਿਛਾਂ ਹਟ ਗਿਆ ਸੀ। ਪਰ ਇੱਥੇ ਇੱਕ ਧਰਮੀ ਆਦਮੀ ਪਰਮੇਸ਼ਵਰ ਦੇ ਮੂਹਰੇ ਖੜਾ ਸੀ ਅਤੇ ਕਹਿ ਰਿਹਾ ਸੀ, ਪ੍ਰਭੂ, ਤੂੰ ਮੇਰੇ ਦਿਲ ਨੂੰ ਜਾਣਦਾ ਹੈ, ਪਰ ਅਬੀਮਲਕ, ਮੈਂ ਤੇਰੀ ਪ੍ਰਾਰਥਨਾ ਨਹੀਂ ਸੁਣਾਂਗਾ। ਉਸ ਕੋਲ ਉਸਨੂੰ ਵਾਪਸ ਲੈ ਜਾ ਅਤੇ ਉਹ ਤੇਰੇ ਲਈ ਪ੍ਰਾਰਥਨਾ ਕਰੇਗਾ। ਉਹ ਮੇਰਾ ਨਬੀ ਹੈ, ਮੈਂ ਉਸਦੀ ਸੁਣਾਂਗਾ। ਹਾਂ, ਉਹ ਇੱਕ ਪਿਛਾਂ ਹਟਿਆ ਹੋਇਆ ਝੂਠਾ ਹੈ, ਪਰ ਉਹ ਮੇਰਾ ਨਬੀ ਹੈ। ਇਹ ਸੱਚ ਹੈ, ਇਹ ਬਾਈਬਲ ਹੈ। ਹੁਣ ਕੈਲਵਿਨਵਾਦ ਵਾਲੇ ਪਾਸੇ ਬਹੁਤੀ ਦੂਰ ਨਾ ਜਾਓ। ਇੱਕ ਵਾਰ ਦੀ ਕਿਰਪਾ ਹਮੇਸ਼ਾ ਦੀ ਕਿਰਪਾ, ਕਿਉਂਕਿ ਇਸ ਨਾਲ ਤੁਹਾਡੀ ਹੀ ਬਦਨਾਮੀ ਹੋਵੇਗੀ, ਸਮਝੇ? ਹੁਣ ਬਸ ਇੱਕ ਪਲ ਲਈ, ਸਾਨੂੰ ਇਸ ਹਫ਼ਤੇ ਇਸ ਨੂੰ ਲਿਆਉਣ ਲਈ ਅਤੇ ਇਹ ਦਿਖਾਉਣ ਲਈ ਸਮਾਂ ਮਿਲੇਗਾ ਕਿ ਇਹ ਕਿੰਨੀ ਪੱਧਰੀ ਗੱਲ ਹੈ। ਇਹ ਨਾ ਸੋਚੋ ਕਿ ਤੁਸੀਂ ਕੁਝ ਗਲਤ ਕਰ ਦਿੱਤਾ ਹੈ ਜਿਸ ਕਰਕੇ ਤੁਸੀਂ ਹਮੇਸ਼ਾ ਲਈ ਖਤਮ ਹੋ ਗਏ ਹੋ। ਤੁਸੀਂ ਪਰਮੇਸ਼ਵਰ ਦੇ ਬੱਚੇ ਹੋ, ਤੁਸੀਂ ਪਰਮੇਸ਼ਵਰ ਦੀ ਆਤਮਾ ਤੋਂ ਪੈਦਾ ਹੋਏ ਹੋ, ਤੁਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹੋ, ਅਤੇ ਤੁਹਾਡੇ ਫਲ ਆਪਣੇ ਆਪ ਦੀ ਗਵਾਹੀ ਦੇਣਗੇ। ਉੱਥੇ ਤੁਸੀਂ ਹੋ। ਹੁਣ ਅਸੀਂ ਇੱਥੇ ਇਸ ਧਰਤੀ ਉੱਤੇ ਬੈਠੇ ਹੋਏ ਹਾਂ। ਹੁਣ ਮੈਂ ਇੱਥੇ 6ਵੀਂ ਆਇਤ ਪੜ੍ਹਨੀ ਚਾਹੁੰਦਾ ਹਾਂ। ਅਤੇ ਜਿਸ ਵੇਲੇ ਸ਼ਾਉਲ ਨੇ ਯਹੋਵਾ ਕੋਲੋਂ ਸਲਾਹ ਪੁੱਛੀ ਤਾਂ ਯਹੋਵਾ ਨੇ ਉਸਨੂੰ ਕੁਝ ਉੱਤਰ ਨਾ ਦਿੱਤਾ, ਨਾ ਸੁਫਨਿਆਂ ਦੇ ਰਾਹੀਂ, ਨਾ ਉਰੀਮ ਦੇ ਰਾਹੀਂ, ਅਤੇ ਨਾ ਹੀ ਕਿਸੇ ਨਬੀ ਦੇ ਰਾਹੀਂ। ਤਦ ਸ਼ਵ ਨੇ ਆਪਣੇ ਟਹਿਲੂਆਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਤੀਵੀਂ ਭਾਲੋ ਜਿਸ ਦੇ ਭੂਤ ਮਿੱਤਰ ਹੋਣ, ਜੋ ਮੈਂ ਉਹਦੇ ਕੋਲ ਜਾਵਾਂ ਅਤੇ ਉਸਦੇ ਕੋਲੋਂ ਪੁੱਛਾਂ। ਮੈਂ ਇਸ ਨੂੰ ਇੱਥੇ ਹੀ ਰੋਕ ਸਕਦਾ ਹਾਂ, ਬਸ ਮੇਰੇ ਲਈ ਕੋਈ ਅਜਿਹੀ ਤੀਵੀਂ ਭਾਲੋ ਜਿਸ ਦੇ ਭੂਤ ਮਿੱਤਰ ਹੋਣ। ਅਤੇ ਉਹਦੇ ਟਹਿਲੂਆਂ ਨੇ ਉਹਨੂੰ ਆਖਿਆ, ਵੇਖੋ ਇੰਦੌਰ ਵਿੱਚ ਇੱਕ ਤੀਵੀਂ ਹੈ ਜਿਸ ਦੇ ਭੂਤ ਮਿੱਤਰ ਹਨ। ਸੋ ਸਾਊਲ ਨੇ ਆਪਣਾ ਭੇਸ ਵਟਾ ਕੇ ਲੀੜੇ ਪਾ ਲਏ, ਹੋਰ ਕੋਈ ਲੀੜੇ ਪਾ ਲਏ ਅਤੇ ਗਿਆ। ਦੋ ਜਣੇ ਉਸਦੇ ਨਾਲ ਸਨ ਅਤੇ ਰਾਤ ਨੂੰ ਉਸ ਤੀਵੀਂ ਕੋਲ ਅਪੜਿਆ ਅਤੇ ਉਸਨੇ ਆਖਿਆ, ਕਿਰਪਾ ਕਰਕੇ ਆਪਣੇ ਭੂਤ ਮਿੱਤਰ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਮੇਰੇ ਲਈ ਲਿਆ ਉੱਪਰ, ਜਿਹਦਾ ਨਾਂ ਮੈਂ ਤੈਨੂੰ ਦੱਸਾਂ ਉਹਨੂੰ ਮੇਰੇ ਲਈ ਉਤਾਂਹ ਲਿਆ। ਤਦ ਉਸ ਤੀਵੀਂ ਨੇ ਉਸਨੂੰ ਆਖਿਆ, ਵੇਖ ਤੂੰ ਜਾਣਦਾ ਹੈ ਕਿ ਸ਼ਾਊਲ ਨੇ ਕੀ ਕੀਤਾ ਹੈ, ਕਿਕਰ ਉਹਨੇ ਉਹਨਾਂ ਸਭਨਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓ ਯਾਰਾਂ ਨੂੰ ਦੇਸ਼ ਵਿੱਚੋਂ ਮੁਕਾ ਸੁੱਟਿਆ ਹੈ, ਫਿਰ ਤੂੰ ਮੇਰੀ ਜਿੰਦ ਕਾਹਨੂੰ ਫਸਾਉਂਦਾ ਹੈ ਜੋ ਮੈਨੂੰ ਮਰਵਾ ਸੁੱਟੇ। ਤਦ ਸ਼ਾਊਲ ਨੇ ਉੱਤਰ ਦਿੱਤਾ, ਯਹੋਵਾ ਦੇ ਨਾਮ ਦੀ ਸਹੁੰ ਚੁੱਕ ਕੇ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਇਸ ਗੱਲ ਦਾ ਤੈਨੂੰ ਕੁਝ ਦੰਡ ਨਾ ਮਿਲੇਗਾ। ਤਦ ਉਹ ਤੀਵੀਂ ਬੋਲੀ, ਮੈਂ ਤੇਰੇ ਲਈ ਕਿਸ ਨੂੰ ਉਤਾਂਹ ਮੰਗਾਵਾਂ, ਅਤੇ ਉਹ ਬੋਲਿਆ, ਮੇਰੇ ਲਈ ਸ਼ਮੂਏਲ ਨੂੰ ਮੰਗਵਾ। ਜਿਸ ਵੇਲੇ ਉਸ ਤੀਵੀਂ ਨੇ ਸ਼ਮੂਏਲ ਨੂੰ ਦੇਖਾ ਤਾਂ ਉੱਚੀ ਆਵਾਜ਼ ਨਾਲ ਚਿਚਲਾਈ ਅਤੇ ਉਸ ਤੀਵੀਂ ਨੇ ਸ਼ਾਊਲ ਨੂੰ ਆਖਿਆ, ਤੁਸਾਂ ਮੇਰੇ ਨਾਲ ਛਲ ਕਾਹਨੂੰ ਕੀਤਾ, ਕਿਉਂਕਿ ਸ਼ਾਊਲ ਤਾਂ ਤੁਸੀਂ ਹੀ ਹੋ। ਤਦ ਪਾਤਸ਼ਾਹ ਨੇ ਉਸ ਨੂੰ ਆਖਿਆ, ਘਾਬਰ ਨਾ, ਤੈਂ ਕੀ ਡਿੱਠਾ ਹੈ। ਉਸ ਤੀਵੀਂ ਨੇ ਸ਼ਾਊਲ ਨੂੰ ਆਖਿਆ, ਮੈਂ ਇੱਕ ਦਿਓਤੇ ਨੂੰ ਧਰਤੀ ਵਿੱਚੋਂ ਚੜਦਾ ਵੇਖਦੀ ਹਾਂ। ਤਦ ਉਸਨੇ ਉਸ ਨੂੰ ਆਖਿਆ, ਉਸ ਦਾ ਰੂਪ ਕਿਹੋ ਜਿਹਾ ਦਿਖਾਈ ਦਿੰਦਾ ਹੈ। ਉਹ ਬੋਲੀ, ਇੱਕ ਬੁੱਢਾ ਮਨੁੱਖ ਉੱਪਰ ਆਉਂਦਾ ਹੈ ਅਤੇ ਉਹ ਚਾਦਰ ਨਾਲ ਢੱਕਿਆ ਹੋਇਆ ਹੈ, ਬੇਸ਼ੱਕ ਉਹ ਸ਼ਮੂਏਲ ਨਬੀ ਦੀ ਚਾਦਰ ਸੀ। ਜਾਣ ਲਿਆ ਜੋ ਸ਼ਮੂਏਲ ਸੀ ਅਤੇ ਉਹਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ। ਤਦ ਸ਼ਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੇਰੇ ਸੁੱਖ ਵਿੱਚ ਕਾਹਨੂੰ ਭੰਗ ਪਾਇਆ ਅਤੇ ਮੈਨੂੰ ਉਤਾਂਹ ਸੱਦਿਆ। ਅਤੇ ਸ਼ਾਊਲ ਨੇ ਉੱਤਰ ਦਿੱਤਾ ਅਤੇ ਕਿਹਾ, ਮੈਂ ਬਹੁਤ ਦੁੱਖ ਵਿੱਚ ਪਿਆ ਹੋਇਆ ਹਾਂ, ਕਿਉਂਕਿ ਫਿਲਿਸਤੀ ਮੇਰੇ ਨਾਲ ਲੜਦੇ ਹਨ ਅਤੇ ਪਰਮੇਸ਼ਵਰ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਕੁਝ ਉੱਤਰ ਨਹੀਂ ਦਿੰਦਾ, ਨਾ ਹੀ ਨਬੀਆਂ ਦੇ ਰਾਹੀਂ ਨਾ ਹੀ ਸੁਪਨਿਆਂ ਦੇ ਰਾਹੀਂ। ਇਸ ਲਈ ਮੈਂ ਤੈਨੂੰ ਸੱਦਿਆ ਹੈ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ। ਅਤੇ ਤਦ ਸ਼ਮੂਏਲ ਨੇ ਆਖਿਆ, ਜੇ ਤੂੰ ਮੈਨੂੰ ਪੁੱਛਦਾ ਹੈ, ਜਦ ਯਹੋਵਾ ਨੇ ਤੈਨੂੰ ਛੱਡ ਦਿੱਤਾ ਹੈ ਤੇ ਤੇਰਾ ਵੈਰੀ ਬਣਿਆ ਹੈ, ਤਾਂ ਫਿਰ ਮੈਨੂੰ ਕਾਹਨੂੰ ਪੁੱਛਦਾ ਹੈ। ਯਹੋਵਾ ਨੇ ਤਾਂ ਆਪਣੀ ਵੱਲੋਂ ਉਹੀ ਕੀਤਾ ਜੋ ਉਸਨੇ ਮੇਰੇ ਰਾਹੀਂ ਆਖਿਆ ਸੀ, ਭਈ ਯਹੋਵਾ ਨੇ ਤੇਰੇ ਹੱਥੋਂ ਰਾਜ ਖੋਲਿਆ ਅਤੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ ਹੈ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਤੋਂ ਜਾਣੂ ਹਨ, ਹੁਣ ਅਸੀਂ ਸਿੱਧੇ ਅੰਦਰ ਜਾਣਾ ਚਾਹੁੰਦੇ ਹਾਂ ਅਤੇ ਇਸ ਵਿੱਚ ਆਉਣ ਲਈ ਕੁਝ ਪਲਾਂ ਲਈ ਪਰਮੇਸ਼ਵਰ ਹੁਣ ਸਾਡੀ ਮਦਦ ਕਰੇ। ਹੁਣ ਵੇਖੋ, ਉੱਥੇ ਇੱਕ ਆਦਮੀ ਸੀ ਸ਼ਾਊਲ, ਜਿਸ ਨੂੰ ਕਦੇ ਨਬੀ ਮੰਨਿਆ ਜਾਂਦਾ ਸੀ ਕਿਉਂਕਿ ਉਸਨੇ ਨਬੀਆਂ ਨਾਲ ਭਵਿੱਖਬਾਣੀ ਕੀਤੀ ਸੀ। ਕੀ ਇਹ ਸਹੀ ਹੈ? ਇੱਥੇ ਉਹ ਆਦਮੀ ਪਿੱਛੇ ਹਟ ਗਿਆ ਸੀ, ਪਰ ਯਾਦ ਰੱਖੋ ਸ਼ਮੂਏਲ ਨੇ ਕੀ ਕਿਹਾ ਸੀ ਕਿ ਉਹ ਅਗਲੇ ਦਿਨ ਉਸਦੇ ਨਾਲ ਹੋਵੇਗਾ, ਉਹ ਸਮੇਂ ਤੋਂ ਪਹਿਲਾਂ ਚਲਿਆ ਗਿਆ। ਵੇਖੋ, ਠੀਕ ਹੈ, ਜੇ ਤੁਸੀਂ ਪਰਮੇਸ਼ਵਰ ਦੀ ਨਹੀਂ ਮੰਨੋਗੇ ਤਾਂ ਪਰਮੇਸ਼ਵਰ ਤੁਹਾਨੂੰ ਧਰਤੀ ਤੋਂ ਚੁੱਕ ਲਵੇਗਾ। ਕੁਰੰਥੀਆਂ ਦੀ ਪੱਤਰੀ ਵਿੱਚ ਵੇਖੋ, ਪੌਲੁਸ ਨੇ ਉਹਨਾਂ ਲੋਕਾਂ ਨੂੰ ਕਿਵੇਂ ਵਿਵਸਥਾ ਵਿੱਚ ਲਿਆਂਦਾ ਸੀ। ਉਸਨੇ ਕਿਹਾ, ਸਭ ਤੋਂ ਪਹਿਲਾਂ ਮੈਂ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ ਅਤੇ ਹੋਰ ਬਥੇਰਾ ਕੁਝ, ਕਿਵੇਂ ਤੁਸੀਂ ਕਿਸੇ ਆਤਮਿਕ ਦਾਨ ਤੋਂ ਵਾਂਝੇ ਨਹੀਂ ਹੋ। ਉਹਨਾਂ ਨੂੰ ਦੱਸ ਰਿਹਾ ਸੀ ਕਿ ਉਹ ਕੀ ਸਨ, ਅਹੁਦੇ ਦੇ ਅਨੁਸਾਰ ਜਿਹੜਾ ਉਹਨਾਂ ਕੋਲ ਮਸੀਹ ਵਿੱਚ ਸੀ। ਉਸ ਤੋਂ ਬਾਅਦ ਉਹਨਾਂ ਉੱਤੇ ਹਥੌੜੇ ਮਾਰਨੇ ਸ਼ੁਰੂ ਕਰ ਦਿੰਦਾ ਹੈ, ਉਹਨਾਂ ਦੀਆਂ ਮਹਿਲਾ ਪ੍ਰਚਾਰਕਾਂ ਬਾਰੇ ਦੱਸਦਾ ਹੈ, ਉਹ ਕੀ ਕਰ ਰਹੀਆਂ ਹਨ, ਉਹ ਪ੍ਰਭੂ ਦੇ ਮੇਜ਼ ਤੇ ਕਿਵੇਂ ਖਾ ਰਹੇ ਸਨ। ਇੱਥੋਂ ਤੱਕ ਕਿ ਇੱਕ ਆਦਮੀ ਆਪਣੀ ਮਤਰੇਈ ਮਾਂ ਦੇ ਨਾਲ ਰਹਿੰਦਾ ਸੀ, ਉਸਨੇ ਮਸੀਹ ਵਿੱਚ ਇਸ ਆਦਮੀ ਨੂੰ ਕਿਹਾ, ਉਸ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ ਤਾਂ ਜੋ ਉਸਦੇ ਸਰੀਰ ਦਾ ਨਾਸ਼ ਹੋ ਜਾਵੇ ਅਤੇ ਆਤਮਾ ਨੂੰ ਬਚਾਇਆ ਜਾ ਸਕੇ। ਦੇਖੋ, ਬਸ ਉਸ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ। ਬਾਈਬਲ ਕਹਿੰਦੀ ਹੈ, ਇਸ ਕਾਰਨ ਤੁਹਾਡੇ ਵਿੱਚੋਂ ਬਹੁਤ ਸਾਰੇ ਬਿਮਾਰ ਅਤੇ ਕਮਜ਼ੋਰ ਅਤੇ ਕੁਝ ਕੁ ਸੁੱਤੇ ਪਏ ਹਨ, ਪਾਪ ਦੇ ਕਾਰਨ ਸਮੇਂ ਤੋਂ ਪਹਿਲਾਂ ਹੀ ਤੁਰ ਗਏ ਹਨ। ਪਰਮੇਸ਼ਵਰ ਨੇ ਤੁਹਾਨੂੰ ਰਸਤੇ ਵਿੱਚੋਂ ਹੀ ਚੁੱਕ ਲਿਆ। ਇੱਕ ਚੰਗੀ ਨਿਸ਼ਾਨੀ ਹੈ ਕਿ ਤੁਸੀਂ ਮਸੀਹ ਸੀ ਜੇਕਰ ਤੁਹਾਨੂੰ ਉਹ ਲੈ ਜਾਂਦਾ ਹੈ। ਇਸ ਲਈ ਤੁਸੀਂ ਇੱਥੇ ਧਿਆਨ ਦਿਓ, ਸ਼ਾਊਲ ਨੂੰ ਨਬੀ ਜਾਂ ਨਬੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਕਿਉਂਕਿ ਉਸਨੇ ਭਵਿੱਖਬਾਣੀ ਕੀਤੀ ਸੀ, ਅਤੇ ਹੁਣ ਉਹ ਪਿਛਾਂ ਹਟ ਗਿਆ ਸੀ ਕਿਉਂਕਿ ਉਸਨੇ ਪਰਮੇਸ਼ਵਰ ਦੀ ਆਗਿਆਕਾਰੀ ਕੀਤੀ ਸੀ ਅਤੇ ਉਸਦਾ ਰਾਜ ਉਸਦੇ ਹੱਥੋਂ ਖੋਲਿਆ ਗਿਆ ਸੀ ਅਤੇ ਦਾਊਦ ਦੇ ਹੱਥ ਵਿੱਚ ਦੇ ਦਿੱਤਾ ਗਿਆ ਸੀ, ਜਿਸ ਨੂੰ ਪਰਮੇਸ਼ਵਰ ਨੇ ਸ਼ਮੂਏਲ ਦੁਆਰਾ ਮਸਾ ਕੀਤਾ ਸੀ ਤੇਲ ਦੀ ਕੁੱਪੀ ਨਾਲ। ਧਿਆਨ ਦਿਓ, ਤਦ ਉਹਨਾਂ ਕੋਲ ਪਰਮੇਸ਼ਵਰ ਕੋਲੋਂ ਚੀਜ਼ਾਂ ਦਾ ਪਤਾ ਕਰਨ ਲਈ ਤਿੰਨ ਤਰੀਕੇ ਸਨ। ਪਹਿਲਾ ਨਬੀ ਸੀ, ਦੂਜਾ ਸੁਪਨਾ ਅਤੇ ਤੀਜਾ ਉਰੀਮ ਤਰੀਮ ਸੀ, ਅਤੇ ਉਹ ਵੀ ਜਵਾਬ ਨਹੀਂ ਦਿੰਦੇ ਸਨ। ਹੁਣ ਤੁਸੀਂ ਜਾਣਦੇ ਹੋ ਕਿ ਇੱਕ ਨਬੀ ਕੀ ਹੈ, ਤੁਸੀਂ ਜਾਣਦੇ ਹੋ ਕਿ ਇੱਕ ਆਤਮਿਕ ਸੁਪਨਾ ਕੀ ਹੈ, ਅਤੇ ਤੁਸੀਂ ਜਾਣਦੇ ਹੋ ਕਿ ਅਰੀਮ ਤਰੀਮ ਕੀ ਹੈ। ਤੁਸੀਂ ਜਾਣਦੇ ਹੋ ਕਿਸੇ ਦਿਨ ਇੱਕ ਆਦਮੀ ਨੂੰ ਅਰੀਮ ਬਾਰੇ ਪੁੱਛਿਆ ਸੀ ਅਤੇ ਉਹ ਆਦਮੀ ਮੈਨੂੰ ਨਹੀਂ ਦੱਸ ਸਕਿਆ ਕਿ ਇਹ ਕੀ ਸੀ। ਤੁਮੀਮ ਦਾ ਅਰੀਮ, ਬੇਸ਼ੱਕ ਪਰਮੇਸ਼ਰ ਆਪ ਇਹਨਾਂ ਰਾਹੀਂ ਜਵਾਬ ਦੇ ਰਿਹਾ ਸੀ, ਸਮਝੇ। ਅਤੇ ਸ਼ੈਤਾਨ ਇਹਨਾਂ ਵਿੱਚੋਂ ਹਰੇਕ ਚੀਜ਼ ਦੀ ਨਕਲ ਬਣਾ ਲੈਂਦਾ ਹੈ, ਜਾਦੂਗਰ, ਝੂਠੇ ਨਬੀ ਅਤੇ ਜੋਸੀ, ਸਮਝੇ। ਹੁਣ ਅਰੀਮ ਤਰੀਮ ਅਰੁਣ ਆਪਣੀ ਛਾਤੀ ਤੇ ਟੰਗਦਾ ਸੀ, ਅਰੀਮ ਤਰੀਮ ਉਹਨਾਂ ਪੱਥਰਾਂ ਨੂੰ ਟੱਕਦਾ ਸੀ। ਉਹਨਾਂ ਨੇ ਇਸ ਨੂੰ ਮੰਦਰ ਵਿੱਚ ਟੰਗ ਦਿੱਤਾ। ਜਦੋਂ ਉਹਨਾਂ ਨੂੰ ਪੱਕਾ ਯਕੀਨ ਨਹੀਂ ਹੁੰਦਾ ਸੀ ਤਾਂ ਉਹ ਪਰਮੇਸ਼ਵਰ ਸਾਹਮਣੇ ਜਾਂਦੇ ਸਨ ਅਤੇ ਅਰੀਮ ਤਰੀਮ ਉੱਤੇ ਇੱਕ ਰੋਸ਼ਨੀ ਚਮਕਦੀ ਸੀ। ਕੀ ਇਹ ਪਰਮੇਸ਼ਵਰ ਦੀ ਇੱਛਾ ਸੀ ਜਾਂ ਨਹੀਂ? ਹੁਣ ਜਦੋਂ ਅਰੀਮ ਤਰੀਮ ਜਵਾਬ ਨਹੀਂ ਦਿੰਦਾ ਸੀ, ਇਹ ਪਰਮੇਸ਼ਵਰ ਵੱਲੋਂ ਸਿੱਧਾ ਜਵਾਬ ਹੁੰਦਾ ਸੀ। ਹੁਣ ਅੱਜ ਦਾ ਅਰੀਮ ਤਰੀਮ ਭਵਿੱਖਬਾਣੀ ਕਰਨ ਵਾਲੇ ਇੱਕ ਸ਼ੀਸ਼ੇ ਦਾ ਗੋਲਾ ਲੈਂਦੇ ਹਨ ਉਸਦੀ ਨਕਲ ਬਣਾਉਣ ਲਈ। ਪਰਮੇਸ਼ਵਰ ਤਰੀ ਏਕਤਾ ਵਿੱਚ ਹੈ, ਪਰਮੇਸ਼ਵਰ ਦੀਆਂ ਸ਼ਕਤੀਆਂ ਤ੍ਰੇਕਤਾ ਵਿੱਚ ਹਨ ਅਤੇ ਸ਼ੈਤਾਨ ਵੀ ਤ੍ਰੇਕਤਾ ਵਿੱਚ ਹੈ ਅਤੇ ਉਸਦੀ ਸ਼ਕਤੀ ਵੀ ਤ੍ਰੇਕਤਾ ਵਿੱਚ ਹੈ। ਮੈਂ ਇਸ ਨੂੰ ਬਾਈਬਲ ਦੁਆਰਾ ਸਾਬਤ ਕਰ ਸਕਦਾ। ਉਹ ਅਰੀਮ ਤਰੀਮ ਸਿਰਫ ਸ਼ੀਸ਼ੇ ਦਾ ਗੋਲਾ ਨਹੀਂ ਸੀ ਜੋ ਸ਼ੈਤਾਨ ਅੱਜ ਵਰਤ ਰਿਹਾ ਹੈ, ਅਤੇ ਅੱਜ ਝੂਠਾ ਨਬੀ ਜੋ ਸਾਡੇ ਕੋਲ ਹੈ, ਜਾਂ ਜਾਦੂਗਰਨੀ ਜਾਂ ਭਵਿੱਖ ਦੱਸਣ ਵਾਲੇ, ਇਸਨੇ ਸ਼ੈਤਾਨ ਵਾਲੇ ਪਾਸੇ ਨਬੀ ਦੀ ਜਗ੍ਹਾ ਲੈ ਲਈ, ਸਮਝੇ ਮੇਰਾ ਕੀ ਮਤਲਬ ਹੈ। ਹੁਣ ਅੱਜ ਦਾ ਅਰੀਮ ਤਰੀਮ ਇਹ ਬਾਈਬਲ ਹੈ। ਜੇ ਕਿਸੇ ਨੇ ਭਵਿੱਖਬਾਣੀ ਜਾਂ ਸੁਪਨਾ ਦੱਸਿਆ ਹੈ ਅਤੇ ਪਰਮੇਸ਼ਵਰ ਦੀ ਬਾਈਬਲ ਨਾਲ ਮੇਲ ਨਹੀਂ ਖਾਂਦਾ ਜਾਂ ਹੁੰਗਾਰਾ ਨਹੀਂ ਭਰਦਾ ਤਾਂ ਇਹ ਝੂਠ ਹੈ, ਇਸ ਤੇ ਵਿਸ਼ਵਾਸ ਨਾ ਕਰੋ। ਜਿਆਦਾ ਚਿਰ ਨਹੀਂ ਹੋਇਆ, ਭਾਰਤ ਤੋਂ ਇੱਕ ਆਦਮੀ ਮੇਰੇ ਕੋਲ ਆਇਆ ਜਿੱਥੇ ਮੈਂ ਜਾਣ ਦੀ ਤਿਆਰੀ ਕਰ ਰਿਹਾ ਹਾਂ। ਉਹ ਇੱਕ ਵਧੀਆ ਪ੍ਰਚਾਰਕ ਸੀ। ਉਸਨੇ ਕਿਹਾ, ਭਾਈ ਬ੍ਰਹਮ, ਮੈਂ ਇੱਥੇ ਆਇਆ ਹਾਂ। ਇੱਕ ਔਰਤ ਕੋਲ ਪਵਿੱਤਰ ਆਤਮਾ ਸੀ ਅਤੇ ਉਸਨੇ ਕਿਹਾ ਉਹ ਬਸ ਇੱਕ ਸਭ ਤੋਂ ਮਿੱਠੀ ਅਤੇ ਚੰਗੀ ਔਰਤ ਸੀ। ਉਸਨੇ ਕਿਹਾ ਉਸਦੇ 4 ਵਿਆਹ ਹੋਏ ਸਨ ਅਤੇ ਉਹ ਆਪਣੇ ਚੌਥੇ ਪਤੀ ਨਾਲ ਰਹਿ ਰਹੇ ਸੀ। ਮੈਂ ਕਿਹਾ, ਪ੍ਰਭੂ, ਇਹ ਕਿਵੇਂ ਹੋ ਸਕਦਾ ਹੈ? ਉਸਨੇ ਕਿਹਾ ਮੈਂ ਉਸ ਕੋਲ ਗਿਆ ਅਤੇ ਕਿਹਾ ਉਹ ਪ੍ਰਭੂ ਦੀ ਮਹਿਮਾ ਹੋਵੇ, ਹਲੇਲੂਯਾ, ਪਰਮੇਸ਼ਵਰ ਦੀ ਮਹਿਮਾ ਹੋਵੇ, ਬਸ ਉਸ ਕਿਸਮ ਦਾ ਇੱਕ, ਤੁਹਾਨੂੰ ਪਤਾ ਹੈ। ਉਸਨੇ ਕਿਹਾ, ਹਲੇਲੂਯਾ, ਪ੍ਰਭੂ ਦੀ ਉਸਤਤ ਹੋਵੇ। ਪ੍ਰਭੂ ਨੇ ਮੈਨੂੰ ਦੱਸਿਆ, ਮੈਂ ਤੈਨੂੰ ਇੱਕ ਸੁਪਨਾ ਦੇਣ ਜਾ ਰਿਹਾ ਹਾਂ ਅਤੇ ਕਿਹਾ ਮੈਂ ਸੁਪਨੇ ਵਿੱਚ ਦੇਖਿਆ ਕਿ ਮੇਰੀ ਪਤਨੀ, ਮੈਂ ਉਸਨੂੰ ਵਿਭਚਾਰ ਵਿੱਚ ਜਿਉਂਦੇ ਦੇਖਿਆ ਅਤੇ ਉਹ ਮੇਰੇ ਕੋਲ ਵਾਪਸ ਆਈ ਅਤੇ ਕਿਹਾ, ਓ, ਕੀ ਤੁਸੀਂ ਮੈਨੂੰ ਮਾਫ਼ ਕਰੋਗੇ ਵਿਕਟਰ? ਕੀ ਤੁਸੀਂ ਮੈਨੂੰ ਮਾਫ਼ ਕਰ ਦਿਓਗੇ? ਉਸਨੇ ਕਿਹਾ, ਯਕੀਨਨ ਮੈਂ ਤੈਨੂੰ ਮਾਫ਼ ਕਰ ਦਿਆਂਗਾ ਅਤੇ ਤੈਨੂੰ ਵਾਪਸ ਸਵੀਕਾਰ ਕਰ ਲਵਾਂਗਾ। ਉਸਨੇ ਕਿਹਾ, ਹੁਣ ਇਹ ਉਹੀ ਚੀਜ਼ ਸੀ ਜੋ ਮੈਂ ਕੀਤੀ। ਕਿਹਾ, ਵੇਖ, ਮੈਂ ਮਾਫ਼ ਕਰਦਾ ਹਾਂ। ਮੈਂ ਉਸਨੂੰ ਕਿਹਾ, ਵਿਕਟਰ, ਤੁਹਾਡਾ ਸੁਪਨਾ ਬਹੁਤ ਪਿਆਰਾ ਸੀ ਪਰ ਇਹ ਤੁਹਾਨੂੰ ਸ਼ੈਤਾਨ ਨੇ ਦਿੱਤਾ ਹੈ। ਉਸਨੇ ਕਿਹਾ, ਕਿਉਂ? ਮੈਂ ਕਿਹਾ, ਇਹ ਪਰਮੇਸ਼ਵਰ ਦੇ ਵਚਨ ਨਾਲ ਮੇਲ ਨਹੀਂ ਖਾਂਦਾ। ਉਹ ਵਿਚਾਰ ਵਿੱਚ ਜੀ ਰਹੀ ਹੈ, ਬਿਲਕੁਲ, ਉਹ 4 ਬੰਦਿਆਂ ਨਾਲ ਨਹੀਂ ਰਹਿ ਸਕਦੀ। ਉਹ ਉਸ ਨੂੰ ਛੱਡ ਕੇ ਚਲੀ ਜਾਵੇਗੀ ਅਤੇ ਆਪਣੇ ਪਹਿਲੇ ਪਤੀ ਕੋਲ ਵਾਪਸ ਚਲੀ ਜਾਵੇਗੀ, ਤਾਂ ਉਸ ਤੋਂ ਵੀ ਮਾੜੀ ਹੈ ਜੋ ਉਹ ਸ਼ੁਰੂਆਤ ਵਿੱਚ ਸੀ। ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਇਕੱਲੇ ਹੀ ਬਿਤਾਉਣੀ ਪਵੇਗੀ। ਮੈਂ ਕਿਹਾ, ਤੁਸੀਂ ਜਾਣਦੇ ਹੋ ਕਿ ਇਹ ਪਰਮੇਸ਼ਵਰ ਦਾ ਇਹ ਵਚਨ ਨਾਲ ਮੇਲ ਨਹੀਂ ਖਾਂਦਾ, ਇਸ ਲਈ ਤੁਹਾਡਾ ਸੁਪਨਾ ਝੂਠਾ ਸੀ। ਮੈਂ ਕਿਹਾ, ਇਹ ਇਸ ਨਾਲ ਮੇਲ ਨਹੀਂ ਖਾਏਗਾ। ਜਦੋਂ ਇੱਕ ਨਬੀ ਇੱਕ ਭਵਿੱਖਬਾਣੀ ਕਰਦਾ ਸੀ ਅਤੇ ਉਹ ਬੋਲਦੇ ਸਨ ਅਤੇ ਵੇਖਣਾ ਚਾਹੁੰਦੇ ਸਨ ਕਿ ਉਹ ਭਵਿੱਖਬਾਣੀ ਸੱਚ ਹੈ ਜਾਂ ਨਹੀਂ, ਤਾਂ ਇਸ ਨੂੰ ਅਰੀਮ ਤਰੀਮ ਦੇ ਅੱਗੇ ਰੱਖਦੇ ਸਨ। ਜੇ ਪਰਮੇਸ਼ਵਰ ਦੀ ਆਵਾਜ਼ ਅਰੀਮ ਤਰੀਮ ਤੇ ਪ੍ਰਕਾਸ਼ ਪਾਉਂਦੀ ਸੀ ਤਾਂ ਇਹ ਸੱਚ ਹੁੰਦਾ ਸੀ। ਅਤੇ ਜੇ ਕੋਈ ਆਦਮੀ ਕੋਈ ਅਰਥ ਦੱਸਦਾ ਹੈ ਜਾਂ ਇੱਕ ਸੁਪਨਾ ਦੱਸਦਾ ਹੈ, ਬਾਈਬਲ ਵਿੱਚੋਂ ਕੁਝ ਦੱਸਦਾ ਹੈ ਜਾਂ ਅਜਿਹਾ ਕੁਝ ਹੋਰ, ਜੇ ਪਰਮੇਸ਼ਵਰ ਦੀ ਬਾਈਬਲ ਨਾਲ ਮੇਲ ਨਹੀਂ ਖਾਂਦਾ ਤਾਂ ਇਹ ਝੂਠ ਹੈ। ਉੱਥੇ ਅੱਜ ਦਾ ਅਰੀਮ ਤਰੀਮ ਹੈ। ਜਦ ਪਰਮੇਸ਼ਵਰ ਦਾ ਵਚਨ ਬੋਲਦਾ ਹੈ ਤਾਂ ਪਰਮੇਸ਼ਵਰ ਵੱਲੋਂ ਸਿੱਧੀ ਸਿੱਧੀ ਆਵਾਜ਼ ਹੈ, ਜਿਵੇਂ ਬਾਈਬਲ ਦੇ ਲਿਖੇ ਜਾਣ ਤੋਂ ਪਹਿਲਾਂ ਅਰੀਮ ਤਰੀਮ ਸੀ। ਆਮੀਨ, ਹਲੇਲੂਯਾ। ਮੈਂ ਇਸ ਸਮੇਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਮੈਨੂੰ ਇਹ ਕੱਟੜਵਾਦੀ ਨਾ ਸਮਝੋ, ਜੇ ਤੁਸੀਂ ਸਮਝ ਰਹੇ ਹੋ ਤਾਂ ਮੈਨੂੰ ਪਤਾ ਹੈ ਕਿ ਮੈਂ ਕਿੱਥੇ ਖੜਾ ਹਾਂ। ਮੈਂ ਜੋਸ਼ ਵਿੱਚ ਨਹੀਂ ਹਾਂ, ਇਹ ਠੀਕ ਹੈ। ਪਰਮੇਸ਼ਵਰ ਦਾ ਵਚਨ ਸੱਚ ਹੈ। ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕਿਹੋ ਜਿਹਾ ਸੁਪਨਾ ਦੇਖਿਆ ਸੀ ਜਾਂ ਤੁਸੀਂ ਕਿਸ ਕਿਸਮ ਦੀ ਭਵਿੱਖਬਾਣੀ ਕੀਤੀ ਸੀ। ਜੇ ਪਰਮੇਸ਼ਵਰ ਦੇ ਵਚਨ ਨਾਲ ਮੇਲ ਨਹੀਂ ਖਾਂਦੀ ਤਾਂ ਇਹ ਗਲਤ ਹੈ। ਜੇਕਰ ਇਹ ਵਚਨ ਨਾਲ ਮੇਲ ਨਹੀਂ ਖਾਂਦੀ, ਅੱਜ ਇਹੀ ਪਰੇਸ਼ਾਨੀ ਹੈ। ਕਿਸੇ ਕੋਲ ਸੁਪਨਾ, ਕਿਸੇ ਕੋਲ ਦਰਸ਼ਨ ਹੈ, ਕਿਸੇ ਕੋਲ ਪਰਾਈ ਭਾਸ਼ਾ, ਕਿਸੇ ਕੋਲ ਪ੍ਰਕਾਸ਼ਨ, ਇਸਨੇ ਸਭ ਗੜਬੜ ਕਰ ਦਿੱਤੀ ਹੈ। ਤੁਹਾਡੇ ਕੋਲ ਸੰਪਰਦਾਇਕ ਸੰਗਠਨ ਹਨ ਅਤੇ ਸਭ ਕੁਝ ਤੋੜ ਦਿੱਤਾ ਹੈ। ਤੁਹਾਨੂੰ ਇਸ ਨੂੰ ਇੱਕ ਅੰਤਮ ਬੁਨਿਆਦ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦਾ ਵਚਨ ਹੈ, ਇਹ ਸੱਚ ਹੈ। ਕਲੀਸਿਯਾਵਾਂ ਇੱਕ ਬੁਨਿਆਦ ਉੱਤੇ ਬਣਾਈਆਂ ਜਾਂਦੀਆਂ ਹਨ। ਉਸਨੇ ਕਿਹਾ, ਉਹ ਯਿਸੂ ਚਿੱਟੇ ਘੋੜੇ ਤੇ ਆ ਰਿਹਾ ਹੈ। ਮੈਨੂੰ ਪਤਾ ਹੈ, ਮੈਂ ਉਸਨੂੰ ਦਰਸ਼ਨ ਵਿੱਚ ਦੇਖਿਆ ਸੀ। ਉਹ ਇਸ ਕਿਸਮ ਦੀ ਕਲੀਸਿਯਾ ਬਣਾ ਰਹੇ ਹਨ। ਉਹ ਹਲੇਲੂਯਾ, ਉਹ ਬੱਦਲ ਉੱਤੇ ਆ ਰਿਹਾ ਹੈ। ਉਹ ਇਸ ਨੂੰ ਇਸ ਕਿਸਮ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੂੰ ਤੋੜਦੇ ਅਤੇ ਵੱਖ ਕਰਦੇ ਹਨ ਅਤੇ ਇੱਕ ਦੂਜੇ ਨੂੰ ਮਾਸ ਖਾਣ ਵਾਲਿਆਂ ਦਾ ਝੁੰਡ ਅਤੇ ਜੂਆਂ ਦਾ ਝੁੰਡ ਕਹਿੰਦੇ ਹਨ ਅਤੇ ਅਜਿਹਾ ਸਭ ਕੁਝ ਕਰਦੇ ਹਨ। ਕਿਉਂ? ਭਾਈ, ਇਹ ਦਰਸਾਉਂਦਾ ਹੈ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡਾ ਦਿਲ ਪਰਮੇਸ਼ਵਰ ਨਾਲ ਸਹੀ ਨਹੀਂ ਹੈ। ਅਸੀਂ ਭਰਾ ਹਾਂ, ਸਾਨੂੰ ਇੱਕ ਦੂਜੇ ਨਾਲ ਜੁੜੇ ਰਹਿਣਾ ਚਾਹੀਦਾ ਹੈ, ਸਾਨੂੰ ਇੱਕ ਦੂਜੇ ਦੀ ਲੋੜ ਹੈ। ਹੁਣ ਵੇਖੋ, ਸ਼ਾਉਲ ਪਿੱਛੇ ਹਟ ਗਿਆ ਤੇ ਉੱਪਰ ਚਲਾ ਗਿਆ। ਪਰਮੇਸ਼ਵਰ ਨੇ ਉਸ ਤੋਂ ਆਪਣਾ ਮੂੰਹ ਮੋੜ ਲਿਆ ਸੀ। ਅਤੇ ਉਹ ਉੱਪਰ ਗਿਆ ਅਤੇ ਉਸਨੇ ਨਬੀਆਂ ਤੋਂ ਪੁੱਛਗਿੱਛ ਕੀਤੀ। ਨਬੀਆਂ ਨੇ ਜਾ ਕੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਰਮੇਸ਼ਵਰ ਨੇ ਸੰਪਰਕ ਤੋੜ ਲਿਆ। ਉਹ ਦਰਸ਼ਨ ਨਹੀਂ ਦਿੰਦਾ ਸੀ। ਨਬੀ ਬਾਹਰ ਆਇਆ ਅਤੇ ਕਿਹਾ, ਮੈਂ ਨਹੀਂ ਦੱਸ ਸਕਦਾ। ਨਹੀਂ, ਉਸਨੇ ਮੈਨੂੰ ਤੁਹਾਡੇ ਬਾਰੇ ਕੁਝ ਨਹੀਂ ਦੱਸਿਆ। ਤਦ ਉਸਨੇ ਕਿਹਾ, ਪ੍ਰਭੂ ਮੈਨੂੰ ਇੱਕ ਸੁਪਨਾ ਦਿਓ। ਰਾਤ ਭਰ ਰਾਤ ਕੋਈ ਸੁਪਨਾ ਨਹੀਂ ਆਉਂਦਾ ਸੀ। ਫਿਰ ਉਹ ਉਰੀਮ ਤਰੀਮ ਕੋਲ ਗਿਆ ਤੇ ਉਸਨੇ ਆਖਿਆ, ਹੇ ਪਰਮੇਸ਼ਵਰ, ਮੈਂ ਨਬੀਆਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਸੁਪਨਿਆਂ ਲਈ ਕੋਸ਼ਿਸ਼ ਕੀਤੀ ਹੈ, ਹੁਣ ਤੁਸੀਂ ਮੇਰੀ ਮਦਦ ਕਰੋ। ਕੀ ਤੁਸੀਂ ਇਹ ਕਰੋਗੇ? ਉਸਨੇ ਉਸਨੂੰ ਕੱਟ ਦਿੱਤਾ ਸੀ। ਕੋਈ ਵੀ ਰੋਸ਼ਨੀ ਨਹੀਂ ਚਮਕੀ। ਫਿਰ ਉਸਨੇ ਇੱਕ ਨੀਚ ਭ੍ਰਿਸ਼ਟ ਜਾਦੂਗਰਨੀ ਦਾ ਸਹਾਰਾ ਲਿਆ। ਉਸ ਕੋਲ ਗਿਆ ਤੇ ਉੱਥੇ ਜਾ ਕੇ ਭੇਸ ਬਦਲ ਲਿਆ ਅਤੇ ਜਾਦੂਗਰਨੀ ਜਾਂਦੀ ਹੈ ਤੇ ਸ਼ਮੂਅਲ ਦੀ ਆਤਮਾ ਨੂੰ ਬੁਲਾਉਂਦੀ ਹੈ। ਹੁਣ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ। ਕਈਆਂ ਨੇ ਕਿਹਾ ਉਹ ਸ਼ਮੂਅਲ ਨਹੀਂ ਸੀ, ਪਰ ਬਾਈਬਲ ਨੇ ਕਿਹਾ ਕਿ ਉਹ ਸ਼ਮੂਅਲ ਸੀ ਅਤੇ ਉਹ ਸ਼ਮੂਅਲ ਹੀ ਸੀ। ਅਜੀਬ ਗੱਲ ਹੈ, ਤੁਸੀਂ ਇਸ ਨੂੰ ਕਿਵੇਂ ਸਮਝਦੇ ਹੋ, ਹੈ ਨਾ? ਪਰ ਉਹ ਸ਼ਮੂਅਲ ਹੀ ਸੀ। ਬਾਈਬਲ ਨੇ ਕਿਹਾ ਕਿ ਉਹ ਸ਼ਮੂਅਲ ਸੀ ਅਤੇ ਉਹ ਜਾਦੂਗਰਨੀ ਉਸ ਨੂੰ ਬੁਲਾ ਸਕਦੀ ਸੀ ਅਤੇ ਉਸਨੇ ਸ਼ਮੂਅਲ ਨੂੰ ਉੱਪਰ ਬੁਲਾਇਆ। ਸ਼ਮੂਅਲ ਕਿਤੇ ਹੋਰ ਸੀ, ਪਰ ਉਹ ਜਾਣਦਾ ਸੀ ਕੀ ਹੋ ਰਿਹਾ ਸੀ। ਉਹ ਅਜੇ ਵੀ ਆਪਣਾ ਨਬੀਆਂ ਵਾਲਾ ਚੋਗਾ ਪਹਿਨ ਕੇ ਖੜਾ ਸੀ। ਇਸ ਲਈ ਭਾਈ, ਜਦੋਂ ਤੁਸੀਂ ਮਰ ਜਾਂਦੇ ਹੋ, ਤੁਸੀਂ ਮਰੇ ਹੋਏ ਨਹੀਂ ਹੋ, ਤੁਸੀਂ ਕਿਤੇ ਹੋਰ ਜੀ ਰਹੇ ਹੁੰਦੇ ਹੋ। ਇਸ ਭੂਤ ਵਿਗਿਆਨ ਨੂੰ ਥੋੜਾ ਜਿਹਾ ਸਮਝਾਉਣ ਲਈ ਮੈਨੂੰ ਇੱਕ ਮਿੰਟ ਲਈ ਰੁਕਣ ਦਿਓ। ਉਹ ਇੱਕ ਭੂਤ ਸੀ, ਪਰ ਉਹ ਆਤਮਿਕ ਸੰਸਾਰ ਨਾਲ ਨਜ਼ਦੀਕੀ ਸੰਪਰਕ ਵਿੱਚ ਸੀ। ਹੁਣ ਅੱਜ ਬਹੁਤ ਸਾਰੇ ਆਤਮਿਕ ਹਨ ਜੋ ਆਤਮਿਕ ਜਗਤ ਬਾਰੇ ਉਹਨਾਂ ਨਾਲੋਂ ਵਧੇਰੇ ਜਾਣਦੇ ਹਨ, ਜਿਹੜੇ ਲੋਕ ਆਪਣੇ ਆਪ ਨੂੰ ਮਸੀਹ ਹੋਣ ਦਾ ਦਾਅਵਾ ਕਰਦੇ ਹਨ। ਫਿਰ ਵੀ ਉਹ ਇੱਕ ਭੂਤ ਸੀ। ਬਾਈਬਲ ਦੇ ਸਮਿਆਂ ਵਿੱਚ ਵੀ ਇਹੀ ਗੱਲ ਸੀ। ਜਦੋਂ ਯਿਸੂ ਇੱਥੇ ਧਰਤੀ ਉੱਤੇ ਸੀ ਤਾਂ ਉੱਥੇ ਪ੍ਰੋਫੈਸਰ, ਵਿਦਵਾਨ, ਅਧਿਆਪਕ ਅਤੇ ਉੱਤਮ ਲੋਕ ਵੀ ਸਨ, ਉਹਨਾਂ ਸੈਮੀਨਰੀਆਂ ਤੋਂ ਵੀ ਵੱਧ ਜੋ ਅੱਜ ਅਸੀਂ ਪੈਦਾ ਕਰ ਸਕਦੇ ਹਾਂ। ਉਹਨਾਂ ਨੂੰ ਪਵਿੱਤਰ ਪ੍ਰਸਿੱਧ ਆਦਮੀ ਹੋਣਾ ਚਾਹੀਦਾ ਸੀ। ਜੇ ਕੋਈ ਲੇਵੀ ਸੀ ਤਾਂ ਉਸਨੂੰ ਹਰ ਤਰ੍ਹਾਂ ਨਾਲ ਨਿਰਦੋਸ਼ ਅਤੇ ਧਰਮੀ ਪਾਇਆ ਜਾਣਾ ਚਾਹੀਦਾ ਸੀ। ਫਿਰ ਵੀ ਉਹ ਆਦਮੀ ਪਰਮੇਸ਼ਵਰ ਬਾਰੇ ਉਸ ਤੋਂ ਵੱਧ ਨਹੀਂ ਜਾਣਦਾ ਸੀ ਜਿੰਨਾ ਇੱਕ ਖਰਗੋਸ਼ ਬਰਫ਼ ਦੀਆਂ ਜੁੱਤੀਆਂ ਬਾਰੇ ਜਾਣਦਾ ਹੈ। ਜਦੋਂ ਯਿਸੂ ਆਇਆ, ਉਹ ਉਸ ਨੂੰ ਪਛਾਣਨ ਵਿੱਚ ਅਸਫਲ ਰਹੇ। ਉਸਨੇ ਯਿਸੂ ਨੂੰ ਸੈਤਾਨ ਆਖਿਆ। ਉਸਨੇ ਕਿਹਾ, ਉਹ ਬਾਲਜ਼ਬੂਬ ਹੈ, ਭੂਤਾਂ ਦਾ ਸਰਦਾਰ ਹੈ। ਕੀ ਇਹ ਸਹੀ ਹੈ? ਇੱਕ ਸਭ ਤੋਂ ਨੀਚ ਕਿਸਮ ਦਾ ਭੂਤ ਆਇਆ ਜਿਸ ਨੇ ਇੱਕ ਆਦਮੀ ਨੂੰ ਕਬਰਾਂ ਵਿੱਚ ਬੰਨਿਆ ਹੋਇਆ ਸੀ ਅਤੇ ਉਹਨਾਂ ਨੇ ਪੁਕਾਰਿਆ। ਸ਼ੈਤਾਨ ਨੇ ਆਪ ਕਿਹਾ, ਅਸੀਂ ਜਾਣਦੇ ਹਾਂ ਕਿ ਤੂੰ ਕੌਣ ਹੈ, ਤੂੰ ਪਰਮੇਸ਼ਵਰ ਦਾ ਪੁੱਤਰ, ਪਵਿੱਤਰ ਪੁਰਖ ਹੈ। ਕੀ ਇਹ ਸਹੀ ਹੈ? ਜਾਦੂਗਰਨੀਆਂ ਅਤੇ ਜਾਦੂਗਰਾਂ ਨੇ, ਭੂਤਾਂ ਨੇ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਮੰਨਿਆ, ਜਦਕਿ ਪੜ੍ਹੇ ਲਿਖੇ ਧਰਮ ਸ਼ਾਸਤਰੀ, ਸੈਮੀਨਰੀ ਪ੍ਰਚਾਰਕਾਂ ਨੇ ਉਸ ਨੂੰ ਬਾਲਜ਼ਬੂਬ ਵਜੋਂ ਮਾਨਤਾ ਦਿੱਤੀ ਸੀ। ਕਿਹੜਾ ਸਹੀ ਸੀ, ਸ਼ੈਤਾਨ ਜਾਂ ਪ੍ਰਚਾਰਕ? ਸ਼ੈਤਾਨ ਸਹੀ ਸੀ। ਭਾਈ, ਇਹ ਅੱਜ ਬਹੁਤ ਜ਼ਿਆਦਾ ਨਹੀਂ ਬਦਲਿਆ ਹੈ? ਉਹ ਪਰਮੇਸ਼ਵਰ ਦੀ ਸ਼ਕਤੀ ਨੂੰ ਪਛਾਣਦੇ ਹੀ ਨਹੀਂ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਕਿੰਨੀ ਸਿੱਖਿਆ ਹੈ, ਤੁਸੀਂ ਉਸ ਨੂੰ ਆਪਣੇ ਅੰਦਰ ਪਿੱਟ ਸਕਦੇ ਹੋ। ਪਰਮੇਸ਼ਵਰ ਵੱਡੇ ਸ਼ਬਦਾਂ ਵਿੱਚ ਨਹੀਂ ਹੈ, ਪਰਮੇਸ਼ਵਰ ਇੱਕ ਇਮਾਨਦਾਰ ਦਿਲ ਵਿੱਚ ਰਹਿੰਦਾ ਹੈ। ਤੁਸੀਂ ਇੱਥੇ ਖੜੇ ਹੋ ਸਕਦੇ ਹੋ, ਵੱਡੇ ਵੱਡੇ ਸ਼ਬਦ ਬੋਲ ਸਕਦੇ ਹੋ, ਜਿਵੇਂ ਮੈਨੂੰ ਨਹੀਂ ਪਤਾ ਕੀ ਇਹ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਨਹੀਂ ਲਿਆਉਂਦਾ। ਤੁਸੀਂ ਖੜੇ ਹੋ ਕੇ ਅਭਿਆਸ ਕਰ ਸਕਦੇ ਹੋ ਕਿ ਆਪਣੇ ਉਪਦੇਸ਼ ਨੂੰ ਕਿਵੇਂ ਦੁਹਰਾਉਣਾ ਹੈ ਅਤੇ ਇਹਨਾਂ ਗੱਲਾਂ ਨੂੰ ਕਿਵੇਂ ਕਹਿਣਾ ਹੈ। ਇਹ ਚੀਜ਼ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਨਹੀਂ ਲਿਆਉਂਦੀ। ਤੁਸੀਂ ਸ਼ਬਦਕੋਸ਼ ਨੂੰ ਉਦੋਂ ਤੱਕ ਸਿੱਖ ਸਕਦੇ ਹੋ ਕਿ ਇੱਥੋਂ ਤੱਕ ਉਸ ਦੇ ਨਾਲ ਸੌਂ ਸਕਦੇ ਹੋ, ਅਤੇ ਇਹ ਚੀਜ਼ ਫਿਰ ਵੀ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਨਹੀਂ ਲਿਆਵੇਗੀ। ਇੱਕ ਹਲੀਮ, ਅਧੀਨ, ਸਾਦਾ ਦਿਲ, ਇਹੀ ਹੈ ਜੋ ਤੁਹਾਨੂੰ ਪਰਮੇਸ਼ਵਰ ਕੋਲ ਲਿਆਉਂਦਾ ਹੈ। ਇਹ ਸੱਚ ਗੱਲ ਹੈ। ਆਮੀਨ। ਇੱਕ ਹਲੀਮ ਦਿਲ, ਪਰਮੇਸ਼ਵਰ ਉਸ ਨੂੰ ਪਿਆਰ ਕਰਦਾ ਹੈ। ਹੁਣ ਭਾਵੇਂ ਤੁਸੀਂ ਆਪਣੇ ਉੜੇ ਐੜੇ ਨੂੰ ਨਹੀਂ ਜਾਣਦੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਬਸ ਇੱਕ ਹਲੀਮ ਦਿਲ ਵਿੱਚ, ਹਲੀਮ ਹਿਰਦੇ ਵਿੱਚ ਪਰਮੇਸ਼ਵਰ ਵੱਸਦਾ ਹੈ। ਸਿੱਖਿਆ ਵਿੱਚ ਨਹੀਂ, ਸਕੂਲਾਂ, ਧਰਮ ਸ਼ਾਸਤਰ, ਸੈਮੀਨਾਰ, ਇਹਨਾਂ ਸਾਰੀਆਂ ਹੋਰ ਵੱਖ ਵੱਖ ਥਾਵਾਂ ਵਿੱਚ ਨਹੀਂ, ਵੱਡੇ ਸ਼ਬਦਾਂ ਵਿੱਚ ਨਹੀਂ, ਜਾਂ ਸਨਾਤਨ ਸਥਾਨਾਂ ਵਿੱਚ ਵੀ ਨਹੀਂ। ਪਰਮੇਸ਼ਵਰ ਮਨੁੱਖ ਦੇ ਹਿਰਦੇ ਵਿੱਚ ਵੱਸਦਾ ਹੈ, ਅਤੇ ਜਿੰਨਾ ਨੀਵਾਂ ਤੁਸੀਂ ਆਪਣੇ ਆਪ ਨੂੰ ਤੋੜ ਸਕਦੇ ਹੋ, ਜਿੰਨੇ ਹੀ ਸਧਾਰਨ ਤੁਸੀਂ ਹੋ ਸਕਦੇ ਹੋ, ਪਰਮੇਸ਼ਵਰ ਦੀ ਨਜ਼ਰ ਵਿੱਚ ਤੁਸੀਂ ਓਨੇ ਹੀ ਵੱਡੇ ਬਣ ਸਕਦੇ ਹੋ। ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਖੇਤ ਕਣਕ ਨਾਲ ਭਰੇ ਹੋਏ ਹਨ। ਕਣਕ ਨਾਲ ਭਰਿਆ ਹੋਇਆ ਸਿੱਟਾ ਹਮੇਸ਼ਾ ਝੁਕਿਆ ਰਹਿੰਦਾ ਹੈ। ਇੱਕ ਛੋਟਾ ਜਿਹਾ ਬਿਨਾਂ ਦਾਣਿਆਂ ਦਾ ਸਿੱਟਾ ਉੱਪਰ ਨੂੰ ਚੁਕਾਉਂਦਾ ਹੈ ਅਤੇ ਇਧਰ ਉਧਰ ਫੜਫੜਾਉਂਦਾ ਰਹਿੰਦਾ ਹੈ, ਜਿਵੇਂ ਇਹ ਸਭ ਕੁਝ ਜਾਣਦਾ ਹੈ। ਇਸ ਦੇ ਸਿਰ ਵਿੱਚ ਕੁਝ ਵੀ ਨਹੀਂ ਹੈ। ਬਹੁਤ ਸਾਰੇ ਲੋਕਾਂ ਨਾਲ ਵੀ ਇਹੋ ਮਾਮਲਾ ਹੈ, ਜੋ ਸੋਚਦੇ ਹਨ ਕਿ ਉਹਨਾਂ ਦੇ ਸਿਰ ਵਿੱਚ ਬਹੁਤ ਕੁਝ ਹੈ, ਭਾਵੇਂ ਉਹਨਾਂ ਦੇ ਦਿਲ ਵਿੱਚ ਕੁਝ ਨਹੀਂ ਹੈ। ਇੱਕ ਪਵਿੱਤਰ ਸਿਰ ਝੁਕੇਗਾ, ਪਰਮੇਸ਼ਵਰ ਦੀ ਸ਼ਕਤੀ ਲਈ। ਯਿਸੂ ਮਸੀਹ ਨੂੰ ਪਰਮੇਸ਼ਵਰ ਦਾ ਪੁੱਤਰ ਵਜੋਂ ਪਛਾਣੇਗਾ ਅਤੇ ਉਸਦੇ ਕੰਮਾਂ ਵਿੱਚ ਵਿਸ਼ਵਾਸ ਕਰੇਗਾ। ਉਹ ਇੱਕੋ ਜਿਹਾ ਹੈ, ਉਹ ਉਸ ਨੂੰ ਪਛਾਣਦੇ ਹਨ, ਪਰ ਇੱਕ ਇਤਿਹਾਸਕ ਦ੍ਰਿਸ਼ਟੀਕੋਣ ਵਿੱਚ। ਪਰ ਇਹ ਇਤਿਹਾਸ ਦੀ ਗੱਲ ਨਹੀਂ ਹੈ। ਲੋਕ ਖੜੇ ਹੁੰਦੇ ਹਨ ਅਤੇ ਕਹਿੰਦੇ ਹਨ, ਮੈਂ ਪੰਤੇਕੁਸਤ ਤੇ ਵਿਸ਼ਵਾਸ ਕਰਦਾ ਹਾਂ, ਜਦੋਂ ਉਹਨਾਂ ਕੋਲ ਬਹੁਤ ਵੱਡਾ ਮੀਂਹ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਨ। ਉਹ ਅੱਗ ਦਾ ਚਿੱਤਰ ਬਣਾਉਂਦੇ ਹਨ। ਇੱਕ ਠੰਡੇ ਵਿਅਕਤੀ ਨੂੰ ਅੱਗ ਦੇ ਚਿੱਤਰ ਦੁਆਰਾ ਨਿੱਘਾ ਨਹੀਂ ਕੀਤਾ ਜਾ ਸਕਦਾ। ਅੱਗ ਦਾ ਚਿੱਤਰ ਨਿੱਘ ਨਹੀਂ ਦਿੰਦਾ। ਇਹੀ ਸੀ ਜੋ ਸਨ। ਅੱਜ ਕੀ ਹੈ? ਕੀ ਉਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ? ਇਹ ਅੱਗ ਦਾ ਚਿੱਤਰ ਹੈ। ਕੁਝ ਸਾਥੀ ਠੰਡ ਨਾਲ ਮਰ ਰਹੇ ਹਨ। ਕਹਿੰਦੇ ਹਨ, ਉਸ ਵੱਡੀ ਅੱਗ ਨੂੰ ਦੇਖੋ ਜੋ ਉਹਨਾਂ ਕੋਲ ਸੀ। ਕਿਉਂ? ਇਹ ਤੁਹਾਨੂੰ ਗਰਮ ਨਹੀਂ ਕਰੇਗੀ। ਉਹਨਾਂ ਨੇ ਪੰਤੇਕੁਸਤ ਤੇ ਕੀ ਕੀਤਾ? ਜੋ ਉਹਨਾਂ ਕੋਲ ਮੁੱਢਲੇ ਨੇਮ ਵਿੱਚ ਸੀ, ਉਹ ਅੱਜ ਸਾਡੇ ਕੋਲ ਹੈ। ਜਿਵੇਂ ਹੀ ਪਰਮੇਸ਼ਵਰ ਚੀਜ਼ਾਂ ਨੂੰ ਸਿੱਧੀਆਂ ਕਰਦਾ ਹੈ ਅਤੇ ਕਲੀਸੇ ਨੂੰ ਇਕੱਠੀ ਕਰ ਦਿੰਦਾ ਹੈ, ਤਾਂ ਉਠਾਏ ਜਾਣਾ ਹੋ ਜਾਵੇਗਾ। ਪਰ ਅਸੀਂ ਤਾਂ ਦੈਵਿਕ ਚੰਗਾਈ ਜੋਗਾ ਵਿਸ਼ਵਾਸ ਵੀ ਨਹੀਂ ਲਿਆ ਸਕਦੇ। ਉਠਾਏ ਜਾਣ ਦੀ ਤਾਂ ਗੱਲ ਹੀ ਰਹਿਣ ਦਿਓ, ਕਿਉਂਕਿ ਅਸੀਂ ਸਾਰੇ ਉਲਝੇ ਪਏ ਹਾਂ। ਇੱਕ ਪਾਸੇ ਤੇ ਦੂਜਾ ਉਸ ਪਾਸੇ। ਫਲਾਣੇ ਫਲਾਣੇ ਡਾਕਟਰ ਨੇ ਇੰਜ ਕਿਹਾ ਸੀ। ਅੱਛਾ, ਮੇਰੇ ਪ੍ਰਚਾਰਕ ਨੇ ਕਿਹਾ ਸੀ ਕਿ ਇਸ ਤਰ੍ਹਾਂ ਹੈ। ਕੁਝ ਸਮਾਂ ਪਹਿਲਾਂ ਇੱਕ ਔਰਤ ਨੇ ਕਿਹਾ ਸੀ, ਉਹ ਬਸ ਇੱਕ ਫਰਜ਼ੀ ਆਦਮੀ ਹੈ। ਮੇਰੇ ਪਾਦਰੀ ਨੇ ਮੈਨੂੰ ਅਜਿਹਾ ਦੱਸਿਆ ਹੈ। ਮੈਂ ਚਾਹੁੰਦਾ ਹਾਂ ਕਿ ਉਸਦਾ ਪਾਦਰੀ ਇੱਕ ਵਾਰ ਇੱਥੇ ਆਵੇ, ਫਿਰ ਵੇਖਾਂਗੇ ਕਿ ਕਿਹੜਾ ਫਰਜ਼ੀ ਹੈ। ਹਾਂ, ਅਸੀਂ ਵੇਖਾਂਗੇ ਕਿ ਕੌਣ ਫਰਜ਼ੀ ਹੈ। ਆਓ ਇਸ ਦੀ ਕੋਸ਼ਿਸ਼ ਕਰਕੇ ਵੇਖੋ। ਇੱਥੇ ਕੁਝ ਸਮਾਂ ਪਹਿਲਾਂ ਹਾਰਲਿੰਗਨ ਟੈਕਸਾਸ ਵਿੱਚ ਮੈਂ ਸੇਵਕਾ ਹੀ ਕਰ ਰਿਹਾ ਸੀ। ਉਸ ਰਾਤ ਉਹਨਾਂ ਨੇ ਕਾਰਾਂ ਦੇ ਉੱਤੇ ਵੱਡੇ ਵੱਡੇ ਇਸ਼ਤਿਹਾਰ ਲਗਾਏ ਸਨ, ਜੋ ਦੱਸ ਰਹੇ ਸਨ ਕਿ FBI ਮੇਰਾ ਇੱਕ ਫਰਜ਼ੀ ਵਜੋਂ ਪਰਦਾਫਾਸ਼ ਕਰਨ ਲਈ ਉੱਥੇ ਸੀ। ਟੈਕਸਾਸ ਵਿੱਚ ਇੱਕ ਛੋਟੀ ਜਿਹੀ ਕੁੜੀ ਚੰਗੀ ਹੋਈ ਸੀ। ਉਹ ਬਹੁਤ ਦੂਰ ਸੀ, ਮੇਰਾ ਅੰਦਾਜ਼ਾ ਹੈ ਪੈਨ ਹੈਂਡਲ ਦੇ ਕੋਲ 1000 ਮੀਲ ਦੇ ਕਰੀਬ, ਅਤੇ ਸਰਹੱਦ ਦੇ ਉੱਤੇ ਹਾਰਲਿੰਗਨ ਵਿੱਚ ਸੀ। ਭਾਈ ਬੈਕਸਟਰ ਨੇ ਕਿਹਾ, ਭਾਈ ਬ੍ਰਣਮ, ਤੁਸੀਂ ਅਜਿਹੀ ਗੜਬੜ ਕਦੀ ਨਹੀਂ ਵੇਖੀ ਹੋਵੇਗੀ। ਲਗਭਗ 4 ਜਾਂ 5 ਹਜ਼ਾਰ ਲੋਕ ਉੱਥੇ ਹਨ। ਅਤੇ ਕਿਆ ਚਾਰੇ ਪਾਸੇ FBI ਅੱਜ ਰਾਤ ਨੂੰ ਤੁਹਾਨੂੰ ਮੰਚ ਤੇ ਫੜਨ ਜਾ ਰਹੀ ਹੈ, ਤੁਹਾਡਾ ਪਰਦਾਫਾਸ਼ ਕਰੇਗੀ? ਮੈਂ ਕਿਹਾ, ਅੱਛਾ, ਮੈਂ ਇਸ ਤੋਂ ਯਕੀਨਨ ਖੁਸ਼ ਹਾਂ। ਉਸਨੇ ਕਿਹਾ, ਤੁਸੀਂ ਉਸ ਛੋਟੀ ਕੁੜੀ ਨੂੰ ਜਾਣਦੇ ਹੋ ਜੋ ਉਸ ਰਾਤ ਚੰਗੀ ਹੋਈ ਸੀ? ਮੈਂ ਕਮਰੇ ਵਿੱਚ ਜਾ ਰਿਹਾ ਸੀ, ਮੈਂ ਕਿਸੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਆਲੇ ਦੁਆਲੇ ਦੇਖਿਆ। ਮੈਂ ਸੋਚਿਆ ਕਿ ਸ਼ਾਇਦ ਕਿਸੇ ਤੇ ਹਮਲਾ ਹੋਇਆ ਹੈ। ਇਹ ਕੋਈ ਕੁੜੀ ਸੀ। ਮੈਂ ਪਿੱਛੇ ਮੁੜ ਕੇ ਦੇਖਿਆ, ਮੈਂ ਵਾਪਸ ਚਲਾ ਗਿਆ। ਮੈਂ ਕਿਹਾ, ਕੀ ਗੱਲ ਹੈ ਮੈਡਮ? ਉਹ ਦੋ ਛੋਟੀਆਂ ਕੁੜੀਆਂ ਉੱਥੇ ਖੜੀਆਂ ਸਨ, ਲਗਭਗ 17-18 ਸਾਲ ਦੀਆਂ, ਅਤੇ ਦੋਹਾਂ ਦੀਆਂ ਬਾਹਾਂ ਇੱਕ ਦੂਜੇ ਦੇ ਦੁਆਲੇ ਸਨ। ਉਹ ਰੋ ਰਹੀਆਂ ਸਨ। ਉਸਨੇ ਕਿਹਾ, ਭਾਈ ਬ੍ਰਣਮ, ਮੈਨੂੰ ਤਦ ਪਤਾ ਲੱਗਾ ਕਿ ਉਹ ਮੈਨੂੰ ਜਾਣਦੀਆਂ ਹਨ। ਉਹਨਾਂ ਨੇ ਕਿਹਾ, ਮੈਂ ਉਸਨੂੰ ਇੱਥੇ ਇੰਨੀ ਦੂਰ ਲੈ ਕੇ ਆਈ ਹਾਂ, ਉਸਨੂੰ ਪਾਗਲਖਾਨੇ ਵਿੱਚ ਜਾਣਾ ਪਵੇਗਾ। ਉਹ ਛੋਟੀ ਕੁੜੀ ਲੁਬੋਕ ਟੈਕਸਾਸ ਵਿੱਚ ਮੇਰੀ ਸਭਾ ਵਿੱਚ ਸੀ। ਉਸਨੇ ਕਿਹਾ, ਮੈਂ ਜਾਣਦੀ ਸੀ ਕਿ ਜੇਕਰ ਮੈਂ ਉਸਨੂੰ ਕਦੇ ਇੱਥੇ ਲੈ ਆਵਾਂ, ਜੇ ਤੁਸੀਂ ਉਸਦੇ ਲਈ ਪ੍ਰਾਰਥਨਾ ਕਰੋਗੇ, ਤਾਂ ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਉਸਨੂੰ ਚੰਗੀ ਕਰ ਦੇਵੇਗਾ। ਅੱਛਾ, ਮੈਂ ਸੋਚਿਆ ਕਿਹੋ ਜਿਹਾ ਵਿਸ਼ਵਾਸ ਹੈ। ਮੈਂ ਕਿਹਾ, ਅੱਛਾ, ਹੁਣ ਭੈਣ, ਕੀ ਤੁਸੀਂ ਉਸਨੂੰ ਲਿਆ ਸਕਦੇ ਹੋ? ਮੈਂ ਉਦੋਂ ਹੀ ਕਿਹਾ, ਤੁਸੀਂ ਇੱਥੇ ਇੱਕ ਪੀਲੇ ਟਾਂਗੇ ਵਿੱਚ ਆਏ ਹੋ, ਹੈ ਨਾ? ਉਸਨੇ ਕਿਹਾ, ਹਾਂ। ਮੈਂ ਕਿਹਾ, ਤੁਹਾਡੀ ਮਾਂ ਇੱਕ ਅਪਾਹਜ ਹੈ? ਉਸਨੇ ਕਿਹਾ, ਇਹ ਸਹੀ ਹੈ। ਮੈਂ ਕਿਹਾ, ਤੁਸੀਂ ਮੈਥੋਡਿਸਟ ਕਲੀਸਿਆ ਨਾਲ ਸੰਬੰਧਿਤ ਹੋ? ਉਸਨੇ ਕਿਹਾ, ਇਹ ਬਿਲਕੁਲ ਸੱਚ ਗੱਲ ਹੈ। ਮੈਂ ਕਿਹਾ, ਰਾਹ ਵਿੱਚ ਆਉਂਦੇ ਹੋਏ ਤੁਸੀਂ ਲਗਭਗ ਪਿਛਾਂ ਮੁੜ ਗਏ ਸੀ। ਤੁਸੀਂ ਇੱਥੇ ਲੜਕੀ ਹੱਸ ਰਹੀਆਂ ਸੀ ਜਦੋਂ ਤੁਸੀਂ ਇੱਥੇ ਆਈਆਂ, ਜਿੱਥੇ ਅੱਧਾ ਕੰਕਰੀਟ ਅਤੇ ਅੱਧਾ ਰੇਤਾ ਸੀ। ਤੁਸੀਂ ਇੱਕ ਮੋੜ ਤੋਂ ਮੁੜ ਰਹੀਆਂ ਸੀ। ਉਸਨੇ ਕਿਹਾ, ਭਾਈ ਬ੍ਰਣਮ, ਇਹ ਸੱਚ ਹੈ। ਮੈਂ ਕਿਹਾ, ਯਹੋਵਾ ਇੰਜ ਫਰਮਾਉਂਦਾ ਹੈ, ਲੜਕੀ ਚੰਗੀ ਹੋ ਜਾਵੇਗੀ। ਉਹ ਅਗਲੇ ਦਿਨ ਸ਼ਹਿਰ ਵਿੱਚ ਇਸ ਗੱਲ ਨੂੰ ਫੈਲਾ ਰਹੀ ਸੀ, ਹਰ ਕਿਸੇ ਨੂੰ ਇਸ ਬਾਰੇ ਦੱਸ ਰਹੀ ਸੀ। ਬੇਸ਼ੱਕ ਉੱਥੇ ਉਸਨੂੰ ਉਹ ਨਹੀਂ ਜਾਣਦੇ ਸਨ ਕਿ ਉਹ ਕਦੇ ਇਸ ਹਾਲਤ ਵਿੱਚ ਸੀ। ਭਾਈ ਬੈਕਸਟਰ ਨੇ ਮੈਨੂੰ ਕਿਹਾ, ਭਾਈ ਬ੍ਰਣਮ, ਉਹ ਕੁੜੀਆਂ ਆਪਣਾ ਸਮਾਨ ਪੈਕ ਕਰ ਰਹੀਆਂ ਸਨ। ਇੱਕ ਚੀਜ਼ ਹੈ ਜੋ ਉਸਨੂੰ ਨਹੀਂ ਪਤਾ ਸੀ ਕਿ ਮੈਂ ਜਾਣਦਾ ਸੀ, ਸਾਡੀ ਆਰਥਿਕ ਹਾਲਤ ਕਮਜ਼ੋਰ ਹੋ ਗਈ ਸੀ। ਮੈਂ ਉਸਨੂੰ ਇਸ ਬਾਰੇ ਕਦੇ ਗੱਲ ਨਹੀਂ ਕਰਨ ਦਿੱਤੀ, ਪਰ ਉਹਨਾਂ ਵਿੱਚੋਂ ਇੱਕ ਕੁੜੀ ਨੇ ਉਸ ਤੋਂ ਇੱਕ ਰਾਤ ਪਹਿਲਾਂ ਭੇਟ ਵਿੱਚ $900 ਪਾ ਦਿੱਤੇ ਸਨ, ਅਤੇ ਉਸ ਪੈਸੇ ਨੂੰ ਸਭ ਤੋਂ ਉੱਪਰ ਰੱਖ ਦਿੱਤਾ। ਉਹ ਅੱਜ ਤੱਕ ਇਹ ਨਹੀਂ ਜਾਣਦਾ, ਪਰ ਮੈਂ ਇਹ ਜਾਣਦਾ ਹਾਂ, ਸਮਝੇ? ਮੈਂ ਪਰਮੇਸ਼ਵਰ ਨੇ ਮੈਨੂੰ ਦੱਸਿਆ ਕਿ ਇਹ ਸਭ ਠੀਕ ਹੋ ਜਾਵੇਗਾ। ਭਾਈ ਬੈਕਸਟਰ ਨੇ ਕਿਹਾ, ਭਾਈ ਬ੍ਰਣਮ, ਚੰਗਾ ਹੋਵੇਗਾ ਜੇ ਤੁਸੀਂ ਮੈਨੂੰ ਥੋੜਾ ਜਿਹਾ ਖਿੱਚਣ ਦਿਓ। ਉਹਨਾਂ ਕੋਲ ਇਹਨਾਂ ਵਿੱਚੋਂ ਕੁਝ ਇੱਥੇ ਦੈਵਿਕ ਚੰਗਾਈ ਕਰਨ ਵਾਲੇ ਹਨ, ਜਿਨ੍ਹਾਂ ਲੋਕਾਂ ਨੂੰ ਖਿੱਚਿਆ ਹੈ। ਮੈਂ ਕਿਹਾ, ਨਹੀਂ ਸ਼੍ਰੀਮਾਨ, ਤੁਸੀਂ ਇਹ ਨਹੀਂ ਕਰੋਗੇ। ਭਾਈ ਬੈਕਸਟਰ, ਜਦੋਂ ਵੀ ਤੁਸੀਂ ਪੈਸੇ ਲਈ ਇਸ ਤਰ੍ਹਾਂ ਖਿੱਚੋਗੇ, ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਅਤੇ ਮੈਂ ਭਰਾਵਾਂ ਵਜੋਂ ਹੱਥ ਮਿਲਾਵਾਂਗੇ ਅਤੇ ਮੈਂ ਵੱਖਰਾ ਹੋ ਜਾਵਾਂਗਾ, ਸਮਝੇ? ਮੈਂ ਕਿਹਾ, ਤੁਸੀਂ ਅਜਿਹਾ ਨਾ ਕਰੋ। ਪਰਮੇਸ਼ਵਰ ਹਜ਼ਾਰਾਂ ਪਹਾੜੀਆਂ ਦੇ ਪਸ਼ੂਆਂ ਦਾ ਮਾਲਕ ਹੈ, ਸਭ ਕੁਝ ਉਸਦਾ ਹੈ, ਮੈਂ ਉਸਦਾ ਹਾਂ, ਉਹ ਮੇਰੀ ਦੇਖਭਾਲ ਕਰੇਗਾ। ਉਸਨੇ ਕਿਹਾ, ਠੀਕ ਹੈ। ਉਸੇ ਰਾਤ ਉਸਨੇ ਕਿਹਾ, ਭਾਈ ਬ੍ਰਣਮ, ਇੱਥੇ ਦੇਖੋ, ਇੱਥੇ ਇੱਕ ਲਿਫਾਫਾ ਹੈ ਜਿਸ ਉੱਤੇ ਕੋਈ ਨਾਮ ਨਹੀ�ं ਹੈ। ਇਸ ਵਿੱਚ $900 ਦੇ ਨੋਟ ਹਨ, ਬਿਲਕੁਲ ਉਨੇ ਜਿੰਨਿਆਂ ਦੀ ਸਾਨੂੰ ਲੋੜ ਸੀ। ਮੈਂ ਕਿਹਾ, ਭਾਈ ਬੈਕਸਟਰ, ਉਸਨੇ ਕਿਹਾ, ਮੈਨੂੰ ਮਾਫ਼ ਕਰ ਦਿਓ। ਤਾਂ ਫਿਰ ਮੈਨੂੰ ਪਤਾ ਲੱਗਾ ਕਿ ਇਹ ਉਹ ਲੜਕੀ ਸੀ। ਇਸ ਲਈ ਅਗਲੇ ਦਿਨ ਭਾਈ ਬੈਕਸਟਰ ਨੇ ਕਿਹਾ, ਭਾਈ ਬ੍ਰਣਮ, ਉਹ ਰੋਂਦੀਆਂ ਹੋਈਆਂ ਆਪਣੇ ਕੱਪੜੇ ਬੰਨ ਰਹੀਆਂ ਹਨ। ਮੈਂ ਕਿਹਾ, ਕੀ ਗੱਲ ਹੈ? ਉਸਨੇ ਕਿਹਾ, ਚੰਗਾ ਹੋਵੇਗਾ ਤੁਸੀਂ ਆਪ ਜਾ ਕੇ ਉਹਨਾਂ ਨੂੰ ਮਿਲੋ। ਮੈਂ ਹੇਠਾਂ ਉਹਨਾਂ ਦੇ ਕਮਰੇ ਵਿੱਚ ਗਿਆ। ਮੈਂ ਉੱਥੇ ਜਾ ਕੇ ਦਰਵਾਜ਼ਾ ਖੜਕਾਇਆ। ਮੈਂ ਉਹਨਾਂ ਨੂੰ ਰੋਂਦੇ ਹੋਏ ਸੁਣਿਆ। ਮੈਂ ਦਰਵਾਜ਼ਾ ਖੜਕਾਇਆ, ਕੁੜੀ ਦਰਵਾਜ਼ੇ ਤੇ ਆ ਗਈ। ਉਸਨੇ ਕਿਹਾ, ਉਹ ਭਾਈ ਬ੍ਰਣਮ, ਮੈਨੂੰ ਅਫਸੋਸ ਹੈ, ਮੈਂ ਤੁਹਾਡੇ ਲਈ ਇੰਨੀ ਸਾਰੀ ਮੁਸੀਬਤ ਪੈਦਾ ਕਰ ਦਿੱਤੀ ਹੈ। ਮੈਂ ਕਿਹਾ, ਮੁਸੀਬਤ? ਕੀ ਗੱਲ ਹੈ ਭੈਣ? ਉਸਨੇ ਕਿਹਾ, ਉਹ ਮੈਂ FBI ਨੂੰ ਤੁਹਾਡੇ ਪਿੱਛੇ ਲਾ ਦਿੱਤਾ ਹੈ। ਮੈਂ ਕਿਹਾ, ਉਹ ਕੀ ਇਹ ਸਹੀ ਹੈ? ਉਸਨੇ ਕਿਹਾ, ਹਾਂ, ਮੇਰਾ ਅੰਦਾਜ਼ਾ ਹੈ ਕਿ ਮੈਂ ਅੱਜ ਸ਼ਹਿਰ ਦੇ ਦੁਆਲੇ ਬਹੁਤ ਜ਼ਿਆਦਾ ਗਵਾਹੀ ਦੇ ਦਿੱਤੀ ਸੀ। ਮੈਂ ਕਿਹਾ, ਨਹੀਂ। ਉਸਨੇ ਕਿਹਾ, ਭਾਈ ਬ੍ਰਣਮ, FBI ਉੱਥੇ ਹੈ, ਉਹ ਅੱਜ ਰਾਤ ਤੁਹਾਡਾ ਪਰਦਾਫਾਸ਼ ਕਰਨ ਜਾ ਰਹੀ ਹੈ। ਮੈਂ ਕਿਹਾ, ਅੱਛਾ, ਜੇ ਮੈਂ ਕੁਝ ਗਲਤ ਕਰ ਰਿਹਾ ਹਾਂ ਸਮਝੇ। ਮੈਂ ਕਿਹਾ ਯਕੀਨਨ ਜੇ ਖੁਸ਼ਖਬਰੀ ਦੇ ਪ੍ਰਚਾਰ ਕਰਨ ਨੂੰ ਪਰਦਾਫਾਸ਼ ਕੀਤੇ ਜਾਣ ਦੀ ਲੋੜ ਹੈ ਤਾਂ ਠੀਕ ਹੈ, ਆਓ ਇਸ ਨੂੰ ਕਰੀਏ। ਸਮਝੇ। ਮੈਂ ਕਿਹਾ ਮੈਂ ਇਸ ਬਾਈਬਲ ਦੁਆਰਾ ਜਿਉਂਦਾ ਹਾਂ, ਜੋ ਇਹ ਬਾਈਬਲ ਕਹਿੰਦੀ ਹੈ, ਇਹੀ ਮੇਰਾ ਬੱਚਾ ਹੈ। ਸਮਝੇ। ਉਸਨੇ ਕਿਹਾ ਅੱਛਾ ਠੀਕ ਹੈ, ਮੈਨੂੰ ਆਪਣੇ ਕੀਤੇ ਤੇ ਅਫਸੋਸ ਹੈ। ਮੈਂ ਕਿਹਾ ਤੁਸੀਂ ਕਦੇ ਵੀ ਕੁਝ ਨਹੀਂ ਕੀਤਾ ਭੈਣ। ਉਸਨੇ ਕਿਹਾ ਅੱਛਾ ਕੀ ਤੁਸੀਂ ਉੱਥੇ ਜਾਣ ਤੋਂ ਡਰਦੇ ਨਹੀਂ? ਮੈਂ ਕਿਹਾ ਨਹੀਂ। ਉਸਨੇ ਕਿਹਾ ਠੀਕ ਹੈ ਪਰ FBI ਉੱਥੇ ਹੈ। ਮੈਂ ਕਿਹਾ ਅੱਛਾ, ਮੈਂ ਉਹਨਾਂ ਨੂੰ ਪਹਿਲਾਂ ਆਪਣੀ ਸਭਾ ਵਿੱਚ ਆਉਣ ਦਿੱਤਾ ਸੀ ਤੇ ਉਹ ਬਚ ਗਏ ਸਨ। ਮੈਂ ਕਿਹਾ ਸ਼੍ਰੀਮਾਨ ਅਲ ਫਰਾਰ, ਕਪਤਾਨ ਅਲ ਫਰਾਰ, ਤੁਹਾਡੇ ਵਿੱਚੋਂ ਬਹੁਤ ਸਾਰੇ ਉਸਦੀ ਤਬਦੀਲੀ ਬਾਰੇ ਜਾਣਦੇ ਹਨ ਜੋ ਟਕੋਮਾ ਵਾਸ਼ੀਗਠਨ ਵਿੱਚ ਹੋਈ ਸੀ। ਉਹ ਬਚਾ ਲਿਆ ਗਿਆ ਸੀ ਬਿਲਕੁਲ ਇੱਕ ਨਿਸ਼ਾਨੀ ਬਾਜੀ ਵਾਲੇ ਭਵਨ ਵਿੱਚ। ਉਹ ਸਭਾ ਵਿੱਚ ਆਇਆ, ਉਸਨੇ ਕਿਹਾ ਮੈਂ 2 ਸਾਲ ਇਸ ਆਦਮੀ ਦਾ ਪਿੱਛਾ ਕੀਤਾ ਹੈ, ਮੈਂ ਆਰਥਿਕ ਹਾਲਤ ਬਾਰੇ ਸੁਣਿਆ ਹੈ, ਮੈਂ ਇਸ ਨੂੰ ਦੇਖਿਆ ਹੈ, ਮੈਂ ਹਰ ਜਗ੍ਹਾ ਇਸ ਦੇ ਪਿੱਛੇ ਗਿਆ ਹਾਂ। ਉਸਨੇ ਕਿਹਾ ਇਹ ਸੱਚ ਹੈ? ਉਸਨੇ ਕਿਹਾ ਤੁਸੀਂ ਅੱਜ ਰਾਤ ਇੱਕ ਕੱਟੜਪੰਥੀ ਨੂੰ ਨਹੀਂ ਸੁਣ ਰਹੇ, ਤੁਸੀਂ ਸੱਚ ਨੂੰ ਸੁਣ ਰਹੇ ਹੋ। ਉਸਨੇ ਕਿਹਾ ਪੁਲਿਸ ਬਲ ਦੇ ਆਦਮੀਆਂ ਵਿੱਚੋਂ ਇੱਕ ਕਿ ਮੈਂ ਇੱਕ ਡਾਕਟਰ ਨੂੰ ਉਸਦੇ ਬੱਚੇ ਨੂੰ ਦਿਖਾਇਆ ਤੇ ਉਸ ਨੂੰ ਪ੍ਰਾਰਥਨਾ ਦੀ ਕਤਾਰ ਵਿੱਚ ਭੇਜਿਆ। ਬੱਚੇ ਨੂੰ ਬਿਲਕੁਲ ਉਹੀ ਦੱਸਿਆ ਗਿਆ ਸੀ ਜਿਸ ਦੇ ਨਾਲ ਉਹ ਪਰੇਸ਼ਾਨ ਸੀ। ਉਸ ਨੂੰ ਕਿਹਾ ਗਿਆ ਸੀ ਕਿ ਉਹ 8 ਦਿਨਾਂ ਵਿੱਚ ਸਕੂਲ ਜਾਣਾ ਸ਼ੁਰੂ ਕਰ ਦੇਵੇਗਾ। ਉਸ ਨੂੰ ਪੋਲੀਓ ਸੀ ਅਤੇ ਉਸਨੇ ਕਿਹਾ 8ਵੇਂ ਦਿਨ ਬੱਚਾ ਸਕੂਲ ਵਾਪਸ ਚਲਾ ਗਿਆ। ਮੈਂ 2 ਸਾਲਾਂ ਤੋਂ ਉਸਦਾ ਪਿੱਛਾ ਕੀਤਾ ਹੈ 10,000 ਲੋਕਾਂ ਦੇ ਸਾਹਮਣੇ। ਸੀਟਲ ਦੀ ਸਭਾ ਵਿੱਚ ਉਸਦੀ ਇੱਥੇ ਤਸਵੀਰ ਹੈ। ਉਸਨੇ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਧਾਰਮਿਕ ਠੱਗ ਨੂੰ ਨਹੀਂ ਸੁਣ ਰਹੇ, ਤੁਸੀਂ ਸੱਚ ਨੂੰ ਸੁਣ ਰਹੇ ਹੋ, ਇਹ ਕੈਪਟਨ ਅਲ ਫਰਾਰ ਨੇ ਕਿਹਾ ਸੀ। ਅਗਲੇ ਦਿਨ ਮੈਂ ਉਸਦੀ ਪਰਮੇਸ਼ਵਰ ਕੋਲ ਅਗਵਾਈ ਕੀਤੀ ਅਤੇ ਉਸਨੂੰ ਪਵਿੱਤਰ ਆਤਮਾ ਮਿਲ ਗਿਆ ਇੱਕ ਵੱਡੀ ਜਗ੍ਹਾ ਨਿਸ਼ਾਨੇਬਾਜ਼ੀ ਦੇ ਭਵਨ ਵਿੱਚ। ਮੈਂ ਕਿਹਾ ਸ਼ਾਇਦ ਇਹ ਲੜਕਾ ਵੀ ਅਜਿਹਾ ਹੀ ਕਰੇਗਾ। ਤਾਂ ਉਸਨੇ ਕਿਹਾ ਕੀ ਤੁਸੀਂ ਉੱਥੇ ਜਾਣ ਤੋਂ ਡਰਦੇ ਹੋ? ਮੈਂ ਕਿਹਾ ਡਰਦਾ ਹਾਂ ਬਿਲਕੁਲ ਵੀ ਨਹੀਂ, ਯਕੀਨਨ ਨਹੀਂ। ਮੈਂ ਕਿਉਂ ਡਰਾਂ ਜਦੋਂ ਪਰਮੇਸ਼ਵਰ ਨੇ ਮੈਨੂੰ ਅਜਿਹਾ ਕਰਨ ਲਈ ਭੇਜਿਆ ਹੈ? ਉਹੀ ਹੈ ਜੋ ਲੜਾਈ ਲੜਦਾ ਹੈ, ਮੈਂ ਨਹੀਂ। ਤਾਂ ਮੈਂ ਕਿਹਾ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਤੋਂ ਦੂਰ ਰਹਿਣਾ। ਅਸੀਂ ਰਾਤ ਨੂੰ ਜਦ ਸਭਾ ਲਈ ਗਏ ਤਾਂ ਜਗ੍ਹਾ ਭਰੀ ਹੋਈ ਸੀ, ਤਾਂ ਪਹਿਰੇਦਾਰ ਨੇ ਬਾਹਰ ਆ ਕੇ ਕਿਹਾ, ਆਦਰਣੀ ਬ੍ਰਨਮ, ਮੈਂ 10 ਮੈਕਸੀਕਨ ਬੱਚਿਆਂ ਨੂੰ ਨੌਕਰੀ ਤੇ ਰੱਖਿਆ ਹੈ ਤਾਂ ਜੋ ਇਨ੍ਹਾਂ ਇਸ਼ਤਿਹਾਰਾਂ ਨੂੰ ਫਾੜ ਸਕਣ। ਇੱਥੇ ਦੇਖੋ, FBI ਦੁਆਰਾ ਅੱਜ ਰਾਤ ਆਦਰਣੀ ਬ੍ਰਨਮ ਦਾ ਪਰਦਾਫਾਸ਼ ਕੀਤਾ ਜਾਵੇਗਾ ਜੋ ਇੱਕ ਕੱਟੜ ਧਰਮਵਾਦੀ ਹੈ। ਇਹ ਪਰਚਾ ਹਰੇਕ ਕਾਰ ਉੱਤੇ ਲੱਗਿਆ ਹੋਇਆ ਹੈ, ਉਹਨਾਂ ਨੂੰ ਪਾੜਨ ਲਈ ਮੁੰਡੇ ਰੱਖੇ ਹਨ। ਮੈਂ ਇਨ੍ਹਾਂ 10 ਛੋਟੇ ਮੈਕਸੀਕਨ ਬੱਚਿਆਂ ਨੂੰ ਕੰਮ ਤੇ ਰੱਖਿਆ ਹੈ, ਉਹਨਾਂ ਸਾਰਿਆਂ ਨੂੰ ਬਾਹਰ ਕੱਢ ਕੇ ਇੱਥੇ ਰੱਖਣ ਲਈ। ਮੈਂ ਕਿਹਾ ਉਹ ਮੈਨੂੰ ਲੱਗਦਾ ਹੈ ਕਿ ਜੇ ਮੈਂ ਉਸ ਬੰਦੇ ਨੂੰ ਫੜ ਲਵਾਂ। ਮੈਂ ਕਿਹਾ ਤੁਸੀਂ ਇਹ ਚਿੰਤਾ ਨਾ ਕਰੋ ਸ਼੍ਰੀਮਾਨ, ਪਰਮੇਸ਼ਵਰ ਉਸ ਨੂੰ ਫੜ ਲਵੇਗਾ। ਸਮਝੇ। ਮੈਂ ਕਿਹਾ ਬਸ ਤੁਸੀਂ ਉਸ ਨੂੰ ਇਕੱਲਾ ਛੱਡ ਦਿਓ। ਇਸ ਲਈ ਉਹ ਉੱਪਰ ਆ ਗਿਆ। ਉਸ ਰਾਤ ਜਦੋਂ ਅਸੀਂ ਅੰਦਰ ਆਏ, ਮੈਂ ਇਸ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਕਮਰੇ ਵਿੱਚ ਚਲਾ ਗਿਆ। ਭਾਈ ਬੈਕਸਟਰ ਨੇ ਸਿਰਫ ਵਿਸ਼ਵਾਸ ਕਰੋ ਗਾਇਆ। ਉਸਨੇ ਕਿਹਾ ਹੁਣ ਭਾਈ ਬ੍ਰਨਮ ਨੇ ਅੱਜ ਰਾਤ ਸਾਨੂੰ ਇਮਾਰਤ ਛੱਡਣ ਲਈ ਕਿਹਾ ਹੈ। ਉਸਨੇ ਕਿਹਾ ਮੈਂ ਪਿਛਲੇ ਪਾਸੇ ਜਾ ਰਿਹਾ ਹਾਂ ਤੇ ਬੈਠ ਜਾਵਾਂਗਾ। ਉਹ ਅੱਜ ਰਾਤ ਇੱਥੇ ਮੰਚ ਤੇ ਉਸਦਾ ਪਰਦਾਫਾਸ਼ ਕਰਨ ਲਈ ਤਿਆਰੀ ਕਰ ਰਹੇ ਹਨ। ਮੈਂ ਉਸਨੂੰ ਕਈ ਮੁਸ਼ਕਲ ਲੜਾਈਆਂ ਵਿੱਚ ਦੇਖਿਆ ਹੈ ਅਤੇ ਪਰਮੇਸ਼ਵਰ ਨੂੰ ਉਹਦੀ ਥਾਂ ਲੜਦੇ ਹੋਏ ਦੇਖਿਆ ਹੈ। ਉਸਨੇ ਕਿਹਾ ਮੈਂ ਬਸ ਬੈਠਣ ਲਈ ਪਿੱਛੇ ਜਾ ਰਿਹਾ ਹਾਂ। ਮੈਂ ਉੱਪਰ ਨੂੰ ਤੁਰ ਪਿਆ। ਮੈਂ ਕਿਹਾ ਮੈਂ ਇੱਥੇ ਇੱਕ ਛੋਟਾ ਜਿਹਾ ਲੇਖ ਪੜ ਰਿਹਾ ਸੀ ਜਿੱਥੇ ਅੱਜ ਰਾਤ ਮੰਚ ਤੇ ਮੇਰਾ ਪਰਦਾਫਾਸ਼ ਕਰਨ ਬਾਰੇ ਲਿਖਿਆ ਗਿਆ ਸੀ। ਮੈਂ ਕਿਹਾ ਮੈਂ ਚਾਹੁੰਦਾ ਹਾਂ ਕਿ FBI ਏਜੰਟ ਹੁਣ ਅੱਗੇ ਆਉਣ ਅਤੇ ਇਸ ਮੰਚ ਤੇ ਮੇਰਾ ਪਰਦਾਫਾਸ਼ ਕਰਨ। ਮੈਂ ਕਿਹਾ ਮੈਂ ਇੱਥੇ ਅੰਜੀਲ ਦੇ ਪੱਖ ਵਿੱਚ ਖੜਾ ਹਾਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਆ ਕੇ ਮੈਨੂੰ ਬੇਨਕਾਬ ਕਰੋ। ਮੈਂ ਉੱਥੇ ਉਡੀਕ ਕੀਤੀ। ਮੈਂ ਕਿਹਾ ਸ਼ਾਇਦ ਉਹ ਅੱਜ ਇੱਥੇ ਨਹੀਂ ਹਨ, ਪਰ ਮੈਨੂੰ ਪਤਾ ਸੀ ਕਿ ਉਹ ਕਿੱਥੇ ਸਨ। ਉਸਨੇ ਮੈਨੂੰ ਮੇਰੇ ਕਮਰੇ ਵਿੱਚ ਪਹਿਲਾਂ ਹੀ ਦਿਖਾ ਦਿੱਤਾ ਸੀ ਕੀ ਹੋਣ ਵਾਲਾ ਸੀ, ਮੇਰੇ ਜਾਣ ਤੋਂ ਵੀ ਪਹਿਲਾਂ, ਤੁਸੀਂ ਸਮਝੇ। ਮੈਂ ਕਿਹਾ ਸ਼ਾਇਦ ਮੈਂ ਥੋੜਾ ਜਿਹਾ ਹੋਰ ਇੰਤਜ਼ਾਰ ਕਰਾਂਗਾ ਕਿ ਅਸੀਂ ਇੱਕ ਭਜਨ ਗਾ ਸਕਦੇ ਹਾਂ, ਅਤੇ ਕੋਈ ਆਇਆ ਅਤੇ ਇੱਕ ਗੀਤ ਗਾਇਆ। ਮੈਂ ਕਿਹਾ ਸ਼੍ਰੀਮਾਨ FBI ਏਜੰਟ, ਤੁਸੀਂ ਅੰਦਰ ਹੋ ਜਾਂ ਬਾਹਰ, ਮੈਂ ਆਪਣਾ ਪਰਦਾਫਾਸ਼ ਹੋਣ ਦੀ ਉਡੀਕ ਕਰ ਰਿਹਾ ਹਾਂ, ਕੀ ਤੁਸੀਂ ਅੱਗੇ ਆਓਗੇ? ਕੋਈ ਨਾ ਆਇਆ। ਮੈਂ ਸੋਚਦਾ ਰਿਹਾ ਕਿ ਇਹ ਕਿੱਥੇ ਸੀ। ਪ੍ਰਭੂ ਨੇ ਮੈਨੂੰ ਦੱਸਿਆ ਕਿ ਇਹ ਕੀ ਸੀ। ਉਹ 2 ਪਿੱਛੇ ਹਟ ਚੁੱਕੇ ਪ੍ਰਚਾਰਕ ਸਨ। ਮੈਂ ਦੇਖ ਰਿਹਾ ਸੀ, ਮੈਂ ਨੁੱਕਰ ਵਿੱਚ ਇੱਕ ਕਾਲਾ ਪਰਛਾਵਾਂ ਲਮਕਦਾ ਹੋਇਆ ਵੇਖਿਆ। ਮੈਨੂੰ ਪਤਾ ਸੀ ਕਿ ਉਹ ਕਿੱਥੇ ਸਨ। ਮੈਂ ਦੇਖਿਆ ਇਹ ਬਿਲਕੁਲ ਉੱਪਰ ਵੱਲ ਵਧਿਆ, ਇਸ ਤਰ੍ਹਾਂ ਗੈਲਰੀ ਵਿੱਚ ਚਲਾ ਗਿਆ। ਇੱਕ ਆਦਮੀ ਨੀਲੇ ਸੂਟ ਵਿੱਚ ਸੀ ਅਤੇ ਦੂਸਰਾ ਸਲੇਟੀ ਰੰਗ ਦੇ ਸੂਟ ਵਿੱਚ। ਮੈਂ ਕਿਹਾ ਦੋਸਤੋ, ਇੱਥੇ ਕੋਈ FBI ਨਹੀਂ ਹੈ, FBI ਨੂੰ ਬਾਈਬਲ ਦੇ ਪ੍ਰਚਾਰ ਨਾਲ ਕੀ ਲੈਣਾ ਦੇਣਾ ਹੈ? ਮੈਂ ਕਿਹਾ ਯਕੀਨਨ ਨਹੀਂ, ਮੇਰਾ ਪਰਦਾਫਾਸ਼ ਕਰਨ ਲਈ ਕੋਈ 2 FBI ਏਜੰਟ ਨਹੀਂ ਸਨ, ਪਰ ਇੱਥੇ ਪਰਦਾਫਾਸ਼ ਕਰਨ ਵਾਲਾ ਹੈ, ਉਹ ਉੱਥੇ ਹੀ ਬੈਠੇ ਹੋਏ ਸਨ। ਉਹ 2 ਪ੍ਰਚਾਰਕ ਹਨ, ਉਹ ਹੇਠਾਂ ਉਤਰ ਆਏ। ਮੈਂ ਕਿਹਾ ਇਸ ਤਰ੍ਹਾਂ ਹੇਠਾਂ ਨਾ ਉਤਰੋ, ਉਹਨਾਂ ਵਿੱਚੋਂ 2 ਵੱਡੇ ਟੈਕਸਾਸ ਵਾਸੀ ਉੱਥੇ ਜਾ ਰਹੇ ਸਨ ਤਾਂ ਜੋ ਉਹਨਾਂ ਨੂੰ ਫੜ ਲੈਣ। ਮੈਂ ਕਿਹਾ ਨਹੀਂ ਭਰਾਵੋ, ਇਹ ਕੋਈ ਮਾਸ ਅਤੇ ਲਹੂ ਦਾ ਮਾਮਲਾ ਨਹੀਂ ਹੈ, ਤੁਸੀਂ ਸ਼ਾਂਤ ਬੈਠੇ ਰਹੋ, ਪਰਮੇਸ਼ਵਰ ਇਸ ਦਾ ਖਿਆਲ ਰੱਖੇਗਾ। ਮੈਂ ਕਿਹਾ ਹੁਣ ਭਰਾਵੋ ਦੇਖੋ, ਜਦ ਤੁਸੀਂ ਇੱਥੇ ਆਏ ਹੋ ਤਾਂ ਇੱਧਰ ਵੇਖੋ। ਜੇ ਤੁਸੀਂ ਕਿਹਾ ਸੀ ਕਿ ਮੈਂ ਸ਼ਿਮਾਉਨ ਜਾਦੂਗਰ ਸੀ, ਜਾਦੂ ਟੂਣੇ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਸੀ। ਮੈਂ ਕਿਹਾ ਜੇ ਮੈਂ ਸ਼ਿਮਾਉਨ ਜਾਦੂਗਰ ਹਾਂ ਤਾਂ ਤੁਸੀਂ ਪਰਮੇਸ਼ਵਰ ਦੇ ਬੰਦੇ ਹੋ, ਹੁਣ ਤੁਸੀਂ ਇਸ ਮੰਚ ਤੇ ਆਓ। ਜੇ ਮੈਂ ਸ਼ਿਮਾਉਨ ਜਾਦੂਗਰ ਹਾਂ ਤਾਂ ਪਰਮੇਸ਼ਵਰ ਮੈਨੂੰ ਮਾਰ ਦੇਵੇ, ਅਤੇ ਜੇਕਰ ਮੈਂ ਪਰਮੇਸ਼ਵਰ ਦਾ ਨਬੀ ਹਾਂ ਤਾਂ ਤੁਸੀਂ ਹੇਠਾਂ ਆਓ ਅਤੇ ਪਰਮੇਸ਼ਵਰ ਤੁਹਾਨੂੰ ਮਾਰੇ। ਹੁਣ ਅਸੀਂ ਦੇਖਾਂਗੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਹੁਣ ਤੁਸੀਂ ਹੇਠਾਂ ਆ ਜਾਓ, ਅਸੀਂ ਇੱਕ ਭਜਨ ਗਾਵਾਂਗੇ। ਉਹ ਬਸ ਇਮਾਰਤ ਵਿੱਚੋਂ ਬਾਹਰ ਚਲੇ ਗਏ। ਅਸੀਂ ਉਹਨਾਂ ਨੂੰ ਉਦੋਂ ਜੇਕਰ ਮੈਂ ਪਰਮੇਸ਼ਵਰ ਦਾ ਨਬੀ ਹਾਂ ਤਾਂ ਜਦੋਂ ਤੁਸੀਂ ਇਸ ਮੰਚ ਤੇ ਆਓਗੇ ਤਾਂ ਪਰਮੇਸ਼ਵਰ ਤੁਹਾਨੂੰ ਮਾਰ ਦੇਵੇ। ਜੇ ਮੈਂ ਪਰਮੇਸ਼ਵਰ ਅੱਗੇ ਸੱਚਾ ਹਾਂ ਤਾਂ ਪਰਮੇਸ਼ਵਰ ਤੁਹਾਨੂੰ ਇਸ ਮੰਚ ਤੇ ਮਾਰ ਦੇਵੇਗਾ। ਉਹ ਚੰਗੀ ਤਰ੍ਹਾਂ ਜਾਣਦੇ ਸਨ, ਇਹ ਠੀਕ ਹੈ, ਉਹ ਚੰਗੀ ਤਰ੍ਹਾਂ ਜਾਣਦੇ ਸਨ, ਉਹਨਾਂ ਨੇ ਹੋਰ ਥਾਵਾਂ ਤੋਂ ਸੁਣਿਆ ਸੀ, ਇਹ ਠੀਕ ਹੈ। ਇਸ ਲਈ ਕਦੇ ਵੀ ਇਹਨਾਂ ਸੋਚੋ ਪਰ ਪਰਮੇਸ਼ਵਰ ਅਜੇ ਵੀ ਪਰਮੇਸ਼ਵਰ ਹੈ, ਉਹ ਜਵਾਬ ਦਿੰਦਾ ਹੈ। ਇਸ ਅੰਦੋਰ ਦੀ ਜਾਦੂਗਰਨੀ ਨੇ ਸ਼ਮੂਅਲ ਦੀ ਆਤਮਾ ਨੂੰ ਬੁਲਾਇਆ, ਸ਼ਾਊਲ ਨੇ ਸ਼ਮੂਅਲ ਨਾਲ ਗੱਲ ਕੀਤੀ। ਹੁਣ ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਇਹ ਕਿਵੇਂ ਕੀਤਾ ਜਾ ਸਕਦਾ ਸੀ। ਅੱਜ ਇਹ ਨਹੀਂ ਕੀਤਾ ਜਾ ਸਕਦਾ, ਨਹੀਂ ਸ਼੍ਰੀਮਾਨ, ਕਿਉਂਕਿ ਬਲਦਾਂ ਤੇ ਬੱਕਰੀਆਂ ਦਾ ਲਹੂ ਸਿਰਫ ਸਮੇਂ ਦੀ ਪੂਰਤੀ ਦੀ ਉਡੀਕ ਕਰ ਰਿਹਾ ਸੀ। ਜਦੋਂ ਉਹਨਾਂ ਦਿਨਾਂ ਵਿੱਚ ਇੱਕ ਆਦਮੀ ਦੀ ਮੌਤ ਹੋ ਜਾਂਦੀ ਸੀ। ਪ੍ਰਚਾਰਕੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੈ ਤਾਂ ਮੇਰਾ ਸਹਿਯੋਗ ਦਿਓ। ਜਦੋਂ ਇੱਕ ਆਦਮੀ ਮਰ ਜਾਂਦਾ ਸੀ ਤਾਂ ਇੱਕ ਪਸ਼ੂ ਦੇ ਪ੍ਰਾਇਸ਼ਚਿਤ ਦੇ ਹੇਠ ਮਰਦਾ ਸੀ ਅਤੇ ਉਸਦੀ ਆਤਮਾ ਫਿਰਦੌਸ ਵਿੱਚ ਚਲੀ ਜਾਂਦੀ ਸੀ। ਉੱਥੇ ਉਹ ਮੁਕਤੀ ਦੇ ਦਿਨ ਤੱਕ ਰਹਿੰਦਾ ਸੀ, ਉਸਦੀ ਆਤਮਾ ਉੱਥੇ ਹੁੰਦੀ ਸੀ। ਮੈਨੂੰ ਤੁਹਾਡੇ ਲਈ ਇੱਕ ਤਸਵੀਰ ਬਣਾ ਲੈਣ ਦਿਓ। ਕਿੰਨੇ ਲੋਕਾਂ ਨੇ ਮੇਰੇ ਬਾਰੇ ਉਹ ਲੇਖ ਪੜਿਆ ਸੀ ਜਿਹੜਾ ਰੀਡਰ ਡਾਇਜੈਸਟ ਦੇ ਅਕਤੂਬਰ ਜਾਂ ਨਵੰਬਰ ਦੇ ਅੰਕ ਵਿੱਚ ਆਇਆ ਸੀ, ਠੀਕ ਹੈ। ਕੀ ਤੁਸੀਂ ਦੇਖਿਆ ਕੀ ਸੀ? ਕੀ ਤੁਸੀਂ ਧਿਆਨ ਦਿੱਤਾ ਕਿ ਉਸ ਤੋਂ 2 ਜਾਂ 3 ਹਫ਼ਤੇ ਪਹਿਲਾਂ ਇੱਥੇ ਮਹਾਨ ਮਸ਼ਹੂਰ ਮਾਧਿਅਮ ਜਿਸ ਦੀ ਬਹੁਤ ਪਹਿਲਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ, ਮਿਸ ਪਾਈਪਰ? ਕੀ ਕਿਸੇ ਨੇ ਕਦੇ ਪੜਿਆ ਹੈ ਰੀਡਰ ਡਾਇਜੈਸਟ ਵਿੱਚ ਮਿਸ ਪਾਈਪਰ ਦਾ ਲੇਖ? ਕੀ ਅਜੀਬ ਨਹੀਂ ਹੈ ਕਿ ਉਹ ਦੋ ਆਤਮਾਵਾਂ ਕਿਵੇਂ? ਮੇਰੇ ਕੋਲ ਕਿੰਨਾ ਸਮਾਂ ਹੈ? ਨਹੀਂ ਹੈ, ਪਰ ਥੋੜਾ ਜਿਹਾ ਹੈ। ਮੈਂ 20 ਮਿੰਟ ਪਿੱਛੇ ਹਾਂ, ਬਸ ਮੈਨੂੰ ਜਲਦੀ ਕਰਨੀ ਪਵੇਗੀ। ਮੈਂ ਜਾਣਦਾ ਹਾਂ ਕਿ ਤੁਹਾਨੂੰ, ਦੇਖੋ 1 ਮਿੰਟ ਲਈ ਮੈਨੂੰ ਮਾਫ਼ ਕਰਨਾ, ਤੁਸੀਂ ਜਾਣਦੇ ਹੋ ਉੱਥੇ ਨਕਲ ਹੈ, ਹਰ ਚੀਜ਼ ਦਾ ਇੱਕ ਅਸਲੀ ਹੈ ਤੇ ਇੱਕ ਨਕਲੀ ਹੈ। ਜੇ ਮੈਂ ਤੁਹਾਨੂੰ ਡਾਲਰ ਦੇਵਾਂ ਤੇ ਮੈਂ ਕਹਾਂ ਕਿ ਇੱਕ ਚੰਗਾ ਡਾਲਰ ਹੈ, ਤੁਸੀਂ ਇਸ ਨੂੰ ਦੇਖੋਗੇ, ਇੱਕ ਅਸਲੀ ਡਾਲਰ ਵਾਂਗ ਦਿਸਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰੋਗੇ। ਕੀ ਇਹ ਸਹੀ ਹੈ? ਇਸ ਲਈ ਇੱਕ ਬਹੁਤ ਹੀ ਵਧੀਆ ਨਕਲ ਹੋਣੀ ਚਾਹੀਦੀ ਹੈ। ਯੀਸ਼ੂ ਨੇ ਕਿਹਾ ਕਿ ਅੰਤ ਦੇ ਦਿਨਾਂ ਵਿੱਚ ਦੋ ਆਤਮੇ ਇੰਨੇ ਨੇੜੇ ਹੋਣਗੇ ਕਿ ਜੇ ਹੋ ਸਕਦਾ ਤਾਂ ਚੁਣਿਆ ਹੋਇਆਂ ਨੂੰ, ਧਾਰਮਿਕ ਲੋਕਾਂ ਨੂੰ ਵੀ ਭਰਮਾ ਲੈਂਦੇ। ਹੁਣ ਯਾਦ ਕਰੋ, ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ, ਉਹ ਤਾਂ ਠੰਡੇ ਅਤੇ ਰਸਮੀ ਹਨ। ਬਾਹਰਲੇ ਪਾਸੇ ਉਹਨਾਂ ਕੋਲ ਭਗਤੀ ਦਾ ਰੂਪ ਹੈ, ਪਰ ਇਹ ਦੋ ਆਤਮਾਵਾਂ ਅਸਲ ਆਤਮਾਵਾਂ ਇੰਨੀਆਂ ਨੇੜੇ ਹੋਣਗੀਆਂ ਕਿ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਲੈਣਗੀਆਂ। ਉਹ ਅੰਤ ਦੇ ਦਿਨਾਂ ਵਿੱਚ ਕਿਸ ਤਰ੍ਹਾਂ ਨਾਲ ਨਾਲ ਹੀ ਕੰਮ ਕਰ ਰਹੀਆਂ ਸਨ? ਕੀ ਯੀਸ਼ੂ ਨੇ ਕਿਹਾ ਸੀ? ਹਾਂ, ਉਸਨੇ ਕਿਹਾ ਸੀ। ਹੁਣ ਵੇਖੋ ਦੋਸਤੋ, ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਤਸਵੀਰ ਬਣਾਉਣ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ 1 ਮਿੰਟ ਇੱਥੇ ਦੇਖੋ, ਮੈਨੂੰ ਆਪਣਾ ਪੂਰਾ ਧਿਆਨ ਦਿਓ, ਕਿਉਂਕਿ ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦੇਣ ਜਾ ਰਿਹਾ ਹਾਂ ਅਤੇ ਫਿਰ ਤੁਸੀਂ ਇਸ ਨੂੰ ਸਮਝੋਗੇ। ਹੁਣ ਰੀਡਰਜ ਡਾਇਜੈਸਟ ਵਿੱਚ ਉਸਨੇ ਇੱਥੇ ਲਿਖਿਆ ਹੈ, ਮੈਂ ਉੱਥੇ ਬਾਹਰ ਖੜਾ ਸੀ, ਸਾਡੇ ਕੋਲ 2700 ਲੋਕ ਪ੍ਰਾਰਥਨਾ ਕਰਾਉਣ ਲਈ ਉਡੀਕ ਆ ਰਹੇ ਸਨ, ਸਾਰੇ ਬਾਹਰ ਖੜੇ ਸਨ। ਤੁਸੀਂ ਲੇਖ ਨੂੰ ਪੜੋ, ਅਤੇ ਇੱਕ ਆਦਮੀ ਕੈਨੇਡਾ ਤੋਂ ਆਇਆ, ਉਸਦਾ ਇੱਕ ਛੋਟਾ ਮੁੰਡਾ ਸੀ ਜੋ ਮੇਓਸ ਅਤੇ ਜੌਨਸ ਹੋਪਕਿੰਸ ਕੋਲ ਗਿਆ ਸੀ। ਉਸਨੂੰ ਦਿਮਾਗੀ ਬਿਮਾਰੀ ਸੀ ਜਿਸਨੇ ਉੱਥੇ ਹੱਥਾਂ ਅਤੇ ਪੈਰਾਂ ਨੂੰ ਅਤੇ ਲੱਤਾਂ ਨੂੰ ਹੇਠਾਂ ਖਿੱਚ ਦਿੱਤਾ ਸੀ। ਉਹਨਾਂ ਨੇ ਕਿਹਾ ਓਪਰੇਸ਼ਨ ਵੀ ਨਹੀਂ ਕੀਤਾ ਜਾ ਸਕਦਾ, ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਉਸਨੂੰ ਵਾਪਸ ਕੈਨੇਡਾ ਲੈ ਗਿਆ। ਉਸਨੇ ਕਿਹਾ ਮੈਂ ਅਜੇ ਹਾਰਿਆ ਨਹੀਂ ਹਾਂ, ਤੁਸੀਂ ਰੀਡਰਜ਼ ਡਾਇਜੈਸਟ ਦਾ ਨਵੰਬਰ ਦਾ ਅੰਕ ਲਵੋ। ਇਸ ਨੂੰ ਕਿਹਾ ਜਾਂਦਾ ਹੈ ਡੋਨੀ ਮਾਰਟਨ ਦਾ ਚਮਤਕਾਰ। ਫਿਰ ਉਸਨੇ ਕਿਹਾ ਮੈਂ ਅਜੇ ਹਾਰਿਆ ਨਹੀਂ ਹਾਂ, ਕਿਉਂਕਿ ਮੈਂ ਵਿਲੀਅਮ ਬ੍ਰੈਨਮ ਨੂੰ ਜਾਣਦਾ ਹਾਂ ਜੋ ਵਿਸ਼ਵਾਸ ਨਾਲ ਚੰਗਾਈ ਕਰਦਾ ਹੈ, ਜਿਸ ਕਾਰਨ ਮੇਰੇ ਦੋ ਬੋਲੇ ਅਤੇ ਗੁੰਗੇ ਦੋਸਤ ਬੋਲ ਅਤੇ ਸੁਣ ਸਕਦੇ ਹਨ। ਉਹਨਾਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਥੇ ਸੀ। ਤਦ ਅਮਰੀਕਾ ਵਿੱਚ ਸੀ, ਮੈਂ ਕੋਸਟਾ ਮੇਸਾ ਕੈਲੀਫੋਰਨੀਆ ਵਿੱਚ ਸੀ। ਇਹ ਇੱਕ ਲੇਖ ਹੈ, ਜਦੋਂ ਤੁਸੀਂ ਇਸ ਨੂੰ ਪੜ੍ਹਦੇ ਹੋ ਤਾਂ ਰੋਣ ਲਈ ਤਿਆਰ ਹੋ ਜਾਣਾ, ਇਹ ਤਾਂ ਬਸ ਤੁਹਾਡੇ ਦਿਲ ਨੂੰ ਤੋੜ ਦੇਵੇਗਾ। ਉਸ ਬੱਚੇ ਦੇ ਨਾਲ ਉਹ ਬਰਫ਼ਬਾਰੀ ਵਿੱਚ ਕਿਵੇਂ ਲੰਘਿਆ। ਉਸਨੇ ਕਿਹਾ ਸਾਵਧਾਨ ਰਹੋ ਡੋਨੀ, ਹੁਣ ਅਸੀਂ ਹਾਰੇ ਹੋਏ ਨਹੀਂ ਹਾਂ। ਉਹ ਛੋਟਾ ਮੁੰਡਾ ਮੁਸਕਰਾ ਵੀ ਨਹੀਂ ਸਕਦਾ ਸੀ, ਉਹ ਇੰਨਾ ਦੁਖੀ ਸੀ। ਉਸਨੇ ਕਿਹਾ ਅਸੀਂ ਹਾਰੇ ਹੋਏ ਨਹੀਂ ਹਾਂ, ਅਸੀਂ ਪਰਮੇਸ਼ਵਰ ਤੋਂ ਮੰਗਣ ਜਾ ਰਹੇ ਹਾਂ, ਅਸੀਂ ਪਰਮੇਸ਼ਵਰ ਦੇ ਨਬੀ ਕੋਲ ਜਾਵਾਂਗੇ ਅਤੇ ਉਸ ਤੋਂ ਮੰਗਾਂਗੇ। ਇਸ ਲਈ ਉਹ ਬਰਫ਼ ਵਿੱਚੋਂ ਲੰਘਦੇ ਹੋਏ ਆ ਰਹੇ ਸਨ। ਉਹ ਆਖਰਕਾਰ ਉੱਥੇ ਆ ਗਏ, ਉਹਨਾਂ ਦੀ ਮਾਂ ਉਹਨਾਂ ਦੇ ਨਾਲ ਆ ਰਹੀ ਸੀ, ਪਰ ਉਹਨਾਂ ਕੋਲ ਹਵਾਈ ਜਹਾਜ਼ ਰਾਹੀਂ ਆਉਣ ਦੇ ਪੈਸੇ ਨਹੀਂ ਸਨ। ਇਸ ਲਈ ਉਹਨਾਂ ਨੇ ਮਾਂ ਨੂੰ ਵਾਪਸ ਭੇਜ ਦਿੱਤਾ ਅਤੇ ਮੁੰਡੇ ਅਤੇ ਉਸਦੇ ਪਿਤਾ ਨੇ ਬੱਸ ਤੇ ਆਉਣਾ ਸੀ। ਉਹ ਕਿਵੇਂ ਵਿਨੀਪੈਗ ਕੈਨੇਡਾ ਤੋਂ ਸਫ਼ਰ ਕਰਦੇ ਹੋਏ ਆਏ ਸਨ ਕੋਸਟਾ ਮੇਸਾ ਕੈਲੀਫੋਰਨੀਆ ਤੱਕ। ਉਹ ਉੱਥੇ ਆ ਗਏ, ਉਹ ਕੰਗਾਲ ਸਨ। ਪਿਤਾ ਨੇ ਦੱਸਿਆ ਕਿ ਉਸਨੂੰ ਉਸਦੇ ਛੋਟੇ ਲੰਗੋਟ ਬਦਲਨੇ ਪੈਂਦੇ ਸਨ। 7 ਜਾਂ 8 ਸਾਲ ਦਾ ਛੋਟਾ ਲੜਕਾ ਬਿਲਕੁਲ ਬੇਸਹਾਰਾ ਸੀ, ਨਾ ਖਾਣ ਦਾ ਮੌਕਾ ਮਿਲਿਆ ਨਾ ਹੀ ਕੁਝ। ਕਿਹਾ ਕਿ ਉਸਦਾ ਛੋਟਾ ਲੜਕਾ ਬਸ ਉਸਨੂੰ ਬੋਲਦੇ ਹੋਏ ਸੁਣ ਸਕਦਾ ਸੀ। ਉਹ ਦੱਸ ਰਿਹਾ ਸੀ ਕਿ ਉਸਦੀਆਂ ਅੱਖਾਂ ਕਿਸ ਤਰ੍ਹਾਂ ਦੇਖ ਰਹੀਆਂ ਸਨ। ਉਹ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਸੀ, ਤੁਸੀਂ ਜਾਣਦੇ ਹੋ। ਉਸਨੂੰ ਅਮਰੀਕਾ ਵਿੱਚ ਵੱਖੋ ਵੱਖਰਿਆਂ ਨਜ਼ਾਰਿਆਂ ਬਾਰੇ ਦੱਸ ਰਿਹਾ ਸੀ ਜੋ ਦੇਖ ਰਿਹਾ ਸੀ। ਜਦੋਂ ਉੱਥੇ ਆਏ ਕੈਲੀਫੋਰਨੀਆ ਵਿੱਚ, ਉਹਨਾਂ ਨੇ ਯਾਤਰੀ ਸਹਾਇਤਾ ਨੂੰ ਦੱਸਿਆ ਉਸ ਬਾਰੇ ਜਿਸ ਨੂੰ ਉਹ ਮਿਲਣ ਲਈ ਆਇਆ ਸੀ। ਉਸਨੇ ਕਿਹਾ ਕਿਹੜੀ ਦੈਵਿਕ ਚੀਜ਼ ਵੇਖਣ ਲਈ ਆਏ ਹੋ? ਇੱਕ ਵੱਡਾ ਪ੍ਰਸ਼ਨ ਚਿੰਨ੍ਹ। ਬੇਸ਼ੱਕ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਮਰੀਕਾ ਨੇ ਇਸ ਬਾਰੇ ਕੀ ਕਿਹਾ ਹੋਵੇਗਾ। ਤੁਸੀਂ ਸਮਝੇ, ਇਹ ਅਸੀਂ ਹਾਂ। ਦੇਖੋ, ਅਸੀਂ ਬਹੁਤ ਹੁਸ਼ਿਆਰ ਹਾਂ, ਅਸੀਂ ਸਭ ਕੁਝ ਜਾਣਦੇ ਹਾਂ। ਤੁਸੀਂ ਜਾਣਦੇ ਹੋ ਸਾਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ, ਅਸੀਂ ਇਹ ਸਭ ਕੁਝ ਲਿਖਿਆ ਹੋਇਆ ਹੈ, ਸਮਝੇ। ਇਸ ਲਈ ਇੱਕ ਦੈਵਿਕ ਚੀਜ਼, ਵਿਨੀਪੈਗ ਕੈਨੇਡਾ ਤੋਂ ਇੰਨੀ ਦੂਰ ਆਏ ਹੋ, ਕਿਉਂ? ਉਹਨਾਂ ਨੇ ਸੋਚਿਆ ਕਿ ਇਹ ਭਿਆਨਕ ਗੱਲ ਸੀ। ਫਿਰ ਵੀ ਕਿਸੇ ਨੇ ਇੱਕ ਕਾਰ ਦਾ ਪ੍ਰਬੰਧ ਕੀਤਾ ਤੇ ਉਸਨੂੰ ਉੱਥੇ ਭੇਜ ਦਿੱਤਾ। ਉਸਨੇ ਕਿਹਾ ਜਦੋਂ ਕਤਾਰ ਕੋਲ ਪਹੁੰਚੇ ਜਿੱਥੇ ਇਹ ਸੀ ਉਸਨੇ ਦੱਸਿਆ ਕਿ 2700 ਲੋਕ ਪ੍ਰਾਰਥਨਾ ਕਰਾਉਣ ਲਈ ਪਹਿਲਾਂ ਹੀ ਉਡੀਕ ਕਰ ਰਹੇ ਸਨ ਪਰ ਉਸਨੇ ਕਿਹਾ ਜਦੋਂ ਉਹਨਾਂ ਲੋਕਾਂ ਨੇ ਉਸ ਛੋਟੇ ਜਿਹੇ ਬੱਚੇ ਨੂੰ ਉਸ ਗਰੀਬ ਪਿਤਾ ਨਾਲ ਵੇਖਿਆ ਜਿਸਨੇ ਫਟੀ ਹੋਈ ਟੋਪੀ ਅਤੇ ਕੋਟ ਪਹਿਨਿਆ ਹੋਇਆ ਸੀ ਹਰ ਕੋਈ ਇੱਕ ਪਾਸੇ ਹੋ ਗਿਆ ਉਸ ਨੂੰ ਆਪਣੀ ਜਗ੍ਹਾ ਦੇ ਦਿੱਤੀ ਪ੍ਰਾਰਥਨਾ ਕਾਰਡ ਦੀ ਅਦਲਾ ਬਦਲੀ ਕਰਨਾ ਨਿਯਮਾਂ ਦੇ ਵਿਰੁੱਧ ਹੈ ਪ੍ਰਾਰਥਨਾ ਕਾਰਡ ਪ੍ਰਾਪਤ ਕਰਨ ਲਈ ਹਰ ਕਿਸੇ ਨੂੰ ਆਪ ਹੀ ਸਭਾ ਵਿੱਚ ਆਉਣਾ ਚਾਹੀਦਾ ਹੈ ਜੇ ਤੁਸੀਂ ਕਦੇ ਕਤਾਰ ਵਿੱਚ ਫੜੇ ਜਾਂਦੇ ਹੋ ਕਿਸੇ ਹੋਰ ਨਾਲ ਪ੍ਰਾਰਥਨਾ ਕਾਰਡ ਅਦਲਾ ਬਦਲੀ ਕਰਦੇ ਹੋਏ ਤਾਂ ਤੁਹਾਡਾ ਪ੍ਰਾਰਥਨਾ ਕਾਰਡ ਰੱਦ ਕਰ ਦਿੱਤਾ ਜਾਂਦਾ ਹੈ ਸਮਝੇ ਕਿਉਂਕਿ ਤੁਹਾਨੂੰ ਹਦਾਇਤਾਂ ਸੁਣਨ ਲਈ ਆਉਣਾ ਚਾਹੀਦਾ ਹੈ ਇਹ ਜਾਣਨਾ ਚਾਹੀਦਾ ਹੈ ਕਿ ਇਸ ਨੂੰ ਕਿਵੇਂ ਲੈਣਾ ਹੈ ਇਹ ਤੁਹਾਡੇ ਉੱਤੇ ਹੈ ਤੁਸੀਂ ਇਸ ਨੂੰ ਕਿਸੇ ਹੋਰ ਲਈ ਨਹੀਂ ਲੈ ਸਕਦੇ ਤੁਸੀਂ ਇਸ ਨੂੰ ਆਪ ਹੀ ਲੈਣ ਆਉਣਾ ਹੈ ਤੁਸੀਂ ਸੁਣੋ ਕਿਸੇ ਵੱਡੇ ਬੰਦੇ ਨੇ ਕਿਹਾ ਸੀ ਮੈਂ ਇਸ ਚੀਜ਼ ਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ ਪਰ ਹੋ ਸਕਦਾ ਹੈ ਜੇ ਉਹ ਮੈਨੂੰ ਠੀਕ ਕਰ ਦੇਵੇ ਤੁਸੀਂ ਵੇਖਿਆ ਫਿਰ ਇਹ ਮੰਚ ਤੇ ਗੜਬੜ ਦਾ ਕਾਰਨ ਬਣ ਜਾਂਦਾ ਹੈ ਇਸ ਲਈ ਉਹ ਉਸ ਚੀਜ਼ ਨੂੰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦੇ ਹਨ ਇਸ ਲਈ ਜਦੋਂ ਉਸ ਲੜਕੇ ਦੇ ਪਿਤਾ ਨੇ ਮੰਚ ਤੇ ਆਉਣਾ ਸ਼ੁਰੂ ਕੀਤਾ ਬਿੱਲੀ ਨੇ ਉਸ ਤੋਂ ਉਸਦਾ ਪ੍ਰਾਰਥਨਾ ਕਾਰਡ ਮੰਗਿਆ ਉਸ ਕੋਲ ਕੋਈ ਪ੍ਰਾਰਥਨਾ ਕਾਰਡ ਨਹੀਂ ਸੀ ਬਿੱਲੀ ਨੇ ਕਿਹਾ ਮੈਨੂੰ ਅਫਸੋਸ ਹੈ ਸ਼੍ਰੀਮਾਨ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਉਸਨੇ ਕਿਹਾ ਠੀਕ ਹੈ ਮੈਂ ਬਾਕੀਆਂ ਵਾਂਗ ਆਪਣੀ ਵਾਰੀ ਦੀ ਉਡੀਕ ਕਰਾਂਗਾ ਮੈਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਕਰਨਾ ਪੈਂਦਾ ਹੈ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਂ ਇਸ ਨੂੰ ਸੁਣ ਲਿਆ ਮੈਂ ਉਸ ਪਿਤਾ ਨੂੰ ਜਾਂਦੇ ਹੋਏ ਦੇਖਿਆ ਮੈਂ ਕਿਹਾ ਕੀ ਮਸਲਾ ਸੀ ਬਿੱਲੀ ਨੇ ਕਿਹਾ ਉਸ ਕੋਲ ਪ੍ਰਾਰਥਨਾ ਕਾਰਡ ਨਹੀਂ ਸੀ ਕਿਸੇ ਚੀਜ਼ ਨੇ ਮੈਨੂੰ ਕਿਹਾ ਉਸ ਨੂੰ ਵਾਪਸ ਲਿਆਓ ਤਾਂ ਮੈਂ ਕਿਹਾ ਉਸ ਨੂੰ ਇੱਥੇ ਲਿਆਓ ਉਹ ਪਿਤਾ ਉੱਪਰ ਆਇਆ ਅਤੇ ਉਸਦੇ ਚਿਹਰੇ ਤੋਂ ਹੰਝੂ ਵਹਿ ਰਹੇ ਸਨ ਦਾੜੀ ਕਟਾਉਣ ਦੀ ਲੋੜ ਸੀ ਉਹ ਉੱਪਰ ਆਇਆ ਤੇ ਇੱਥੇ ਰੀਡਰ ਡਾਇਜੈਸਟ ਨੇ ਕਿਹਾ ਵੇਖੋ ਮੈਂ ਕੋਈ ਸਵਾਲ ਨਹੀਂ ਪੁੱਛਿਆ ਪਰ ਸਿੱਧਾ ਬੱਚੇ ਦੇ ਚਿਹਰੇ ਵੱਲ ਦੇਖਿਆ ਬੱਚੇ ਨੂੰ ਦੱਸਿਆ ਕਿ ਉਹ ਕਿੱਥੋਂ ਦਾ ਹੈ ਉਹ ਮੇਓਸ ਦੇ ਕਲੀਨਿਕ ਵਿੱਚ ਗਿਆ ਸੀ ਇਸ ਬਾਰੇ ਸਭ ਕੁਝ ਕੀ ਸੀ ਉਹ ਕਿੰਨਾ ਬਿਮਾਰ ਰਿਹਾ ਸੀ ਅਤੇ ਉਸ ਨੂੰ ਸਭ ਕੁਝ ਦੱਸਿਆ ਇਸ ਲਈ ਪਿਤਾ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਹ ਜਾਣਾ ਸ਼ੁਰੂ ਕਰ ਦਿੱਤਾ ਉਸਨੇ ਕਿਹਾ ਕਿ ਉਸਨੇ ਮੰਚ ਤੋਂ ਜਾਣਾ ਸ਼ੁਰੂ ਕਰ ਦਿੱਤਾ ਉਹ ਪਿੱਛੇ ਮੜਿਆ ਉਸਨੇ ਕਿਹਾ ਇਹ ਸਹੀ ਹੈ ਸ਼੍ਰੀਮਾਨ ਉਸਨੇ ਕਿਹਾ ਪਰ ਕੀ ਮੇਰਾ ਬੱਚਾ ਜੀਵੇਗਾ ਮੈਂ ਕਿਹਾ ਮੈਂ ਇਹ ਨਹੀਂ ਕਹਿ ਸਕਦਾ ਬਸ ਇੱਕ ਪਲ ਮੈਂ ਇੱਕ ਦਰਸ਼ਨ ਪ੍ਰਗਟ ਹੁੰਦਾ ਹੋਇਆ ਦੇਖਿਆ ਮੈਂ ਕਿਹਾ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੋਗੇ ਕਿਉਂਕਿ ਮੇਓਸ ਅਤੇ ਹੋਪਕਿੰਸ ਦੋਵਾਂ ਨੇ ਕਿਹਾ ਹੈ ਕਿ ਉਸ ਦਿਮਾਗ ਤੇ ਆਪਰੇਸ਼ਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੀ ਕਰਨਾ ਹੈ ਤੁਸੀਂ ਕੱਲ ਇਸ ਬੱਚੇ ਦੇ ਨਾਲ ਅੱਗੇ ਵਧੋ ਅਗਲੇ 3 ਦਿਨਾਂ ਦੇ ਅੰਦਰ ਤੁਸੀਂ ਸੜਕ ਤੇ ਇੱਕ ਕਾਲੇ ਵਾਲਾਂ ਵਾਲੀ ਔਰਤ ਨੂੰ ਮਿਲੋਗੇ ਉਹ ਔਰਤ ਤੁਹਾਨੂੰ ਪੁੱਛੇਗੀ ਕਿ ਉਸ ਬੱਚੇ ਨੂੰ ਕੀ ਤਕਲੀਫ ਹੈ ਫਿਰ ਉਹ ਤੁਹਾਨੂੰ ਇੱਥੇ ਕਿਸੇ ਛੋਟੇ ਜਿਹੇ ਪੇਂਡੂ ਡਾਕਟਰ ਬਾਰੇ ਦੱਸੇਗੀ ਜੋ ਇਸ ਆਪਰੇਸ਼ਨ ਨੂੰ ਕਰ ਸਕਦਾ ਹੈ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੋਗੇ ਕਿਉਂਕਿ ਮੇਓਸ ਨੇ ਇਸ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਕਿ ਇਹ ਕਰਨਾ ਅਸੰਭਵ ਹੈ ਪਰ ਇਹ ਇੱਕੋ ਮੌਕਾ ਹੈ ਜੋ ਤੁਹਾਡੇ ਬੱਚੇ ਕੋਲ ਹੈ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਪਰਮੇਸ਼ਵਰ ਦੀ ਦਇਆ ਅਤੇ ਉਸ ਆਪਰੇਸ਼ਨ ਦੁਆਰਾ ਹੁਣ ਜੇ ਤੁਸੀਂ ਮੈਨੂੰ ਉਸਦਾ ਨਬੀ ਮੰਨਦੇ ਹੋ ਤਾਂ ਜਾਓ ਜਿਵੇਂ ਮੈਂ ਤੁਹਾਨੂੰ ਦੱਸਦਾ ਹਾਂ ਉਸੇ ਤਰ੍ਹਾਂ ਕਰੋ ਉਹ ਮੁੜਿਆ ਅਤੇ ਉਸਨੇ ਕਿਹਾ ਤੁਹਾਡਾ ਧੰਨਵਾਦ ਉਹ ਤੁਰ ਪਿਆ 2 ਜਾਂ ਵੱਧ ਦਿਨ ਬੀਤ ਚੁੱਕੇ ਸਨ ਉਹ ਇੱਕ ਦਿਨ ਗਲੀ ਵਿੱਚ ਸੀ ਇੱਕ ਔਰਤ ਆਈ ਉਸਨੇ ਕਿਹਾ ਤੁਹਾਡੇ ਬੱਚੇ ਨੂੰ ਕੀ ਤਕਲੀਫ ਹੈ ਉਸਨੇ ਕਿਹਾ ਇਸ ਨੂੰ ਦਿਮਾਗ ਦੀ ਬਿਮਾਰੀ ਹੈ ਉਹ ਇਹ ਹੀ ਗੱਲਾਂ ਕਰਦਾ ਜਾ ਰਿਹਾ ਸੀ ਉਹਨਾਂ ਨੇ ਸੋਚਿਆ ਕਿ ਇਹ ਬਹੁਤ ਬੁਰਾ ਸੀ ਤੁਸੀਂ ਜਾਣਦੇ ਹੋ ਇਸ ਲਈ ਉਸਨੇ ਕਿਹਾ ਕਿ ਕੁਝ ਮਿੰਟਾਂ ਵਿੱਚ ਕੁਝ ਵਾਪਰ ਗਿਆ ਉਸਨੇ ਕਿਹਾ ਸ਼੍ਰੀਮਾਨ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੀ ਹਾਂ ਜੋ ਇਹ ਆਪਰੇਸ਼ਨ ਕਰ ਸਕਦਾ ਹੈ ਉਸਨੇ ਕਿਹਾ ਵੇਖ ਬੀਬੀ ਮੇਓਸ ਬ੍ਰਦਰ ਨੇ ਇਸ ਤੋਂ ਹਾਰ ਮੰਨ ਲਈ ਹੈ ਅਤੇ ਕਿਹਾ ਕਿ ਇਹ ਨਹੀਂ ਕੀਤਾ ਜਾ ਸਕਦਾ ਕਿਹਾ ਇੱਥੇ ਇੱਕ ਆਦਮੀ ਇਸ ਲਈ ਪ੍ਰਾਰਥਨਾ ਕਰ ਰਿਹਾ ਸੀ ਜਿਸ ਦਾ ਨਾਮ ਭਾਈ ਬ੍ਰਨਮ ਸੀ ਉਸਨੇ ਕਿਹਾ ਉਸਨੇ ਬੱਚੇ ਲਈ ਪ੍ਰਾਰਥਨਾ ਕੀਤੀ ਹੈ ਉਸਨੇ ਕਿਹਾ ਇੱਕ ਮਿੰਟ ਰੁਕੋ ਕਾਲੇ ਵਾਲਾਂ ਵਾਲੀ ਸਲੇਟੀ ਰੰਗ ਦਾ ਸੂਟ ਪਹਿਨੇ ਹੋਏ ਕਿਹਾ ਇਹ ਉਹੀ ਹੈ ਉਸਨੇ ਕਿਹਾ ਉਹ ਡਾਕਟਰ ਕਿੱਥੇ ਹੈ ਉਸਨੇ ਉਸ ਨੂੰ ਦੱਸਿਆ ਉਹ ਉਸ ਨੂੰ ਉੱਥੇ ਲੈ ਗਿਆ ਤੇ ਡਾਕਟਰ ਨੇ ਆਪਰੇਸ਼ਨ ਕੀਤਾ ਬੱਚਾ ਠੀਕ ਹੋ ਗਿਆ ਹੁਣ ਇਹ ਰੀਡਰ ਡਾਇਜੈਸਟ ਦੁਆਰਾ ਆਇਆ ਹੈ ਤੁਸੀਂ ਵੇਖੋ ਅਤੇ ਮੇਓਸ ਬ੍ਰਦਰ ਨੇ ਮੈਨੂੰ ਇਸ ਦੇ ਲਈ ਇੱਕ ਇੰਟਰਵਿਊ ਲਈ ਬੁਲਾਇਆ ਸੀ ਉਹਨਾਂ ਕਿਹਾ ਆਦਰਣੀ ਬ੍ਰਨਮ ਤੁਸੀਂ ਬੱਚੇ ਨਾਲ ਕੀ ਕੀਤਾ ਸੀ ਮੈਂ ਕਿਹਾ ਕੁਝ ਨਹੀਂ ਮੈਂ ਇਸ ਨੂੰ ਕਦੇ ਨਹੀਂ ਛੋਇਆ ਮੈਂ ਉਹੀ ਦੱਸਿਆ ਜੋ ਪਰਮੇਸ਼ਵਰ ਨੇ ਮੈਨੂੰ ਦੱਸਣ ਲਈ ਕਿਹਾ ਸੀ ਆਦਮੀ ਨੇ ਇਸ ਦੀ ਆਗਿਆਕਾਰੀ ਕੀਤੀ ਹੁਣ ਇਸ ਬਾਰੇ ਮਜ਼ੇਦਾਰ ਗੱਲ ਇਹ ਹੈ ਕਿ ਉਸ ਤੋਂ 2 ਹਫ਼ਤੇ ਬਾਅਦ ਜਾਂ ਉਸ ਤੋਂ 2 ਜਾਂ 3 ਹਫ਼ਤੇ ਪਹਿਲਾਂ ਰੀਡਰ ਡਾਇਜੈਸਟ ਵਿੱਚ ਸ਼ਾਇਦ 1 ਮਹੀਨਾ ਪਹਿਲਾਂ ਮਿਸ ਪਾਈਪਰ ਦਾ ਲੇਖ ਆਇਆ ਸੀ ਉਹ ਇੱਕ ਅਸਲੀ ਜਾਦੂਗਰਨੀ ਹੈ ਇੱਥੇ ਇੱਕ ਅਸਲੀ ਹੈ ਤਾਂ ਉੱਥੇ ਕੋਈ ਨਕਲ ਵੀ ਕਰ ਰਿਹਾ ਹੈ ਉਹਨਾਂ ਕੋਲ ਉਹ ਔਰਤ 1897 ਤੋਂ ਹੈ ਉਹ ਹੁਣ 100 ਸਾਲ ਤੋਂ ਵੱਧ ਉਮਰ ਦੀ ਹੈ ਨਿਊਯਾਰਕ ਵਿੱਚ ਰਹਿੰਦੀ ਹੈ ਰੀਡਰ ਡਾਇਜੈਸਟ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਤੋਂ 2 ਮਹੀਨੇ ਪਹਿਲਾਂ ਜਾਂ 1 ਮਹੀਨਾ ਪਹਿਲੇ ਆਇਆ ਸੀ ਤੁਸੀਂ ਇਸ ਨੂੰ ਪਤਝੜ ਦੇ ਵੇਲੇ ਲੱਭ ਸਕਦੇ ਹੋ ਮਿਸਟਰ ਬੈਕਸਟਰ ਕੋਲ ਕਿਸੇ ਦਿਨ ਇਹ ਇੱਥੇ ਸੀ ਜੇ ਮੈਂ ਇਸ ਬਾਰੇ ਸੋਚਿਆ ਹੁੰਦਾ ਤਾਂ ਮੇਰੇ ਕੋਲ ਉਹ ਹੁੰਦਾ ਜਾਂ ਪਤਾ ਹੁੰਦਾ ਕਿ ਮੈਂ ਇਹ ਕਹਿਣ ਜਾ ਰਿਹਾ ਸੀ ਤਾਂ ਮੈਂ ਇਸ ਨੂੰ ਨਾਲ ਲੈ ਕੇ ਆਉਂਦਾ ਮੈਂ ਇਸ ਨੂੰ ਤੁਹਾਡੇ ਲਈ ਲਿਆ ਸਕਦਾ ਹਾਂ ਇਸ ਦੇ 12 ਜਾਂ 14 ਪੰਨੇ ਹਨ ਉਹ ਸਿਰਫ ਇੱਕ ਆਮ ਘਰੇਲੂ ਔਰਤ ਸੀ ਅਤੇ ਇੱਕ ਦਿਨ ਉਹ ਬੇਹੋਸ਼ ਹੋ ਗਈ ਅਤੇ ਕਸ਼ਟ ਚੱਲਦੀ ਹੋਈ ਉਹ ਮੁਰਦਿਆਂ ਨਾਲ ਗੱਲ ਕਰਨ ਲੱਗ ਪਈ ਉਸ ਔਰਤ ਨੂੰ ਦੁਨੀਆ ਭਰ ਵਿੱਚ ਹਰੇਕ ਥਾਂ ਲੈ ਕੇ ਗਏ ਉਸ ਨੂੰ ਇੰਗਲੈਂਡ ਵਿੱਚ ਲੈ ਕੇ ਆ ਗਏ ਉਸ ਦੇ ਕੱਪੜੇ ਬਦਲ ਦਿੱਤੇ ਕਈ ਵਾਰ ਦੇਖਿਆ ਕਿ ਕੁਝ ਗਲਤ ਹੈ ਜਾਂ ਕੁਝ ਹੈ ਉੱਥੇ ਪਹੁੰਚ ਗਈ ਅਤੇ ਉਹਨਾਂ ਕਿਸੇ ਦੇ ਚਿਹਰੇ ਤੇ ਇੱਕ ਜੁਨਾਨੀ ਨਕਾਬ ਚੜਾਇਆ ਅਤੇ ਇਸ ਤਰ੍ਹਾਂ ਨਾਟਕ ਕੀਤਾ ਜਿਵੇਂ ਉਹ ਇੱਕ ਅੰਗਰੇਜ਼ ਸੀ ਉਸ ਨੂੰ ਇਸ ਬਾਰੇ ਸਭ ਕੁਝ ਦੱਸ ਦਿੱਤਾ ਉਹ ਆਪਣੇ ਮਰੇ ਹੋਏ ਸਾਥੀ ਪੂਰੀ ਦੁਨੀਆਂ ਵਿੱਚ ਰੀਡਰਸ ਡਾਇਜੈਸਟ ਨੇ ਕਿਹਾ, ਇੱਥੇ ਕੁਝ ਰਾਤਾਂ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਉਹਨਾਂ ਵਿੱਚੋਂ ਇੱਕ ਚੀਜ਼ ਦਾ ਪਰਦਾਫਾਸ਼ ਹੋਇਆ ਸੀ। ਇੱਕ ਆਦਮੀ ਆਪਣੀ ਮਾਂ ਦੀ ਆਤਮਾ ਦੇ ਹੱਥ ਨੂੰ ਚੁੰਮਣਾ ਚਾਹੁੰਦਾ ਸੀ। ਅਗਲੇ ਦਿਨ ਪੁਲਿਸ ਦੀ ਅਦਾਲਤ ਵਿੱਚ ਇਹ ਸਾਬਤ ਹੋ ਗਿਆ ਕਿ ਉਸਨੇ ਤਾਂ ਬਸ ਪਨੀਰ ਦੇ ਟੁਕੜੇ ਨੂੰ ਚੁੰਮਿਆ ਸੀ। ਬਹੁਤ ਸਾਰੇ ਲੋਕ ਇੱਕ ਸਾਧਨ ਦੀ ਨਕਲ ਕਰ ਰਹੇ ਹਨ। ਉਹ ਬਸ ਗਲੀ ਦੇ ਕਿਨਾਰੇ ਬੈਠੇ ਛੋਟੇ ਪੁਰਾਣੇ ਪਾਠਕ ਹਨ ਜੋ ਸ਼ੁਰੂ ਤੋਂ ਸਾਧਨ ਨਹੀਂ ਹਨ। ਉਹ ਜਾਲੀ ਨਕਲ ਕਰਨ ਵਾਲਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਹਨ, ਪਰ ਇੱਕ ਅਸਲੀ ਸਾਧਨ ਵੀ ਹੈ। ਅਸੀਂ ਧਾਰਮਿਕ ਲੋਕ ਹਾਂ, ਸਾਡੇ ਕੋਲ ਦੋਵਾਂ ਪਾਸਿਆਂ ਤੋਂ ਬਹੁਤ ਸਾਰੇ ਨਕਲ ਕਰਨ ਵਾਲੇ ਹਨ। ਹੁਣ ਕੁਝ ਮਿੰਟਾਂ ਲਈ ਰੁਕੋ, ਹੁਣ ਧਿਆਨ ਦਿਓ ਕਿ ਮਿਸ ਪਾਈਪਰ ਇੱਕ ਅਸਲੀ ਸਾਧਨ ਹੈ। ਮੈਗਜ਼ੀਨ ਨੇ ਕਿਹਾ, ਇੱਥੇ ਇੱਕ ਗੱਲ ਹੈ ਜੋ ਯਕੀਨਨ ਹੋ ਸਕਦੀ ਹੈ ਕਿ ਜਦੋਂ ਇੱਕ ਆਦਮੀ ਮਰਦਾ ਹੈ ਤਾਂ ਉਹ ਅਸਲ ਵਿੱਚ ਮਰਿਆ ਹੋਇਆ ਨਹੀਂ ਹੁੰਦਾ, ਉਹ ਕਿਸੇ ਹੋਰ ਜਗ੍ਹਾ ਤੇ ਜੀ ਰਿਹਾ ਹੁੰਦਾ ਹੈ, ਕਿਉਂਕਿ ਉਹ ਔਰਤ ਉਹਨਾਂ ਦੀ ਆਤਮਾ ਨੂੰ ਵਾਪਸ ਬੁਲਾਉਂਦੀ ਹੈ ਅਤੇ ਲੋਕਾਂ ਨਾਲ ਗੱਲ ਕਰਦੀ ਹੈ। ਹੁਣ ਉਹ ਕੀ ਕਰਦੀ ਹੈ ਭਾਈ ਬ੍ਰਹਮ, ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਹਾਂ ਸ਼੍ਰੀਮਾਨ, ਬਾਈਬਲ ਇਸ ਤਰ੍ਹਾਂ ਕਹਿੰਦੀ ਹੈ, ਇਹੀ ਕਾਰਨ ਹੈ ਕਿ ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਪਰ ਉਹ ਸ਼ੈਤਾਨ ਵੱਲੋਂ ਹੈ। ਆਤਮਾ ਨਾਲ ਸੰਪਰਕ ਸ਼ੈਤਾਨ ਦੀ ਚਾਲ ਹੈ। ਹੁਣ ਧਿਆਨ ਦਿਓ, ਹੁਣ ਉਹਨਾਂ ਦੋਵਾਂ ਨੂੰ ਵੇਖੋ, ਫਿਰ ਤੁਹਾਨੂੰ ਚਿੱਠੀਆਂ ਨੂੰ ਮੇਰੇ ਵੱਲ ਆਉਂਦਿਆਂ ਵੇਖਣਾ ਚਾਹੀਦਾ ਸੀ ਜਦੋਂ ਮੇਰਾ ਲੇਖ ਉਸ ਦੇ ਪਿੱਛੇ ਆਇਆ ਸੀ। ਕੀ ਇਹ ਅਜੀਬ ਗੱਲ ਨਹੀਂ ਹੈ ਕਿ ਸਮੇਂ ਦੇ ਅੰਤ ਤੋਂ ਪਹਿਲਾਂ ਪਰਮੇਸ਼ਵਰ ਨੇ ਇਹ ਗੱਲਾਂ ਕਹੀਆਂ ਅਤੇ ਰੀਡਰ ਡਾਇਜੈਸਟ ਆਕਾਸ਼ ਦੇ ਹੇਠਾਂ ਹਰ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ? ਸਮਝੇ? ਧਿਆਨ ਦਿਓ, ਕੀ ਇਹ ਅਜੀਬ ਨਹੀਂ ਹੈ ਕਿ ਉਹ ਇੱਕ ਦੂਜੇ ਦੇ ਪਿੱਛੇ ਆਏ? ਇੱਥੇ ਚਿੱਠੀਆਂ ਆਈਆਂ ਜਿਨ੍ਹਾਂ 'ਚ ਲਿਖਿਆ ਸੀ, ਭਾਈ ਬ੍ਰਹਮ ਇਹ ਸਾਬਤ ਕਰਦਾ ਹੈ ਕਿ ਤੁਸੀਂ ਆਤਮਾਵਾਂ ਨਾਲ ਸੰਪਰਕ ਕਰਨ ਵਾਲੇ ਸਾਧਨ ਤੋਂ ਇਲਾਵਾ ਹੋਰ ਕੁਝ ਨਹੀਂ ਹੋ। ਇਹ ਚੀਜ਼ ਇਸ ਨੂੰ ਸਾਬਤ ਕਰਦੀ ਹੈ। ਤੁਸੀਂ ਉਸ ਔਰਤ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਕਿੱਥੇ ਲੱਭਣਾ ਹੈ? ਮੈਂ ਕਿਹਾ, ਇੱਕ ਮਿੰਟ ਰੁਕੋ, ਮੇਰੇ ਕੋਲ ਇੱਕ ਅਧਿਕਾਰਤ ਪੱਤਰ ਹੈ, ਮੈਨੂੰ ਮਾਫ਼ ਕਰਨਾ। ਮੈਂ ਕਿਹਾ, ਤੁਸੀਂ ਪ੍ਰਚਾਰਕ ਕਿੰਨਾ ਘੱਟ ਜਾਣਦੇ ਹੋ। ਆਪਣੇ ਸਰੀਰ ਨੂੰ ਬਪਤਿਸਮਾ ਦੇਣ ਦੀ ਬਜਾਏ ਤੁਹਾਨੂੰ ਆਪਣੇ ਦਿਮਾਗ ਨੂੰ ਬਪਤਿਸਮਾ ਦੇਣ ਦੀ ਲੋੜ ਹੈ। ਇਹ ਠੀਕ ਹੈ, ਤੁਸੀਂ ਚੀਜ਼ਾਂ ਬਾਰੇ ਸੋਚਣ ਲਈ ਨਹੀਂ ਰੁਕਦੇ, ਤੁਸੀਂ ਇਸ ਤੇ ਵਿਚਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਇਸੇ ਤਰ੍ਹਾਂ ਉਹਨਾਂ ਨੇ ਉਸ ਦਿਨ ਵਿੱਚ ਕੀਤਾ ਸੀ। ਉਹਨਾਂ ਨੇ ਯਿਸੂ ਨੂੰ ਦੇਖਿਆ, ਉਹ ਜਾਣਦੇ ਸਨ ਕਿ ਉਹ ਦਿਲਾਂ ਦੇ ਭੇਤ ਜਾਣਦਾ ਸੀ, ਉਹ ਜਾਣਦਾ ਸੀ ਕਿ ਉਹ ਇਸ ਤਰ੍ਹਾਂ ਕਰ ਰਹੇ ਹਨ। ਉਹਨਾਂ ਨੇ ਕਿਹਾ, ਉਹ ਭੂਤਾਂ ਦਾ ਸਰਦਾਰ ਹੈ, ਉਹ ਬਾਲਜ਼ਬੂਬ ਹੈ, ਦੁਨੀਆ ਵਿੱਚ ਸਭ ਤੋਂ ਵਧੀਆ ਹੈ ਭਵਿੱਖ ਦੱਸਣ ਵਾਲਾ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਲਈ ਨਹੀਂ ਰੁਕੇ, ਇਹ ਦੇਖਣ ਲਈ ਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ। ਉਹ ਇਸ ਨੂੰ ਜਾਣਨ ਲਈ ਇੰਨੇ ਆਤਮਿਕ ਨਹੀਂ ਸਨ, ਇਹੀ ਗੱਲ ਹੈ, ਉਹ ਚੀਜ਼ ਨੂੰ ਉਪਰੋਂ ਉਪਰੋਂ ਪੜ੍ਹਦੇ ਹਨ। ਯਕੀਨਨ ਯਿਸੂ ਨੇ ਜਰੂਸਲਮ ਵਿੱਚ ਇੱਕ ਖੱਚਰ ਤੇ ਸਵਾਰ ਹੋ ਕੇ ਆਉਣਾ ਸੀ, ਪਰ ਉਹ ਦੂਜੀ ਆਮਦ ਨੂੰ ਦੇਖ ਰਹੇ ਸਨ। ਅੱਜ ਵੀ ਉਹੀ ਗੱਲ ਹੈ, ਉਹ ਅਸਲ ਚੀਜ਼ ਦੇ ਬਿਲਕੁਲ ਉੱਪਰ ਦੇਖ ਰਹੇ ਹਨ। ਹਲੇਲੂਯਾ, ਇਹ ਠੀਕ ਹੈ, ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਇੱਥੇ ਹੈ, ਅਤੇ ਅੱਜ ਦੁਪਹਿਰ ਮੈਂ ਜਾਣਦਾ ਹਾਂ ਕਿ ਮੈਂ ਤੁਹਾਡਾ ਬਹੁਤ ਸਾਰਾ ਸਮਾਂ ਲੈ ਰਿਹਾ, ਪਰ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਦੋਸਤ, ਜੇ ਮੈਂ ਤੁਹਾਨੂੰ ਦੁਬਾਰਾ ਕਦੇ ਨਹੀਂ ਮਿਲਦਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੂਤ ਕੀ ਹਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਹੀ ਅਤੇ ਗਲਤ ਕੀ ਹੈ, ਅਤੇ ਬਹੁਤ ਜ਼ਿਆਦਾ ਨੇੜੇ ਹੈ, ਤੁਹਾਨੂੰ ਚੀਜ਼ ਨੂੰ ਵੱਖ ਕਰਨਾ ਪਏਗਾ। ਹੁਣ ਯਾਦ ਰੱਖੋ, ਇਹ ਉੱਥੇ ਬਾਹਰ ਨਹੀਂ ਹੋਵੇਗਾ, ਫਰੀਸੀਆਂ ਵਾਂਗ ਕੁਝ ਇਸ ਪਾਸੇ ਜਾਂ ਕੁਝ ਪਿੱਛੇ ਉਸ ਪਾਸੇ, ਇਹ ਇੱਥੇ ਦਰਵਾਜੇ ਦੇ ਕੋਲ ਹੈ, ਬਿਲਕੁਲ ਨੇੜੇ ਹੈ, ਇਸ ਨੂੰ ਦੇਖੋ। ਆਓ ਇਹਨਾਂ ਦੋ ਮਾਮਲਿਆਂ ਨੂੰ ਲੈਂਦੇ ਹਾਂ। ਜੇ ਮੈਂ ਤੁਹਾਨੂੰ ਇੱਕ ਜਾਲੀ ਡਾਲਰ ਦਿਆਂ, ਅਸੀਂ ਇੱਕ ਦ੍ਰਿਸ਼ਟਾਂਤ ਦੀ ਵਰਤੋਂ ਕਰਾਂਗੇ ਤਾਂ ਜੋ ਤੁਸੀਂ ਇਸ ਨੂੰ ਸਮਝ ਸਕੋ। ਸਭ ਤੋਂ ਪਹਿਲਾਂ ਜੋ ਤੁਸੀਂ ਕਰੋਗੇ, ਜੇ ਤੁਸੀਂ ਇੱਕ ਹੁਸ਼ਿਆਰ ਆਦਮੀ ਹੋ, ਜੇ ਤੁਸੀਂ ਇੱਕ ਡਾਲਰ ਚੁੱਕਦੇ ਹੋ ਅਤੇ ਇਸ ਨੂੰ ਵੇਖਦੇ ਹੋ, ਪਹਿਲੀ ਗੱਲ ਤੁਸੀਂ ਇਸ ਨੂੰ ਮਹਿਸੂਸ ਕਰੋਗੇ ਅਤੇ ਵੇਖੋਗੇ ਕਿ ਇਹ ਕਿਸ ਚੀਜ਼ ਤੋਂ ਬਣਿਆ ਹੈ, ਕੀ ਸਹੀ ਹੈ, ਤੁਸੀਂ ਵੇਖੋਗੇ ਕਿ ਇਹ ਕਿਸ ਚੀਜ਼ ਦਾ ਬਣਿਆ ਹੈ, ਤੁਸੀਂ ਇਸ ਦੇ ਮੁੱਲ ਨੂੰ ਵੇਖੋਗੇ। ਇੱਕ ਅਸਲੀ ਡਾਲਰ ਕੱਲਾ ਕਾਗਜ਼ ਤੋਂ ਨਹੀਂ ਬਣਦਾ, ਇਸ ਵਿੱਚ ਥੋੜਾ ਜਿਹਾ ਕਾਗਜ਼ ਅਤੇ ਥੋੜਾ ਜਿਹਾ ਰੇਸ਼ਮ ਮਿਲਿਆ ਹੁੰਦਾ ਹੈ। ਪਹਿਲੀ ਗੱਲ, ਤੁਹਾਨੂੰ ਇਸ ਦੇ ਮੁੱਲ ਨੂੰ ਵੇਖਣਾ ਪਏਗਾ, ਇਹ ਪਹਿਲਾ ਸੰਕੇਤ ਹੈ। ਹੁਣ ਆਓ ਉਸ ਨੂੰ ਇਸ ਪਾਸੇ ਰੱਖੀਏ ਅਤੇ ਪ੍ਰਭੂ ਨੂੰ ਇਸ ਪਾਸੇ ਲੈ ਜਾਈਏ ਜੋ ਸਾਡੇ ਨਾਲ ਗੱਲ ਕਰ ਰਿਹਾ ਹੈ। ਹੁਣ ਵੇਖੋ, ਸਭ ਤੋਂ ਪਹਿਲਾਂ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ, ਉਸ ਦਾ ਲੇਖ ਦੇਖੋ, ਉਸ ਦੇ ਭਵਿੱਖ ਦੱਸਣ ਦੇ 50 ਸਾਲਾਂ ਵਿੱਚ ਉਹ ਮਰਿਆ ਹੋਇਆਂ ਦੀਆਂ ਆਤਮਾਵਾਂ ਨੂੰ ਉਤਾਂਹ ਬੁਲਾ ਰਹੀ ਹੈ। ਉਸਨੇ ਇੱਕ ਵਾਰ ਵੀ ਪਰਮੇਸ਼ਵਰ ਦਾ ਜ਼ਿਕਰ ਨਹੀਂ ਕੀਤਾ, ਮਸੀਹ, ਦੈਵਿਕ ਚੰਗਾਈ, ਛੁਟਕਾਰਾ, ਨਿਆਂ ਜਾਂ ਕੁਝ ਵੀ ਨਹੀਂ। ਇਸ ਵਿੱਚ ਕਲੋਲ ਅਤੇ ਬੇਵਕੂਫੀ ਤੋਂ ਬਗੈਰ ਹੋਰ ਕੁਝ ਨਹੀਂ ਹੈ, ਪਰ ਇਸ ਪਾਸੇ ਇਹ ਲਗਾਤਾਰ ਪਰਮੇਸ਼ਵਰ ਹੈ, ਨਿਆਂ, ਯਿਸੂ ਦੀ ਆਵਦ, ਰੱਬੀ ਚੰਗਾਈ, ਪਰਮੇਸ਼ਵਰ ਦੀ ਸ਼ਕਤੀ, ਛੁਟਕਾਰਾ। ਇਸ ਦੀ ਕੀਮਤ ਵੱਲ ਵੇਖੋ, ਤੁਸੀਂ ਜੋਸ਼ੀਆਂ ਅਤੇ ਜਾਦੂਗਰਨੀਆਂ ਨੂੰ ਇੰਜੀਲ ਦਾ ਪ੍ਰਚਾਰ ਕਰਦੇ ਹੋਏ ਨਹੀਂ ਵੇਖ ਸਕਦੇ, ਲੋਕਾਂ ਨੂੰ ਕੀ ਹੋ ਗਿਆ ਹੈ? ਧਿਆਨ ਦਿਓ, ਗੱਲ ਇਹ ਹੈ ਕਿ ਜੇ ਤੁਸੀਂ ਪਤਾ ਲਗਾਉਣਾ ਚਾਹੁੰਦੇ ਹੋ ਕਿ ਇਹ ਡਾਲਰ ਅਸਲੀ ਹੈ ਜਾਂ ਨਹੀਂ, ਜੇਕਰ ਇਹ ਇੰਨਾ ਅਸਲੀ ਲੱਗਦਾ ਹੈ ਤਾਂ ਇਸ ਦੇ ਅੰਕਾਂ ਨੂੰ ਮਿਟਾ ਦਿਓ ਅਤੇ ਇਸ ਨੂੰ ਵਾਪਸ ਟਕਸਾਲ ਵਿੱਚ ਭੇਜ ਦਿਓ। ਜੇਕਰ ਉੱਥੇ ਉਹੀ ਅੰਕ ਹਨ ਜੋ ਇਸ ਨਾਲ ਮੇਲ ਖਾਂਦੇ ਹਨ ਤਾਂ ਇੱਕ ਚਾਂਦੀ ਦਾ ਡਾਲਰ ਇਸ ਦਾ ਇੰਤਜ਼ਾਰ ਕਰ ਰਿਹਾ ਹੈ, ਕੀ ਇਹ ਸਹੀ ਗੱਲ ਹੈ? ਅੱਛਾ, ਤਦ ਭਾਈ ਉਸ ਨੂੰ ਲਓ ਜੋ ਉਸਨੇ ਕੀਤਾ ਅਤੇ ਇਸ ਨੂੰ ਵਾਪਸ ਬਾਈਬਲ ਵਿੱਚ ਲੈ ਜਾਓ। ਤੁਸੀਂ ਦੇਖੋਗੇ ਕਿ ਇਹ ਇੰਦੌਰ ਦੀ ਜਾਦੂਗਰਨੀ ਹੈ। ਤੁਸੀਂ ਇਸ ਨੂੰ ਲਵੋ ਜੋ ਇੱਥੇ ਹੈ, ਤੁਸੀਂ ਇਸ ਨੂੰ ਪਿਛਾਂ ਪਾਓਗੇ, ਇਹ ਇੱਥੇ ਟਕਸਾਲ ਦੀ ਕਿਤਾਬ ਵਿੱਚ ਹੈ। ਯਿਸੂ ਮਸੀਹ ਕੱਲ ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਯਕੀਨਨ ਉਸਦੇ ਕੰਮ ਉਹੀ ਹਨ। ਉਸਨੇ ਜਾ ਕੇ ਲੋਕਾਂ ਨਾਲ ਮੂਰਖਤਾ ਤੇ ਬਕਵਾਸ ਨਹੀਂ ਕੀਤੀ, ਇਹ ਕਿਸੇ ਚੰਗੇ ਕੰਮ ਲਈ ਸੀ, ਕਿਸੇ ਦੀ ਮਦਦ ਕਰਨ ਲਈ, ਉਹਨਾਂ ਦੀ ਪਰਮੇਸ਼ਵਰ ਵੱਲ ਅਗਵਾਈ ਕਰਨ ਲਈ। ਆਮੀਨ। ਮੈਂ ਆਪਣੇ ਆਪ ਨੂੰ ਆਮੀਨ ਨਹੀਂ ਕਹਿ ਰਿਹਾ, ਪਰ ਆਮੀਨ ਦਾ ਮਤਲਬ ਹੈ ਇਸੇ ਤਰ੍ਹਾਂ ਹੀ ਹੋਵੇ। ਮੈਨੂੰ ਇਸ ਤੇ ਵਿਸ਼ਵਾਸ ਹੈ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਹੁਣ ਧਿਆਨ ਦਿਓ, ਤੁਸੀਂ ਇੱਥੇ ਹੋ, ਹੁਣ ਛੇਤੀ ਨਾਲ, ਕਿਉਂਕਿ ਮੈਂ ਤੁਹਾਨੂੰ ਹੋਰ ਨਹੀਂ ਰੋਕਣਾ ਚਾਹੁੰਦਾ। ਆਓ ਇੱਥੇ ਇੱਕ ਛੋਟੀ ਜਿਹੀ ਤਸਵੀਰ ਬਣਾਈਏ, ਇੱਕ ਛੋਟੀ ਮਾਨਸਿਕ ਤਸਵੀਰ। ਇੱਥੇ ਇੱਕ ਨਦੀ ਹੈ, ਬਿਲਕੁਲ ਇਸ ਦੇ ਵਿਚਕਾਰ, ਇਸ ਰਸਤੇ ਤੋਂ ਹੇਠਾਂ, ਜੀਵਨ ਦੁਆਰਾ ਹੇਠਾਂ ਆ ਰਹੀ ਹੈ। ਹੁਣ ਵੇਖੋ, ਇਹ ਇੱਕ ਮਾਰਗ ਹੈ। ਹੁਣ ਮੈਨੂੰ ਆਪਣਾ ਪੂਰਾ ਧਿਆਨ ਦਿਓ ਤਾਂ ਜੋ ਤੁਸੀਂ ਇਸ ਤੋਂ ਖੁੰਝ ਨਾ ਜਾਓ। ਬਿਲਕੁਲ ਹੇਠਾਂ ਇਸ ਤਰ੍ਹਾਂ। ਹੁਣ ਇੱਥੇ ਇਸ ਛੋਟੇ ਜਿਹੇ ਮਾਰਗ ਵਿੱਚ ਮਰਨਹਾਰ ਪ੍ਰਾਣੀ ਰਹਿੰਦੇ ਹਨ, ਤੁਸੀਂ ਅਤੇ ਮੈਂ। ਹੁਣ ਉਸ ਵਿੱਚ ਆਓ, ਦੇਖੀਏ ਕਿ ਇਹ ਕੀ ਹੈ। ਇਹ ਮੂਰਖਤਾ ਅਤੇ ਹੋਰ ਸਭ ਕੁਝ ਹੈ, ਪਰ ਕਦੇ ਕਦਾਈ ਤੁਹਾਨੂੰ ਥੋੜੀ ਜਿਹੀ ਰੋਸ਼ਨੀ ਦਿਖਾਈ ਦੇਵੇਗੀ। ਤੁਸੀਂ ਹਨੇਰਾ ਅਤੇ ਗਲੀਆਂ ਵੇਖਦੇ ਹੋ, ਇਹ ਮਨੋਰੰਜਨ ਦਾਇਕ ਹਨ ਅਤੇ ਸ਼ੈਤਾਨਾਂ ਨਾਲ ਭਰੀਆਂ ਹੋਈਆਂ ਹਨ, ਲੋਕਾਂ ਨੂੰ ਲੈ ਰਹੀਆਂ ਹਨ। ਉਹ ਵਧੀਆ ਕੱਪੜੇ ਪਾਉਂਦੇ ਹਨ ਅਤੇ ਇੰਨੇ ਜ਼ਿਆਦਾ ਸੁਸ਼ੀਲ ਹਨ ਜਿੰਨੇ ਉਹ ਹੋ ਸਕਦੇ ਹਨ, ਪਾਲਿਸ਼ ਨਾਲ ਚਮਕਾਏ ਹੋਏ ਵਿਦਵਾਨ, ਪਰ ਫਿਰ ਵੀ ਉਹ ਸ਼ੈਤਾਨ ਹਨ। ਪਰ ਉੱਥੇ ਨਵੇਂ ਸਿਰੇ ਤੋਂ ਜੰਮਿਆ ਹੋਇਆ ਵੀ ਬੈਠਾ ਹੋਇਆ ਹੈ। ਹੁਣ ਇਸ ਮਾਰਗ ਵਿੱਚ ਇਹ ਲੋਕ ਦੋ ਵੱਖਰੇ ਪੱਖਾਂ ਤੋਂ ਪ੍ਰਭਾਵਿਤ ਹਨ। ਇਸ ਇੱਕ ਪਾਸੇ ਵੱਲ ਜਾਂਦੇ ਹੋਏ ਇੱਕ ਤ੍ਰਿਏਕਤਾ ਹੈ, ਇੱਕ ਰਸਤੇ ਵੱਲ ਇੱਕ ਤ੍ਰਿਏਕਤਾ ਹੈ। ਹੁਣ ਪਹਿਲਾਂ ਇਸ ਪਾਸੇ ਅਧਰਮੀਆਂ ਦੀਆਂ ਰੂਹਾਂ ਹਨ। ਜਦੋਂ ਇੱਕ ਆਦਮੀ ਮਰ ਜਾਂਦਾ ਹੈ ਤਾਂ ਇੱਕ ਜਗ੍ਹਾ ਤੇ ਜਾ ਕੇ ਨਿਆਂ ਦੀ ਉਡੀਕ ਕਰਦਾ ਹੈ। ਯਿਸੂ ਗਿਆ ਤੇ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜੋ ਉੱਥੇ ਕੈਦ ਹੋਏ ਸਨ। ਉਸ ਤੋਂ ਬਾਅਦ ਭੂਤ ਹਨ, ਉਸ ਤੋਂ ਬਾਅਦ ਨਰਕ ਵਿੱਚ ਸ਼ੈਤਾਨ ਹੈ। ਪਹਿਲਾਂ ਉੱਪਰ ਜਾਂਦੇ ਹੋਏ ਉਹਨਾਂ ਵਿੱਚ ਭੂਤ ਹਨ, ਉਹ ਮਰੇ ਹੋਏ ਮਨੁੱਖਾਂ ਦੀਆਂ ਆਤਮਾਵਾਂ ਹਨ ਜਿਨ੍ਹਾਂ ਨੇ ਕਦੇ ਵੀ ਤੋਬਾ ਨਹੀਂ ਕੀਤੀ। ਉਹ ਨਿਆਂ ਦੀ ਉਡੀਕ ਕਰ ਰਹੇ ਹਨ। ਉਹ ਬਸ ਇੱਕੋ ਚੀਜ਼ ਜਾਣਦੇ ਸਨ, ਉਹ ਮੂਰਖਤਾ ਹੈ ਜੋ ਉਹਨਾਂ ਨੇ ਕੀਤੀ ਸੀ। ਹੁਣ ਇੱਥੇ ਇਹ ਮਸੀਹ ਲੋਕ ਉੱਪਰ ਤੋਂ ਪ੍ਰਭਾਵਿਤ ਹੁੰਦੇ ਹਨ, ਇਹ ਦ੍ਰਿਸ਼ਟਾਂਤ ਹੈ। ਇੱਥੇ ਇੱਕ ਹੋਰ ਆਤਮਾ ਹੈ ਜੋ ਪਵਿੱਤਰ ਆਤਮਾ ਹੈ, ਇੱਕ ਮਨੁੱਖ ਦੀ ਆਤਮਾ ਜੋ ਯਿਸੂ ਮਸੀਹ ਸੀ। ਪਵਿੱਤਰ ਆਤਮਾ ਆਪਣੀ ਕਲੀਸਿਆ ਨੂੰ ਮਰਨਹਾਰਾਂ ਦੇ ਇਸ ਖੇਤਰ ਵਿੱਚ ਪ੍ਰਭਾਵਿਤ ਕਰਦਾ ਹੈ। ਸ਼ੈਤਾਨ ਇਹਨਾਂ ਆਤਮਾਵਾਂ ਦੁਆਰਾ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ। ਹੁਣ ਵੇਖੋ, ਉਸ ਤੋਂ ਬਾਅਦ ਦੂਤ ਆਉਂਦੇ ਹਨ, ਉਸ ਤੋਂ ਬਾਅਦ ਪਰਮੇਸ਼ਵਰ ਹੈ। ਹੁਣ ਇੱਥੇ ਹਰ ਪ੍ਰਾਣੀ ਇਹਨਾਂ ਸੰਸਾਰਾਂ ਵਿੱਚੋਂ ਕਿਸੇ ਇੱਕ ਤੋਂ ਪ੍ਰਭਾਵਿਤ ਹੁੰਦਾ ਹੈ। ਤੁਸੀਂ ਵੇਖ ਰਹੇ ਹੋ ਕਿ ਮੇਰਾ ਕੀ ਮਤਲਬ ਹੈ। ਹੁਣ ਉਸ ਔਰਤ ਨੇ ਕੀ ਕੀਤਾ ਹੈ, ਉਸ ਖੇਤਰ ਵਿੱਚ ਚਲੀ ਜਾਂਦੀ ਹੈ ਜਿੱਥੇ ਉਹਨਾਂ ਭੂਤ ਚਿੰਬੜੇ ਹੋਏ ਮਨੁੱਖਾਂ ਨਾਲ ਗੱਲ ਕਰ ਰਹੀ ਹੈ, ਜੋ ਸ਼ੁਰੂ ਤੋਂ ਹੀ ਉਹਨਾਂ ਡਿੱਗੇ ਹੋਏ ਦੂਤਾਂ ਦੀਆਂ ਆਤਮਾਵਾਂ ਸਨ, ਜਿਨ੍ਹਾਂ ਨੇ ਸ਼ੁਰੂਆਤ ਵਿੱਚ ਤੋਬਾ ਨਹੀਂ ਕੀਤੀ ਅਤੇ ਉਹਨਾਂ ਆਪਣੇ ਆਪ ਨੂੰ ਉਹਨਾਂ ਦੇ ਕਬਜ਼ੇ ਵਿੱਚ ਜਾਣ ਦਿੱਤਾ। ਉਹ ਨਿਆਂ ਦੀ ਉਡੀਕ ਕਰ ਰਹੇ ਹਨ। ਉਹ ਇੱਥੇ ਪ੍ਰਭਾਵਿਤ ਹੋ ਚੁੱਕੇ ਹਨ, ਪਰਮੇਸ਼ਵਰ ਦੀ ਆਤਮਾ ਦੁਆਰਾ ਜਨਮ ਲਏ ਹੋਏ ਹਨ ਅਤੇ ਸ਼ੈਤਾਨ ਕੋਲ ਆਪਣੇ ਨਬੀ ਹਨ ਅਤੇ ਪਰਮੇਸ਼ਵਰ ਕੋਲ ਆਪਣੇ। ਸਮਝੇ ਮੇਰਾ ਕੀ ਮਤਲਬ ਹੈ। ਇਹ ਪ੍ਰਭਾਵ ਹੈ, ਅਸੀਂ ਉਸ ਉੱਤੇ ਜਾ ਰਹੇ ਹਾਂ। ਇਸ ਨੂੰ ਵੱਖ ਕਰਨ ਲਈ ਰੁਕੋ, ਯਿਸੂ ਜਦੋਂ ਉਹ ਧਰਤੀ ਉੱਤੇ ਸੀ, ਹੁਣ ਅੱਜ ਉਹ ਉਸ ਖੇਤਰ ਵਿੱਚ ਦਾਖਲ ਨਹੀਂ ਹੋ ਸਕਦਾ ਅਤੇ ਇੱਕ ਧਰਮੀ ਮਨੁੱਖ ਨੂੰ ਉਸ ਖੇਤਰ ਵਿੱਚੋਂ ਬਾਹਰ ਨਹੀਂ ਕਰ ਸਕਦਾ। ਉਹ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਧਰਮੀ ਲੋਕ ਉੱਥੇ ਨਹੀਂ ਹਨ ਜਿੱਥੇ ਉਹ ਪਹਿਲਾਂ ਫਿਰਦੋਸ ਵਿੱਚ ਹੋਇਆ ਕਰਦੇ ਸਨ। ਨਹੀਂ ਸ਼੍ਰੀਮਾਨ, ਫਿਰਦੋਸ ਖਤਮ ਕਰ ਦਿੱਤਾ ਗਿਆ ਸੀ ਜਦੋਂ ਯਿਸੂ ਦੇ ਲਹੂ ਨੇ ਇਸ ਨੂੰ ਲੈ ਲਿਆ ਸੀ। ਇੱਥੇ ਦੇਖੋ, ਮੈਂ ਸੋਚ ਸਕਦਾ ਹਾਂ, ਜਦੋਂ ਯਿਸੂ ਮਰ ਗਿਆ, ਉਸਨੇ ਜਾ ਕੇ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜੋ ਕੈਦ ਹੋਏ ਸਨ। ਉਹ ਮਰ ਗਿਆ, ਇੱਕ ਪਾਪੀ ਬਣ ਕੇ ਮਰਿਆ। ਉਹ ਪਾਪ ਬਾਰੇ ਨਹੀਂ ਜਾਣਦਾ ਸੀ, ਪਰ ਫਿਰ ਵੀ ਸਾਡਾ ਪਾਪ ਉਸਦੇ ਉੱਤੇ ਸੀ ਅਤੇ ਪਰਮੇਸ਼ਵਰ ਨੇ ਉਸਦੇ ਪਾਪਾਂ ਲਈ ਉਸਨੂੰ ਨਰਕ ਵਿੱਚ ਭੇਜਿਆ। ਬਾਈਬਲ ਨੇ ਕਿਹਾ ਉਸਨੇ ਜਾ ਕੇ ਰੂਹਾਂ ਨੂੰ ਪ੍ਰਚਾਰ ਕੀਤਾ। ਕੁਝ ਲੋਕ ਕਹਿੰਦੇ ਹਨ, ਭਾਈ ਬ੍ਰਹਮ, ਮੈਂ ਸਮਝ ਨਹੀਂ ਸਕਦਾ, ਯਿਸੂ ਤਾਂ ਤੀਜੇ ਦਿਨ ਜੀ ਉੱਠਿਆ ਸੀ, ਸ਼ੁੱਕਰਵਾਰ ਦੁਪਹਿਰ ਉਹ ਮਰਿਆ ਅਤੇ ਐਤਵਾਰ ਸਵੇਰੇ ਜੀ ਉੱਠਿਆ। ਉਹ ਸਿਰਫ ਇੱਕ ਹੀ ਦਿਨ ਲਈ ਮਰਿਆ ਸੀ। ਉਸਨੇ ਕਿਹਾ ਉਹਨਾਂ ਸਮਿਆਂ ਦੇ ਅੰਦਰ, ਕਿਉਂਕਿ ਉਸ ਕੋਲ ਬਾਈਬਲ ਵਿੱਚ ਇੱਕ ਲਿਖਤ ਸੀ ਜਿਸ ਤੇ ਉਹ ਖੜਾ ਰਹਿ ਸਕਦਾ ਸੀ, ਕਿਉਂਕਿ ਦਾਊਦ ਇੱਕ ਆਦਮੀ ਜੋ ਬਾਅਦ ਵਿੱਚ ਪਿੱਛੇ ਹਟ ਗਿਆ ਪਰ ਉਹ ਬਚਾ ਲਿਆ ਗਿਆ, ਪਰ ਪਰਮੇਸ਼ਵਰ ਦੀ ਪ੍ਰੇਰਣਾ ਹੇਠ ਉਹ ਇੱਕ ਨਬੀ ਸੀ। ਉਸਨੇ ਕਿਹਾ, ਮੈਂ ਉਸਦੀ ਆਤਮਾ ਨੂੰ ਨਰਕ ਵਿੱਚ ਨਹੀਂ ਛੱਡਾਂਗਾ, ਨਾ ਹੀ ਮੈਂ ਆਪਣੇ ਪਵਿੱਤਰ ਪੁਰਖ ਨੂੰ ਸੜਨ ਦਿਆਂਗਾ। ਉਹ ਜਾਣਦਾ ਸੀ ਤਿੰਨ ਦਿਨ ਅਤੇ ਰਾਤਾਂ ਵਿੱਚ ਉਹ ਸਰੀਰ ਸੜ ਸਕਦਾ ਸੀ ਅਤੇ ਪਰਮੇਸ਼ਵਰ ਨੇ ਨਬੀ ਨੂੰ ਕਿਹਾ ਸੀ ਉਹ ਗੌਰ ਨਹੀਂ ਦੇਖੇ। ਹਾਲੇਲੂਇਆ, ਉਸਨੇ ਪਰਮੇਸ਼ਵਰ ਦਾ ਵਚਨ ਲਿਆ, ਉਸਨੇ ਸ਼ੈਤਾਨ ਨੂੰ ਹਰਾ ਦਿੱਤਾ, ਹਰ ਵਾਰ ਉਸਨੇ ਮੌਤ ਨੂੰ ਹਰਾਇਆ ਪਰਮੇਸ਼ਵਰ ਦੇ ਵਚਨ ਦੇ ਆਧਾਰ ਤੇ। ਹਾਲੇਲੂਇਆ, ਉਸਨੇ ਮੌਤ ਨੂੰ ਹਰਾ ਦਿੱਤਾ। ਜਦੋਂ ਉਹਨਾਂ ਨੇ ਉਸਨੂੰ ਮਾਰਿਆ ਤਾਂ ਉਹ ਮਰ ਗਿਆ, ਇੱਕ ਪਾਪੀ ਬਣ ਕੇ। ਮੇਰੇ ਪਾਪ ਅਤੇ ਤੁਹਾਡੇ ਪਾਪ ਉਸਦੇ ਉੱਤੇ ਸਨ, ਉਹ ਹੇਠਾਂ ਚਲਾ ਗਿਆ। ਮੈਂ ਉਸ ਨੂੰ ਉੱਥੇ ਉਸ ਦਰਵਾਜ਼ੇ ਤੇ ਦਸਤਕ ਦਿੰਦੇ ਹੋਏ ਦੇਖ ਸਕਦਾ ਹਾਂ। ਉਹ ਗੁਆਚੀਆਂ ਹੋਈਆਂ ਰੂਹਾਂ ਬਾਹਰ ਆਈਆਂ ਤੇ ਕਿਹਾ, ਅੱਛਾ ਤੂੰ ਕੌਣ ਹੈ? ਉਸਨੇ ਕਿਹਾ, ਤੁਸੀਂ ਹਨੋਕ ਦੀ ਗੱਲ ਕਿਉਂ ਨਹੀਂ ਸੁਣੀ? ਤੁਸੀਂ ਬਾਕੀ ਨਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜੋ ਪ੍ਰਚਾਰ ਕਰਦੇ ਸਨ? ਉਹਨਾਂ ਨੂੰ ਦੋਸ਼ੀ ਠਹਿਰਾਇਆ। ਮੈਂ ਪਰਮੇਸ਼ਵਰ ਦਾ ਪੁੱਤਰ ਹਾਂ ਜੋ ਕਦੇ ਜਿਉਂਦਾ ਸੀ। ਮੇਰਾ ਲਹੂ ਵਹਾਇਆ ਗਿਆ ਹੈ। ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ, ਮੈਂ ਉਹ ਸਭ ਪੂਰਾ ਕੀਤਾ ਹੈ ਜੋ ਨਬੀਆਂ ਨੇ ਕਿਹਾ ਸੀ ਕਿ ਮੈਂ ਕਰਾਂਗਾ। ਬਿਲਕੁਲ ਹੇਠਾਂ ਸ਼ੈਤਾਨ ਦੇ ਕੋਲੋਂ ਸਿੱਧਾ ਨਰਕ ਵਿੱਚ ਮੌਤ ਅਤੇ ਨਰਕ ਦੀਆਂ ਕੁੰਜੀਆਂ ਲੈ ਲਈਆਂ। ਉਹਨਾਂ ਨੂੰ ਆਪਣੇ ਪਾਸੇ ਲਟਕਾ ਲਿਆ, ਪਿੱਛੇ ਜਾਣਾ ਸ਼ੁਰੂ ਕੀਤਾ। ਹਲੇਲੂਯਾ, ਹਲੇਲੂਯਾ। ਆਓ ਇੱਥੇ ਇਸ ਦੀ ਇੱਕ ਛੋਟੀ ਜਿਹੀ ਤਸਵੀਰ ਬਣਾਈਏ। ਸਵੇਰੇ ਤੜਕੇ ਇੱਥੇ ਫਿਰਦੋਸ਼ ਵਿੱਚ ਇੱਕ ਹੋਰ ਝੁੰਡ ਪਿਆ ਹੋਇਆ ਸੀ। ਉਹ ਹੁਣ ਉੱਥੇ ਨਹੀਂ ਹਨ। ਹੁਣ ਤੁਸੀਂ ਵੱਡੇ ਕੈਥੋਲਿਕ ਦੋਸਤ ਜੋ ਸੰਤਾਂ ਦੀ ਵਿਚੋਲਗੀ ਵਿੱਚ ਵਿਸ਼ਵਾਸ ਕਰਦੇ ਹੋ, ਜੇ ਤੁਸੀਂ ਆਪਣੀ ਕਲੀਸਿਆ ਵਿੱਚ ਇੱਕ ਸੰਤ ਨਾਲ ਗੱਲ ਕਰ ਰਹੇ ਹੋ, ਤਾਂ ਉਹ ਆਦਮੀ ਇੱਕ ਪਾਪੀ ਹੈ, ਉਹ ਨਰਕ ਵਿੱਚ ਹੈ ਜਾਂ ਉਸਦੇ ਨਿਆਂ ਦੀ ਉਡੀਕ ਕਰ ਰਿਹਾ ਹੈ। ਜੇ ਉਹ ਇੱਕ ਸੰਤ ਸੀ ਤਾਂ ਉਹ ਪਰਮੇਸ਼ਵਰ ਦੀ ਮਹਿਮਾ ਵਿੱਚ ਹੈ ਅਤੇ ਵਾਪਸ ਨਹੀਂ ਆ ਸਕਦਾ। ਇਹ ਠੀਕ ਹੈ, ਮੈਂ ਸਾਬਤ ਕਰ ਸਕਦਾ ਹਾਂ। ਬਲਦਾ ਦਾ ਲਹੂ ਪਾਪ ਨੂੰ ਦੂਰ ਨਹੀਂ ਕਰੇਗਾ, ਪਰ ਯੇਸ਼ੂ ਦਾ ਲਹੂ ਪਾਪਾਂ ਨੂੰ ਤਲਾਕ ਦਿੰਦਾ ਹੈ। ਮੈਂ ਯੇਸ਼ੂ ਨੂੰ ਉੱਥੇ ਜਾਂਦਾ ਹੋਇਆ ਦੇਖ ਸਕਦਾ ਹਾਂ, ਜਿੱਥੇ ਫਿਰਦੋਸ਼ ਵਿੱਚ ਜਿੱਥੇ ਅਬਰਾਹਮ, ਇਸਹਾਕ ਅਤੇ ਯਾਕੂਬ ਸਨ, ਸ਼ੈਮੋਨ ਅਤੇ ਬਾਕੀ ਸਾਰੇ ਵੀ ਉੱਥੇ ਸਨ। ਮੈਂ ਉਸਨੂੰ ਦਰਵਾਜ਼ੇ ਤੇ ਦਸਤਕ ਦਿੰਦੇ ਹੋਏ ਸੁਣ ਸਕਦਾ ਹਾਂ। ਆਮੀਨ। ਓ, ਮੈਨੂੰ ਇਹ ਪਸੰਦ ਹੈ, ਹੁਣ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਮੈਂ ਉਸਨੂੰ ਉੱਥੇ ਵੇਖਦੇ ਹੋਏ ਕਹਿ ਸਕਦਾ ਹਾਂ, ਮੈਂ ਉਸਨੂੰ ਇਹ ਕਹਿੰਦੇ ਹੋਏ ਸੁਣ ਸਕਦਾ ਹਾਂ, ਬਾਹਰ ਕੌਣ ਹੈ, ਉੱਥੇ ਕੌਣ ਹੈ? ਉਸਨੇ ਕਿਹਾ, ਮੈਂ ਅਬਰਾਹਮ ਬੋਲ ਰਿਹਾ ਹਾਂ, ਤੁਸੀਂ ਕੌਣ ਹੋ? ਮੈਂ ਅਬਰਾਹਮ ਦੀ ਸੰਤਾਨ ਹਾਂ। ਆਮੀਨ। ਮੈਂ ਅਬਰਾਹਮ ਨੂੰ ਦਰਵਾਜ਼ੇ ਤੇ ਆਉਂਦਾ ਦੇਖ ਸਕਦਾ ਹਾਂ, ਉਹ ਦਰਵਾਜ਼ਾ ਖੋਲਦਾ ਹੈ। ਉਸਨੇ ਕਿਹਾ, ਮੈਂ ਅਬਰਾਹਮ ਦੀ ਸੰਤਾਨ ਹਾਂ। ਦਾਨੀਅਲ ਨੇ ਕਿਹਾ, ਉੱਥੇ ਦੇਖੋ, ਇਹ ਉਹੀ ਪੱਥਰ ਹੈ ਜਿਸ ਨੂੰ ਮੈਂ ਪਹਾੜ ਤੋਂ ਕੱਟਿਆ ਹੋਇਆ ਦੇਖਿਆ ਸੀ। ਮੈਂ ਹਿਜਕੇਲ ਨੂੰ ਇਹ ਕਹਿੰਦੇ ਹੋਏ ਸੁਣ ਸਕਦਾ ਹਾਂ, ਉਹ ਉੱਥੇ ਹੈ, ਮੈਂ ਇਸ ਨੂੰ ਵੇਖਿਆ ਸੀ, ਉਸਦੇ ਪੈਰਾਂ ਹੇਠ ਧੂੜ ਵਾਂਗ ਬੱਦਲਾਂ ਨੂੰ ਹਿਲਦੇ ਹੋਏ, ਆਪਣੇ ਹੱਥਾਂ ਨਾਲ ਤਾੜੀਆਂ ਵਜਾਈਆਂ। ਉਹ ਸਾਰਿਆਂ ਨੇ ਰੌਲਾ ਪਾਇਆ। ਉਹ, ਮੈਂ ਉੱਥੇ ਵੱਖ ਵੱਖ ਲੋਕਾਂ ਨੂੰ ਫਿਰਦੋਸ਼ ਵਿੱਚ ਵੇਖ ਸਕਦਾ ਹਾਂ, ਉਸ ਦੀ ਉਡੀਕ ਕਰ ਰਹੇ ਸਨ। ਮੈਂ ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣ ਸਕਦਾ ਹਾਂ, ਆ ਜਾਓ, ਜਰੂਸਲਮ ਵਿੱਚ ਦਿਨ ਦਾ ਉਜਾਲਾ ਫੁੱਟ ਰਿਹਾ ਹੈ, ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਅਸੀਂ ਉੱਪਰ ਜਾ ਰਹੇ ਹਾਂ ਕਿਉਂਕਿ ਤੁਸੀਂ ਬਲਦਾਂ ਅਤੇ ਬੱਕਰੀਆਂ ਦੇ ਲਹੂ ਵਿੱਚ ਭਰੋਸਾ ਕੀਤਾ ਸੀ ਮੇਰੇ ਲਹੂ ਦੇ ਸਮੇਂ ਦੀ ਉਡੀਕ ਕਰਦੇ ਹੋਏ, ਪਰ ਮੇਰਾ ਲਹੂ ਕਲਵਰੀ ਤੇ ਵਹਾਇਆ ਗਿਆ ਹੈ। ਮੈਂ ਪਰਮੇਸ਼ਵਰ ਦਾ ਦੇਹਧਾਰੀ ਪੁੱਤਰ ਹਾਂ, ਸਾਰੇ ਪਾਪ ਦਾ ਕਰਜ਼ਾ ਭਰ ਦਿੱਤਾ ਗਿਆ ਹੈ, ਅਸੀਂ ਆਪਣੇ ਰਸਤੇ ਤੇ ਹਾਂ। ਹਲੇਲੂਯਾ, ਪਰਮੇਸ਼ਵਰ ਦੀ ਮਹਿਮਾ ਹੋਵੇ। ਮੈਂ ਵੇਖ ਸਕਦਾ ਹਾਂ ਕਿ ਅਬਰਾਹਮ ਨੇ ਸਾਰਾ ਨੂੰ ਬਾਂਹ ਤੋਂ ਫੜਿਆ ਹੋਇਆ ਸੀ। ਉਹ ਬਾਹਰ ਆਉਂਦੇ ਹਨ, ਮਤੀ 27 ਵਿੱਚ, ਜਦੋਂ ਬਾਹਰ ਆਇਆ ਮੈਂ ਉਹਨਾਂ ਨੂੰ ਜਰੂਸਲਮ ਵਿੱਚ ਰੁਕਦੇ ਹੋਏ ਸੁਣ ਸਕਦਾ ਹਾਂ, ਅਤੇ ਪਹਿਲੀ ਚੀਜ਼ ਜੋ ਤੁਸੀਂ ਜਾਣਦੇ ਹੋ, ਮੈਂ ਕਿਆਫਾ ਅਤੇ ਉਹਨਾਂ ਨੂੰ ਇਹ ਆਖਦੇ ਹੋਏ ਸੁਣ ਸਕਦਾ ਹਾਂ। ਉਹ ਮੈਨੂੰ ਦੱਸਦੇ ਹਨ ਕਿ ਉਹ ਬੰਦਾ ਜੀ ਉੱਠਿਆ ਹੈ। ਉਹ ਬੰਦਾ ਕੌਣ ਹੈ ਜੋ ਉੱਥੇ ਜਾ ਰਿਹਾ ਹੈ? ਉਹ ਨੌਜਵਾਨ ਬੰਦਾ ਅਤੇ ਉਹ ਨੌਜਵਾਨ ਲੜਕੀ, ਉਹ ਬਜ਼ੁਰਗ ਨਹੀਂ ਸਨ, ਉਹ ਅਬਰਾਹਮ ਅਤੇ ਸਾਰਾ ਸਨ। ਉਹ ਅਲੋਪ ਹੋ ਗਏ, ਉਹਨਾਂ ਦੇਖਿਆ ਕੋਈ ਸਾਨੂੰ ਦੇਖ ਰਿਹਾ ਹੈ। ਉਹ ਇਸ ਤਰ੍ਹਾਂ ਅਲੋਪ ਹੋ ਸਕਦੇ ਸਨ, ਉਹ ਕੰਧ ਵਿੱਚੋਂ ਪਾਰ ਲੰਘ ਗਿਆ, ਉਸੇ ਤਰ੍ਹਾਂ ਦਾ ਸਰੀਰ। ਹਲੇਲੂਯਾ, ਬਿਲਕੁਲ, ਇੱਥੇ ਸਾਰੇ ਨਬੀ ਉਹ ਹਨ, ਆਲੇ ਦੁਆਲੇ ਘੁੰਮਦੇ ਹੋਏ ਸ਼ਹਿਰ ਦੇ ਆਲੇ ਦੁਆਲੇ ਵੇਖ ਰਹੇ ਸਨ। ਯੇਸ਼ੂ ਸਿੱਧਾ ਉਹਨਾਂ ਨੂੰ ਉੱਪਰ ਲੈ ਗਿਆ, ਜਾਂ ਤਾਰਿਆਂ ਚੰਦ ਬੱਦਲਾਂ ਦੇ ਉੱਪਰ ਉਹਨਾਂ ਦੀ ਅਗਵਾਈ ਕੀਤੀ, ਅਤੇ ਕੈਦੀਆਂ ਦੀ ਅਗਵਾਈ ਕੀਤੀ, ਮਨੁੱਖਾਂ ਨੂੰ ਤੋਹਫੇ ਦਿੱਤੇ। ਯੇਸ਼ੂ ਅੱਜ ਪਿਤਾ ਦੇ ਸੱਜੇ ਪਾਸੇ ਬਿਰਾਜਮਾਨ ਹੈ, ਉੱਥੇ ਉਹ ਚੜ ਗਿਆ ਅਤੇ ਬੈਠ ਗਿਆ, ਜਦੋਂ ਤੱਕ ਉਸਦੇ ਸਾਰੇ ਦੁਸ਼ਮਣ ਉਸਦੇ ਪੈਰਾਂ ਦੀ ਚੌਂਕੀ ਨਹੀਂ ਬਣ ਜਾਂਦੇ। ਅਤੇ ਅੱਜ ਮੇਰੇ ਪਿਆਰੇ ਮਸੀਹੀ ਦੋਸਤ, ਭੂਤ ਹਰ ਹੱਥ ਤੇ ਕੰਮ ਕਰ ਰਹੇ ਹਨ, ਅਤੇ ਦੂਜੇ ਪਾਸੇ ਹਰ ਵਾਰ ਇਸ ਦਾ ਮੁਕਾਬਲਾ ਕਰਨ ਲਈ ਪਰਮੇਸ਼ਵਰ ਦੀ ਆਤਮਾ ਬਾਹਰ ਜਾ ਰਹੀ ਹੈ। ਹਲੇਲੂਯਾ, ਉੱਥੇ ਤੁਸੀਂ ਹੋ, ਅਖਬਾਰਾਂ ਅਤੇ ਰਸਾਲੇ ਅਤੇ ਸਭ ਕੁਝ ਇਸ ਦਾ ਐਲਾਨ ਕਰ ਰਹੇ ਹਨ, ਉਹ ਇਸ ਨੂੰ ਦੇਖ ਰਹੇ ਹਨ। ਉਹ ਇਹ ਨਹੀਂ ਦੇਖ ਸਕਦੇ ਕਿ ਇਹ ਕੀ ਹੈ। ਇਹ ਪਰਮੇਸ਼ਵਰ ਅਤੇ ਸ਼ੈਤਾਨ ਦੇ ਵਿਚਕਾਰ ਬਹੁਤ ਜਲਦੀ ਆਉਣ ਵਾਲੇ ਮਹਾਨ ਪ੍ਰਦਰਸ਼ਨ ਦਾ ਨਿਸ਼ਾਨ ਹੈ। ਪਰਮੇਸ਼ਵਰ ਦੇ ਪੱਖ ਵਿੱਚ ਆ ਜਾਓ ਅਤੇ ਆਪਣੇ ਦਿਲ ਵਿੱਚ ਸਹੀ ਰਹੋ। ਆਮੀਨ। ਇੱਥੇ ਕੁਝ ਸਮਾਂ ਪਹਿਲਾਂ ਮੈਂ ਟੋਲੇਡੋ, ਓਹੀਓ ਵਿੱਚ ਇੱਕ ਸਭਾ ਕਰ ਰਿਹਾ ਸੀ। ਮੈਂ ਹੁਣ ਬੰਦ ਕਰਨ ਜਾ ਰਿਹਾ ਹਾਂ। ਤੁਸੀਂ ਸਮਝ ਗਏ ਕਿ ਭੂਤਾਂ ਬਾਰੇ ਮੇਰਾ ਕੀ ਵਿਚਾਰ ਹੈ? ਉਹ ਕੰਮ ਕਰ ਰਹੇ ਹਨ, ਉਹ ਬੜੇ ਧਾਰਮਿਕ ਹਨ, ਜਿੰਨੇ ਧਾਰਮਿਕ ਉਹ ਹੋ ਸਕਦੇ ਹਨ। ਉਹ ਹਰ ਐਤਵਾਰ ਨੂੰ ਗਿਰਜੇ ਜਾਂਦੇ ਹਨ, ਰਸੂਲਾਂ ਦੇ ਧਰਮ ਨੂੰ ਦੁਹਰਾਉਂਦੇ ਸਤੁਤੀ ਭਜਨ ਗਾਉਂਦੇ ਹਨ। ਉਹ ਓਨੇ ਹੀ ਧਾਰਮਿਕ ਹਨ ਜਿੰਨੇ ਉਹ ਹੋ ਸਕਦੇ ਹਨ। ਭਾਈ ਬ੍ਰਹਮ, ਤੁਹਾਡਾ ਮਤਲਬ ਇਹ ਸੱਚ ਹੈ? ਇਹ ਤਾਂ ਉਹੀ ਆਤਮਾ ਹੈ ਜਿਸ ਨੇ ਯੇਸ਼ੂ ਮਸੀਹ ਨੂੰ ਸਲੀਬ ਉੱਤੇ ਟੰਗ ਦਿੱਤਾ ਸੀ। ਯੇਸ਼ੂ ਨੇ ਕਿਹਾ, ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ। ਹੁਣ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਹੈ, ਰੂਸ ਮਸੀਹ ਵਿਰੋਧੀ ਹੈ। ਕਦੇ ਵੀ ਨਹੀਂ, ਰੂਸ ਮਸੀਹ ਦਾ ਵਿਰੋਧੀ ਨਹੀਂ ਹੈ। ਮਸੀਹ ਵਿਰੋਧੀ ਇੰਨਾ ਧਾਰਮਿਕ ਹੋਵੇਗਾ ਕਿ ਜੇ ਸੰਭਵ ਹੋਵੇ ਤਾਂ ਇਹ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਲਵੇਗਾ। ਯਾਦ ਰੱਖੋ, ਪਰਮੇਸ਼ਵਰ ਆਪਣੇ ਆਦਮੀ ਨੂੰ ਲੈਂਦਾ ਹੈ ਪਰ ਆਪਣੀ ਆਤਮਾ ਨੂੰ ਕਦੇ ਨਹੀਂ ਲੈਂਦਾ। ਸ਼ੈਤਾਨ ਆਪਣੇ ਆਦਮੀ ਨੂੰ ਲੈਂਦਾ ਹੈ ਪਰ ਆਪਣੀ ਆਤਮਾ ਨੂੰ ਕਦੇ ਵਾਪਸ ਨਹੀਂ ਲੈਂਦਾ। ਹੁਣ ਉਹ ਉੱਥੇ ਹਨ, ਆਪਣੇ ਆਪ ਨੂੰ ਤਿਆਰ ਕਰੋ। ਮੈਂ ਸਿਰਫ ਸੱਚ ਲਈ ਜ਼ਿੰਮੇਵਾਰ ਹਾਂ। ਭੂਤ ਕੰਮ ਕਰ ਰਹੇ ਹਨ। ਕੱਲ ਮੈਂ ਉਹਨਾਂ ਨੂੰ ਇੱਕ ਭੌਤਿਕ ਖੇਤਰ ਵਿੱਚ ਲਿਆ ਸੀ, ਅੱਜ ਮੈਂ ਤੁਹਾਨੂੰ ਆਤਮਿਕ ਖੇਤਰ ਵਿੱਚ ਦਿਖਾ ਰਿਹਾ ਹਾਂ। ਧਾਰਮਿਕ ਖੇਤਰ ਵਿੱਚ ਉਹ ਕਿੱਥੇ ਹਨ? ਜਿੱਥੇ ਉਹਨਾਂ ਨੂੰ ਕੈਂਸਰ ਕਿਹਾ ਜਾਂਦਾ ਹੈ, ਉਸ ਨੂੰ ਉਹ ਇਹ ਕਹਿੰਦੇ ਹਨ ਅਤੇ ਕੁਝ ਹੋਰ ਕਹਿੰਦੇ ਹਨ। ਪਰ ਮੈਂ ਤੁਹਾਨੂੰ ਬਾਈਬਲ ਦੁਆਰਾ ਸਾਬਤ ਕੀਤਾ ਹੈ ਉਹ ਸ਼ੈਤਾਨ ਹਨ। ਹੁਣ ਇੱਥੇ ਅੱਜ ਇੱਥੇ ਉਹ ਫਿਰ ਧਾਰਮਿਕ ਖੇਤਰ ਵਿੱਚ ਹਨ, ਬਹੁਤ ਜ਼ਿਆਦਾ ਧਾਰਮਿਕ, ਬਹੁਤ ਜ਼ਿਆਦਾ ਪਵਿੱਤਰ। ਭਾਈ ਜੇ ਤੁਸੀਂ ਸੋਚਣਾ ਸ਼ੁਰੂ ਕਰੋਗੇ ਤਾਂ ਕਾਇਨ ਇਸ ਦਾ ਮੁੱਢ ਬਹੁਤ ਹੀ ਧਾਰਮਿਕ ਆਦਮੀ ਸੀ, ਇਸਾਉ ਬਹੁਤ ਧਾਰਮਿਕ ਆਦਮੀ ਸੀ, ਯਹੂਦਾ ਬਹੁਤ ਧਾਰਮਿਕ ਆਦਮੀ ਸੀ। ਇਹ ਧਰਮ ਹੈ, ਇਹ ਬਾਹਰੀ ਸੰਸਾਰ ਨਹੀਂ ਹੈ, ਇਹ ਬਿਲਕੁਲ ਜਥੇ ਵਿੱਚ ਹੈ। ਉਸ ਨੂੰ ਵੇਖੋ, ਭੂਤ ਵਿਗਿਆਨ। ਹੋ ਸਕਦਾ ਹੈ ਕਿ ਥੋੜੀ ਦੇਰ ਬਾਅਦ ਕਿਸੇ ਸਮੇਂ ਮੈਂ ਇਸ ਤੇ ਥੋੜੀ ਜਿਹੀ ਹੋਰ ਗੱਲਬਾਤ ਕਰਾਂ। ਸਾਨੂੰ ਦੇਰ ਹੋ ਰਹੀ ਹੈ। ਕਿਸੇ ਦੀ ਨਿੰਦਾ ਨਾ ਕਰੋ, ਹਰ ਕਿਸੇ ਨੂੰ ਪਿਆਰ ਕਰੋ। ਜੇ ਤੁਸੀਂ ਆਪਣੇ ਦਿਲ ਤੋਂ ਪਿਆਰ ਨਹੀਂ ਕਰ ਸਕਦੇ ਤਾਂ ਮਸੀਹ ਤੁਹਾਡੇ ਨਾਲ ਨਹੀਂ ਹੈ। ਟੋਲੇਡੋ ਓਹੀਓ ਵਿੱਚ ਮੈਂ ਇੱਕ ਛੋਟੇ ਜਿਹੇ ਢਾਬੇ ਵਿੱਚ ਖਾਣਾ ਖਾ ਰਿਹਾ ਸੀ, ਛੋਟੀ ਜਿਹੀ ਜਗ੍ਹਾ ਵਿੱਚ, ਪਿਆਰੀ ਛੋਟੀ ਜਿਹੀ ਜਗ੍ਹਾ। ਉਹ ਬਹੁਤ ਚੰਗੇ ਲੋਕ ਸਨ। ਉਹ ਦੁਪਹਿਰ ਨੂੰ ਐਤਵਾਰ ਦੇ ਸਕੂਲ ਜਾਣ ਲਈ ਆਪਣੇ ਕੰਮਕਾਜ ਨੂੰ ਬੰਦ ਕਰ ਦਿੰਦੇ ਸਨ। ਜਦੋਂ ਉਹਨਾਂ ਨੇ ਅਜਿਹਾ ਕੀਤਾ, ਮੈਨੂੰ ਗਲੀ ਦੇ ਪਾਰ ਜਾਣਾ ਪਿਆ, ਇੱਕ ਦੁਨਿਆਵੀ ਛੋਟੀ ਜਿਹੀ ਪੁਰਾਣੀ ਜਗ੍ਹਾ ਤੇ। ਮੈਂ ਉੱਥੇ ਚਲਿਆ ਗਿਆ। ਮੈਂ ਜਾਣਦਾ ਹਾਂ ਕਿ ਓਹੀਓ ਵਿੱਚ ਜੂਆ ਖੇਡਣਾ ਗੈਰ ਕਾਨੂੰਨੀ ਹੈ। ਇੱਥੇ ਰਾਜਸੀ ਪੁਲਸੀਆ ਇੱਕ ਲੜਕੀ ਦੇ ਦੁਆਲੇ ਆਪਣੀ ਬਾਹਾਂ ਪਾਈ ਖਲੋਤਾ ਸੀ, ਉਸਦਾ ਹੱਥ ਉਸਦੀ ਛਾਤੀ ਤੇ ਲਮਕ ਰਿਹਾ ਸੀ, ਇੱਕ ਮਸ਼ੀਨ ਤੇ ਖੇਡ ਰਿਹਾ ਸੀ। ਸਾਰੇ ਰਾਜਾਂ ਅਤੇ ਦੇਸ਼ ਦਾ ਕਾਨੂੰਨ ਸਭ ਖਤਮ ਹੋ ਗਿਆ ਹੈ, ਤਰਸਯੋਗ ਹਾਲਤ ਹੈ। ਮੈਂ ਮਸੀਹ ਤੇ ਭਰੋਸਾ ਕਰਦਾ ਹਾਂ ਜੋ ਠੋਸ ਚਟਾਨ ਹੈ। ਮੈਂ ਖੜਾ ਹਾਂ, ਹੋਰ ਸਾਰੀਆਂ ਜ਼ਮੀਨਾਂ ਧਸ ਰਹੀ ਰੇਤ ਹੈ, ਹੋਰ ਕੁਝ ਨਹੀਂ ਬਚਿਆ। ਇਹ ਠੀਕ ਹੈ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਇੱਕ ਸੁੰਦਰ ਮੁਟਿਆਰ ਸੀ, ਸ਼ਾਇਦ ਉਸਦੀ ਅਲੜ ਉਮਰ ਵਿੱਚ 18 ਜਾਂ 19 ਸਾਲ ਦੀ ਉਮਰ। ਉਹ ਕੀ ਕਰ ਰਹੇ ਸਨ? ਉਹ ਮੁੰਡੇ ਮੇਜ ਦੇ ਆਲੇ ਦੁਆਲੇ ਬੈਠੇ ਹੋਏ ਸਨ, ਅਤੇ ਮੇਰੀ ਹੈਰਾਨੀ ਦੀ ਗੱਲ ਇਹ ਸੀ ਕਿ ਉੱਥੇ ਬੈਠੇ ਹੋਏ ਇੱਕ ਔਰਤ ਆਈ। ਉਸਨੇ ਕਿਹਾ, ਕੀ ਤੁਸੀਂ ਕੁਰਸੀ ਤੇ ਬੈਠੋਗੇ? ਮੈਂ ਕਿਹਾ, ਤੁਹਾਡਾ ਧੰਨਵਾਦ, ਮੈਂ ਨਾਸ਼ਤਾ ਕਰਨਾ ਚਾਹੁੰਦਾ ਸੀ। ਇੱਕ ਕੁਰਸੀ ਉੱਤੇ ਇੱਕ ਬਜ਼ੁਰਗ ਔਰਤ ਬੈਠੀ ਹੋਈ ਸੀ, ਮੇਰੀ ਮਾਂ ਜਿੰਨੀ ਬਜ਼ੁਰਗ, 55 ਜਾਂ 58 ਸਾਲ ਦੀ। ਉਸ ਕੋਲ ਉਹਨਾਂ ਛੋਟੇ ਜਿਹੇ ਅਧਰਮੀ ਕੱਪੜਿਆਂ ਦੀ ਇੱਕ ਛੋਟੀ ਜਿਹੀ ਜੋੜੀ ਸੀ ਜੋ ਉਹ ਪਹਿਨਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਹ ਚੰਗੀ ਚੀਜ਼ ਹੈ। ਵਿਗਿਆਨ ਕਹਿੰਦਾ ਹੈ ਤੁਸੀਂ ਪਾਗਲ ਹੋ। ਯਕੀਨਨ ਇਹ ਚੰਗੀ ਚੀਜ਼ ਨਹੀਂ ਹੈ, ਤੁਸੀਂ ਬਸ ਆਪਣੇ ਆਪ ਨੂੰ ਨੰਗੀਆਂ ਵਿਖਾਉਣਾ ਚਾਹੁੰਦੀਆਂ ਹੋ। ਇਹ ਸ਼ਰਮਨਾਕ ਹੈ, ਇਹ ਨਮੋਸ਼ੀ ਦੀ ਗੱਲ ਹੈ। ਇੱਕ ਔਰਤ ਉਹਨਾਂ ਨੂੰ ਨਹੀਂ ਪਹਿਨੇਗੀ, ਇੱਕ ਔਰਤ ਤਾਂ ਪਹਿਨ ਲਵੇਗੀ ਪਰ ਇੱਕ ਸ਼੍ਰੀਮਤੀ ਨਹੀਂ ਪਹਿਨੇਗੀ। ਉਹ ਉੱਥੇ ਬੈਠੀ ਹੋਈ ਸੀ, ਉਸਦਾ ਮਾੜਾ ਮਾਸ ਪਿਲਪਲਾ ਹੋ ਗਿਆ ਸੀ, ਉਸਦੇ ਬੁੱਲਾਂ ਦੇ ਉੱਤੇ ਅਤੇ ਉਸਦੇ ਨੋਵਾਂ ਦੇ ਉੱਤੇ ਸ਼ਿੰਗਾਰ ਸੀ, ਜਿਸ ਨੂੰ ਤੁਸੀਂ ਆਰਕਿਡ ਸ਼ਿੰਗਾਰ ਕਹਿੰਦੇ ਹੋ। ਉਸਨੇ ਇਸ ਤਰ੍ਹਾਂ ਵਾਲ ਕਟਾਏ ਹੋਏ ਸਨ ਜਿਵੇਂ ਆਦਮੀ ਨੇ ਕਟਾਏ ਹੁੰਦੇ ਹਨ। ਬਾਈਬਲ ਕੀ ਕਹਿੰਦੀ ਹੈ? ਇਹ ਇੱਕ ਸ਼ਰਮਨਾਕ ਗੱਲ ਹੈ। ਬਾਈਬਲ ਦਾਅਵਾ ਕਰਦੀ ਹੈ ਜੇ ਕੋਈ ਔਰਤ ਆਪਣੇ ਵਾਲ ਕੱਟਦੀ ਹੈ ਤਾਂ ਆਦਮੀ ਕੋਲ ਉਸਨੂੰ ਤਲਾਕ ਦੇਣ ਦਾ ਅਧਿਕਾਰ ਹੈ, ਕਿਉਂਕਿ ਉਹ ਉਸ ਨਾਲ ਇਮਾਨਦਾਰ ਨਹੀਂ ਹੈ। ਸਾਨੂੰ ਹੇਠਾਂ ਉਤਰਨਾ ਪਵੇਗਾ ਅਤੇ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਬਾਈਬਲ ਦਾ ਪ੍ਰਚਾਰ ਕਰਨਾ ਪਵੇਗਾ। ਬਾਈਬਲ ਕਹਿੰਦੀ ਹੈ ਜੇ ਉਹ ਆਪਣੇ ਵਾਲਾਂ ਨੂੰ ਛੋਟੇ ਕਰਦੀ ਹੈ ਤਾਂ ਉਹ ਆਪਣੇ ਪਤੀ ਦਾ ਨਿਰਾਦਰ ਕਰਦੀ ਹੈ, ਜੇ ਉਹ ਬੇਇੱਜ਼ਤ ਹੈ ਤਾਂ ਉਸਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਤੁਸੀਂ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੇ ਪਰ ਤੁਸੀਂ ਉਸਨੂੰ ਕੱਢ ਸਕਦੇ ਹੋ। ਵਾਹ ਲੜਕੇ, ਇਹ ਮੁਸ਼ਕਲ ਹੋ ਰਿਹਾ ਹੈ, ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ, ਪਰ ਇਹ ਸੱਚ ਹੈ। ਸਾਡੇ ਕੋਲ ਇਹ ਪਵਿੱਤਰ ਆਤਮਾ ਦੇ ਖੇਤਰਾਂ ਵਿੱਚ ਹੋਇਆ ਕਰਦਾ ਸੀ ਪਰ ਅਸੀਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਬਜ਼ੁਰਗ ਭਾਈ ਕਹਿੰਦਾ ਹੁੰਦਾ ਸੀ, ਅਸੀਂ ਪਾਬੰਦੀਆਂ ਨੂੰ ਹਟਾ ਦਿੱਤਾ, ਅਸੀਂ ਪਾਪ ਨਾਲ ਸਮਝੌਤਾ ਕਰ ਲਿਆ ਹੈ, ਅਸੀਂ ਪਾਬੰਦੀਆਂ ਨੂੰ ਹਟਾ ਦਿੱਤਾ, ਭੇਡਾਂ ਬਾਹਰ ਚਲੀਆਂ ਗਈਆਂ ਹਨ ਪਰ ਬੱਕਰੀਆਂ ਕਿਵੇਂ ਅੰਦਰ ਆਈਆਂ? ਤੁਸੀਂ ਪਾਬੰਦੀਆਂ ਨੂੰ ਹਟਾ ਦਿੱਤਾ, ਇਹੀ ਮਾਮਲਾ ਸੀ, ਤੁਸੀਂ ਪਾਬੰਦੀਆਂ ਨੂੰ ਹਟਾ ਦਿੱਤਾ, ਸੰਸਾਰ ਅਤੇ ਕਲੀਸਿਆ ਨੂੰ ਆਪਸ ਵਿੱਚ ਮਿਲਣ ਦਿੱਤਾ। ਬਸ ਜਿਵੇਂ ਮਵਾਬ ਅਤੇ ਬਲਿਆਮ, ਉਸਨੇ ਉਹਨਾਂ ਵਿੱਚ ਕਿਵੇਂ ਵਿਆਹ ਕੀਤਾ, ਇਹ ਤਾਂ ਅੱਜ ਵੀ ਬਿਲਕੁਲ ਉਹੀ ਗੱਲ ਹੈ ਅਤੇ ਸਾਰੀ ਕਲੀਸਿਆ ਪਲੀਤ ਹੋ ਗਈ ਹੈ। ਪੰਤੇਕੁਸਤ ਦਾ ਯੁੱਗ ਲਾਓਦੀਕੀਆ ਯੁੱਗ ਹੈ ਜੋ ਸ਼ੀਲ ਗਰਮ ਹੋ ਜਾਂਦਾ ਹੈ ਅਤੇ ਪਰਮੇਸ਼ਵਰ ਦੇ ਮੂੰਹ ਵਿੱਚੋਂ ਬਾਹਰ ਉਗਲਿਆ ਜਾਂਦਾ ਹੈ। ਸਾਰੇ ਸਮੂਹ ਵਿੱਚੋਂ ਪਰਮੇਸ਼ਵਰ ਆਪਣੇ ਬੱਚਿਆਂ ਖੁੱਚਿਆਂ ਨੂੰ ਬੁਲਾਉਂਦਾ ਹੈ, ਉਹਨਾਂ ਨੂੰ ਉਹਨਾਂ ਦੇ ਘਰ ਲੈ ਜਾਂਦਾ ਹੈ। ਬਿਲਕੁਲ, ਪੁਨਰਉਥਾਨ ਦੁਆਰਾ। ਉਹ ਉੱਥੇ ਬੈਠੀ ਹੋਈ ਸੀ, ਉਸਨੇ ਆਪਣੇ ਚਿਹਰੇ ਤੇ ਬੁੱਲਾਂ ਨੂੰ ਸਜਾਇਆ ਹੋਇਆ ਸੀ, ਇਹ ਸਭ ਕੁਝ ਇਸ ਤਰ੍ਹਾਂ ਸੀ। ਉਸਨੇ ਆਪਣੀਆਂ ਅੱਖਾਂ ਤੇ ਕਾਲਾ ਸਮਾਨ ਮਲਿਆ ਹੋਇਆ ਸੀ ਅਤੇ ਉਸਨੂੰ ਪਸੀਨਾ ਆ ਰਿਹਾ ਸੀ ਅਤੇ ਹੇਠਾਂ ਵਹਿ ਰਿਹਾ ਸੀ। ਸ਼ਾਇਦ ਉਸ ਬੁੱਢੀ ਦੇ ਪੜਪੋਤੇ ਵੀ ਹੋਣ। ਉਹ ਉੱਥੇ ਦੋ ਬੁੱਢੇ ਆਦਮੀਆਂ ਨਾਲ ਬੈਠੀ ਹੋਈ ਸੀ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਲੇ ਵਿੱਚ ਵੱਡਾ ਪੁਰਾਣਾ ਰੁਮਾਲ ਪਾਇਆ ਹੋਇਆ ਸੀ। ਇਹ ਜੂਨ ਦਾ ਮਹੀਨਾ ਸੀ। ਉਹ ਉੱਥੇ ਬੈਠੇ ਹੋਏ ਸਨ। ਉਹ ਉੱਠਿਆ ਤੇ ਪੀ ਰਿਹਾ ਸੀ, ਉਹ ਵੀ ਪੀ ਰਹੀ ਸੀ, ਉਹ ਆਲੇ ਦੁਆਲੇ ਵੇਖ ਰਹੀ ਸੀ। ਮੈਂ ਸੋਚਿਆ, ਹੇ ਪਰਮੇਸ਼ਵਰ, ਤੁਸੀਂ ਇਸ ਜਗ੍ਹਾ ਨੂੰ ਨਕਸ਼ੇ ਤੋਂ ਮਿਟਾ ਕਿਉਂ ਨਹੀਂ ਦਿੰਦੇ? ਤੁਸੀਂ ਕਿਉਂ ਇਸ ਤਰ੍ਹਾਂ ਨਹੀਂ ਕਰਦੇ? ਮੇਰੀ ਛੋਟੀ ਬੱਚੀ ਸ਼ਰੋਨ, ਮੇਰੀ ਛੋਟੀ ਸਾਰਾ ਅਤੇ ਛੋਟੀ ਰਿਕਾ ਦੀ ਪਰਵਰਿਸ਼ ਉਸ ਪੀੜੀ ਵਿੱਚ ਕੀਤੀ ਜਾਣੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨ ਲਈ। ਮੈਂ ਸੋਚਿਆ, ਇੱਥੇ ਇਹਨਾਂ ਬਾਗਾਂ ਅਤੇ ਚੀਜ਼ਾਂ ਵਿੱਚ ਦੇਖੋ ਕੀ ਚੱਲ ਰਿਹਾ ਹੈ। ਮੈਂ ਸੋਚਿਆ, ਹੇ ਪਰਮੇਸ਼ਵਰ, ਮੈਨੂੰ ਖੁਸ਼ੀ ਹੈ ਕਿ ਤੁਸੀਂ ਸ਼ਰੋਨ ਨੂੰ ਲੈ ਲਿਆ। ਜੇ ਤੁਹਾਡੀ ਮਰਜ਼ੀ ਸੀ ਕਿ ਮੇਰੀ ਛੋਟੀ ਰਿਪਕਾ ਅਤੇ ਛੋਟੀ ਸਾਰਾ ਦੀ ਪਰਵਰਿਸ਼ ਇਸ ਤਰ੍ਹਾਂ ਦੀਆਂ ਚੀਜ਼ਾਂ ਹੇਠ ਕੀਤੀ ਜਾਵੇਗੀ ਅਤੇ ਲੋਕ ਗੀਤ ਮੰਡਲੀ ਵਿੱਚ ਗੀਤ ਗਾਉਂਦੇ ਅਤੇ ਸਭ ਕੁਝ ਕਰਦੇ ਹਨ। ਮੈਂ ਸੋਚਿਆ, ਕੀ ਇਹ ਸ਼ਰਮਨਾਕ ਗੱਲ ਨਹੀਂ ਹੈ? ਪਰਮੇਸ਼ਵਰ, ਤੇਰੀ ਪਵਿੱਤਰ ਧਾਰਮਿਕਤਾ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਹੈ? ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡਾ ਧਰਮੀ ਕ੍ਰੋਧ ਆਵੇਗਾ ਅਤੇ ਇਸ ਜਗ੍ਹਾ ਨੂੰ ਉਡਾ ਦੇਵੇਗਾ। ਮੈਂ ਪ੍ਰਭੂ ਦੇ ਦੂਤ ਨੂੰ ਇਹ ਆਖਦਿਆਂ ਸੁਣਿਆ, ਇੱਕ ਪਾਸੇ ਆ। ਮੈਂ ਉੱਥੋਂ ਤੁਰ ਪਿਆ। ਜਦੋਂ ਮੇਰੇ ਵਿੱਚੋਂ ਲੰਘਿਆ ਤਾਂ ਮੈਂ ਇੱਕ ਵੱਖਰੇ ਵਿਅਕਤੀ ਵਾਂਗ ਮਹਿਸੂਸ ਕੀਤਾ। तू किस लिए उसनु दोषी ठहरा रहा है? मैं क्या जिस तरह वो देख रही है उसनु वेख के, मैं एक दर्शन वेख्या, मैं संसार नु इस तरह वेख्या, गोल संसार, पर इत्थे ए संसार इस दे आले दुआले एक सत रंगी पिंग सी। ए मसीह यीशु दा लहू सी जो परमेश्वर दे क्रोध तो बचाउंदा है। ओ इस वल नहीं देख सकदा, हुण ही चीज नु नष्ट कर देवेगा, क्योंकि उसने कहा जिस दिन तुसी इसनु खाओगे उसे दिन तुसी मर जाओगे। फिर मैं इस तरह सोचा, मैं अपने आप नु देखा, हालांकि मैं अजय नहीं किया पर मैं एक पापी सी। अते फिर यीशु मसीह दा लहू साडे लई एक बंपर वांग काम करदा है, समझे? जदो मैं पाप करदा, मेरे पाप उस नाल टकराउंदे हन अते उस दे कीमती सिर नु चूर चूर कर देंदे हन। मैं हंजुआ अते लहू नु वगदा वेख सकदा सी। उस नु माफ कर दियो पिता, ओ नहीं जानदा कि ओ की कर रहा है। मैं कुछ होर करांगा अते ए इस नाल टकरावेगा। उस नु माफ कर दियो पिता। जे कदे उस तक पहुंच जांदा तां मैं तबाह हो गया हुंदा। जे मैं कदे भी उस दी कृपा नु स्वीकार ना करांगा, जिस दिन मेरी आत्मा इस तों अगे निकलदी है, तां मेरा न्याय पहला ही हो गया है। मैं अस्वीकार कर दिता है, न्याय तो इलावा फिर होर कुछ नहीं बचता। न्याय किया गया, मेरा पहला ही न्याय कर दिता गया है। परमेश्वर ने कहा जिस दिन तुसी इस नु खाओगे उसे दिन तुसी मर जाओगे, तुहाडा उत्थे ही न्याय हो गया। अज दोपहर ए न्याय दा सिंघासन है, मसीह प्रति तुहाडा रवैया। फिर मैं सोचा, हाँ ओ ठीक है, मैं एक दिन देखा कि मैं उसके कोल किसरदा होया गया सी। मैं अपनी पुरानी किताब उत्थे पई वेखी जदों मैं एक पापी सी, उत्थे सब कुछ रखा होया सी। मैं अपने पापा नु देखा, मैं क्या प्रभु की तुसी मेनू माफ करोगे? उसने अपना हाथ अपनी वखी विच पाया, लहू लिया, इस नाल इस दे उपर लिखा माफ कर दिता गया, इस नु भूल जान वाले समुन्द्र विच सुट दिता, इस नु होर याद ना करन लई ए हमेशा लई चला गया सी। उसने कहा मैं तुहानु माफ करदा हां, पर तुसी उसकी निंदा कर रहे हो। इसने मेरे विचार नु बदल दिता। मैं क्या प्रभु दया कर। इस विचो बाहर आने तो बाद मैं चल के गया ते हेठां बैठ गया। मैं क्या तुसी किवें हो मैडम? उसने क्या ओ हैलो। मैं क्या की तुसी मेनू माफ कर दोगे? मैं क्या मैं आदरणीय ब्रह्म एक सेवक हाँ। उसने क्या ओ माफ करना, माफ करना आदरणीय ब्रह्म। मैं क्या बीबी, मैं उसनु कहानी सुनाई। मैं क्या मैं उत्थे खड़ा सी अते मैं तुहानु दोषी ठहरा रहा सी अते सोच रहा सी किन्नी भयानक गल है, शायद तुहाडे बच्चे भी होणगे। उसने क्या मेरे हन। मैं क्या तुहाडा राह गलत होण दा कारण की है? उसने मेरे अगे एक कहानी नु खोलना शुरू कर दिता जो किसी भी चीज दा दिल तोड़ देवेगी। मैं क्या मैं परमेश्वर नु पुछ रहा सी कि उसने धरती तो अजेही चीज उखाड़ क्यों नहीं दिती? तुसी इत्थे इना दो शराबी आदमी नाल अते तुसी खुद भी शराबी हो, ओ लहू तुहाडे तो परमेश्वर दे क्रोध नु रोक रहा है। तुसी इना दिना विचों किसे दिन मरन जा रहे हो, फिर तुसी हुण एक आजाद नैतिक जिम्मेवारी ते हो, तुसी रद्द कर सकदे हो जां स्वीकार कर सकदे हो। मैं क्या पर किसे दिन तुहाडी आत्मा उस तों पार चली जावेगी जिथे कोई रहम नहीं है। जेकर तुसी अपने पापां विच मर जांदे हो तां तुहाडा न्याय पहला ही हो चुका होवेगा अते तुसी नरक विच जाओगे। तुहानू पता है औरत उत्थे ही अपनी सीट तों तिलक गई। साडे कोल एक अजिही प्रार्थना सभा सी जिही तुसी अपने जीवन विच कदे नहीं सुनी होवेगी अते ओ मसीह कोल आ गई। ए की सी? उन्हां दी निंदा ना करो, उन्हां नू खुशखबरी दसो। उन्हां नू भूत चिंबड़े होए हन, ओ इस खेतर विच मरनहार हन, ओ इस जगह तों प्रभावित हन, पर साडा प्रभाव उपरवांदा है। आओ देखिए कि असीं दूजिआं नू मसीह विच जितण लई अपनीआं प्रतिभावां नाल की कर सकदे हां। साडे स्वर्गी पिता, तुहाडी भलाई अते दया लई तुहाडा धन्नवाद करदा हां। मैनू अफसोस है प्रभु कि मैं उन्हां लोकां नू इन्ने लंबे समें तक इत्थे रोकी रख्या है, पर इस तरह दुपहर दीआं सभावां दा अंत होण करके मैं उन्हां नू भूतां बारे दसना चाहुंदा सी, पर मैं इस नू इको ही थां ते इको ही उपदेश विच बहुत ज्यादा घसा दिता है। पर हो सकदा है इस नू समझ आण, थोड़ा इत्थे थोड़ा उत्थे, अते समझ आण कि मेरा की मतलब है। इस नू लियाउण पिछे तुसी मेरे दिल दे इरादियां नू जानदे हो। अज दुपहर जद मर्द अते औरतां इत्थों जाण तां अपनी हर एक हरकत नू वेखण, पर खुश अते आजाद रहण। काश ओ जान लैण कि परमेश्वर ने उन्हां नू बचाया है, अते काश ओ उस वल वेखण अपने आले दुआले दीआं सारीआं चीजां नू भुल जाण अते शांति अते संजम नाल जिंदगी जीवण परमेश्वर दे पैर विच। अते जद परमेश्वर जदों तुसीं उन्हां नू किसे भी चीज लई वरतना चाहो तां तुसीं उन्हां नाल सिद्धे तौर ते गल कर सको अते उन्हां नू उत्थे भेज सको जिथे तुसीं उन्हां नू भेजना चाहुंदे हो जां जो तुसीं उन्हां तों करवाउणा चाहुंदे हो। काश लोक हलीम हो जाण अते अपने दिल विच मसीह नू पा लैण। सानू माफ करना प्रभु, साडे विचों हरेक दियां साडियां सारियां कमियां नू। असीं जानदे हां कि शैतान बुक दे सी वांग भालदा फिरदा है, हर थां जिस नू चाहुंदा है धार्मिक चोगे पहन के उसे नू पाड़ खांदा है। हे परमेश्वर, इन्हां गरीब छोटे बच्चियां नू इन्हां वल वेखो, ओ खुले हन अते लोकां दे सामने हन। मैं तुहानू बेनती करदा हां परमेश्वर, उन्हां ते मेहरबान होवो ਅਤੇ ਸਾਰੇ ਗਵਾਚੇ ਹੋਏ ਲੋਕਾਂ ਨੂੰ ਬਚਾਓ, ਬਿਮਾਰਾਂ ਨੂੰ ਚੰਗਾ ਕਰੋ। ਪਰਮੇਸ਼ਵਰ, ਸਾਨੂੰ ਅਹਿਸਾਸ ਹੈ ਕਿ ਜਦ ਬਿਮਾਰੀ ਦੇ ਪੁਰਾਣੇ ਸ਼ੈਤਾਨ ਤੁਹਾਡੇ ਬੱਚਿਆਂ ਉੱਤੇ ਆ ਰਹੇ ਹਨ, ਤਾਂ ਇਸ ਦਾ ਮੁਕਾਬਲਾ ਕਰਨ ਲਈ ਤੁਹਾਡੇ ਕੋਲ ਇੱਕ ਪ੍ਰਾਸ਼ਚਿਤ ਪਿਆ ਹੋਇਆ ਹੈ। ਉਹ ਸਾਰੇ ਸ਼ੈਤਾਨ ਜੋ ਉਹਨਾਂ ਤੋਂ ਪਾਪ ਕਰਾਉਂਦੇ ਹਨ, ਤੁਹਾਡੇ ਕੋਲ ਇੱਕ ਪ੍ਰਾਸ਼ਚਿਤ ਪਿਆ ਹੋਇਆ ਹੈ, ਉਹ ਇਸ ਨੂੰ ਸਾਂਭ ਲਵੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਸ ਨੂੰ ਯਸ਼ੂ ਦੇ ਨਾਮ ਵਿੱਚ ਬਖਸ਼ ਦਿਓ। ਆਮੀਨ। ਹੈ ਕਿ ਜਿੱਥੇ